यू या फोन करो 0428-895-564।
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो 24 घंटे 7 दिन
हरमन रेडियो। ਦਿਲ ਕਹਿੰਦਾ ਦਿਲ ਸੁਣਦਾ ਜ਼ਿੰਦਗੀ ਦੇ ਕਰੋਸ਼ੀਏ ਮਨ ਹੀ ਮਨ ਬੁਣਦਾ ਖੂਬਸੂਰਤ ਆਵਾਜ਼ ਦੀ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ।
ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 ਤੋਂ 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ। ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 ਤੋਂ 10 ਪ੍ਰੋਗਰਾਮ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ।
ਮਿਲਦੀ ਨਹੀਂ ਮੁਸਕਾਨ ਹੀ ਹੋਤੀ ਸਜਾਉਣ ਨੂੰ ਦਿਲ ਤਾਂ ਬਹੁਤ ਹੀ ਕਰਦਾ ਏ ਮੇਰਾ ਮਿਲਦੇ ਆਉਣ ਨੂੰ। ਸੋ ਦਲਜੀਤ ਪਾਤਰ ਦੀਆਂ ਇਨ੍ਹਾਂ ਸਤਰਾਂ ਦੇ ਨਾਲ ਕਰਦੇ ਆਂ ਜੀ ਸ਼ੁਰੂਆਤ ਅੱਜ ਦੇ ਦਿਨ ਦੀ ਇਸ ਦੁਆ ਦੇ ਨਾਲ ਕਿ ਤੁਸੀਂ ਹਮੇਸ਼ਾ ਹੱਸੇ ਮੁਸਕਰਾਉਂਦੇ ਰਹੋ ਤੇ ਦਿਲ ਦੇ ਵਿੱਚ ਤੁਹਾਡੇ ਜੋ ਵੀ ਆਸਾਂ ਤੇ ਉਮੀਦਾਂ ਨੇ ਉਹ ਹਮੇਸ਼ਾ ਹੀ ਪੂਰੀਆਂ ਹੁੰਦੀਆਂ ਰਹਿਣ। ਸੋ ਲਓ ਜੀ ਫਿਰ ਮੈਂ ਤੁਹਾਡੀ ਹੋਸਟ ਪੌਬੀ ਸਿੱਧੂ ਬ੍ਰਿਸਬਨ ਤੋਂ ਹਾਜ਼ਰ ਹਾਂ ਲੈ ਕੇ ਅੱਜ ਦਾ ਪ੍ਰੋਗਰਾਮ ਲਹਿਰਾਂ ਹਰਮਨ ਰੇਡੀਓ ਦੇ ਸੰਗ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਹੋਰ ਸੁਣਾਓ ਜੀ ਕੀ ਹਾਲ ਚਾਲ ਆ ਕੰਮਾਂ ਕਾਰਾਂ ਤੇ ਸਾਰੇ ਲੱਗ ਗਏ ਹੋ? ਲੱਗ ਗਏ ਹੋ ਜੀ ਬਿਲਕੁਲ ਤੇ ਅੱਜ ਵੀਕਐਂਡ ਵੀ ਸ਼ੁਰੂ ਹੋ ਜਾਣਾ ਵਾ। ਵੈਸੇ ਫਰਾਈਡੇ ਨੂੰ ਤਾਂ ਮੇਰੇ ਖਿਆਲ ਦੇ ਵਿੱਚ ਕੋਈ ਦਿਨ ਗਿਣਦਾ ਹੀ ਨਹੀਂ ਹੋਣਾ ਆਸਟ੍ਰੇਲੀਆ ਦੇ ਵਿੱਚ ਕਿਉਂਕਿ ਫਰਾਈਡੇ ਤੋਂ ਬਾਅਦ ਸੈਟਰਡੇ ਸੰਡੇ 2 ਦਿਨ ਛੁੱਟੀ ਹੁੰਦੀ ਆ। ਤੇ ਲਓ ਜੀ ਫਿਰ ਆਪਾਂ ਹੁਣ ਗੱਲ ਕਰਦੇ ਆਂ ਦਿਨ ਅਤੇ ਤਰੀਕ ਦੀ। ਦਿਨ ਤਾਂ ਮੈਂ ਦੱਸ ਹੀ ਦਿੱਤਾ ਕਿ ਸ਼ੁੱਕਰਵਾਰ ਆ ਤੇ ਤਰੀਕ ਹੋ ਗਈ ਆ ਜੀ 7 ਜੁਲਾਈ ਤੇ ਸਾਲ ਚੱਲ ਰਿਹਾ 2017 ਤੇ ਟਾਈਮ ਹੋ ਚੁੱਕਾ ਜੀ 8:03 ਸਵੇਰ ਦੇ ਤੇ ਆਪਣਾ ਇਹ ਸਾਥ ਰਹੂਗਾ ਜੀ 8 ਤੋਂ ਲੈ ਕੇ 10 ਵਜੇ ਤੱਕ। ਸੋ ਇਸ ਸਮੇਂ ਦੇ ਵਿੱਚ ਆਪਾਂ ਮਾਰਾਂਗੇ ਖੂਬ ਸਾਰੀਆਂ ਗੱਲਾਂ ਤੇ ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਜਿਵੇਂ ਕਿ ਆਪਾਂ ਕਹਿੰਦੇ ਹੁੰਦੇ ਆ। ਸੋ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਜਵਾਬ ਆ ਜਾਂ ਕੁਛ ਵੀ ਆ ਤੋ ਭੇਜ ਦਿਓ ਜੀ ਸਾਨੂੰ ਫਟਾਫਟ। ਪਤਾ ਹੀ ਹੈ ਨਾ ਕਿੱਦਾਂ ਭੇਜਣਾ? ਬਿਲਕੁਲ ਜੀ ਬਿਲਕੁਲ, ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ ਈਮੇਲ ਆਈਡੀ ਦੇ ਜ਼ਰੀਏ। ਟੈਲੀਗ੍ਰਾਮ ਦਾ ਨੰਬਰ ਆ +917508014498 ਤੇ ਈਮੇਲ ਆਈਡੀ ਸਾਡੀ ਤੁਹਾਨੂੰ ਪਤਾ ਹੀ ਹੈ ਜੀ request@harmanradio.com। ਤੇ ਲਓ ਜੀ ਫਿਰ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਵੀ ਕਰਦੇ ਆ ਤੇ ਦੱਸਾਂਗੇ ਪ੍ਰੋਗਰਾਮ ਦੇ ਵਿੱਚ ਹੋਰ ਕੀ ਹੋ ਰਿਹਾ ਵਾ ਤੇ ਪਰ ਥੋੜਾ ਜਿਹਾ ਟੌਪਿਕ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿਉਂਕਿ ਲਾਸਟ ਟਾਈਮ ਅਸੀਂ ਇੱਕ ਗੱਲ ਦੀ ਸ਼ੁਰੂਆਤ ਕੀਤੀ ਸੀ ਜਾਣੀ ਕਿ ਕੁਝ ਵਿਚਾਰ ਵਟਾਂਦਰੇ ਬਾਰੇ, ਹੈ ਨਾ। ਸੋ ਉਹ ਜਿਹੜਾ ਟੌਪਿਕ ਆ ਉਹ ਜਿਹੜਾ ਵਿਚਾਰ ਵਟਾਂਦਰਾ ਵਾ ਸੋ ਉਸਨੂੰ ਆਪਾਂ ਅੱਜ ਕੰਟੀਨਿਊ ਰੱਖਾਂਗੇ। ਤੁਸੀਂ ਵੀ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਹੋ ਤਾਂ ਮੋਸਟ ਵੈਲਕਮ ਆ ਜੀ, ਪ੍ਰੋਗਰਾਮ ਦੇ ਵਿੱਚ ਜ਼ਰੂਰ ਤੁਹਾਨੂੰ ਸ਼ਾਮਲ ਕਰਾਂਗੇ। ਪਰ ਫਿਲਹਾਲ ਇੱਕ ਗੀਤ ਸੁਣਦੇ ਹਾਂ ਤੇ ਗੀਤ ਤੋਂ ਬਾਅਦ ਦੱਸਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਹੋਰ ਕੀ ਹੋ ਰਿਹਾ ਵਾ। ਵੈਸੇ ਤਾਂ ਤੁਹਾਨੂੰ ਪਤਾ ਹੀ ਆ, ਪਰ ਮਿਲਦੇ ਹਾਂ ਜੀ ਇਸ ਪਿਆਰੇ ਤੇ ਗੀਤ ਤੋਂ ਬਾਅਦ।
ਗਾਹਕ ਹੀਰਿਆਂ ਦੇ ਹੁੰਦੇ ਨੇ ਘੱਟ ਸੱਜਣਾ, ਮੁਰੀਦ ਸੱਚ ਨਹੀਂ ਵਿਕਦਾ ਹੱਟੀਆਂ ਤੇ ਪਰ ਝੂਠ ਤੇ ਵਿਕ ਜਾਏ ਝੱਟ ਸੱਜਣਾ। ਬਾਬੇ ਨਾ ਨਾਨਕ ਦੀ ਸੱਚੀ ਸੀ ਹੱਕ ਸੱਜਣਾ ਜਿੱਥੇ ਮਿਲੇ ਖਾਦੀ ਉੱਥੇ ਫਤਿਹ ਛੱਡੀਏ ਜਿੱਥੇ ਮਿਲੇ ਫੌਜੀ ਉੱਥੇ ਫਤਿਹ ਛੱਡੀਏ ਉਕਰੇ ਗਵੱਈਏ ਦੇ ਨਾ ਪਿੱਛੇ ਲੱਗੀਏ ਉਕਰੇ ਗਵੱਈਏ ਦੇ ਨਾ ਪਿੱਛੇ ਲੱਗੀਏ ਉਕਰੇ ਗਵੱਈਏ ਦੇ ਨਾ ਪਿੱਛੇ ਲੱਗੀਏ ਬੋਲ ਕੇ ਨਾ ਸਾਧਾਂ ਦਾ ਪਖੰਡੀਆਂ ਦੇ ਡੇਰੇ ਭਰੀਏ ਨਾ ਸਾਧਾਂ ਦੇ ਪਖੰਡੀਆਂ ਦੇ ਡੇਰੇ ਭਰੀਏ ਜਿੱਥੇ ਹੋਵੇ ਲੋੜ ਦਾਨ ਉੱਥੇ ਕਰੀ ਜਿੱਥੇ ਹੋਵੇ ਲੋੜ ਦਾਣੇ ਉੱਥੇ ਕਰੀਏ ਜਿੱਥੇ ਹੋਵੇ ਲੋੜ ਦਾਣੇ ਉੱਥੇ
ਜੀ ਦੋਸਤੋ, ਗਾਣਾ ਸੁਣ ਰਹੇ ਸੀ ਤੁਸੀਂ ਫੇਸਬੁੱਕ ਤੇ ਰੱਬ ਤੇ ਕਾਇਆ ਸੀ ਪੰਮਾ ਡੂਮੇਵਾਲ ਵਾਲੇ ਨੇ ਤੇ ਲਓ ਜੀ ਫਿਰ ਉਹ ਕਹਿੰਦੇ ਹੁੰਦੇ ਨਾ ਖੁਸ਼ੀ ਨਹੀਂ ਸੀ ਉੱਗਦੀ ਹਾਸੇ ਨਹੀਂ ਸੀ ਉੱਗਦੇ ਖੁਸ਼ੀ ਨਹੀਂ ਸੀ ਉੱਗਦੀ ਹਾਸੇ ਨਹੀਂ ਸੀ ਉੱਗਦੇ ਜਿਸ ਪਾਸੇ ਗੋਵਾਂ ਉਸ ਪਾਸੇ ਨਹੀਂ ਸੀ ਉੱਗਦੇ ਸੀ ਤੇਰੇ ਬਿਨਾਂ ਜ਼ਿੰਦਗੀ ਦੀ ਧਰਤ ਵਿਰਾਨ ਪਈ ਅੱਜ ਦੀਦ ਤੇਰੀ ਹੋ ਗਈ ਸਾਡੇ ਹੱਡਾਂ ਵਿੱਚ ਜਾਣ ਪਈ। ਸੋ ਇਹ ਹੁੰਦੀ ਹੈ ਸੀ ਸੋਚ ਆਪੋ ਆਪਣੀ ਤੇ ਕਿਸੇ ਵੀ ਚੀਜ਼ ਨੂੰ ਕਿਸ ਸ਼ਿੱਦਤ ਦੇ ਨਾਲ ਤੁਸੀਂ ਮਹਿਸੂਸ ਕਰਦੇ ਆ ਤੇ ਉਹਨੇ ਉਹ ਸ਼ਿੱਦਤ ਦੇ ਨਾਲ ਹੀ ਤੁਹਾਡੀ ਵੀ ਵੇਟ ਕਰਦੀ ਹੁੰਦੀ ਆ। ਤੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਖਬਰਾਂ ਵਾਲੇ ਮਿੰਟੂ ਬਰਾੜ ਜੀ ਨਾਲ ਜਿਹੜੇ ਕਿ ਕੁਝ ਹੀ ਪਲਾਂ ਵਿੱਚ ਸਾਡੇ ਨਾਲ ਰੂਬਰੂ ਹੋਣਗੇ ਤੇ ਇਸ ਤੋਂ ਇਲਾਵਾ ਬੁਜ਼ਾਰਤ ਵੀ ਪਾਉਂਗੀ ਤੇ ਤੁਹਾਡੇ ਬਹੁਤ ਸਾਰੇ ਮੈਸੇਜ ਵੀ ਆ ਗਿਆ। ਪਰ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਵਾਂ ਕਿ ਸਾਡੇ ਬ੍ਰਿਸਬਨ ਦੇ ਵਿੱਚ ਤਾਂ ਅੱਜ ਗਾਜੂ ਆਇਆ ਹੋਇਆ ਵਾ ਗਾਜੂ। ਹੁਣ ਤੁਹਾਨੂੰ ਪਤਾ ਗਾਜੂ ਕੀ ਹੁੰਦਾ ਵਾ? ਪੱਕਾ ਪਤਾ ਹੋਊਗਾ ਪਰ ਮੈਨੂੰ ਲੱਗਦਾ ਨੀ ਕਿ ਤੁਹਾਨੂੰ ਪਤਾ ਹੋਊਗਾ ਵੀ ਗਾਜੂ ਕੀ ਹੁੰਦਾ ਵਾ, ਕਿਉਂਕਿ ਇਹ ਜਿਹੜਾ ਗਾਜੂ ਆ ਨਾ ਉਹ ਪਿੰਡਾਂ ਦੀਆਂ ਜਿਹੜੀਆਂ ਸੁਆਣੀਆਂ ਹੁੰਦੀਆਂ ਸੀ ਉਹ ਛੋਟੇ ਹੁੰਦਿਆਂ ਨੂੰ ਡਰਾਉਂਦੀਆਂ ਹੁੰਦੀਆਂ ਸੀ ਬੱਚਿਆਂ ਨੂੰ ਕਿ ਸੌਂਜਾ ਨਹੀਂ ਤਾਂ ਗਾਜੂ ਆਜੂਗਾ, ਹਨਾ। ਹੁਣ ਤੁਸੀਂ ਦੱਸ ਦੋ ਵੀ ਸੋਣਾ ਤਾਂ ਤੁਸੀਂ ਨਹੀਂ ਹੈਗਾ, ਸੌ ਨਾ ਜਾਇਓ ਕਿਉਂਕਿ ਕੰਮਾਂ ਕਾਰਾਂ ਤੇ ਉਹ ਹੋਰ ਡਰ ਕੇ ਕਹਿ ਦੋ ਵੀ ਬੋਬੀ ਨੇ ਕਿਹਾ ਸੀਗਾ ਗਾਜੂ ਆਇਆ ਸੌਂਜੋ। ਸੋਣਾ ਨੀ ਹੈਗਾ, ਕਰਨੇ ਤਾਂ ਤੁਸੀਂ ਜਿਹੜੇ ਆਪਣੇ ਕੰਮਾਂ ਕਾਰਾਂ ਤੇ ਪਹੁੰਚੇ ਹੋਏ ਹੋ ਉੱਥੇ ਪਹੁੰਚੋ, ਕੰਮ ਕਰਨ ਵਿੜੋ ਆਪਣੇ ਕਿਉਂਕਿ ਅੱਗੇ ਵੀਕਐਂਡ ਆ ਗਿਆ ਵਾ। ਪਰ ਤੁਸੀਂ ਇਹ ਮੈਨੂੰ ਦੱਸ ਦੋ ਗਾਜੂ ਕੀ ਹੁੰਦਾ? ਸਾਡੇ ਬ੍ਰਿਸਬਨ ਦੇ ਵਿੱਚ ਤਾਂ ਆਇਆ ਹੋਇਆ ਵਾ ਜੀ ਗਾਜੂ, ਬਾਕੀ ਤੁਹਾਡੇ ਸ਼ਹਿਰਾਂ ਦਾ ਕੀ ਹਾਲ ਚਾਲ ਆ ਤੁਸੀਂ ਦੱਸ ਦਿਓ? ਕਿੰਨੀ ਕੁ ਗਰਮੀ ਆ ਤੇ ਕਿੰਨੀ ਕੁ ਠੰਡ ਪੈ ਰਹੀ ਆ, ਕਿੱਦਾਂ ਫਿਰ ਠੰਡ? ਵੈਸੇ ਮੌਸਮ ਤਾਂ ਠੰਡ ਦਾ ਹੀ ਆ, ਠੰਡ ਦਾ ਇੰਜੋਏ ਵੀ ਕਰ ਰਹੇ ਹੋਵੋਗੇ ਤੇ ਠੰਡ ਕਾਫੀ ਜ਼ਿਆਦਾ ਪੈ ਵੀ ਰਹੀ ਆ, ਪਰ ਦਿੱਲੀ ਦੇ ਵਿੱਚ ਤਾਂ ਬਹੁਤ ਜ਼ਿਆਦਾ ਗਰਮੀ ਆ ਤੇ ਬ੍ਰਿਸਬਨ ਦੇ ਵਿੱਚ ਗਾਜੂ ਆਇਆ ਹੋਇਆ ਵਾ ਤੇ ਮੈਲਬੋਰਨ ਦੇ ਵਿੱਚ ਕਾਫੀ ਜ਼ਿਆਦਾ ਬੱਦਲਬਾਈ ਆ। ਥੋੜਾ ਥੋੜਾ ਮੈਂ ਦੱਸ ਦਿੰਦੀ ਹਾਂ, ਬਾਕੀ ਤੁਸੀਂ ਮੈਨੂੰ ਦੱਸ ਦਿਓ, ਹਨਾ। ਬੱਦਲਬਾਈ ਹੋਈ ਹੋਈ ਆ ਜੀ ਉੱਥੇ, ਅੱਜ ਇਸੇ ਤਰ੍ਹਾਂ ਦਾ ਦਿਨ ਰਹੂਗਾ ਤੇ ਕੈਨਬਰਾ ਵਾਲੇ ਵੀ ਬਾਰਿਸ਼ ਦਾ ਆਨੰਦ ਲੈ ਰਹੇ ਆ ਜੀ, ਕਾਫੀ ਜ਼ਿਆਦਾ ਠੰਡ ਆ ਉੱਥੇ। ਤੇ ਸਿਡਨੀ ਦੇ ਵਿੱਚ ਸੂਰਜ ਦੇਵਤਾ ਝਾਤੀ ਮਾਰੇ ਆ, ਦੇਖ ਲੋ ਸਾਨੂੰ ਧੋਖਾ ਦੇ ਕੇ ਸਿਡਨੀ ਵਾਲਿਆਂ ਕੋਲ ਚਲੇ ਗਏ। ਸਿਡਨੀ ਵਾਲੇ ਉਹ ਇਹੋ ਜਿਹੀ ਕਿਹੜੀ ਰਿਸ਼ਵਤ ਦਿੰਦੇ ਹੋ ਕਿ ਹਰ ਰੋਜ਼ ਸਿਡਨੀ ਦੇ ਵਿੱਚ ਸੂਰਜ ਦੇਵਤਾ ਬਿਰਾਜਮਾਨ ਰਹਿੰਦੇ ਆ, ਸੋ ਸਾਡੇ ਵਾਲੇ ਠੰਡ ਕਰਕੇ ਤੁਸੀਂ ਸਾਰੇ ਹਨਾ ਆਪਦੇ ਕੰਮ ਕਾਰ ਨਵੇੜ ਕੇ ਵਧੀਆ ਵੀਕਐਂਡ ਇੰਜੋਏ ਕਰਦੇ ਹੋ ਤੇ ਸਾਡੇ ਇੱਥੇ ਬਾਰਿਸ਼ ਹੋ ਰਹੀ ਆ ਤੇ ਬਾਰਿਸ਼ ਦੇ ਵਿੱਚ ਹੁਣ ਵੀਕਐਂਡ ਦਾ ਕੀ ਹੁੰਦਾ ਹਨਾ ਤੁਹਾਨੂੰ ਵੀ ਪਤਾ ਹੀ ਆ। ਹੁਣ ਹਰ ਵੀਕ ਉੱਤੇ ਮੈਂ ਤੁਹਾਨੂੰ ਇਹ ਵੀ ਨਹੀਂ ਕਹਿ ਸਕਦੀ ਕਿ ਪਕੌੜੇ ਖਾਣ ਲੱਗਿਆ ਜਾਂ ਗੁਲਗੁਲੇ ਜਾਂ ਪੂੜੇ ਬਣਾਉਣ ਲੱਗਿਆ, ਹਨਾ। ਇੰਨਾ ਵੀ ਨਹੀਂ ਹੁੰਦਾ ਹੈਗਾ ਹਰੇਕ ਵੀਰਵਾਰ ਹਰੇਕ ਫਰਾਈਡੇ ਚ ਹਰੇਕ ਵੀਕਐਂਡ ਤੇ ਬੰਦਾ ਹਨਾ ਪਕੌੜੀ ਖਾਂਦਾ ਰਹੇ। ਚਲੋ ਕੋਈ ਗੱਲ ਨੀ ਜੀ, ਤੁਸੀਂ ਦੱਸੋ ਤੁਹਾਡੇ ਸ਼ਹਿਰਾਂ ਦੇ ਵਿੱਚ ਕਿੱਦਾਂ ਦਾ ਮੌਸਮ ਆ ਤੇ ਕੀ ਹੋ ਰਿਹਾ ਵਾ। ਤੇ ਲਓ ਜੀ ਫਿਰ ਇੱਧਰ ਮੈਸੇਜ ਆ ਜਿਹੜੇ ਬਹੁਤ ਜ਼ਿਆਦਾ ਮੈਸੇਜ ਆਉਣੇ ਸ਼ੁਰੂ ਹੋ ਚੁੱਕੇ ਆ ਜੀ। ਤੇ ਜਗਤਾਰ ਸਿੰਘ ਢੁੱਡੀ ਕੇ ਹਾਂਗਕਾਂਗ ਵਾਲੇ, ਉਹਨਾਂ ਨੇ ਭਾਜੀ ਨੇ ਬਹੁਤ ਹੀ ਸੋਹਣਾ ਜਿਹਾ ਜਿਹੜਾ ਵਿਚਾਰ ਆ ਸਾਡੇ ਨਾਲ ਸਾਂਝਾ ਕੀਤਾ। ਹਮੇਸ਼ਾ ਦੀ ਤਰ੍ਹਾਂ ਬਹੁਤ ਹੀ ਸੋਹਣੀ ਸੀਨਰੀ ਆ, ਪਿੱਛੇ ਪਹਾੜ ਬਣੇ ਆ, ਮਤਲਬ ਕੁਦਰਤ ਦਾ ਪੂਰਾ ਆਪਣਾ ਕੁਦਰਤ ਰੰਗ ਦਿਖਾ ਰਹੀ ਹੈ ਜੀ। ਕਹਿੰਦੇ ਕਿ ਤੁਹਾਡੇ ਵਿਸ਼ਵਾਸ ਦਾ ਵੱਡਾ ਇਮਤਿਹਾਨ ਉਹ ਹੁੰਦਾ ਜੋ ਤੁਸੀਂ ਮੰਗਦੇ ਸੀ ਉਹ ਨਹੀਂ ਮਿਲਿਆ, ਪਰ ਯਕੀਨ ਬਰਕਰਾਰ ਹੈ। ਸ਼ੁਭ ਸਵੇਰ ਦੋਸਤੋ ਟੁੱਡੀ ਕੇ। ਸੋ ਵਾਕਈ ਜੀ ਉਸ ਰੱਬ ਤੇ ਵੀ ਕਿਸੇ ਇਨਸਾਨ ਤੇ ਵੀ ਤੁਹਾਡੇ ਯਕੀਨ ਦੀ ਪਰਖ ਉਦੋਂ ਹੀ ਹੁੰਦੀ ਆ ਕਿ ਜੋ ਤੁਸੀਂ ਮੰਗਦੇ ਹੋ ਉਹ ਤੁਹਾਨੂੰ ਨਹੀਂ ਮਿਲਦਾ। ਕਿਸੇ ਇਨਸਾਨ ਤੋਂ ਜਿਸ ਚੀਜ਼ ਦੀ ਤੁਹਾਨੂੰ ਤਮੰਨਾ ਹੁੰਦੀ ਆ ਉਸ ਤੋਂ ਕਿਤੇ ਨਾ ਕਿਤੇ ਤੁਹਾਨੂੰ ਮਾਯੂਸੀ ਹੁੰਦੀ ਆ, ਬਟ ਸਟਿਲ ਤੁਸੀਂ ਉਸ ਇਨਸਾਨ ਨੂੰ ਓਨਾ ਹੀ ਪਿਆਰ ਕਰਦੇ ਹੋ, ਓਦਾਂ ਹੀ ਉਹਦੇ ਤੇ ਯਕੀਨ ਰੱਖਦੇ ਹੋ, ਉਹ ਹੁੰਦਾ ਤੁਹਾਡਾ ਸੱਚਾ ਯਕੀਨ, ਚਾਹੇ ਫਿਰ ਉਹ ਕਿਸੇ ਇਨਸਾਨ ਤੇ ਆ ਤੇ ਚਾਹੇ ਉਹ ਕਿਸੇ ਰੱਬ ਤੇ ਆ। ਤੇ ਜੇ ਯਕੀਨ ਕਰੋਗੇ ਤਾਂ ਯਕੀਨ ਦਾ ਫਲ ਮਿਲਦਾ ਵੀ ਜ਼ਰੂਰ ਆ। ਸੋ ਬਹੁਤ ਸੋਹਣੇ ਵਿਚਾਰ ਆ ਜਿਹੜੇ ਸਾਡੇ ਨਾਲ ਭਾਜੀ ਤੁਸੀਂ ਸਾਂਝੇ ਕਰਦੇ ਹੋ। ਸੋ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ। ਸੋ ਇੱਕ ਕਹਿੰਦੇ ਹੁੰਦੇ ਆ ਨਾ ਕਿ ਆਈ ਐਮ ਨੋਟ ਔਨ ਕੰਪੀਟੀਸ਼ਨ ਵਿਦ ਨੋ ਵਨ, ਆਈ ਹੈਵ ਨੋ ਡਿਜ਼ਾਇਰ ਟੂ ਪਲੇ ਦਾ ਗੇਮ ਆਫ ਬੀਇੰਗ ਬੈਟਰ ਦੈਨ ਐਨੀ ਵਨ, ਆਈ ਐਮ ਸਿੰਪਲੀ ਟ੍ਰਾਇੰਗ ਟੂ ਬੀ ਬੈਟਰ ਦੈਨ ਦਾ ਪਰਸਨ ਆਈ ਵਾਜ ਯੈਸਟਰਡੇ। ਸੋ ਬਿਲਕੁਲ ਮੇਰੇ ਖਿਆਲ ਚ ਤਾਂ ਸਾਨੂੰ ਇਹੀ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਸਾਨੂੰ ਕਿਸੇ ਵੀ ਚੀਜ਼ ਦੇ ਨਾਲ ਕੰਪੀਟੀਸ਼ਨ ਨਹੀਂ ਕਰਨਾ ਚਾਹੀਦਾ, ਤੇ ਕੋਈ ਵੀ ਏਦਾਂ ਦੀ ਇੱਛਾ ਨਹੀਂ ਕਰਨੀ ਚਾਹੀਦੀ ਜਿਸ ਨੂੰ ਪੂਰੀ ਕਰਨ ਲਈ ਸਾਨੂੰ ਕਿਸੇ ਨਾਲ ਜਾਂ ਕਿਸੇ ਆਪਣੇ ਆਪਣਿਆਂ ਦੇ ਨਾਲ ਹੀ ਗੇਮ ਖੇਡਣੀ ਪਵੇ। ਉਹ ਕਹਿੰਦੇ ਕਿ ਸਿੰਪਲੀ ਇਹ ਕੋਸ਼ਿਸ਼ ਕਰੋ ਕਿ ਤੁਸੀਂ ਕੱਲ ਨਾਲੋਂ ਵੀ ਬੈਟਰ ਇਨਸਾਨ ਬਣ ਸਕੋ। ਅਗਰ ਅਸੀਂ ਇਹ ਕੋਸ਼ਿਸ਼ ਕਰਾਂਗੇ ਤਾਂ ਆਈ ਥਿੰਕ ਸਾਨੂੰ ਕਿਸੇ ਵੀ ਚੀਜ਼ ਦੀ ਕੋਈ ਕਮੀ ਜਾਂ ਘਾਟ ਨਹੀਂ ਰਹਿ ਜਾਵੇਗੀ। ਤੇ ਲਓ ਜੀ ਫਿਰ ਜਿੱਦਾਂ ਮੈਂ ਸਾਨੂੰ ਪਹਿਲਾਂ ਹੀ ਕਿਹਾ ਸੀ ਕਿ ਖਬਰਾਂ ਬਾਰੇ ਗੱਲਬਾਤ ਕਰਾਂਗੇ ਮਿੰਟੂ ਬਰਾੜ ਜੀ ਦੇ ਨਾਲ। ਸੋ ਮਿੰਟੂ ਬਰਾੜ ਜੀ ਪ੍ਰੋਗਰਾਮ ਦੇ ਵਿੱਚ ਆ ਚੁੱਕੇ ਆ ਤੇ ਨਾਲ ਜੀ ਸਾਡੇ ਟੋਪਿਕ ਬਾਰੇ ਵੀ ਆਪਾਂ ਬਾਅਦ ਵਿੱਚ ਗੱਲਬਾਤ ਕਰਾਂਗੇ, ਪਰ ਫਿਲਹਾਲ ਕਹਿੰਦੇ ਉਹਨਾਂ ਨੂੰ ਨਿੱਘੀ ਜੀਆਂ ਆ। ਹਾਂਜੀ ਬਰਾੜ ਸਾਹਿਬ ਸਤਿ ਸ੍ਰੀ ਅਕਾਲ। ਜੀ ਬ੍ਰਾਦਰ ਸਾਹਿਬ, ਰਿਵਰਲੈਂਡ ਦਾ ਕਿੱਦਾਂ ਦਾ ਮੌਸਮ ਆ ਜੀ ਅੱਜ? ਫਿਰ
ਮੌਸਮ ਠੀਕ ਆ ਜੀ, ਸਾਫ਼ ਹੀ ਆ ਤਕਰੀਬਨ, ਪਰ ਪਿਛਲੇ ਕੁਝ ਦਿਨਾਂ ਤੋਂ ਹਵਾਵਾਂ ਵਗ ਰਹੀਆਂ ਸਨ ਤੇ ਆਸ ਕੀਤੀ ਜਾ ਰਹੀ ਹੈ ਵੀ ਥੋੜਾ ਬਹੁਤ ਜੇ ਬਰਸਾਤ ਦਾ ਹੁਣ ਰੁੱਤ ਆ ਤਾਂ ਬਰਸਾਤ ਆਵੇ ਤਾਂ ਚੰਗਾ, ਪਰ ਫਿਲਹਾਲ ਆ ਜਿਹੜਾ ਮੌਸਮ ਇਸ ਵੇਲੇ ਸਾਫ਼ ਸੁਥਰਾ ਹੀ ਆ
ਜੀ। ਸੋ ਬ੍ਰਾਦਰ ਸਾਹਿਬ ਖਬਰਾਂ ਬਾਰੇ ਗੱਲ ਕਰਦੇ ਆ। ਸੋ ਸਾਰਿਆਂ ਤੋਂ ਪਹਿਲਾਂ ਆਪਾਂ ਜੀ ਖਬਰ ਸ਼ੁਰੂ ਕਰਦੇ ਆ ਜਿਹੜੇ ਕਿ ਭਾਈ ਸਾਹਿਬ ਚਰਨਜੀਤ ਸਿੰਘ, ਜਿਹੜੇ ਕਿ ਪਹਿਲਾਂ ਉਹਨਾਂ ਦੀ ਮੌਤ ਦੀ ਅਫਵਾਹ ਵੀ ਫੈਲ ਗਈ ਸੀਗੀ ਤੇ ਪਰ ਉਹ ਕਹਿੰਦੇ ਕਿ ਸੰਗਤ ਦੀਆਂ ਅਰਦਾਸਾਂ ਨਾਲ ਗੁਰੂ ਰਾਮਦਾਸ ਹਸਪੀਟਲ ਵਿੱਚ ਖਤਰੇ ਤੋਂ ਬਾਹਰ ਹਨ ਤੇ ਉਹਨਾਂ ਦੇ ਕੰਨ ਚਲਾਣੇ ਦੀਆਂ ਜਿਹੜੀਆਂ ਖਬਰਾਂ ਉਹ ਝੂਠੀਆਂ ਨੇ। ਸੋ ਇਸੇ ਬਾਰੇ ਕੀ ਨਵੀਂ ਅਪਡੇਟ ਆ, ਕਿਉਂਕਿ ਫੇਸਬੁੱਕ ਤੇ ਕਈ ਤਰ੍ਹਾਂ ਦੀਆਂ ਨਾ ਅਫਵਾਹਾਂ ਵੀ ਫੈਲ ਰਹੀਆਂ, ਉਸੇ ਬਾਰੇ ਵੀ ਆਪਾਂ ਜ਼ਰੂਰ ਗੱਲਬਾਤ ਕਰਾਂਗੇ।
ਦੇਖੋ ਸਾਡੇ ਫੇਸਬੁੱਕੀ ਲੋਕ ਆ ਜਿਹੜੇ ਜਾਂ ਜਿਹੜਾ ਮੀਡੀਆ ਜਿਹੜਾ ਹਰ ਬੰਦੇ ਦੇ ਹੱਥ ਚ ਆ ਗਿਆ ਤੇ ਤਸਦੀਕ ਕੋਈ ਨੀ ਕਰਦਾ, ਉਹੀ ਇੱਥੇ ਆੜੇ ਆਈ ਹੈ ਜੀ ਗੱਲ ਤੇ ਲੋਕਾਂ ਨੇ ਬਿਨਾਂ ਮਤਲਬ ਤੋਂ ਜਿਹੜੀ ਇੱਕ ਗੱਲ ਨੂੰ ਨਿੱਕੀ ਜੀ ਗੱਲ ਨੂੰ ਬਤੰਗੜ ਬਣਾਉਣ ਦਾ ਇੱਕ ਤਰੀਕਾ ਲੱਭ ਲਿਆ, ਇਹੋ ਜਿਹੇ ਟਾਈਮ ਇਹੋ ਜਿਹੇ ਕੰਮਾਂ ਦੇ ਉੱਤੇ ਵਕਤ ਬਰਬਾਦ ਕਰਨਾ ਸ਼ੁਰੂ ਕਰ ਦਿੱਤਾ ਜਿਹੜੇ ਸੋਚ ਤੋਂ ਬਾਹਰ ਆ, ਜਿਨ੍ਹਾਂ ਇਨ੍ਹਾਂ ਦਾ ਕੋਈ ਕੋਈ ਤੁੱਕ ਹੀ ਨਹੀਂ ਬਣਦਾ ਸੀ, ਮਤਲਬ ਹੀ ਨਹੀਂ ਸੀ। ਚਲੋ ਇਹ ਤਾਂ ਅਸੀਂ ਜਿਹੜੀ ਗੱਲ ਕਰਦੇ ਆ ਵੀ ਗਲਤ ਅਫਵਾਹ ਫੈਲਾਉਣੀ ਜਾਂ ਹੋਰ ਪਹਿਲੇ ਕਾਨੂੰਨ ਜੁਰਮਾਂ ਤੇ ਹੁਣ ਇਸ ਜੁਰਮ ਦੀ ਲਪੇਟ ਚ ਵੀ ਲੋਕ ਆ ਰਹੇ ਆ, ਹੁਣ ਇਹ ਗੱਲ ਨੀ ਹੈਗੀ ਵੀ ਸਜ਼ਾ ਨੀ ਮਿਲ ਰਹੀ, ਹੁਣ ਸਜ਼ਾ ਮਿਲ ਰਹੀ ਆ। ਹਰ ਰੋਜ਼ ਤੁਸੀਂ ਦੇਖੋਗੇ ਸਾਈਬਰ ਕ੍ਰਾਈਮ ਦੇ ਥੱਲੇ ਗ੍ਰਿਫਤਾਰੀਆਂ ਹੁੰਦੀਆਂ, ਸਾਈਬਰ ਕ੍ਰਾਈਮ ਦੇ ਥੱਲੇ ਸਭ ਕੁਛ ਹੁੰਦਾ, ਇੱਥੋਂ ਤੱਕ ਕਿ ਕਈ ਮੁਲਕਾਂ ਨੇ ਵੀਜ਼ਿਆਂ ਦਾ ਵੀ ਰੱਖਤਾ ਵੀ 10 ਸਾਲ ਦਾ ਤੁਹਾਡਾ ਹਿਸਟਰੀ ਦੇਖੀ ਜਾਊਗੀ ਵੀ ਤੁਸੀਂ ਸੋਸ਼ਲ ਮੀਡੀਆ ਤੇ ਕਿਵੇਂ ਕਿਹੋ ਜਿਹਾ ਵਿਹਾਰ ਕੀਤਾ ਤਾਂ ਕਿ ਤੁਹਾਨੂੰ ਫਿਰ ਵੀਜ਼ਾ ਦੇਣ ਵੇਲੇ ਉਹ ਵੀ ਤੁਹਾਡੀ ਇੱਕ ਪ੍ਰੋਫਾਈਲ ਜਿਹੜੀ ਅੱਗੇ ਨੀ ਹੁੰਦਾ ਸੀ, ਆਪਾਂ ਇੱਕ ਕਰੈਕਟਰ ਸਰਟੀਫਿਕੇਟ ਲੈਂਦੇ ਸੀ ਜਾਂ ਪੁਲਿਸ ਕਲੀਅਰੈਂਸ ਲੈਂਦੇ ਸੀ, ਉਹਦੇ ਨਾਲ ਨਾਲ ਇਹ ਵੀ ਇੱਕ ਕਲੀਅਰੈਂਸ ਸ਼ੁਰੂ ਹੋ ਗਈ ਆ। ਬਹੁਤ ਪਹਿਲਾਂ ਵੀ ਮੈਂ ਤਾਂ ਇਹ ਲਿਖ ਚੁੱਕਿਆ, ਆਰਟੀਕਲ ਵੀ ਮੇਰਾ ਇੱਕ ਛਪਿਆ ਸੀ ਫੇਸਬੁੱਕ ਦੇ ਡਾਕੀ, ਉਹ ਆਰਟੀਕਲ ਦਾ ਨਾਂ ਸੀ ਤੇ ਉਹਦੇ ਵਿੱਚ ਇਹ ਗੱਲਾਂ ਲਿਖੀਆਂ ਸਨ ਵੀ ਕਿਵੇਂ ਕਿਵੇਂ ਲੋਕ ਪਹਿਲਾਂ ਹੀ ਸਮੇਂ ਤੋਂ ਪਹਿਲਾਂ ਆਪਦੇ ਆਪ ਨੂੰ ਸੁਪੀਰੀਅਰ, ਆਪਦੇ ਆਪ ਨੂੰ ਵੱਡਾ, ਆਪਦੇ ਆਪ ਨੂੰ ਸਭ ਤੋਂ ਪਹਿਲਾਂ ਸ਼ੁਰੂ ਕਰਨ ਵਾਲਾ ਜੇ ਸ਼ੋਅ ਕਰਨ ਦੀ ਥਾਂ ਤੇ ਕੁਛ ਵੀ ਕਰ ਸਕਦੇ ਆ, ਕੁਛ ਵੀ ਕਹਿ ਸਕਦੇ ਆ। ਸੋ ਇਹੀ ਚੀਜ਼ਾਂ ਅੱਜ ਦੇ ਦੌਰ ਚ ਚੱਲ ਰਹੀਆਂ। ਭਾਈ ਚਰਨਜੀਤ ਸਿੰਘ ਦੇ ਮਾਮਲੇ ਦੇ ਵਿੱਚ ਰੋਜ਼ ਨਵੇਂ ਨਵੇਂ ਵਿਚਾਰ, ਨਵੇਂ ਨਵੇਂ ਗੱਲਾਂ ਆ ਰਹੀਆਂ ਤਾਂ ਇਹ ਜੇ ਮੌਕੇ ਫਿਰ ਅਫੀਸ਼ੀਅਲ ਤੌਰ ਤੇ ਬਿਆਨ ਦੇਣੇ ਪੈਂਦੇ ਆ ਵੀ ਭਾਈ ਨਹੀਂ ਕੁਛ ਨੀ ਹੋਇਆ, ਇਹ ਸਿਰਫ ਤੇ ਸਿਰਫ ਇੱਕ ਅਫਵਾਹ ਸੀ। ਸੋ ਮੈਂ ਤਾਂ ਕਹਿਣਾ ਚਾਹੂੰਗਾ ਵੀ ਕੱਲਾ ਇਹ ਮਸਲਾ ਨਹੀਂ, ਸਾਨੂੰ ਚਾਹੀਦਾ ਵੀ ਜੇ ਕਿਤੇ ਵੀ ਸਾਡੇ ਕੋਲ ਇਹੋ ਜਿਹੀ ਪੋਸਟ ਆਉਂਦੀ ਆ, ਹੋਰ ਪੋਸਟ ਜਿਹੜੀ ਮਰਜ਼ੀ ਸ਼ੇਅਰ ਕਰ ਦਿਓ, ਇਹ ਜੀ ਪੋਸਟ ਸ਼ੇਅਰ ਨਾ ਕਰਿਆ ਕਰੋ, ਉਹਦੀ ਤਸਦੀਕ ਕਰਨ ਦੀ ਕੋਸ਼ਿਸ਼ ਕਰਿਆ ਕਰੋ, ਆਪਣੇ ਪੱਧਰ ਦੇ ਉੱਤੇ ਤਸਦੀਕ ਕਰੋ, ਫੇਰ ਜਾ ਕੇ ਗੱਲ। ਜੇ ਤੁਸੀਂ ਕਹੋ ਵੀ ਮੈਂ ਫੇਸਬੁੱਕ ਤੇ ਤਸਦੀਕ ਕਰ ਲਈ ਵੀ 100 ਬੰਦੇ ਨੇ ਸ਼ੇਅਰ ਕਰਤੀ, 50 ਨੇ, ਉਹ 150 ਹੀ ਤੁਹਾਡੇ ਵਰਗੇ ਹੋ ਸਕਦਾ ਜਿਹੜੇ ਨੇ ਦੇਖੋ ਦੇਖ ਸ਼ੇਅਰ ਕੀਤੀ ਹੋਵੇ। ਪਰ ਥੋੜਾ ਜਿਹਾ ਸਾਨੂੰ ਹਜੇ ਕਿਤੇ ਨਾ ਕਿਤੇ ਇਹ ਰਹਿੰਦੀ ਹੈ ਵੀ ਅਸੀਂ ਖ਼ਬਰ ਦੂਜਿਆਂ ਨੂੰ ਸਭ ਤੋਂ ਪਹਿਲਾਂ ਦੱਸੀਏ, ਤੇ ਉਸ ਤਹਿਤ ਅਸੀਂ ਕਿੱਡੀ ਵੀ ਵੱਡੀ ਉਨਤਾ ਹੀ ਕਰ ਜਾਂਦੇ ਹਾਂ। ਉਦੋਂ ਵੀ ਮੇਰਾ ਆਰਟੀਕਲ ਲਿਖਣ ਦਾ ਕਾਰਨ ਹੀ ਬਣਿਆ ਸੀ ਵੀ ਉਦੋਂ ਮਾਣਕ ਸਾਹਿਬ ਹਜੇ ਚੰਗੇ ਭਲੇ ਸਨ, 9 ਵਾਰ 9 ਸਨ, ਪਰ ਪੰਜ ਚਾਰ ਦਿਨਾਂ ਦੇ ਵਿੱਚ ਹਰ ਰੋਜ਼ ਤੜਕੇ ਖ਼ਬਰ ਆ ਜਾਂਦੀ ਸੀ ਮਾਣਕ ਸਾਹਿਬ ਨਹੀਂ ਰਹੇ, ਤੇ ਬੜਾ ਦੁੱਖ ਲੱਗਿਆ ਉਦੋਂ ਵੀ ਉਨ੍ਹਾਂ ਨੂੰ ਇੰਨੀ ਕਾਹਲ ਸੀਗੀ ਖ਼ਬਰ ਸੁਣਾਉਣ ਦੀ ਵੀ ਜਿੱਡੀ ਕਾਹਲ ਉਨ੍ਹਾਂ ਨੂੰ ਮੈਨੂੰ ਨਹੀਂ ਲੱਗਦਾ ਵੀ ਕਿਸੇ ਹੋਰ ਕੰਮ ਲਈ ਹੋਊਗੀ। ਸੋ ਸਾਨੂੰ ਸੁਲਸੁਲ ਸਿੱਖਣਾ ਚਾਹੀਦਾ ਜੀ, ਹਰ ਰੋਜ਼ ਅਸੀਂ ਸਿੱਖਦੇ ਹਾਂ ਤੇ ਸਾਨੂੰ ਇਹ ਜ਼ਰੂਰ ਸਿੱਖਣਾ ਚਾਹੀਦਾ ਵੀ ਚਾਹੇ ਫੇਸਬੁੱਕ ਆ ਚਾਹੇ ਕੋਈ ਵੀ ਸੋਸ਼ਲ ਮੀਡੀਆ, ਉਹਦੇ ਤੇ ਜਦੋਂ ਤੁਹਾਨੂੰ ਕੋਈ ਵੀ ਗੱਲਾਂ ਆਉਂਦੀਆਂ ਉਹਦੇ ਤੇ ਅੱਖਾਂ ਮੀਚ ਕੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਤੁਹਾਨੂੰ ਥੋੜਾ ਜਿਹਾ ਨੂੰ ਪੜਤਾਲਣਾ ਚਾਹੀਦਾ।
ਤੋ ਇਸ ਅਕੋਰਡਿੰਗ ਮਰਾਜ ਸਾਹਿਬ ਸੋਸ਼ਲ ਮੀਡੀਆ ਤੇ ਇੱਕ ਹੋਰ ਗੱਲ ਆ ਰਹੀ ਆ, ਕੋਈ ਮਤਲਬ ਕਿ ਚਲੋ ਵਿੱਕੀ ਸ਼ਰਮਾ ਵਾ ਜਿਨ੍ਹਾਂ ਨੇ ਕਿ ਇੱਕ ਪੋਸਟ ਪਾਈ ਆ ਜਿਸ ਤੇ ਲਿਖਿਆ ਕਿ ਜੋ ਸੇਵਾਦਾਰ ਹਰਿਮੰਦਰ ਸਾਹਿਬ ਦੇ ਵਿੱਚ ਸੇਵਾ ਕਰਦੇ ਹੋਏ ਉਬਲਦੇ ਪਾਣੀ ਦੇ ਕੜਾਹੀ ਵਿੱਚ ਜਾ ਡਿੱਗਾ, ਇਸ ਨੂੰ ਸੇਵਾ ਕਹੀਏ ਜਾਂ ਫਲ ਜਾਂ ਸਜ਼ਾ, ਸੇਵਾ ਦਾ ਫਲ ਕਹੀਏ ਜਾਂ ਸਜ਼ਾ। ਔਰ ਉਸ ਦੇ ਥੱਲੇ ਨਾਲ ਲੋਕੀ ਬਹੁਤ ਜ਼ਿਆਦਾ ਕੁਛ ਲਿਖ ਰਹੇ ਆ, ਤੇ ਉਸ ਬੰਦੇ ਨੇ ਉੱਪਰ ਲਿਖਿਆ ਵਾ ਕਿ ਗਾਲ ਨੀ ਕੱਢਣੀ ਜੇ ਦਾਮਾ ਤਾਂ ਤਰਕ ਨਾਲ ਜਵਾਬ ਦੇਵੋ। ਸੋ ਇੱਦਾਂ ਦੀਆਂ ਗੱਲਾਂ ਕਿਤੇ ਨਾ ਕਿਤੇ ਤਾਂ ਰੋਂਗ ਵੇ ਜਾ ਰਹੀਆਂ, ਅਗਰ ਤੁਸੀਂ ਕਿਸੇ ਨਾਲ ਸਿੰਪਥੀ ਨਹੀਂ ਕਰ ਸਕਦੇ ਹੈਗੇ ਤਾਂ ਕੀ ਇੱਦਾਂ ਦਾ ਲਿਖਣਾ ਕਿੱਥੋਂ ਕੁ ਤੱਕ ਜਾਏਗਾ?
ਦੇਖੋ ਜਦੋਂ ਤੁਹਾਨੂੰ ਪਤਾ ਐਕਸਪੈਕਟੇਸ਼ਨ ਹੈ ਕਿਸੇ ਚੀਜ਼ ਤੋਂ, ਕੋਈ ਵੀ ਕੰਮ ਕਰਨ ਤੋਂ ਬਾਅਦ ਤੁਹਾਨੂੰ ਇਸ ਚੀਜ਼ ਦਾ ਪਹਿਲਾਂ ਹੀ ਪਤਾ ਵੀ ਉਸ ਦੇ ਥੱਲੇ ਕੀ ਹੋਊਗਾ, ਉਸ ਥੱਲੇ ਕੀ ਬਣੂਗਾ। ਹੁਣ ਇੱਕ ਇਹ ਵੀ ਇੱਕ ਜ਼ਰੂਰੀ ਡਿਸਕਲੇਮਰ ਹੋ ਗਿਆ, ਆਮ ਹੀ ਤੁਸੀਂ ਦੇਖੋਗੇ ਕੋਈ ਵੀਡੀਓ ਦੇਖੋ, ਕੋਈ ਕੋਈ ਚੀਜ਼ ਸ਼ੇਅਰ ਕਰਨ ਤੋਂ ਪਹਿਲਾਂ ਲਿਖਿਆ ਜਾਂਦਾ ਵੀ ਸਭਿਅਕ ਭਾਸ਼ਾ ਚ ਗੱਲ ਕਰੋ। ਜਾਂ ਹੁਣ ਅਸੀਂ ਵੀ ਰੇਡੀਓ ਤੇ ਅਕਸਰ ਕਹਿੰਦੇ ਆ ਵੀ ਜੇ ਭਾਈ ਕਿਸੇ ਨੇ ਸਾਡੀ ਕੋਈ ਕਮੀ ਦਿਖਦੀ ਆ, ਸਾਡਾ ਕੋਈ ਗੱਲ ਨਾਲ ਨਹੀਂ ਸਹਿਮਤ, ਤਾਂ ਸਭਿਅਕ ਭਾਸ਼ਾ ਨਾਲ ਜਦੋਂ ਮਰਜ਼ੀ ਤੁਸੀਂ ਸਾਡੇ ਨਾਲ ਗੱਲ ਕਰੋ, ਅਸੀਂ ਤੁਹਾਡਾ ਜਵਾਬ ਦੇਵਾਂਗੇ। ਤਰਕ ਨਾਲ ਗੱਲ ਕਰੋ, ਅਸੀਂ ਤੁਹਾਡਾ ਜਵਾਬ ਦੇਵਾਂਗੇ। ਦਲੀਲ ਨਾਲ ਗੱਲ ਕਰੋ, ਪਰ ਰੌਲਾ ਤਾਂ ਇਹ ਆ ਵੀ ਇਹ ਗੱਲਾਂ ਕਹਿਣੀਆਂ ਹੀ ਕਿਉਂ ਪੈਂਦੀਆਂ ਸਾਨੂੰ? ਜਿਵੇਂ ਅਸੀਂ ਵਾਰ ਵਾਰ ਕਹਿੰਦੇ ਆ ਵੀ ਸੱਚ ਬੋਲੋ, ਸੱਚ ਬੋਲੋ ਕਹਿਣ ਦੀ ਲੋੜ ਕੀ ਆ? ਉਹ ਤਾਂ ਉਹੀ ਡਿਊਟੀ ਹੈ, ਉਹੀ ਫਰਜ਼ੀ ਹੈ ਵੀ ਝੂਠ ਬੋਲੇ ਹੀ ਕਿਉਂ ਜਾਵੇ? ਝੂਠ ਝੂਠ ਦੀ ਮਤਲਬ ਹੀ ਕੀ? ਜਿਹਦੀ ਜਿਹਦੀ ਉਮਰ ਹੀ ਹੈ ਨੀ, ਜਿਹਦੇ ਜਿਹਦੇ ਚ ਕੋਈ ਵੀ ਕੁਛ ਉਹਨੇ ਫਾਇਦਾ ਹੀ ਨੀ ਕਰਨਾ ਕਿਸੇ ਦਾ, ਤਾਂ ਉਹ ਫਿਰ ਗ੍ਰੰਥਾਂ ਦੀਆਂ ਧਾਰਨਾ ਦੇ ਦਿੰਦੇ ਆ, ਆਂਦੇ ਜੀ ਕ੍ਰਿਸ਼ਨ ਜੀ ਮਹਾਰਾਜ ਨੇ ਆਖਿਆ ਵੀ ਜੇ ਕਿਸੇ ਦਾ ਫਾਇਦਾ ਹੁੰਦਾ ਤਾਂ ਝੂਠ ਬੋਲੋ। ਝੂਠ ਮੈਨੂੰ ਨੀ ਲੱਗਦਾ ਕਿਸੇ ਬੰਦੇ ਦਾ ਕੋਈ ਫਾਇਦਾ ਕਰਦਾ ਹੋਊਗਾ। ਸੋ ਇਹ ਇਹੀ ਗੱਲਾਂ ਸਾਹਮਣੇ ਕਿਤੇ ਨਾ ਕਿਤੇ ਆ ਜਾਂਦੀਆਂ ਵੀ ਅਸੀਂ ਇੱਕ ਮਾਹੌਲ ਹੀ ਇਹ ਜੇ ਕ੍ਰੀਏਟ ਕਰ ਦਿੱਤੇ ਆ ਜਿਨ੍ਹਾਂ ਕਰਕੇ ਸਾਨੂੰ ਫਿਰ ਡਿਸਕਲੇਮਰ ਵੀ ਦੇਣੇ ਪੈਂਦੇ ਆ
ਜੀ। ਸੋ ਅਗਲੀ ਖਬਰ ਬਾਰੇ ਗੱਲ ਕਰੀਏ ਜੀ, ਕਿਸਾਨੀ ਬਾਰੇ, ਜਿਸ ਦੇ ਵਿਚ ਕਿ ਸੁਪਰੀਮ ਕੋਰਟ ਨੇ ਕਿਹਾ ਵਾ ਕਿ ਖੁਦਕੁਸ਼ੀ ਪਿੱਛੋਂ ਮੁਆਵਜ਼ਾ ਸਮੱਸਿਆ ਦਾ ਹੱਲ ਨਹੀਂ, ਇਸ ਦੇ ਬਾਰੇ ਤੁਸੀਂ ਕੀ ਕਹੋਗੇ, ਕੀ ਨਵੀਂ ਅਪਡੇਟ ਆ ਡਾਕਟਰ ਸਾਹਿਬ?
ਬਿਲਕੁਲ ਜੀ, ਦੇਖੋ ਕਾਫੀ ਦਿਨਾਂ ਤੋਂ ਸੁਪਰੀਮ ਕੋਰਟ ਦੇ ਵਿਚ ਵਿਚਾਰ ਅਧੀਨ ਸੀ ਕੇਸ ਤੇ, ਜਸਟਿਸ ਖਹਿਰਾ ਜਿਹੜੇ ਕਿ ਚੀਫ ਜਸਟਿਸ ਨੇ ਇੰਡੀਆ ਦੇ, ਉਨ੍ਹਾਂ ਨੇ ਆਪ ਖੁਦ ਇਸ ਕੇਸ ਦੇ ਵਿਚ ਦਖਲ ਅੰਦਾਜ਼ੀ ਦਿੱਤੀ ਆ, ਤੇ ਜਿਹੜੇ ਬੇਨੂ ਗੋਪਾਲ ਹੋਰਾਂ ਨੇ ਵਕਾਲਤ ਕੀਤੀ ਸੀ ਇਸ ਕੇਸ ਦੀ, ਤਾਂ ਉਨ੍ਹਾਂ ਸਰਕਾਰ ਬੰਨਿਓ, ਤਾਂ ਉਨ੍ਹਾਂ ਨੇ ਇੱਕ ਸਾਲ ਮੰਗਿਆ ਸੀ ਵੀ ਇੱਕ ਸਾਲ ਦਿਓ ਸਰਕਾਰਾਂ ਨੂੰ ਤੇ ਤਾਂ ਕਿ ਅਸੀਂ ਇਹਦੇ ਤੇ ਕੋਈ ਕੰਟਰੋਲ ਕਰ ਸਕੀਏ। ਪਰ ਸੁਪਰੀਮ ਕੋਰਟ ਨੇ ਕੱਲ ਸਿਰਫ 6 ਮਹੀਨੇ ਕਿਹਾ ਵੀ 6 ਮਹੀਨਿਆਂ ਦੇ ਵਿਚ ਵਿਚ ਤੁਸੀਂ ਇਹਦਾ ਹੱਲ ਕਰੋ, ਤੇ ਨਾਲ ਕੱਲ ਉਨ੍ਹਾਂ ਨੇ ਚਿੰਤਾ ਵੀ ਜ਼ਾਹਿਰ ਕੀਤੀ ਹੈ, ਜਿਵੇਂ ਕਿ ਅਕਸਰ ਅਸੀਂ ਵੀ ਰੋਜ਼ ਗੱਲਾਂ ਕਰਦੇ ਆ ਵੀ ਜੇ ਮੰਗਤੇ ਨੂੰ ਪੈਸੇ ਦਿੰਨੇ ਆ ਤਾਂ ਉਹਦੇ ਨਾਲ ਮੰਗਤਿਆਂ ਦੀ ਗਿਣਤੀ ਵੱਧਦੀ ਆ, ਨਾ ਕੋਈ ਫਾਇਦਾ ਹੁੰਦਾ ਨਾ ਕੋਈ ਭਲਾ ਹੁੰਦਾ, ਤੇ ਇੱਕ ਉਹਨਾਂ ਦੇ ਵਿਚ ਇੱਕ ਬਿਰਤੀ ਆ ਜਾਂਦੀ ਆ, ਕੰਮ ਨਾ ਕਰਨ ਦੀ, ਬੈਠ ਕੇ ਖਾਣ ਦੀ ਬਿਰਤੀ ਆ ਜਾਂਦੀ ਆ। ਸੋ ਇਹੀ ਚੀਜ਼ ਇੱਥੇ ਆ ਰਹੀ ਹੈ ਕਿਸਾਨਾਂ ਦੇ ਮਾਮਲੇ ਚ ਵੀ, ਜੇ ਖੁਦਕੁਸ਼ੀਆਂ ਲਈ ਉਹਨਾਂ ਨੂੰ ਮੁਆਵਜ਼ੇ ਦੇਣ ਦੀ ਪਹਿਲਾਂ ਅਨਾਊਂਸਮੈਂਟਾਂ ਹੋਈਆਂ ਤਾਂ ਉਹ ਕਿਤੇ ਨਾ ਕਿਤੇ ਖਤਰਨਾਕ ਹੈਗੀਆਂ ਤੇ ਖਤਰਨਾਕ ਸਿੱਧ ਹੋ ਸਕਦੀਆਂ ਬਹੁਤ ਸਾਰੇ ਥਾਵਾਂ ਦੇ ਉੱਤੇ, ਸਿਰਫ ਤੇ ਸਿਰਫ ਇਹ ਮੁਆਵਜ਼ੇ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ। ਸੋ ਇਸ ਨਾਲ ਕਿਤੇ ਕੋਈ ਚੱਕਰ ਇਹ ਨਹੀਂ ਹੈ ਵੀ ਫਾਇਦਾ ਹੋਇਆ ਤੇ ਨੁਕਸਾਨ ਵਾਲੇ ਪਾਸੇ ਜ਼ਿਆਦਾ ਗਿਆ। ਸੋ ਸੁਪਰੀਮ ਕੋਰਟ ਨੇ ਵੀ ਕੱਲ ਇਸੇ ਗੱਲ ਦੇ ਉੱਤੇ ਜਿਹੜੀ ਥੋੜੀ ਜੀ ਕਿਹਾ ਵੀ ਭਾਈ ਵੀ ਇਹ ਮੁਆਵਜ਼ਾ ਦੇਣਾ ਇਸ ਸਮੱਸਿਆ ਦਾ ਹੱਲ ਨਹੀਂ, ਸਮੱਸਿਆ ਦੇ ਹੱਲ ਦੀ ਜੜ ਨੂੰ ਫੜੋ ਤੇ ਜੜ ਵੱਢਣ ਦੀ ਕੋਸ਼ਿਸ਼ ਕਰੋ। ਅਸੀਂ ਆਮ ਇਹ ਗੱਲਾਂ ਸੁਣਦੇ ਹਾਂ ਵੀ ਕੋਈ ਵੀ ਸਮੱਸਿਆ ਦੀ ਜਿਹੜੀ ਜੜੋਂ ਨਹੀਂ ਖਤਮ ਹੁੰਦੀ, ਉਹਦੀ ਥੋੜੀ ਬਹੁਤ ਸੁਲਗਦੀ ਰਹਿ ਜਾਂਦੀ ਆ। ਦੇਖੋ ਇਹ ਗੱਲ ਇੱਕ ਸੱਚਾਈ ਆ, ਕੋਈ ਚੀਜ਼ ਜੜੋਂ ਨਹੀਂ ਖਤਮ ਹੁੰਦੀ ਹੁੰਦੀ, ਥੋੜੀ ਬਹੁਤ ਉਹ ਚ ਰਹਿ ਜਾਂਦਾ। ਪਰ ਇਹ ਵੀ ਗੱਲ ਆ ਵੀ ਜੇ ਉਹਨੂੰ ਤੁਸੀਂ ਮਿਨੀਮਾਈਜ਼ ਕਰਤਾ ਇੱਕ 2% ਚ ਕਰਤਾ ਘਟਾ ਕੇ ਤਾਂ ਉਹ ਕੋਈ ਫਿਰ ਰੜਕਦੀ ਨੀ, ਉਹ ਕੋਈ ਨੁਕਸਾਨਦੇਖ ਨੀ ਹੁੰਦੀ। ਹੁਣ ਜੇ ਅਸੀਂ ਕਿਸੇ ਰੋਗਾਂ ਦੀ ਗੱਲ ਕਰੀਏ ਤਾਂ ਪੀਲੀਆ ਕਿਸੇ ਟਾਈਮ ਦੇ ਵਿਚ ਏਡਾ ਵੱਡਾ ਰੋਗ ਹੁੰਦਾ ਸੀ, ਜਾਂ ਟੀਵੀ ਕਿਤੇ ਕਿੱਡਾ ਵੱਡਾ ਰੋਗ ਹੁੰਦਾ ਸੀ, ਫਿਰ ਉਦੋਂ ਬਾਅਦ ਪਲੇਗ ਆਈ, ਹੋਰ ਬਹੁਤ ਸਾਰੀਆਂ ਚੀਜ਼ਾਂ ਸਨ, ਪਰ ਸਾਡੇ ਲੋਕਾਂ ਨੇ, ਸਾਡੇ ਡਾਕਟਰਾਂ ਨੇ, ਸਾਡੇ ਸਾਇੰਟਿਸਟਾਂ ਨੇ ਉਹਨਾਂ ਨੂੰ ਕਾਬੂ ਕਰ ਲਿਆ ਤੇ ਕੰਟਰੋਲ ਦੇ ਵਿਚ ਕਰ ਲਿਆ ਤੇ ਉਹ ਨੀ ਜਾਣੀ ਪੋਲੀਓ ਨਾਲ ਅੱਗੇ ਤੁਰਨ। ਹਰ ਪਿੰਡ ਦੇ ਵਿਚ ਪੋਲੀਓ ਦੀ ਮਾਰ ਵਾਲੇ 10-20 ਸਾਨੂੰ ਬੱਚੇ ਦਿਖਦੇ ਸੀਗੇ, ਪਰ ਹੁਣ ਨਹੀਂ ਹੈ। ਜੇ ਉਹਦੇ ਤੇ ਕੋਸ਼ਿਸ਼ਾਂ ਕੀਤੀਆਂ ਤਾਂ ਕੰਟਰੋਲ ਹੋਇਆ। ਸੋ ਇਹੀ ਚੀਜ਼ਾਂ ਜਿਹੜੀਆਂ ਕਿਸਾਨ ਦੀ ਖੁਦਕੁਸ਼ੀ ਦੇ ਮਾਮਲੇ ਦੇ ਵਿਚ ਕਰਨੀਆਂ ਪੈਣੀਆਂ ਸਾਨੂੰ, ਜਿਹੜੀਆਂ ਨਵੀਆਂ ਨਵੀਆਂ ਪਾਲਿਸੀਜ਼ ਲੈ ਕੇ ਆਉਣੀਆਂ ਪੈਣੀਆਂ। ਸਭ ਤੋਂ ਵੱਡੀ ਗੱਲ ਤਾਂ ਕਿਸਾਨ ਨੂੰ ਅਵੇਅਰ ਕਰਨਾ ਪਊ, ਉਹਦੇ ਪਰਿਵਾਰ ਨੂੰ ਅਵੇਅਰ ਕਰਨਾ ਪਊਆ, ਉਹਨਾਂ ਨੂੰ ਇਹ ਚੀਜ਼ਾਂ ਦਿਖਾਉਣੀਆਂ ਪੈਣੀਆਂ। ਮੈਨੂੰ ਤਾਂ ਬੜਾ ਲੱਗਦਾ ਵੀ ਕਈ ਵਾਰੀ ਜੀ ਕਰਦਾ ਵੀ ਕੋਈ ਇਹੋ ਜਿਹੀ ਡਾਕੂਮੈਂਟਰੀ ਬਣਾਵਾਂ ਜਿਹੜੀ ਕਿ ਇੱਥੋਂ ਦੇ ਕਿਸਾਨ ਦੀ, ਇੱਥੋਂ ਦੇ ਵਿਦੇਸ਼ਾਂ ਦੇ ਵਿਚ ਕੰਮ ਕਰਦੇ ਪਰਿਵਾਰ ਦੇ ਇਕੱਲੇ ਇਕੱਲੇ ਜੀ ਦੀ, ਜਿਹਦੇ ਵਿਚ ਇੱਕ ਸਟੋਰੀ ਹੋਵੇ, ਤੇ ਫਿਰ ਜਾ ਕੇ ਉੱਥੇ ਪਿੰਡ ਪਿੰਡ ਦੇ ਵਿਚ ਉਹ ਸਟੋਰੀਆਂ ਦਿਖਾਈਏ ਵੀ ਦੇਖੋ ਤੁਸੀਂ ਕਿਵੇਂ ਕੰਮ ਕਰਦੇ ਹੋ ਤੇ ਉੱਥੇ ਕਿਵੇਂ ਕੰਮ ਹੁੰਦਾ, ਤੇ ਫਿਰ ਕਿਵੇਂ ਤੁਸੀਂ ਕਹਿ ਸਕਦੇ ਹੋ ਵੀ ਅਸੀਂ ਉਸ ਲੈਵਲ ਤੇ ਪਹੁੰਚ ਗਏ ਜਾਂ ਉਹੋ ਜਿਹੀ ਸਾਡੀ ਜ਼ਿੰਦਗੀ ਹੋ ਜੇ। ਸੋ ਜ਼ਿੰਦਗੀ ਕਰਨ ਲਈ ਮਿਹਨਤ ਕਰਨੀ ਜ਼ਰੂਰੀ ਆ। ਜਿਨ੍ਹਾਂ ਚਿਰ ਤੁਸੀਂ ਕੰਮ ਨਹੀਂ ਕਰਦੇ, ਮਿਹਨਤ ਨਹੀਂ ਕਰਦੇ, ਉਹਨਾਂ ਚਿਰ ਇਹ ਚੀਜ਼ਾਂ ਨਹੀਂ ਕੰਟਰੋਲ ਹੋ ਸਕਦੀਆਂ। ਸਰਕਾਰਾਂ ਜੇ ਕਹਿਣ ਵੀ ਖੁਦਕੁਸ਼ੀਆਂ ਕੰਟਰੋਲ ਕਰ ਦੇਣੀਆਂ, ਸਰਕਾਰਾਂ ਕਰਜ਼ੇ ਮਾਫ਼ ਕਰ ਦੇਣੀਆਂ, ਉਹ ਵੀ ਗਿਣਤੀ ਦੇ ਇੱਥੋਂ, ਕਿਉਂਕਿ ਏਡੇ ਵੱਡੇ ਪੱਧਰ ਤੇ ਸਾਰਾ ਤਾਂ 100% ਮਾਫ਼ ਤਾਂ ਹੁੰਦਾ ਕੋਈ ਨੀ, ਪਰ ਇਹ ਨੀ ਹੋਊਗਾ ਵੀ ਤੁਹਾਨੂੰ ਜਿਹੜੀਆਂ ਸਰਕਾਰਾਂ ਤੁਹਾਡੀ ਖੁਦਕੁਸ਼ੀ ਨੂੰ ਏਦਾਂ ਕੰਟਰੋਲ ਕਰ ਸਕਣੀਆਂ। ਉਹ ਤਾਂ ਤੁਸੀਂ, ਤੁਹਾਨੂੰ ਸਾਰੇ ਪਰਿਵਾਰਾਂ ਨੂੰ ਰਲ ਕੇ ਕਰਨੀ ਪੈਣੀ ਆ ਤੇ ਉਹਨਾਂ ਦੇ ਵਿੱਚ ਜਾਗਰਤੀ ਫੈਲਾਉਣੀ ਪੈਣੀ ਆ ਵੀ ਕਿਸੇ ਨਾ ਕਿਸੇ ਰੂਪ ਚ ਜੇ ਜਾਗਰਤੀ ਆਵੇ ਤਾਂ ਉਹਦੇ ਨਾਲ ਫਰਕ ਪੈਂਦਾ। ਜਿਵੇਂ ਅਰਦਾਸ ਵਰਗੀਆਂ ਮੂਵੀਆਂ ਬਣਨ, ਉਹ ਫਿਲਮਾਂ ਦਿਖਾਈਆਂ ਜਾਣ ਲੋਕਾਂ ਨੂੰ, ਕਿਉਂਕਿ ਦੇਖੋ ਅਸੀਂ ਬਹੁਤ, ਜੇ ਕੋਈ ਗਿੱਪੀ ਗਰੇਵਾਲ ਗਾਣਾ ਕੱਢਦਾ ਤੇ ਅਸੀਂ ਬਹੁਤ ਗਾਲਾਂ ਵੀ ਦੇ ਲੈਂਦੇ ਹਾਂ, ਮੰਦਾ ਚੰਗਾ ਬੋਲਦੇ ਹਾਂ, ਬਹੁਤ ਕੁਛ ਕਰਦੇ ਹਾਂ ਵੀ ਗਿੱਪੀ ਗਰੇਵਾਲ ਨੇ ਇੰਨਾ ਗੰਦਾ ਗਾਣਾ ਗਾਇਆ, ਜੇ ਕਰਿਆ ਵੋ ਕਰਿਆ, ਪਰ ਜੇ ਉਹਨੇ ਇੱਕ ਚੰਗੀ ਫਿਲਮ ਬਣਾਈ ਤਾਂ ਅਸੀਂ ਕਿੰਨੇ ਕੁ ਲੋਕਾਂ ਨੂੰ ਦੱਸੀ, ਕਿੰਨਾ ਕੁ ਲੋਕਾਂ ਨੂੰ ਕਿਹਾ। ਹੁਣ ਅਰਦਾਸ ਨਾਂ ਦੀ ਮੂਵੀ ਜਿਹੜੀ ਆਈ ਸੀ, ਉਸ ਮੂਵੀ ਦੇ ਵਿੱਚ ਜਿਹੜਾ ਘੁੱਗੀ ਨੇ ਰੋਲ ਪਲੇ ਕੀਤਾ ਸੀ, ਉਹ ਪਿੰਡ ਦੇ ਵਿੱਚ ਹਰ ਨੌਜਵਾਨ ਹੀ ਕਰ ਸਕਦਾ, ਉਹ ਪਿੰਡ ਦੇ ਵਿੱਚ ਹਰ ਟੀਚਰ ਹੀ ਕਰ ਸਕਦਾ, ਕਿਉਂ ਨਹੀਂ ਕਰ ਸਕਦਾ? ਉਹ ਜੇ ਉਹਦੇ ਉਹਨੂੰ ਫਾਲੋ ਕਰੋ, ਪਿੰਡ ਪਿੰਡ ਫਾਲੋ ਕਰੇ, ਤੇ ਸਿਰਫ 12,000 ਬੰਦਾ ਹੀ ਚਾਹੀਦਾ ਸਾਨੂੰ ਇਸ ਚੀਜ਼ ਨੂੰ ਅਵੇਅਰ ਕਰਨ ਵਾਲਾ। ਤੇ ਉਹਨੇ ਵੀ ਤਾਂ ਦੇਖੋ, ਉਹੀ ਸਾਰੀਆਂ ਜਿਹੜੀਆਂ ਮੇਨ ਸਮੱਸਿਆਵਾਂ ਉਸ ਫਿਲਮ ਦੇ ਵਿੱਚ ਚੱਕੀਆਂ ਸਨ ਤੇ ਬੜੇ ਡਰਾਮੈਟਿਕ ਤਰੀਕੇ ਨਾਲ ਚੱਕ ਕੇ ਤੇ ਬੜੀ ਇਮੋਸ਼ਨਲ ਤਰੀਕੇ ਨਾਲ ਫਲਮਾਈਆਂ ਸਨ, ਜਿਹੜੀਆਂ ਸਿੱਧੀਆਂ ਦਿਲ ਤੇ ਅਸਰ ਕਰਦੀਆਂ। ਪਰ ਕੀ ਸਾਡੀਆਂ ਸਰਕਾਰਾਂ ਨੇ ਸੋਚਿਆ ਵੀ ਇਹ ਫਿਲਮ ਨੂੰ ਟੈਕਸ ਮਾਫ਼ ਕਰ ਦਈਏ, ਜਾਂ ਇਹ ਫਿਲਮ ਨੂੰ ਪਰਸਨਲ ਪੱਧਰ ਤੇ ਦਿਖਾਇਆ ਜਾਵੇ ਪਿੰਡਾਂ ਦੇ ਵਿੱਚ, ਲੋਕਾਂ ਨੂੰ ਅਵੇਅਰ ਕੀਤਾ ਜਾਵੇ, ਜਾਂ ਉਸ ਦੀ ਤਰਜ਼ ਦੇ ਉੱਤੇ ਕੋਈ ਡਾਕੂਮੈਂਟਰੀਆਂ ਬਣਾਈਆਂ ਜਾਣ ਛੋਟੀਆਂ ਛੋਟੀਆਂ, ਜਿਹੜੀਆਂ ਕਿ ਪਿੰਡਾਂ ਦੇ ਵਿੱਚ ਜਾ ਕੇ ਪਿੰਡਾਂ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਵੀ ਭਾਈ ਜੇ ਤੁਹਾਡੇ ਕੋਲੇ ਕਰਜ਼ਾ ਜਾਂ ਹੋਰ ਆ ਇਹ ਜਿਹੀਆਂ ਗੱਲਾਂ, ਤਾਂ ਤੁਸੀਂ ਉਹਨੂੰ ਕੰਟਰੋਲ ਕਰ ਸਕਦੇ ਹੋ। ਮੇਰੇ ਯਾਦ ਆ ਵੀ ਮੇਰੇ ਨਾ ਇੱਕ ਕੰਮ ਤੇ ਮੁੰਡਾ ਲੱਗਿਆ ਹੁੰਦਾ ਸੀ, ਤੇ ਉਹ ਜਿਵੇਂ ਇੰਡੀਆ ਦੇ ਵਿੱਚ ਜਿਹਨੂੰ ਕਹਿੰਦੇ ਅਸੀਂ ਸੀਰੀ ਲਾਉਂਦੇ ਸੀਗੇ, ਠੇਕੇ ਦੇ ਉੱਤੇ ਸੀਗਾ ਮੁੰਡਾ ਸਾਲ ਭਰ ਦੇ ਤੇ, ਤੇ ਮੈਂ ਉਹਦੀ ਇੱਕ ਚੀਜ਼ ਦੇਖੀ ਵੀ ਉਹ ਉਹਦੀ ਜ਼ਿੰਦਗੀ ਦੇ ਵਿੱਚ ਨਾ ਇੱਕ ਛੋਟਾ ਜਿਹਾ ਇੱਕ ਗੈਪ ਸੀ, ਨਿੱਕਾ ਜਿਹਾ ਗੈਪ, ਉਹ ਸੀ 1,000 ਰੁਪਈਏ ਦਾ, ਸਿਰਫ 1,000-1,500 ਰੁਪਈਏ ਦਾ ਗੈਪ ਸੀਗਾ। ਤੇ ਮੈਂ ਉਹਨੂੰ ਜਦੋਂ ਉਹਨੂੰ ਪੁੱਛਿਆ, ਮੈਂ ਗੱਲ ਕਰੀ ਅੱਜ ਤੱਕ ਪੈਸੇ ਹੈਣੀ ਸੀ ਤੇ ਅੱਜ ਰਾਸ਼ਨ ਲਿਆਉਣਾ ਸੀ, ਅੱਜ ਆਹ ਲੈਣਾ ਸੀ, ਅੱਜ ਉਹ ਕਰਨਾ ਸੀ, ਪੈਸੇ ਨੀ, ਤੇ ਬਾਈ ਐ ਨਾ ਕਰ ਕਿਵੇਂ ਨਾ ਕਿਵੇਂ 1,000-1,500 ਪਹਿਲਾਂ ਦੇ ਦੇ। ਤੇ ਉਹਨੇ ਹਰ ਮਹੀਨੇ ਉਹ 1,000-1,500 ਪਹਿਲਾਂ ਮੰਗਣਾ ਅਗਲੀ ਚੀਜ਼ ਨੂੰ ਫਿਲ ਕਰਨ ਲਈ। ਤੇ ਉਹ ਨਾ ਮੈਂ ਉਹਨੂੰ ਇੱਕ ਗੱਲ ਅਕਸਰ ਰੋਜ਼ ਗੱਲਾਂ ਚ ਉਹਨੂੰ ਸਮਝਾਉਂਦਾ ਹੌਲੀ ਹੌਲੀ। ਮੈਂ ਉਹਨੂੰ ਇੱਕ ਦਿਨ ਪੂਰੀ ਉਹਦੀ ਕਲਾਸ ਲਾਈ, ਉਹਨੂੰ ਬਿਠਾ ਕੇ ਸਮਝਾਇਆ ਵੀ ਦੇਖ ਕੋਈ ਚੱਕਰ ਨੀ ਤੇਰੇ 1,000-1,500 ਦਾ ਗੈਪ ਮੈਂ 5 ਮਿੰਟ ਚ ਫਿਲ ਕਰ ਦਿੰਦਾ, ਸਾਰਾ ਕੁਛ ਹੋ ਦਿੰਦਾ, ਪਰ ਮੈਨੂੰ ਚੰਗਾ ਨੀ ਲੱਗਦਾ ਵੀ ਤੂੰ ਹਰ ਮਹੀਨੇ ਲੇਲੜੀਆਂ ਕੱਢਦਾ, ਹਰ ਮਹੀਨੇ ਉਸ 1,000-1,500 ਪਿੱਛੇ ਐਡਵਾਂਸ ਲੈਣ ਪਿੱਛੇ ਕਿੰਨਾ ਕੁਛ ਤੈਨੂੰ ਕਹਿਣਾ ਪੈਂਦਾ, ਫੇਰ ਤੈਨੂੰ ਕਿੰਨੇ ਬਹਾਨੇ ਲਾਉਣੇ ਪੈਂਦੇ ਆ, ਕਿੰਨਾ ਤੇਰੇ ਤੇ ਸਟ੍ਰੈਸ ਰਹਿੰਦੀ ਆ। ਤੇ ਗੱਲ ਇਹ ਆ ਵੀ ਉਹੀ 1,500 ਤੈਨੂੰ 30 ਦਿਨਾਂ ਬਾਅਦ ਤਾਂ ਮਿਲਣਾ ਹੀ ਮਿਲਣਾ, ਪਰ 30 ਦਿਨ ਤੂੰ ਪਹਿਲਾਂ ਲੈਣ ਲਈ ਤੈਨੂੰ ਕਿੰਨਾ ਕੁਛ ਹੋਣਾ ਪੈਂਦਾ। ਤੇ ਕਹਿੰਦਾ ਫਿਰ ਬਾਈ ਇਹਦਾ ਕੀ ਹੱਲ ਕੀਤਾ ਜਾਵੇ? ਮੈਂ ਕਿਹਾ ਵੀ ਹੱਲ ਤਾਂ ਇਹ ਆ ਵੀ ਆਪਾਂ ਇਹ ਗੈਪ ਫਿਲ ਕਰ ਲਈਏ ਜੇ। ਮੈਂ ਕਿਹਾ ਵੀ ਮੈਂ ਗੈਪ ਤੈਨੂੰ ਪੈਸੇ ਦੇ ਕੇ ਨੀ ਫਿਲ ਕਰਨਾ ਚਾਹੁੰਦਾ, ਕਿਉਂਕਿ ਤੈਨੂੰ ਪੈਸੇ ਦੇ ਦੂੰਗਾ ਤੂੰ ਫੇਰ ਕੋਈ ਹੋਰ ਕੰਮ ਕਰ ਲੇਗਾ, ਫੇਰ ਹੋ ਜੂ, ਜਾਂ ਮੈਂ ਕਹਿੰਦਾ ਵੀ ਚੱਲ ਤੈਨੂੰ ਆਹ 1,500 ਛੱਡਿਆ ਤੇ ਤੂੰ ਅੱਗੇ ਨਾ ਹੀ ਇਸ ਤਰੀਕੇ ਨਾਲ ਹੱਲ ਆ ਪੱਕਾ। ਮੈਂ ਕਿਹਾ ਤੇਰਾ ਗੈਪ ਹੱਲ ਹੋ ਸਕਦਾ ਵੀ ਇਸ ਮਹੀਨੇ ਤੂੰ ਔਖਾ ਸੌਖਾ 5 ਕੁ ਦਿਨ ਫਾਕੇ ਕੱਟ, ਤੇ ਹਰ ਮਹੀਨੇ 5-5 ਦਿਨ ਫਾਕੇ ਕੱਟ ਕੇ ਨਾ ਤੇ ਉਹਨੂੰ ਗੈਪ ਨੂੰ ਘਟਾ ਕੇ ਤੇ ਐਨ ਲੀਹ ਤੇ ਲਿਆ, ਜਦੋਂ ਲੀਹ ਤੇ ਆ ਗਿਆ ਤੇਰਾ ਗੈਪ ਤੈਨੂੰ ਤੈਨੂੰ ਨਾ ਮੇਰੇ ਕੋਲ ਨਿਮਣਾ ਪਵੇ ਨਾ ਕਿਸੇ ਮਾਲਕ ਕੋਲੋਂ ਮੰਗਣੇ ਪੈਣ ਨਾ ਤੈਨੂੰ ਲੇਲਣੀਆਂ ਕੱਢਣੀਆਂ ਪੈਣ ਤੇਰਾ ਉਹੀ ਖਰਚਾ ਤੈਨੂੰ ਐਡਵਾਂਸ ਲੈਣ ਦੀ ਥਾਂ ਤੇ ਤੈਨੂੰ ਬਾਅਦ ਚ ਮਿਲੀ ਜਾਊਗਾ ਤੇ ਤੈਨੂੰ ਤੇਰੇ ਤੇ ਨਾ ਬੋਝ ਰਹੂਗਾ ਵੀ ਤੇਰੇ ਤੂੰ ਐਡਵਾਂਸ ਪੜੇ ਹੋਏ ਆ ਉਹ ਮੁੰਡੇ ਨੇ ਵਾਕਿਆ ਕੋਸ਼ਿਸ਼ ਕੀਤੀ ਜੀ ਤੇ ਉਹਨੇ ਆਪਦਾ ਗੈਪ ਫਿਲ ਕਰ ਲਿਆ ਗੈਪ ਫਿਲ ਕਰਨ ਤੋਂ ਬਾਅਦ ਮੈਨੂੰ ਬੜੀ ਖੁਸ਼ੀ ਹੋਈ ਵੀ ਸਾਲ ਦੋ ਸਾਲਾਂ ਦੇ ਵਿੱਚ ਉਹਨੇ ਉਹ 5 ਦਿਨਾਂ ਵਾਲੀ ਪਾਲਿਸੀ ਚਲਾਈ ਰੱਖੀ ਵੀ 5 ਕੁ ਦਿਨ ਬਿਨਾਂ ਮਤਲਬ ਤੋਂ ਕਿਸੇ ਚੀਜ਼ਾਂ ਦੇ ਕੋਈ ਖਰਚੇ ਨਹੀਂ ਕਰਨੇ ਆਪਾਂ ਬਚਾਉਣੇ ਆ ਕਿਵੇਂ ਨਾ ਕਿਵੇਂ ਆ ਨਗਾਉਣੇ ਆ ਤਾਂ ਉਹਦੀ ਪੋਜੀਸ਼ਨ ਇਹ ਸੀ ਵੀ ਉਹ 5-7 ਹਜ਼ਾਰ 10 ਹਜ਼ਾਰ ਉਹਨੇ ਜੋੜ ਕੇ ਇੱਕ ਮੂਹਰੇ ਰੱਖ ਲਿਆ ਵੀ ਕੱਲ ਨੂੰ ਦਿੱਕਤ ਨਾ ਆਵੇ ਤੇ ਉਹ ਮੈਨੂੰ ਅਕਸਰ ਹਲੇ ਤੱਕ ਕਹਿੰਦਾ ਕਹਿੰਦਾ ਬਾਈ ਵੀ ਮਾੜੀ ਜੀ ਗੱਲ ਸੀ ਇੱਕ ਪੁਆਇੰਟ ਤੇ ਜਿਹਦੇ ਨਾਲ ਅਸੀਂ ਮੈਂ ਜ਼ਿੰਦਗੀ ਨੂੰ ਕੰਟਰੋਲ ਚ ਕਰ ਲਿਆ ਤੇ ਮੇਰਾ ਵੀ ਕੀ ਲੱਗਿਆ ਮੈਂ ਵੀ ਇੱਕ ਸਿਰਫ ਉਹਦੇ ਨਾਲ ਗੱਲਾਂ ਹੀ ਕੀਤੀਆਂ ਹੋਰ ਤਾਂ ਕੁਛ ਨਹੀਂ ਕੀਤਾ ਸੋ ਸੁਧਾਰ ਹੋ ਜਾਂਦੇ ਆ ਲੋਕ ਉਸ ਪੁਆਇੰਟ ਤੇ ਸੋਚਦੇ ਹੀ ਨਹੀਂ ਬਸ ਸੋਚਣ ਦੀ ਪ੍ਰੋਬਲਮ ਆਉਂਦੀ ਆ ਮੰਨ ਲਓ ਅਸੀਂ ਇੱਕ ਰਾਸ਼ਨ ਹਰ ਵਾਰੀ ਉਧਾਰ ਰਾਸ਼ਨ ਲਿਆਉਣੇ ਆ 2000 ਰੁਪਏ ਦਾ ਹਰ ਮਹੀਨੇ ਤੇ ਮਹੀਨੇ ਬਾਅਦ ਵੀ ਸਾਨੂੰ ਉਹ ਦੇਣੇ ਪੈਂਦੇ ਆ ਤਨਖਾਹ ਆਈ ਤੋਂ 2000 ਦੇਣੇ ਆ ਤੇ ਜੇ ਅਸੀਂ ਕੋਸ਼ਿਸ਼ ਕਰੀਏ ਵੀ ਉਹਦੇ ਚ ਥੋੜਾ ਜਾ ਕਿਵੇਂ ਨਾ ਕਿਵੇਂ ਕੰਟਰੋਲ ਕਰਕੇ ਤੇ ਉਹਨੂੰ ਉਦੋਂ ਹੀ ਲਈਏ ਜਦੋਂ ਸਾਡੇ ਕੋਲ ਹੈਗੇ ਕਿਉਂ ਅਸੀਂ ਕਿਸੇ ਬਾਣੀਏ ਤੇ ਅੱਖਾਂ ਕਢਾਈਏ ਸੋ ਆਹ ਚੀਜ਼ ਕਿਸਾਨ ਦੇ ਮਾਮਲੇ ਚ ਆ ਰਹੀ ਆ ਕਿਸਾਨ ਦੇ ਮਾਮਲੇ ਚ ਥੋੜੀ ਜਿਹੀ ਕਿਤੇ ਨਾ ਕਿਤੇ ਉਹਨੂੰ ਐਗਰੀਕਲਚਰ ਨੂੰ ਐਗਰੀ ਬਿਜ਼ਨਸ ਬਣਾਉਣਾ ਪਊਆ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਸੋਚਣਾ ਪਊਆ ਜ਼ਿਮੀਦਾਰ ਨੂੰ ਪ੍ਰੇਰਿਤ ਕਰਨਾ ਪਊ ਸਰਕਾਰਾਂ ਨੂੰ ਹੁਣ ਇੱਥੇ ਦੇਖੋ ਮੈਂ ਅੱਜ ਹੀ ਹੁਣੇ ਘੰਟਾ ਪਹਿਲਾਂ ਇੱਕ ਪੇਪਰ ਵਰਕ ਕਰ ਰਿਹਾ ਸੀਗਾ ਇਰੀਗੇਸ਼ਨ ਦਾ ਹੁਣ ਮੈਂ ਉਦਾਹਰਨ ਫੇਰ ਆਪਦੀ ਦਲੀਲ ਦਿੰਦਾ ਕਿਉਂਕਿ ਮੈਨੂੰ ਲੱਗਦਾ ਇੱਕ ਬੜੀ ਲਾਹੇਵੰਦ ਹੋ ਸਕਦੀ ਹੈ ਮੇਰੀ ਪਰਸਨਲ ਜਿਹੜੀ ਮੈਂ ਪਿਛਲੇ 10-20 ਦਿਨਾਂ ਤੋਂ ਵਿੱਚ ਦੀ ਗੁਜ਼ਰ ਰਿਹਾ ਮੈਂ ਬਲਾਕ ਲਿਆ ਬਲਾਕ ਦੇ ਵਿੱਚ ਜਿਹੜਾ ਜਿਹੜੀ ਡ੍ਰਿਪ ਇਰੀਗੇਸ਼ਨ ਪਾਈ ਹੋਈ ਹੈ ਤੇ ਡ੍ਰਿਪ ਇਰੀਗੇਸ਼ਨ ਆ ਜਿਹੜੀ ਉਹ ਬਜ਼ੁਰਗ ਹੋਣ ਕਰਕੇ ਉਹ ਇੰਨੀ ਵਧੀਆ ਨਹੀਂ ਹੈ ਤੇ ਜਦੋਂ ਮੈਂ ਪਾਣੀ ਲਾਉਣਾ ਹੁੰਦਾ ਤੇ ਉਹ ਪਾਣੀ ਲਾਉਣ ਵਾਸਤੇ ਮੈਨੂੰ ਸਾਰੀ ਦਿਹਾੜੀ ਤਾਂ ਉੱਥੇ ਨਿਗਾਹ ਰੱਖਣੀ ਪੈਂਦੀ ਆ ਮੋਟਰ ਬਾਈਕ ਤੇ ਗੇੜੇ ਕੱਢਣੇ ਪੈਂਦੇ ਆ ਕਿਤੇ ਕਿਤੋਂ ਪਾਈਪ ਲੀਕ ਹੋ ਜਾਂਦੀ ਆ ਕਿਤੇ ਪਾਣੀ ਦੀ ਵੇਸਟੇਜ ਹੁੰਦੀ ਆ ਸਹੀ ਥਾਂ ਦੇ ਉੱਤੇ ਬੂਟਿਆਂ ਦੇ ਥੱਲੇ ਫੁਹਾਰਾ ਨਹੀਂ ਪੈਂਦਾ ਗਾ ਜਾਣੀ ਕਿ ਕਾਫੀ ਉਹ ਕੰਮ ਮੰਗਦਾ ਤੇ ਨਾਲੇ ਮੇਰੇ ਜਿਹੜਾ ਮੇਰਾ ਪਾਣੀ ਜਿੰਨਾ ਮੈਨੂੰ ਮਿਲਿਆ ਹੋਇਆ ਉਹਦੇ ਨਾਲ ਸਰਦਾ ਨਹੀਂ ਹੈ ਮੈਨੂੰ ਐਕਸਟਰਾ ਪਾਣੀ ਲੈਣਾ ਪੈਂਦਾ ਤੇ ਮੈਂ ਉਹਦੇ ਲਈ ਪਲਾਨਿੰਗ ਕਰ ਰਿਹਾ ਸੀ ਮੈਂ ਡ੍ਰਿਪ ਇਰੀਗੇਸ਼ਨ ਵਾਲਿਆਂ ਨਾਲ ਗੱਲ ਕੀਤੀ ਉਹਨਾਂ ਨੇ ਮੈਨੂੰ ਪਲਾਨ ਬਣਾ ਕੇ ਦਿੱਤਾ ਭਾਵੇਂ $30,000-35,000 ਦਾ ਉਹਨਾਂ ਨੇ ਮੈਨੂੰ ਬਜਟ ਦੱਸਤਾ ਕਹਿੰਦਾ ਜੀ ਇੰਨੇ ਨਾਲ ਤੇ ਡਾਨਾ ਸਾਰਾ ਕੁਛ ਆਟੋਮੈਟਿਕ ਹੋ ਜੂਗਾ ਤੁਸੀਂ ਫੋਨ ਦੇ ਉੱਤੇ ਪਾਣੀ ਲਾ ਸਕੋਗੇ ਕੋਲੇ ਬੈਠਣ ਦੀ ਲੋੜ ਨਹੀਂ ਤੇ ਇੰਨਾ ਪਾਣੀ ਸੇਵ ਕਰ ਸਕੋਗੇ ਹੁਣ ਜਦੋਂ ਮੈਂ ਦੇਖਿਆ ਵੀ ਇੰਨੀ ਵੱਡੀ ਰਕਮ ਹੁਣ ਆਸਟ੍ਰੇਲੀਆ ਚ 30-35 ਹਜ਼ਾਰ ਇੱਕਦਮ ਲਾਉਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਪਰ ਨਾਲ ਦੀ ਨਾਲ ਉਹਨਾਂ ਨੇ ਮੈਨੂੰ 2-4 ਪੇਪਰ ਵਰਕ ਫੜਾਤੇ ਕਹਿੰਦੇ ਆ ਲਓ ਜੀ ISS ਡਿਪਾਰਟਮੈਂਟ ਕੋਲੇ ਜਾਓ ਜੀ ਤੇ ਇਹਨਾਂ ਡਿਪਾਰਟਮੈਂਟਾਂ ਨਾਲ ਗੱਲ ਕਰੋ ਵੀ ਤੁਸੀਂ ਇੱਦਾਂ ਕਰਨਾ ਚਾਹੁੰਦੇ ਆ ਤਾਂ ਉਹ ਡਿਪਾਰਟਮੈਂਟਾਂ ਨੇ ਵੀ ਬੜੇ ਵਧੀਆ ਤਰੀਕੇ ਨਾਲ ਇੱਕ ਚੀਜ਼ ਬਣਾਈ ਹੋਈ ਆ ਉਹਨਾਂ ਨੇ ਤਰੀਕਾ ਇਹ ਬਣਾਇਆ ਹੋਇਆ ਵੀ ਜੇ ਅਸੀਂ ਕਿਸੇ ਨੂੰ ਹੈਲਪ ਕਰਦੇ ਆ ਉਹਦੇ ਅਗੇਂਸਟ ਸਰਕਾਰ ਨੂੰ ਕੀ ਮਿਲ ਰਿਹਾ ਜਾਂ ਉਹਨੂੰ ਉਹ ਯੂਜ਼ ਕਰ ਰਿਹਾ ਕਿ ਮਿਸਯੂਜ਼ ਕਰ ਰਿਹਾ ਸੋ ਮੈਂ ਉਸ ਡਿਪਾਰਟਮੈਂਟਾਂ ਨਾਲ ਸੰਪਰਕ ਕੀਤਾ ਤਾਂ ਡਿਪਾਰਟਮੈਂਟ ਕਹਿੰਦੇ ਜੀ ਅੱਜ ਜਿਹੜੀ ਸਕੀਮ ਚੱਲ ਰਹੀ ਆ ਉਹ ਇਹ ਹੈ ਵੀ ਤੁਸੀਂ ਸਾਨੂੰ ਨਾ ਜਿੰਨਾ ਪਾਣੀ ਆ ਮੰਨ ਲਓ ਮੇਰੇ ਕੋਲੇ 30 ਮੈਗਾ ਲੀਟਰ ਪਾਣੀ ਆ ਉਹ ਆਦੇ ਤੁਸੀਂ ਸਾਨੂੰ ਜਿੰਨੇ ਮੈਗਾ ਲੀਟਰ ਪਾਣੀ ਬਚਾਓਗੇ ਸਾਨੂੰ ਵਾਪਸ ਕਰੋ ਸਰਕਾਰ ਨੂੰ ਮੰਨ ਲਓ ਮੈਂ 5 ਮੈਗਾ ਲੀਟਰ ਪਾਣੀ ਡ੍ਰਿਪਾਂ ਨਾਲ ਬਚਾਉਣਾ ਤੇ ਮੈਂ 5 ਮੈਗਾ ਲੀਟਰ ਉਹਨਾਂ ਨੂੰ ਵਾਪਸ ਕਰ ਦੂੰਗਾ ਤਾਂ ਵਾਪਸ $25,000 ਸਰਕਾਰ ਮੈਨੂੰ ਉਹਦਾ ਦੇਊਗੀ $5,000 1 ਮੈਗਾ ਲੀਟਰ ਦਾ ਮੈਨੂੰ ਸਰਕਾਰ ਦੇਊ ਤੇ ਉਹ ਪੈਸੇ ਮੈਂ ਇਸੇ ਸਿਸਟਮ ਤੇ ਲਾਉਣੇ ਆ ਇਹੀ ਇਸੇ ਨੂੰ ਡਿਵੈਲਪ ਕਰਨ ਤੇ ਲਾਉਣਾ ਹੁਣ ਸਰਕਾਰ ਨੇ ਤੁਹਾਡੀ ਨਾਲੇ ਤਾਂ ਪਾਣੀ ਸੇਵ ਕਰ ਲਿਆ ਗਾਂ ਆਉਣ ਵਾਲੀਆਂ ਜਨਰੇਸ਼ਨ ਲਈ ਉਹ ਅਸੀਂ ਮਰੇਵਸਨ ਨੂੰ ਜਿਹੜੀ ਸੇਵ ਕਰ ਰਹੇ ਹਾਂ ਤੇ ਉਹ ਨਾਲੇ ਤਾਂ ਪਾਣੀ ਸੇਵ ਕਰ ਲਿਆ ਨਾਲੇ ਤੁਹਾਨੂੰ ਉਹਨਾਂ ਨੇ ਗ੍ਰਾਂਟ ਦੇਤੀ ਤੇ ਨਾਲੇ ਉਸ ਗ੍ਰਾਂਟ ਦੇ ਨਾਲ ਜਿਹੜਾ ਤੁਹਾਡਾ ਇੱਕ ਕੰਮ ਕਰਤਾ ਦੇਖੋ ਕਿੱਡਾ ਕਿੱਡਾ ਵਧੀਆ ਉਹਨਾਂ ਨੇ ਪਲਾਨਿੰਗ ਤੇ ਸਕੀਮ ਕੀਤੀ ਆ ਵੀ ਪਾਣੀ ਵੀ ਬਚ ਗਿਆ ਇਰੀਗੇਸ਼ਨ ਸਿਸਟਮ ਵੀ ਨਵਾਂ ਹੋ ਗਿਆ ਮੇਰੀ ਵੀ ਜਾਨ ਸਖਾਲੀ ਹੋ ਗਈ ਤੇ ਸਰਕਾਰ ਦਾ ਵੀ ਕੁਛ ਨਹੀਂ ਲੱਗਿਆ ਕਿਸੇ ਦਾ ਕੁਛ ਗਿਆ ਵੀ ਨਹੀਂ ਤੇ ਨਾਲ ਨਾਲ ਬਿਜ਼ਨਸ ਵੀ ਜਿਹੜਾ ਡਿਵੈਲਪ ਹੋ ਰਿਹਾ ਕਿੰਨਾ ਇਰੀਗੇਸ਼ਨ ਦੇ ਬੰਦਿਆਂ ਨੂੰ ਕਿੰਨੀ ਲੋਕਾਂ ਨੂੰ ਕਿੰਨੀ ਪ੍ਰੋਡਕਸ਼ਨ ਜਿਹੜਾ ਬਿਜ਼ਨਸ ਚੱਲ ਰਿਹਾ ਤੇ ਇਸ ਤੋਂ ਪਹਿਲਾਂ $7,000 ਤੱਕ ਵੀ ਜਿਹੜਾ ਉਹਨਾਂ ਦਿੰਦੇ ਸੀਗੇ ਇੱਕ ਜਿਹੜਾ ਮੈਗਾ ਲੀਟਰ ਪਾਣੀ ਦਾ ਸੋ ਇਹ ਇੱਕ ਤਰੀਕੇ ਆ ਇਹ ਜੇ ਤਰੀਕੇ ਸਾਨੂੰ ਸਾਡੀਆਂ ਸਰਕਾਰਾਂ ਨੂੰ ਅਪਣਾਉਣੇ ਪੈਣਗੇ ਜ਼ਿਮੀਦਾਰ ਲਈ ਨਿੱਕੀਆਂ ਨਿੱਕੀਆਂ ਚੀਜ਼ਾਂ ਲੈ ਕੇ ਆਉਣੀਆਂ ਪੈਣਗੀਆਂ ਬਹੁਤ ਔਖਾ ਨਹੀਂ ਹੁੰਦਾ ਥੋੜੀ ਜਿਹੀ ਗੱਲ ਹੁੰਦੀ ਹੈ ਪਰ ਜਦੋਂ ਕੋਈ ਸਮਝ ਜਾਂਦਾ ਉਸ ਗੱਲ ਨੂੰ ਤਾਂ ਉਹ ਫਿਰ ਉਹ ਬੰਦੇ ਨੂੰ ਲੋਕਾਂ ਲਈ ਚਾਨਣ ਮਨਾਰਾ ਬਣ ਜਾਂਦਾ ਸਾਡੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਹ ਜੇ ਕਿਸਾਨਾਂ ਨੂੰ ਮੈਂ ਜਾਣਦਾ ਇਹ ਜੇ ਪਰਿਵਾਰਾਂ ਨੂੰ ਜਾਣਦਾ ਜਿਹੜੇ ਕਿ ਸਮਝ ਗਏ ਵੀ ਹੁਣ ਜ਼ਮੀਨ ਆ ਜਿਹੜੀ ਉਹ ਨਹੀਂ ਵੱਧ ਸਕਦੀ ਹੁਣ ਹੋਰ ਜ਼ਮੀਨ ਖਰੀਦ ਨਹੀਂ ਸਕਦੇ ਤੁਸੀਂ ਤੁਹਾਨੂੰ ਇਸੇ ਨੂੰ ਉਪਜਾਊ ਕਰਨਾ ਪਊ ਇਸੇ ਦੀ ਪ੍ਰੋਡਕਸ਼ਨ ਵਧਾਉਣੀ ਪਊ ਕੋਈ ਹੱਲ ਕਰਨਾ ਪਊਗਾ ਤਾਂ ਮੈਂ ਮੇਰੇ ਇੱਕ ਹੋਰ ਉਦਾਹਰਣ ਮੈਂ ਪਹਿਲਾਂ ਵੀ ਸੁਣਾਈ ਸੀ ਤੇ ਮੈਂ ਹੁਣ ਫੇਰ ਸੁਣਾਉਣੀ ਚਾਹੂੰਗਾ। ਮੇਰਾ ਕੋਈ ਮਿੱਤਰ ਸਨ ਤੇ ਉਹਨਾਂ ਕੋਲੇ ਥੋੜੀ ਜਿਹੀ ਜ਼ਮੀਨ ਸੀ, 1.5-2 ਕਿੱਲੇ ਜ਼ਮੀਨ ਸੀ, ਤੇ ਉਹਨਾਂ ਨੇ ਕੀ ਕੀਤਾ ਨਾ, ਉਹ ਕਹਿੰਦੇ ਵੀ ਸਾਡਾ ਮੁੰਡਾ ਜਿਹੜਾ ਉਹਨੂੰ ਜੋਬ ਨੀ ਕਿਤੇ ਲੱਗ ਰਹੀ, ਪੜ੍ਹ ਗਿਆ ਸੀ ਮੁੰਡਾ ਪਰ ਜੋਬ ਕਿਤੇ ਲੱਗ ਨੀ ਰਹੀ ਸੀ, ਕੰਮ ਕੋਈ ਵੱਧ ਨੀ ਰਿਹਾ ਸੀ, ਗਾਈਆਂ ਮੱਝਾਂ 1-2-4 ਰੱਖੀਆਂ ਸੀ ਉਹਨਾਂ ਨਾਲ ਵੀ ਉਹਨਾਂ ਗੁਜ਼ਾਰਾ ਨੀ ਹੋ ਰਿਹਾ ਸੀ। ਤਾਂ ਉਹ ਉਹਨਾਂ ਨੇ ਬੜੀ ਸਮਝਦਾਰੀ ਤੋਂ ਕੰਮ ਲਿਆ, ਉਹ ਕਹਿੰਦੇ ਜੀ ਅਸੀਂ ਕੁਛ ਨਾ ਕੁਛ ਦੇਖਦੇ ਹਾਂ ਵੀ ਠੇਕੇ ਹਿੱਸੇ ਤੇ ਜ਼ਮੀਨਾਂ ਲੈ ਕੇ ਜਾਂ ਉਹਦੇ ਤੇ ਕੁਛ ਲਾਈਏ ਹੋਰ ਕਰੀਏ। ਚਲੋ ਜੀ ਗੱਲਾਂ ਚੱਲਦੇ ਚੱਲਦੇ ਇੱਕ ਕਿਸਾਨ ਮੇਲੇ ਤੋਂ ਬਾਅਦ ਉਹਨਾਂ ਨੂੰ ਮਾੜੀ ਮੋਟੀ 1-2 ਮੇਲਿਆਂ ਚੋਂ ਸਮਝ ਆਈ, ਤਾਂ ਉਹਨਾਂ ਨੇ ਨਾ ਪਪੀਤੇ ਦੇ ਘੱਟੋ ਘੱਟ 100 ਦਰਖਤ ਲੈ ਕੇ ਉਸ 1.5 ਕਿੱਲੇ ਦੇ 4 ਸਪੇਰੇ ਬੱਟਾਂ ਬੁੱਟਾਂ ਤੇ ਲਾ ਲਏ। ਤਾਂ ਉਹ ਉਸ ਟਾਈਮ ਉਹਨਾਂ ਦੇ 1,000-2,000 ਦੀ ਇਨਵੈਸਟਮੈਂਟ ਹੋਈ, ਤੇ ਪਰ ਤੀਜੇ ਸਾਲ ਜਿਹੜਾ ਉਹ ਪਪੀਤਾ ਫਲ ਦੇਣ ਲੱਗ ਗਿਆ ਤੇ ਉਹ ਪਪੀਤੇ ਦਾ $30,000-40,000 ਇਨਕਮ ਹੋਈ ਉਹ 150-200 ਬੂਟੇ ਦੀ, ਕਿਉਂਕਿ ਪਪੀਤਾ ਉਧਰੋਂ ਰਾਮਦੇਵ ਨੇ ਕਹਿਤਾ ਜੀ ਪਪੀਤਾ ਖਾਣਾ ਲਾਜ਼ਮੀ ਆ ਤੇ ਆਪਣੇ ਲੋਕ ਭੇਡ ਚਾਲ ਆ, ਫਿਰ ਪਪੀਤੇ ਨੂੰ ਪੈ ਗਏ ਉਲੀ ਉਲੀ ਕਰਕੇ, ਤੇ ਉਹਨਾਂ ਦੇ ਉਹ ਸੂਤ ਆ ਗਿਆ ਕੰਮ, ਤੇ ਉਹਨਾਂ ਨੇ ਉਸ ਦੇ ਵਿੱਚੋਂ ਰੁਪਈਆ 20,000-30,000 ਚੋਂ ਬਣਾਇਆ। ਤਾਂ ਫੇਰ ਸਮਝ ਆ ਗਈ ਵੀ ਆਹ ਗੱਲ ਆ, ਇਵੇਂ ਜੇ ਮੈਂ ਇੱਕ ਬੰਦੇ ਨੂੰ ਆਪਦੀ ਇਕੱਲੀ ਬਾੜ ਦੇ ਉੱਤੇ ਕਰੇਲੇ ਲਾ ਕੇ ਕਾਮਯਾਬ ਹੁੰਦਾ ਦਿਖਾਇਆ, ਤੇ ਹੁਣ ਸਾਡਾ ਉਸ ਏਰੀਏ ਦੇ ਕਈ ਪਿੰਡ ਕਰੇਲੇ ਬੀਜ ਰਹੇ ਆ, ਝਾੜ ਕਰੇਲੇ, ਕਿਉਂਕਿ ਸ਼ੂਗਰ ਕਰਕੇ ਵਿਕ ਰਿਹਾ। ਸੋ ਇਹ ਜਿਹੀਆਂ ਚੀਜ਼ਾਂ ਨੂੰ ਗੌਰਮੈਂਟ ਨੂੰ ਆ ਕੇ ਮੂਹਰੇ ਆ ਕੇ ਨਾ ਸਾਡੇ ਜ਼ਿਮੀਦਾਰ ਨੂੰ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਪੈਣਾ, ਫੇਰ ਜਾ ਕੇ ਸਮੱਸਿਆਵਾਂ ਦਾ ਹੱਲ ਹੋਣਾ। ਵਾਕਈ ਸੁਪਰੀਮ ਕੋਰਟ ਦਾ ਕਹਿਣਾ ਸੱਚ ਆ ਵੀ ਖੁਦ ਜਿਹੜੀ ਖੁਦਕੁਸ਼ੀਆਂ ਪਿੱਛੋਂ ਮੁਆਵਜ਼ਾ ਸਮੱਸਿਆ ਦਾ ਹੱਲ ਨਹੀਂ।
ਸੋਵਰਾਟ ਸਾਹਿਬ ਇੱਧਰ ਸਾਡੇ ਲਿਸਨਰ ਵੀ ਪ੍ਰੋਗਰਾਮ ਚ ਸ਼ਾਮਿਲ ਹੋਏ ਆ, ਤੇ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿ ਰਹੇ ਆ ਕਿ ਪਿਛਲੇ ਦਿਨੀ ਕਿਸੇ ਗੱਪ ਸੱਪ ਚ ਗੱਲ ਬਾਹਰ ਨਿਕਲ ਕੇ ਆਈ ਆ, ਇੱਕ ਸਵਾਲ ਬਣਿਆ ਉਸ ਤੇ ਮੈਂ ਮਿੰਟੂ ਵੀਰੇ ਤੁਹਾਡਾ ਪ੍ਰਤੀਕਰਮ ਕੀ ਆ, ਕਹਿੰਦੇ ਕੀ ਤੁਹਾਨੂੰ ਨਹੀਂ ਲੱਗਦਾ ਕਿ ਇਹ ਲੀਡਰ ਆਮ ਜਨਤਾ ਦਾ ਗ੍ਰੰਥ ਸਾਹਿਬ ਚ ਵਿਸ਼ਵਾਸ ਵੀ ਤੋੜ ਰਹੇ ਨੇ, ਅਮਰਿੰਦਰ ਸਿੰਘ ਦਾ ਗੁਟਕਾ ਸਾਹਿਬ ਹੱਥ ਵਿਚ ਲੈ ਕੇ ਸਹੁੰ ਚੁੱਕਣਾ ਕਿਥੋਂ ਤੱਕ ਵਾਜਿਬ ਹੈ, ਕੀ ਇਹ ਧਾਰਮਿਕ ਤੌਰ ਤੇ ਗੁਮਰਾਹ ਕਰਕੇ ਵੋਟ ਲੈਣ ਦਾ ਮਸਲਾ ਨਹੀਂ ਬਣਦਾ? ਤੇ ਦੂਸਰੀ ਗੱਲ ਇਹਨਾਂ ਨੇ ਪੁੱਛੀ ਹੈ ਜੀ, ਕਹਿੰਦੇ ਕਿ ਬਾਹਰਲੇ ਮੁਲਕਾਂ ਵਿਚ ਵੱਡੇ ਵੱਡੇ ਗੁਰਦੁਆਰਾ ਸਾਹਿਬ ਉਸਾਰਨੇ ਸਹੀ ਹਨ ਜਾਂ ਗਲਤ, ਕਿਉਂਕਿ ਕੁਝ ਕੁ ਦੋਸਤਾਂ ਦਾ ਕਹਿਣਾ ਹੈ ਕਿ ਇਹਨਾਂ ਦੀ ਜਗ੍ਹਾ ਸਕੂਲ ਉਸਾਰਨ ਦੀ ਜ਼ਰੂਰਤ ਹੈ। ਵੈਸੇ ਮੇਰਾ ਮੰਨਣਾ ਹੈ ਕਿ ਜੇ ਅਸੀਂ 2-4 ਪੀੜੀਆਂ ਆਪਣੇ ਧਰਮ ਤੇ ਰੋਹ ਰੀਤਾਂ ਨਾਲ ਜੋੜੀ ਰੱਖਣਾ ਚਾਹੁੰਦੇ ਹਾਂ ਤਾਂ ਗੁਰੂ ਘਰਾਂ ਦੀ ਜ਼ਰੂਰਤ ਹੈ। ਵਿਦਿਅਕ ਖੇਤਰ ਵਿਚ ਸਰਕਾਰਾਂ ਤੇ ਸੰਬੰਧਿਤ ਮਹਿਕਮੇ ਕੰਮ ਕਰ ਰਹੇ ਹਨ, ਉਸ ਵਿਚ ਬੰਦਾ ਯੋਗਦਾਨ ਸਾਨੂੰ ਸਮੇਂ ਸਮੇਂ ਸਿਰ ਪਾਉਂਦੇ ਰਹਿਣਾ ਚਾਹੀਦਾ ਹੈ। ਇਸ ਬਾਰੇ ਤੁਹਾਡਾ ਕੀ ਵਿਚਾਰ ਹੈ? ਤੇ ਇੱਕ ਅੱਗੇ ਇਹਨਾਂ ਨੇ ਫੂਲਕਾ ਸਾਹਿਬ ਦਾ ਟਵੀਟ ਕੇ ਦਿੱਲੀ ਦੰਗਿਆਂ ਦੇ ਪੇਜ ਕੇਸ ਲੜਨ ਲਈ ਉਹ ਪੰਜਾਬ ਵਿਧਾਨ ਸਭਾ ਮਿਲੇ ਹਰ ਅਹੁਦੇ ਨੂੰ ਤਿਆਗਣ ਲਈ ਤਿਆਰ ਹਨ, ਤੇ ਇਸ ਤੇ ਵੀ ਉਹਨਾਂ ਨੇ ਤੁਹਾਡੀ ਜੀ ਰਾਏ ਪੁੱਛੀ ਆ। ਕਹਿੰਦੇ ਕਿ ਇਸ ਦਾ ਪੰਜਾਬ ਦੀ ਸਿਆਸਤ ਤੇ ਆਮ ਆਦਮੀ ਪਾਰਟੀ ਤੇ ਕੀ ਪ੍ਰਭਾਵ ਪਵੇਗਾ? ਸੋ ਤਿੰਨ ਸਵਾਲ ਪੁੱਛੇ ਆ ਜੀ।
ਬਿਲਕੁਲ ਜੀ, ਬਹੁਤ ਹਾਂਜੀ, ਕੋਸ਼ਿਸ਼ ਕਰਦੇ ਆ ਜੀ ਸਾਰੇ ਸਵਾਲਾਂ ਦੇ ਜਵਾਬ ਦੇਣ ਦੀ। ਪਹਿਲਾਂ ਤਾਂ ਸਵਾਲ ਜਿਹੜਾ ਸੀਗਾ ਧਾਰਮਿਕ ਭਾਵਨਾ ਨਾਲ ਖਿਲਵਾੜ ਕਰਨਾ ਲੀਡਰਾਂ ਵੱਲੋਂ, ਦੇਖੋ ਇਹ ਇੱਕ ਗੱਲ ਜਿਹੜੀ ਪਹਿਲੀ ਵਾਰ ਵਾਪਰੇ ਉਦੋਂ ਅਸੀਂ ਥੋੜਾ ਜਿਹਾ ਉਸ ਬਾਰੇ ਚਿੰਤਤ ਹੋਈਏ, ਜਦੋਂ ਇਹ ਹਰ ਟਾਈਮ ਵਾਪਰਨ ਲੱਗ ਗਈ, ਸਿਆਸਤ ਧਰਮ ਦੀ ਆੜ ਦੇ ਵਿੱਚ ਹੋਣ ਲੱਗ ਗਈ, ਧਰਮ ਦੇ ਨਾਂ ਦੇ ਉੱਤੇ ਸਿਆਸਤ ਹੋਣ ਲੱਗ ਗਈ, ਤਾਂ ਹੁਣ ਕਿਤੇ ਨਾ ਕਿਤੇ ਮੈਂ ਸਾਡੇ ਚ ਹੀ ਕਮੀ ਸਮਝਦਾ ਵੀ ਅਸੀਂ ਜਾਗਰੂਕ ਨਹੀਂ ਹੋਏ ਹਲੇ, ਤੇ ਅਸੀਂ ਫੇਰ ਇਹਨਾਂ ਲੋਕਾਂ ਦੀਆਂ ਗੱਲਾਂ ਚ ਆ ਜਾਂਦੇ ਆ, ਉਹ ਕਿਤੇ ਇਮੋਸ਼ਨਲ ਸਾਨੂੰ ਬਲੈਕਮੇਲ ਕਰ ਜਾਂਦੇ ਆ, ਜਜ਼ਬਾਤੀ ਬਲੈਕਮੇਲ ਕਰ ਜਾਂਦੇ ਆ ਸਾਨੂੰ, ਤਾਂ ਕਿਤੇ ਸਾਨੂੰ ਧਰਮ ਦੇ ਨਾਂ ਦੇ ਉੱਤੇ ਕੁਛ ਕਰ ਜਾਂਦੇ ਆ, ਕਿਤੇ ਪਰਿਵਾਰਾਂ ਦੇ ਨਾਂ ਦੇ ਉੱਤੇ ਕਰ ਜਾਂਦੇ ਆ, ਕਿਤੇ ਜਾਤ ਪਾਤ ਦੇ ਨਾਂ ਦੇ ਉੱਤੇ ਕਰ ਜਾਂਦੇ ਆ, ਫਿਰਕਿਆਂ ਦੇ ਨਾਂ ਦੇ ਉੱਤੇ ਕਰਦੇ ਆ, ਉਮਰ ਦੇ ਨਾਂ ਦੇ ਉੱਤੇ ਕਰ ਜਾਂਦੇ ਆ, ਸੋ ਬਹੁਤ ਸਾਰੇ ਤਰੀਕਿਆਂ ਨਾਲ ਸਾਨੂੰ ਯੂਜ਼ ਕਰਦੇ ਆ ਤੇ ਸਿਆਸੀ ਲੋਕ ਆ। ਸੋ ਸਾਨੂੰ ਇਹਨਾਂ ਸਿਆਸੀ ਲੋਕਾਂ ਨੂੰ ਇੰਨਾ ਸੀਰੀਅਸ ਨਹੀਂ ਲੈਣਾ ਚਾਹੀਦਾ, ਤੇ ਅਸੀਂ ਜਿਹੜਾ ਇਹ ਜਿਹੜਾ ਵਿਸ਼ਵਾਸ ਆ ਇਹ ਸਾਡੇ ਦਿਲੋਂ ਆਊਗਾ ਜਦੋਂ ਸਾਨੂੰ ਉਦੋਂ ਪਤਾ ਲੱਗੂਗਾ। ਦੂਜੀ ਜਿਹੜੀ ਧਰਮ ਦੇ ਮਾਮਲੇ ਚ ਵੀ ਜੇ ਗੱਲ ਕਰੀਏ ਨਾ, ਧਰਮ ਦੇ ਮਾਮਲੇ ਚ ਵੀ ਅਸੀਂ ਵੀ ਜਿਹੜੇ ਲੋਕ ਆ ਨਾ, ਚਾਹੇ ਅਸੀਂ ਲੱਖ ਧਰਮੀ ਕਹੀ ਜਾਈਏ ਆਪਦੇ ਆਪ ਨੂੰ, ਸਾਨੂੰ ਵੀ ਤਰਦਾ ਜੇ ਗੱਲਾਂ ਦਾ ਪਤਾ, ਐਵੇਂ ਨਿੱਕੀਆਂ ਮੋਟੀਆਂ ਗੱਲਾਂ ਦਾ ਪਤਾ। ਮੈਂ ਤਾਂ ਆਪਦੀ ਸਮੀਖਿਆ ਕਰਦਾ ਹੁੰਦਾ ਅਕਸਰ, ਮੈਂ ਰਾਤੀ ਅਮਨਦੀਪ ਹੋਰਾਂ ਨਾਲ ਉਹਨਾਂ ਦੀ ਬੁੱਕ ਦੇ ਇੱਕ ਚੈਪਟਰ ਤੇ ਗੱਲ ਚੱਲ ਰਹੀ ਸੀ ਮੇਰੀ, ਕਾਫੀ ਲੰਮੀ ਚੌੜੀ ਸਾਡੀ ਗੱਲ ਚੱਲੀ, ਤਾਂ ਉਹ ਮੈਂ ਉਦੋਂ ਬਾਅਦ ਆਪਦੀ ਸਮੀਖਿਆ ਕਰਦਾ ਹੁੰਦਾ ਵੀ ਮੈਂ ਧਰਮ ਦੇ ਮਾਮਲੇ ਚ ਕਿੱਥੇ ਖੜਾ। ਤੇ ਰਾਤੀ ਜਦੋਂ ਮੈਂ ਉਸ ਟੋਪਿਕ ਦੇ ਉੱਤੇ ਜਿਹੜੀਆਂ ਸਾਰੀ ਉਹਦੀ ਵਾਰਤਾ ਪੜ੍ਹੀ ਜਾਂ ਅਮਨ ਨੇ ਜੋ ਲਿਖਿਆ ਜਾਂ ਉਹਦੇ ਜਿਹੜੀਆਂ ਦਲੀਲਾਂ ਹੋਈਆਂ, ਤਾਂ ਮੈਨੂੰ ਇਹ ਲੱਗਿਆ ਵੀ ਮੈਂ ਧਰਮ ਦੇ ਵਿਸ਼ੇ ਦੇ ਉੱਤੇ ਹਜੇ ਪਰਸੈਂਟ 1 ਵੀ ਨਹੀਂ ਕਰ ਸਕਦਾ, ਵੀ ਉੱਥੋਂ ਵੀ ਪਿੱਛੇ ਫਿਰਦਾ, 1% ਵੀ ਮੈਨੂੰ ਨੌਲੇਜ ਨਹੀਂ ਹੈ। ਤੇ ਪਰ ਮੈਂ ਕਈ ਵਾਰੀ ਵੱਡੀਆਂ ਵੱਡੀਆਂ ਸਟੇਟਮੈਂਟਾਂ, ਵੱਡੇ ਵੱਡੇ ਬਿਆਨ, ਵੱਡੀਆਂ ਵੱਡੀਆਂ ਗੱਲਾਂ ਬੋਲ ਦਿੰਦਾ ਗਾ, ਲਿਖ ਦਿੰਦਾ ਗਾ, ਤੇ ਪਰ ਉਹ ਜੇ ਸਹੀ ਮਾਇਨੇ ਚ ਦੇਖੀਏ ਤਾਂ ਮੈਨੂੰ ਹੁਣ ਮਹਿਸੂਸ ਇਹ ਹੁੰਦਾ ਵੀ ਜਿਹੜੇ ਥੋੜੇ ਬਹੁਤ ਉਦੋਂ ਵੱਧ ਗਿਆਨ ਰੱਖਣ ਵਾਲੇ ਬੰਦੇ ਆ ਜਾਂ ਜਿਹੜੇ ਉਦੋਂ ਵੱਧ ਜਾਣਦੇ ਆ ਉਹ ਅੰਦਰੋਂ ਹੱਸਦੇ ਹੋਣੇ ਆ ਮੇਰੀਆਂ ਉਹਨਾਂ ਗੱਲਾਂ ਦੇ ਉੱਤੇ, ਮੇਰੀ ਉਹਨਾਂ ਕਈਆਂ ਵਾਰਤਾਵਾਂ ਦੇ ਉੱਤੇ ਵੀ ਦੇਖ ਯਾਰ ਕੀ ਕੱਚ ਘਾਟ ਤੇ ਕਿਹੋ ਜਿਹੀਆਂ ਗੱਲਾਂ ਕਹੀ ਜਾਂਦਾ। ਸੋ ਧਰਮ ਦੀ ਗਹਿਰਾਈ ਬਹੁਤ ਜ਼ਿਆਦਾ ਆ। ਇਹ ਉਹੀ ਮਸਕੀਨ ਸਾਹਿਬ ਵਾਲਾ ਕਹਾਣੀ ਹੈ ਜੀ ਵੀ ਜਿੰਨੀ ਕੁ ਜਿਹਨੂੰ ਨੌਲੇਜ ਆ, ਜਿੰਨੀ ਕੁ ਜਿਹਦੀ ਜਿਹਦੀ ਕਪੈਸਿਟੀ ਆ ਭਾਂਡੇ ਮੁਤਾਬਕ, ਉਨੀ ਕੁ ਉਹ ਭਰ ਲੈਂਦਾ ਹੈਗਾ ਤੇ ਉਨੀ ਕੁ ਉਹਨੂੰ ਆਪਦਾ ਲੋਟੇ ਚੋਂ ਕੱਢ ਲਿਆਉਂਦਾ ਹੈਗਾ, ਹੋਰ ਕੁਛ ਨਹੀਂ ਹੈ। ਸੋ ਸਾਨੂੰ ਪਹਿਲਾਂ ਤਾਂ ਧਰਮ ਦੇ ਮਾਮਲੇ ਚ ਜਾਣਨਾ ਪਊਗਾ ਵੀ ਜਿਹੜੀਆਂ ਉਤਲੀਆਂ ਉਤਲੀਆਂ ਗੱਲਾਂ ਸਹੁੰ ਖਵਾਉਣੀਆਂ ਜਾਂ ਉਹ ਕਰਨੀਆਂ ਉਹ ਧਰਮ ਦੇ ਕਿਤੇ ਆੜੇ ਪਾੜੇ ਨਹੀਂ ਹੈਗੀਆਂ, ਕੋਈ ਨੇੜੇ ਤੇੜੇ ਨਹੀਂ ਹੈਗੀਆਂ ਗੱਲ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਜੇ ਸਹੁੰ ਚ ਖਾਣੀ ਜਾਂ ਹੋਰ ਖਾਣੀ ਉਹਨੂੰ ਉਹ ਇਹ ਸਾਡੇ ਲੋਕਾਂ ਨੇ ਵਹਿਮ ਤੱਕ ਸੀਮਿਤ ਰੱਖਤਾ, ਸਾਡੇ ਲੋਕਾਂ ਨੇ ਵਹਿਮ ਤੱਕ ਇਹ ਸੀਮਿਤ ਰੱਖਤਾ ਵੀ ਸਹੁੰ ਖਾਏ ਤੋਂ ਨਾ ਜਾਂ ਚੰਗਾ ਹੋਊਗਾ ਜਾਂ ਅਗੇ ਮਾੜਾ ਹੋਜੂਗਾ। ਪਰ ਗੁਰੂ ਗ੍ਰੰਥ ਸਾਹਿਬ ਚ ਤਾਂ ਇਹ ਗੱਲਾਂ ਲਿਖੀਆਂ ਨੀ ਵੀ ਭਾਈ ਸਹੁੰ ਖਾਣਾ, ਉਹ ਸਹੁੰ ਖਾਣ ਦਾ ਵੀ ਇੱਕ ਕਨਸੈਪਟ, ਇੱਕ ਹੋਰ ਕਨਸੈਪਟ ਆ, ਉਹ ਕਨਸੈਪਟ ਇਹ ਹੈ ਵੀ ਮੈਂ ਉਸ ਚੀਜ਼ ਦੀ ਸਤਿਕਾਰ ਕਰਦਾ ਤੇ ਮੈਂ ਉਸ ਨੂੰ ਹਾਜ਼ਰ ਨਾਜ਼ਰ ਮੰਨ ਕੇ ਇਹ ਗੱਲ ਕਹਿ ਰਿਹਾ। ਕਹਿਣ ਦਾ ਭਾਵ ਇਹ ਆ ਇਹ ਨਫੇ ਨੁਕਸਾਨ ਕਰਨ ਲਈ ਥੋੜਾ ਹੁੰਦੀ ਹੈ ਕੋਈ ਸਹੁੰ ਚੱਕਣੀ ਜਾਂ ਕਿਸੇ ਨੂੰ ਇਹ ਕਹਿਣਾ। ਮੈਂ ਤਾਂ ਹੈਰਾਨ ਉਹਨਾਂ ਵੀ ਅਰਦਾਸਾਂ ਵੀ ਇਹ ਚੀਜ਼ ਦੀਆਂ ਹੋ ਜਾਂਦੀਆਂ ਵੀ ਫਲਾਨੇ ਬੰਦੇ ਦੀ ਲੱਤ ਤੋੜਨੀ, ਇਹ ਜਿਹੀਆਂ ਚੀਜ਼ਾਂ ਵੀ ਸਾਹਮਣੇ ਆਈਆਂ ਵੀ ਅਰਦਾਸਾਂ ਹੁੰਦੀਆਂ ਦੇਖੀਆਂ ਜਿਹੜੇ ਜਿਹੜੇ ਗੁਰੂ ਨੇ ਸਰਬੱਤ ਦਾ ਭਲਾ ਮੰਗਿਆ, ਮੇਰੇ ਕੋਲ ਉਹ ਜਿਹੀਆਂ ਅਰਦਾਸਾਂ ਲਿਖੀਆਂ ਪਈਆਂ ਜਿਹਦੇ ਚ ਲਿਖਿਆ ਪਿਆ ਵੀ ਫਲਾਨੇ ਦੀ ਲੱਤ ਟੁੱਟ ਜੇ, ਫਲਾਨਾ ਫਲਾਨੇ ਦਾ ਬੀ ਨਾਸ ਹੋ ਜੇ, ਇਹ ਜਿਹੀਆਂ ਅਰਦਾਸਾਂ ਵੀ ਕਰਦੇ ਆ ਲੋਕ। ਸੋ ਕਿਤੇ ਨਾ ਕਿਤੇ ਸਾਡੇ ਚ ਨਾ ਧਰਮ ਨੂੰ ਸਮਝਣ ਦੀ ਕਮੀ ਆ, ਸਾਨੂੰ ਸਮਝਣਾ ਪੈਣਾ ਇਸ ਚੀਜ਼ ਨੂੰ। ਤੇ ਇਹ ਸਮਝਣ ਲਈ ਪ੍ਰੋਬਲਮ ਇੱਥੇ ਆ ਜਾਂਦੀ ਆ ਵੀ ਸਾਡੇ ਕੋਲੇ ਸਰਲ ਭਾਸ਼ਾ ਦੇ ਵਿੱਚ ਸਮਝਣ ਨੂੰ ਕੋਈ ਚੀਜ਼ ਹੈ ਨਹੀਂ। ਜਿਹੜੇ ਲੋਕ ਸਰਲ ਭਾਸ਼ਾ ਚ ਸਮਝਾਉਂਦੇ ਆ ਤਾਂ ਉਹਨਾਂ ਲੋਕਾਂ ਕੋਲੇ ਉਹ ਚੀਜ਼ ਦੀ ਘਾਟ ਆ, ਉਹ ਗਿਆਨ ਦੀ ਘਾਟ ਆ, ਜਿਹੜਾ ਗਿਆਨ ਉਹਨਾਂ ਨੂੰ ਹੋਣਾ ਚਾਹੀਦਾ ਤੇ ਉਹਨੂੰ ਸਰਲ ਬਣਾ ਸਕਣ, ਤਾਂ ਉਹ ਬੜੀ ਬੜੀ ਦੁਬਿਧਾ ਦੀ ਗੱਲ ਆ ਵੀ ਜਿਹੜੀ ਗੁਰੂਆਂ ਨੇ ਬਾਣੀ ਲਿਖੀ ਆ ਜਾਂ ਗਹਿਰੀਆਂ ਗੱਲਾਂ ਲਿਖੀਆਂ ਉਹਨਾਂ ਨੂੰ ਸਮਝਣ ਲਈ ਬਹੁਤ ਜ਼ੋਰ ਲਾਉਣਾ ਪਊ। ਜਿਹੜੇ ਆ ਗਈ ਸਮਝ ਉਹ ਫਿਰ ਦਵਾਲ ਨਹੀਂ ਹੈ। ਪਰ ਹੁਣ ਸਾਨੂੰ ਸਰਲ ਭਾਸ਼ਾ ਚ ਜਿਹੜੇ ਸਾਡੇ ਬਾਬੇ ਕਥਾਵਾਂ ਸੁਣਾਉਂਦੇ ਆ, ਸਾਨੂੰ ਗੱਲਾਂ ਸੁਣਾਉਂਦੇ ਆ, ਉਹ ਫਿਰ ਮੇਰੇ ਵਰਗੇ ਵਿੱਚ ਚੁਟਕਲੇ ਰਸ ਭਰੀਆਂ ਗੱਲਾਂ ਵਿੱਚ ਸੁਣਾ ਸੁਣਾ ਕੇ ਤੇ ਉਹ ਉਸ ਪਾਸੇ ਨੂੰ ਤੋਰ ਦਿੰਦੇ ਆ, ਉਸ ਪਾਸੇ ਨੂੰ ਲਾ ਦਿੰਦੇ ਆ, ਨਾ ਕਿ ਗੁਰਬਾਣੀ ਦੀ ਜਿਹੜੀ ਅਸਲੀ ਅਰਥ ਆ ਉਧਰ ਲਿਜਾਂਦੇ ਆ। ਸੋ ਕੋਈ ਬਾਹਲੀ ਪਰਵਾਹ ਨਾ ਕਰੋ ਜੀ, ਅਮਰਿੰਦਰ ਸਿੰਘ ਵੀ ਇੱਕ ਪੱਗ ਬੰਨਦਾ ਜਾਂ ਉਸ ਨਾਲ ਸਿੱਖ ਨੀ ਉਹਨੂੰ ਅਸੀਂ ਗਰਦਾਨ ਸਕਦੇ, ਇੱਕ ਸਿੱਖ ਹੋਣਾ ਇੱਕ ਹੋਰ ਚੀਜ਼ ਆ। ਉਹਨੇ ਵੀ ਜਿਹੜੀ ਸਾਡੇ ਧਰਮ ਨਾਲ ਜਾਂ ਸਾਡੇ ਨਾਲ ਸਾਨੂੰ ਅਕਸਰ ਖੇਡੇ ਆ ਇਹ ਲੋਕ, ਸੋ ਸਾਨੂੰ ਸਿਆਣੇ ਹੋਣਾ ਪੈਣਾ, ਇਹਨਾਂ ਦੀ ਪਰਵਾਹ ਨਾ ਕਰੋ। ਦੂਜਾ ਜਿਹੜੀ ਇਹਨਾਂ ਨੇ ਗੱਲ ਕਹੀ ਹੈ ਜੀ ਗੁਰੂ ਘਰ ਸਾਰਨ ਦੀ, ਵੱਡੇ ਵੱਡੇ ਗੁਰੂ ਘਰ ਸਾਰਨ ਦੀ, ਦੇਖੋ ਕਿਤੇ ਨਾ ਕਿਤੇ ਇਹ ਬਹੁਤ ਕੰਟਰੋਵਰਸਲ ਗੱਲ ਆ। ਜੇ ਤੁਸੀਂ ਹੁਣ ਮੈਨੂੰ ਕਹੋ ਵੀ ਮੈਂ ਇਹ ਲੈਕਚਰ ਦੇਵਾਂ ਵੀ ਗੁਰੂ ਘਰ ਬਣਨੇ ਚਾਹੀਦੇ ਉਹਦੇ ਹੱਕ ਚ ਲੈਕਚਰ ਦੇਵਾਂ, ਤਾਂ ਮੈਂ ਸਾਰਾ ਦਿਨ ਇਸ ਹੱਕ ਚ ਬੋਲ ਸਕਦਾ। ਤੇ ਜੇ ਮੈਨੂੰ ਕਹੋ ਵੀ ਇਹਨਾਂ ਨੂੰ ਤੁਸੀਂ ਨਹੀਂ ਬਣਨੇ ਚਾਹੁੰਦੇ ਸਾਬਤ ਕਰਨੇ ਆ, ਤਾਂ ਮੈਂ ਸਾਰਾ ਦਿਨ ਕੀ ਦੋ ਦਿਨ ਬੋਲ ਸਕਦਾ ਇਸ ਗੱਲ ਦੇ ਉੱਤੇ ਵੀ ਨਹੀਂ ਬਣਨੇ ਚਾਹੁੰਦੇ। ਪਰ ਸੋਝੀ ਹਰੇਕ ਦੀ ਆਪੋ ਆਪਣੀ ਆ। ਮੇਰੀ ਜਿਹੜੀ ਪਰਸਨਲ ਸੋਚ ਆ, ਜਿਹੜੀ ਮੇਰਾ ਮੰਨਣਾ ਉਹ ਇਹ ਆ ਵੀ ਜੇ ਸਾਡੇ ਕੋਲੇ ਘਰ ਨਾ ਹੋਊਗਾ ਤਾਂ ਅਸੀਂ ਸ਼ਾਮ ਨੂੰ ਕਿੱਥੇ ਆਵਾਂਗੇ, ਅਸੀਂ ਭੁੱਲ ਭਟਕ ਕੇ ਕਿੱਥੇ ਆਵਾਂਗੇ, ਅਸੀਂ ਥੱਕੇ ਹੋਏ ਕਿੱਥੇ ਆਵਾਂਗੇ। ਅਸੀਂ ਜੋ ਘਰ ਦੇ ਵਿੱਚੋਂ ਐਨਰਜੀ ਗ੍ਰਹਿਣ ਕਰਨੀ ਆ, ਜੋ ਅਸੀਂ ਸੰਸਕਾਰ ਲੈਣੇ ਆ, ਸਿੱਖਿਆ ਲੈਣੀ ਆ, ਉਹ ਅਸੀਂ ਕਿੱਥੋਂ ਲਵਾਂਗੇ। ਸੋ ਗੁਰੂ ਦਾ ਘਰ ਵੀ ਸਾਡਾ ਘਰ ਆ, ਤੇ ਸਾਡੇ ਗੁਰੂ ਦੇ ਘਰ ਜੇ ਸਾਡੇ ਕੋਲੇ ਹੋਊਗਾ ਤਾਂ ਅਸੀਂ ਉੱਥੋਂ ਸਾਨੂੰ ਨਾ ਇੱਕ ਸਿਹਤ ਮਿਲਦੀ ਆ, ਬਹੁਤ ਕਿਸਮ ਦੀਆਂ ਚੀਜ਼ਾਂ ਮਿਲਦੀਆਂ ਜਿਹੜੀਆਂ ਸਾਨੂੰ ਲੈਣੀਆਂ ਚਾਹੀਦੀਆਂ। ਪਰ ਹੁਣ ਗੱਲ ਇਹ ਆ ਜਾਂਦੀ ਹੈ ਵੀ ਗੁਰੂ ਦਾ ਘਰ ਬਣਾਉਣ ਵੇਲੇ ਜਿਹੜੀ ਸਾਡੀ ਸੋਚ ਕੀ ਆ, ਅਸੀਂ ਕਾਹਦੇ ਲਈ ਉਹ ਗੁਰੂ ਦੇ ਘਰ ਬਣ ਰਹੇ ਆ, ਉਹਦੇ ਚ ਕੀ ਦਿਖਾਵਾ ਹੋ ਰਿਹਾ ਜਾਂ ਉਹਦੇ ਵਿੱਚ ਉਹ ਚੀਜ਼ਾਂ ਕ੍ਰੀਏਟ ਕੀਤੀਆਂ ਜਾ ਰਹੀਆਂ ਜਿਹੜੀਆਂ ਦੀ ਲੋੜ ਆ। ਹੁਣ ਨਵੇਂ ਗੁਰੂ ਗੁਰਦੁਆਰਾ ਸਾਹਿਬ ਦਾ ਪ੍ਰੋਜੈਕਟ ਜਿਹੜਾ ਐਡਲੇਡ ਦੇ ਵਿੱਚ ਬਣ ਰਿਹਾ, ਉਹਦਾ ਤੁਸੀਂ ਸੰਵਿਧਾਨ ਪੜੋਗੇ ਜਾਂ ਉਹਦੇ ਚ ਅਸੀਂ ਜਿਹੜੀਆਂ ਗੱਲਾਂ ਐਡ ਆਉਣ ਕੀਤੀਆਂ, ਭਾਵੇਂ ਉਹਦੀ ਵਿਰੋਧਤਾ ਕੀਤੀ, ਅਸੀਂ ਉਸ ਦੇ ਪ੍ਰੋਜੈਕਟ ਦੇ ਵਿੱਚ ਇਹ ਗੱਲਾਂ ਰੱਖੀਆਂ ਸੀ ਵੀ ਇੱਕ ਕਾਰਨਰ ਉਹਦਾ ਲਾਇਬ੍ਰੇਰੀ ਹੋਊਗਾ, ਇੱਕ ਕਾਰਨਰ ਉਹਦਾ ਪੰਜਾਬੀ ਸਕੂਲ ਹੋਊਗਾ, ਇੱਕ ਕਾਰਨਰ ਉਹਦਾ ਸਪੋਰਟਸ ਦੇ ਲਈ ਕਰਨ ਵਾਸਤੇ ਹੋਊਗਾ, ਇੱਕ ਕਾਰਨਰ ਆ ਜਿਹੜਾ ਉਹ ਬਜ਼ੁਰਗ ਜਿਹੜੇ ਆਉਂਦੇ ਆ, ਸਿਆਣੇ ਲੋਕ ਆਉਂਦੇ ਆ, ਉਹਨਾਂ ਦੇ ਬੈਠਣ ਉੱਠਣ ਨੂੰ ਤੇ ਉਹਨਾਂ ਦੀਆਂ ਜਿਹੜੀਆਂ ਉੱਥੇ ਵਕਤ ਜਿਹੜਾ ਗੁਜ਼ਾਰਨ ਲਈ ਇੱਕ ਸਾਧਨ ਹੋਊਗਾ, ਤੇ ਸੈਂਟਰਲ ਪੁਆਇੰਟ ਜਿਹੜਾ ਗੁਰੂ ਦਾ ਘਰ ਹੋਊਗਾ। ਸਾਡਾ ਇਹ ਜਿਹੜਾ ਟਾਰਗੇਟ ਸੀਗਾ ਜਾਂ ਟਾਰਗੇਟ ਹੈ ਹਲੇ ਬਣਾਉਣਾ, ਪਰ ਉਸ ਟਾਰਗੇਟ ਦੇ ਵਿੱਚ ਵਿਰੋਧਤਾ ਕੀਤੀ ਕੁਝ ਇੱਕ ਨੌਜਵਾਨਾਂ ਨੇ ਉੱਠ ਕੇ, ਕਹਿੰਦੇ ਜੀ ਉੱਥੇ ਤਾਂ ਤਾਸ਼ ਖੇਡਿਆ ਕਰਨਗੇ ਬੁੜੇ ਉੱਠ ਕੇ, ਉੱਥੇ ਜਵਾਕ ਉੱਥੇ ਨੱਚਾ ਖੇਡਿਆ ਕਰਨਗੇ, ਉਹਨਾਂ ਦੇ ਉਹਨਾਂ ਉਹ ਗੁਰੂ ਦਾ ਘਰ ਨਹੀਂ ਬਣਾਉਣ ਜਾ ਰਹੇ, ਉਹ ਤਾਂ ਇੱਕ ਕਮਿਊਨਿਟੀ ਹਾਲ ਸਾਰਨ ਜਾ ਰਹੇ ਆ, ਉਹ ਤਾਂ ਇੱਦਾਂ ਉੱਥੇ ਅਸੀਂ ਇਹ ਵੀ ਰੱਖਿਆ ਸੀ ਵੀ ਇੱਕ ਹਾਲ ਬਣਾਇਆ ਜਾਊਗਾ ਜਿਹਦੇ ਚ ਵਿਆਹ ਹੋਇਆ ਕਰਨਗੇ। ਤਾਂ ਵਿਆਹ ਹੋਣ ਦੀ ਜਦੋਂ ਗੱਲ ਆਈ ਤਾਂ ਉਹਦੀ ਵਿਰੋਧਤਾ ਹੋਈ ਜੀ ਵੀ ਉੱਥੇ ਅੱਛਾ ਹੁਣ ਨਚਾਰ ਨੱਚਣਗੇ ਉੱਥੇ ਦਾਰੂਆਂ ਪੀਣਗੇ ਉੱਥੇ ਗੁਰੂ ਘਰ ਦੇ ਵਿੱਚ ਪਰ ਨਹੀਂ ਉਸ ਤੋਂ ਤੁਸੀਂ ਬਾਹਰ ਨਿਕਲ ਕੇ ਤਾਂ ਸੋਚ ਕੇ ਦੇਖੋ ਸਾਡੀ ਵੀ ਤਾਂ ਇਹੀ ਸੋਚ ਸੀ ਨਾ ਜੇ ਗੁਰੂ ਘਰ ਦੇ ਵਿੱਚ ਹਾਲ ਹੋਊਗਾ ਤਾਂ ਇਹ ਤਾਂ ਅੰਡਰਸਟੂਡ ਹੀ ਹੈ ਨਾ ਤਾਂ ਉੱਥੇ ਦਾਰੂ ਅਲਾਊਗੀ ਨਾ ਉੱਥੇ ਮੀਟ ਅਲਾਓ ਹੋਊਗਾ ਨਾ ਉੱਥੇ ਲੱਚਰ ਤਾਂ ਗਾਉਣ ਗਾਉਣ ਅਲਾਊਗਾ ਤਾਂ ਕਿਤੇ ਨਾ ਕਿਤੇ ਸਾਡੇ ਵਿਆਹਾਂ ਚ ਸਾਦਗੀ ਆਜੂਗੀ ਜਿਹੜਾ ਸਾਡੇ ਵਿਆਹਾਂ ਚ ਬਿਨਾਂ ਮਤਲਬੀਆਂ ਗੱਲਾਂ ਅਸੀਂ ਖਰਚੇ ਵਧਾਏ ਆ ਤੇ ਸਾਦਗੀਆਂ ਆਣਗੀਆਂ ਉਹ ਐਂਗਲ ਤਾਂ ਕਿਸੇ ਨੇ ਨਹੀਂ ਸੋਚਿਆ ਪਰ ਇਹ ਪ੍ਰਚਾਰ ਕਰ ਦਿੱਤਾ ਵੀ ਭਾਈ ਉੱਥੇ ਤਾਂ ਆਹ ਕੁਛ ਹੋਊਗਾ ਉੱਥੇ ਤਾਂ ਕਮਿਊਨਿਟੀ ਹਾਲ ਬਣੂਗਾ ਉੱਥੇ ਤਾਂ ਬੁੜੇ ਤਾਸ਼ਾਂ ਖੇਡਾਂ ਕਰਨਗੇ ਜੇ ਤੁਸੀਂ ਇਸ ਨੂੰ ਇਸ ਐਂਗਲ ਤੋਂ ਦੇਖੋ ਵੀ ਬਜ਼ੁਰਗ ਆ ਉਹ ਵਿਦੇਸ਼ ਚ ਆਏ ਆ ਉਹਨਾਂ ਦਾ ਕਿਤੇ ਟਾਈਮ ਨਹੀਂ ਲੰਘ ਰਿਹਾ ਕੁਛ ਨਹੀਂ ਹੋ ਰਿਹਾ ਤੇ ਉਹ ਉੱਥੇ ਆਉਣਗੇ ਆ ਕੇ ਬੈਠਣਗੇ ਚੰਗੀਆਂ ਵਿਚਾਰਾਂ ਕਰਨਗੇ ਜੇ ਉਹ ਬਿੰਦ ਕਿਸੇ ਗੱਲ ਤੇ ਕੋਈ ਹੱਸ ਖੇਡ ਵੀ ਲਏ ਆਪਸ ਵਿੱਚ ਬੈਠ ਵੀ ਲਏ ਤਾਂ ਗੁਰੂ ਦੇ ਘਰ ਦੇ ਵਿੱਚ ਬੈਠ ਕੇ ਕੋਈ ਚੰਗੇ ਆ ਖੇਡਣ ਹੱਸਣ ਖੇਡਣ ਕਿਉਂ ਕਿਤੇ ਜਾ ਕੇ ਸੜਕਾਂ ਦੇ ਉੱਤੇ ਜਾਂ ਜਾ ਕੇ ਕਿਤੇ ਬੀਚਾਂ ਦੇ ਉੱਤੇ ਹੱਸਣ ਖੇਡਣ ਜਾਂ ਬੈਠਣ ਗੁਰੂ ਦੇ ਘਰ ਦੇ ਵਿੱਚ ਜਿਹੜਾ ਬਜ਼ੁਰਗ ਆ 60-65 ਸਾਲ ਦਾ ਉਹਨੂੰ ਇੰਨੀ ਕੁ ਤਾਂ ਸੋਝੀ ਹੋਊਗੀ ਨਾ ਇੰਨੀ ਕੁ ਤਾਂ ਸ਼ਰਮ ਹੋਊਗੀ ਨਾ ਮੈਂ ਗੁਰੂ ਦੇ ਘਰ ਚ ਬੈਠਾ ਤੇ ਮੈਂ ਕਿਵੇਂ ਵਿਚਰਨਾ ਇੱਥੇ ਤੇ ਉਹ ਉੱਥੋਂ ਆਪ ਵੀ ਸਿੱਖੂਗਾ ਲੋਕਾਂ ਨੂੰ ਵੀ ਦੇਊਗਾ ਪਰ ਨਹੀਂ ਸਾਡੀ ਨਾ ਥੋੜੀ ਜੀ ਸਿਆਣਪ ਸਾਡੇ ਉੱਤੋਂ ਦੀ ਪੈ ਗਈ ਆ ਤੇ ਬਸ ਮਾੜਾ ਜਿਹਾ ਮੈਂ ਦੇਖਿਆ ਵੀ ਨਵੇਂ ਨਵੇਂ ਜਿਹੜਾ ਗੁਰਸਿੱਖੀ ਵੱਲ ਆਉਂਦੇ ਆ ਮਾਫੀ ਚਾਹੁੰਦਾ ਬਹੁਤ ਸਾਰੇ ਨੌਜਵਾਨ ਮੇਰੇ ਬਹੁਤ ਚੰਗੇ ਮਿੱਤਰ ਆ ਜਿਹੜੇ ਬਹੁਤ ਵਧੀਆ ਵਿਚਰਦੇ ਆ ਬਹੁਤ ਸੋਹਣਾ ਉਹ ਕਰਦੇ ਆ ਤੇ ਪਰ ਫੇਰ ਵੀ ਕਿਤੇ ਨਾ ਕਿਤੇ ਆ ਜਾਂਦੀ ਆ ਵੀ ਗਿਆਨ ਆ ਜਿਹੜਾ ਉਹ ਤਾਂ ਸਾਨੂੰ ਆ ਤੇ ਦੂਜੇ ਲੋਕਾਂ ਨੂੰ ਤਾਂ ਗਿਆਨ ਨੀ ਇਹ ਤਾਂ ਕੁਛ ਨਾ ਕੁਛ ਕਿਤੇ ਗੁਰੂ ਦੇ ਜਿਹੜੇ ਦੁਆਰੇ ਨੂੰ ਜਾਂ ਗੁਰੂ ਦੇ ਘਰ ਨੂੰ ਗਲਤ ਪਾਸੇ ਲਿਜਾ ਰਹੇ ਆ ਪਰ ਜਿਵੇਂ ਢੁੱਡੀਕੇ ਸਾਹਿਬ ਨੇ ਪੁੱਛਿਆ ਗੱਲ ਇਹ ਆ ਵੀ ਵੱਡੀਆਂ ਬਿਲਡਿੰਗਾਂ ਉਸਾਰਨ ਨਾਲੋਂ ਉੱਥੇ ਉਹ ਚੀਜ਼ਾਂ ਪੈਦਾ ਕਰੀਏ ਜਿਹੜੀਆਂ ਸਾਡੇ ਗੁਰੂ ਨੇ ਕਹੀਆਂ ਸਾਡੇ ਗੁਰੂ ਦੀ ਜੇ ਗੁਰੂਦੁਆਰੇ ਦੇ ਵਿੱਚ ਗੱਲ ਕਰੀਏ ਤਾਂ ਉਦੋਂ ਵੀ ਜੋ ਗੱਲ ਚੱਲੀ ਕਹਿੰਦੇ ਜੀ ਕਿਸੇ ਨੇ ਕਿਹਾ ਜੀ ਕਿ ਫੋਟੋਆਂ ਨਹੀਂ ਲੱਗਣ ਦੇਣਗੇ ਗੁਰਦੁਆਰੇ ਚ ਇਹਨਾਂ ਇਸ ਗੁਰਦੁਆਰੇ ਦੀ ਆਪਾਂ ਵਿਰੋਧਤਾ ਕਰਨੀ ਆ ਤੇ ਮੈਨੂੰ ਉਹਨਾਂ ਨੇ ਪੁੱਛਿਆ ਮੈਂ ਕਿਹਾ ਹਾਂਜੀ ਬਿਲਕੁਲ ਨਹੀਂ ਲੱਗਣ ਦਿੰਦੇ ਜੀ ਫੋਟੋਆਂ ਕਿਉਂਕਿ ਸਾਡੇ ਕਲਚਰ ਚ ਫੋਟੋਆਂ ਦਾ ਕੋਈ ਰੋਲ ਹੀ ਨਹੀਂ ਹੈਗਾ ਸਾਡਾ ਕਲਚਰ ਆ ਜਿਹੜਾ ਉਹ ਇੱਕ ਸ਼ਬਦ ਗੁਰੂ ਆ ਤੇ ਸ਼ਬਦ ਗੁਰੂ ਦੀ ਅਸੀਂ ਗੱਲ ਕਰਨੀ ਹਾਂ ਅਸੀਂ ਫੋਟੋਆਂ ਲਈ ਮਿਊਜ਼ੀਅਮ ਸਾਰਾਂਗੇ ਮਿਊਜ਼ੀਅਮ ਦੇ ਵਿੱਚ ਸਾਡੇ ਜੋ ਵੀ ਯਾਦ ਕਰਨ ਯੋਗ ਸਾਡੇ ਲਸਾਨੀ ਸ਼ਹੀਦ ਹੋਏ ਅਸੀਂ ਸਭ ਨੂੰ ਉੱਥੇ ਉਹਨਾਂ ਨੂੰ ਥਾਂ ਦੇਵਾਂਗੇ ਬਣਦਾ ਸਤਿਕਾਰ ਦੇਵਾਂਗੇ ਪਰ ਸਤਿਕਾਰ ਦੇਵਾਂਗੇ ਸਟੈਪ ਵਾਈਜ਼ ਜਿੱਥੋਂ ਫਰਜ਼ ਬਣਦਾ ਅਸੀਂ ਜੇ ਸ਼ਹੀਦੀਆਂ ਦੀ ਗੱਲ ਕਰਾਂਗੇ ਤਾਂ ਸਿਰਮੌਰ ਸ਼ਹੀਦ ਅਸੀਂ ਗੁਰੂ ਅਰਜਨ ਦੇਵ ਜੀ ਨੂੰ ਮੰਨਾਂਗੇ ਇਸ ਕਰਕੇ ਉਹ ਉਹ ਸਿਸਟਮ ਨਾਲ ਹਰੇਕ ਚੀਜ਼ ਹੋਊਗੀ ਹਰੇਕ ਨੂੰ ਥਾਂ ਮਿਲੂਗਾ ਪਰ ਉਹ ਇੱਕ ਰੁਤਬੇ ਮੁਤਾਬਕ ਤੇ ਅਹੁਦੇ ਮੁਤਾਬਕ ਤੇ ਸਿਸਟਮ ਮੁਤਾਬਕ ਮਿਲੂਗਾ ਸੋ ਗੱਲਾਂ ਇਹ ਆ ਜਾਂਦੀਆਂ ਜੀ ਗੁਰੂ ਘਰ ਉਸਾਰਨੇ ਗਲਤ ਨੀ ਗੁਰੂ ਘਰ ਬਣਨੇ ਚਾਹੀਦੇ ਆ ਉਹ ਬਣਨੇ ਗੁਰੂ ਘਰ ਦੀ ਥਾਂ ਤੇ ਇੱਕ ਹੱਬ ਬਣਨੀ ਚਾਹੀਦੀ ਹੈ ਸਿੱਖੀ ਦੀ ਹੱਬ ਜਿਹੜੀ ਬਾਬੇ ਨਾਨਕ ਨੇ ਦੂਰ ਦੁਰਾਡੇ ਸਫ਼ਰ ਕਰਕੇ ਪ੍ਰਚਾਰ ਕੀਤਾ ਬਣਾਉਣ ਦੀ ਕੋਸ਼ਿਸ਼ ਕੀਤੀ ਉਹ ਚੀਜ਼ ਦੀ ਹੱਬ ਬਣਨੀ ਚਾਹੀਦੀ ਆ ਉੱਥੇ ਸਾਡੀਆਂ ਕਲਾਸਾਂ ਪੰਜਾਬੀ ਦੀਆਂ ਕਲਾਸਾਂ ਲੱਗਣ ਗੁਰਮੁਖੀ ਊੜੇ ਨਾਲ ਲੋਕ ਜੁੜੂ ਆ ਤਾਂ ਊੜੇ ਨਾਲ ਜੁੜਨ ਤੋਂ ਬਾਅਦ ਬੰਦੇ ਨੂੰ ਜੂੜੇ ਦੀ ਮਹੱਤਤਾ ਪਤਾ ਲੱਗਦੀ ਹੈ ਜੂੜੇ ਦੀ ਮਹੱਤਤਾ ਪਤਾ ਲੱਗਦੀ ਹੈ ਤੇ ਬੰਦੇ ਨੂੰ ਗੁਰਬਾਣੀ ਵੀ ਪੜ੍ਹਨ ਦੇ ਜਿਹੜਾ ਉਹ ਕਾਬਲ ਹੁੰਦਾ ਸੋ ਉਹ ਵੀ ਇੱਕ ਜ਼ਰੂਰੀ ਆ ਸਕੂਲ ਚਲਾਉਣਾ ਵੀ ਉੱਥੇ ਖੇਡਾਂ ਵੀ ਜ਼ਰੂਰੀ ਆ ਜੇ ਖੇਡਾਂ ਨਾ ਜ਼ਰੂਰੀ ਹੁੰਦੀ ਤਾਂ ਸਾਡੇ ਗੁਰੂ ਸਾਹਿਬਾਨਾਂ ਨੇ ਕਦੇ ਨਹੀਂ ਖੇਡਾਂ ਨੂੰ ਪ੍ਰਚਲਿਤ ਕਰਨਾ ਸੀ ਸੋ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਜਿਨ੍ਹਾਂ ਨੂੰ ਵਿਚਾਰਨਾ ਪੈਣਾ ਬਰੀਕੀ ਨਾਲ ਤੇ ਪਰ ਮੈਂ ਵਿਰੋਧਤਾ ਚ ਨਹੀਂ ਮੈਂ ਤਾਂ ਵੀ ਬਣਨੇ ਚਾਹੀਦੇ ਆ ਜਿੰਨੇ ਵੀ ਗੁਰੂ ਘਰ ਹੋਣ ਪਰ ਉਹ ਉਹਨਾਂ ਦਾ ਜਿਹੜਾ ਇਕੱਲੀ ਪ੍ਰਧਾਨੀਆਂ ਤੱਕ ਸੀਮਤ ਨਾ ਹੋਣ ਜਾਂ ਉਹਨਾਂ ਦਾ ਕੋਈ ਬਿਜ਼ਨਸ ਤੱਕ ਨਾ ਸੀਮਤ ਹੋਣ ਉਹ ਇੱਕ ਸੇਧ ਦੇਣ ਲਈ ਸਾਡੇ ਲਈ ਹੋਣੇ ਚਾਹੀਦੇ ਆ ਤੇ ਤੀਜੀ ਇਹਨਾਂ ਨੇ ਗੱਲ ਪੁੱਛੀ ਸੀ ਜੀ ਫੂਲਕਾ ਸਾਹਿਬ ਦੀ ਫੂਲਕਾ ਸਾਹਿਬ ਦੇ ਮਾਮਲੇ ਦੇ ਵਿੱਚ ਇਹ ਪਹਿਲਾਂ ਵੀ ਫੂਲਕਾ ਸਾਹਿਬ ਨੇ ਇੱਕ ਦੋ ਵਾਰੀ ਕੋਸ਼ਿਸ਼ ਕਰ ਚੁੱਕੇ ਆ ਵੀ ਉਹ ਪੰਜਾਬ ਨੂੰ ਛੱਡ ਕੇ ਜਾਂ ਪੰਜਾਬ ਦੀ ਕਿਸੇ ਵੀ ਰੁਤਬਾ ਅਹੁਦਾ ਲੈਣ ਲਈ ਤੋਂ ਪਹਿਲਾਂ ਕਹਿ ਚੁੱਕੇ ਆ ਵੀ ਮੈਂ ਦਿੱਲੀ ਨੂੰ ਪਹਿਲ ਦੇਊਂਗਾ ਦਿੱਲੀ ਦੇ ਕੇਸਾਂ ਨੂੰ ਪਹਿਲ ਦੇਊਂਗਾ ਤੇ ਜੇ ਦੇਖਿਆ ਜਾਵੇ ਤਾਂ ਫੂਲਕਾ ਸਾਹਿਬ ਦਾ ਜੇ ਆਧਾਰ ਆ ਨਹੀਂ ਤਾਂ ਇੱਕ ਨਾਰਮਲ ਵਕੀਲ ਆ ਉਹਨਾਂ ਦਾ ਆਧਾਰ ਇਹ ਦਿੱਲੀ ਦੇ ਕਤਲੇਆਮ ਹੀ ਫੂਲਕਾ ਸਾਹਿਬ ਦਾ ਬੇਸ ਤੇ ਆਧਾਰ ਆ ਜੀ ਤੇ ਉਹ ਵੇਲੇ ਵੇਲੇ ਸਿਰ ਉਸ ਆਧਾਰ ਬਾਰੇ ਗੱਲ ਵੀ ਕਰਦੇ ਰਹੇ ਆ ਕਰਦੇ ਰਹਿੰਦੇ ਆ ਭਾਵੇਂ ਕਿ ਕਿੰਤੂ ਪ੍ਰੰਤੂ ਵੀ ਉਹਨਾਂ ਤੇ ਬਹੁਤ ਵਾਰੀ ਉੱਠਿਆ ਲੋਕਾਂ ਨੇ ਕਿੰਤੂ ਪ੍ਰੰਤੂ ਬਹੁਤ ਉਠਾਉਂਦੇ ਰਹਿੰਦੇ ਆ ਪਰ ਮੇਰਾ ਮੰਨਣਾ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਅੰਦਰ ਕੋਈ ਨਾ ਕੋਈ ਤਾਰ ਹਿੱਲ ਰਹੀ ਆ ਜਿਹੜੀ ਤਾਰ ਇਹ ਸੰਕੇਤ ਦੇ ਰਹੀ ਆ ਵੀ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਫੂਲਕਾ ਸਾਹਿਬ ਨੂੰ ਜਿਹੜਾ ਮੁੱਖ ਅਹੁਦੇ ਤੋਂ ਪਾਸੇ ਕਰ ਦਿੱਤਾ ਜਾਵੇ ਤੇ ਉਹ ਆਪ ਹੀ ਪਾਸੇ ਹੋ ਜਾਣ ਲੋਕਾਂ ਨੂੰ ਇਹ ਨਾ ਦਿਖਾਇਆ ਜਾਵੇ ਤੇ ਉਹਦੀ ਥਾਂ ਤੇ ਸੁਖਪਾਲ ਖਹਿਰਾ ਦਾ ਸ਼ਾਇਦ ਜਿਹੜਾ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਆਪਣਾ ਇੱਕ ਐਟੀਟਿਊਡ ਸ਼ੋਅ ਕੀਤਾ ਜਾਂ ਜੇ ਜਾਂ ਉਹਨਾਂ ਨੇ ਰੋਲ ਅਦਾ ਕੀਤਾ ਤੇ ਹੋ ਸਕਦਾ ਵੀ ਉਹਨਾਂ ਨੂੰ ਪ੍ਰਮੋਟ ਕਰਕੇ ਜਿਹੜਾ ਮੁੱਖ ਵਿਰੋਧੀ ਲੀਡਰ ਦੇ ਤੌਰ ਤੇ ਲੈ ਕੇ ਆਉਣ ਦੀ ਆਮ ਆਦਮੀ ਪਾਰਟੀ ਦੀ ਸੋਚ ਹੋਵੇ ਤੇ ਜਾਂ ਹੋ ਸਕਦਾ ਭਾਈ ਭਗਵੰਤ ਮਾਨ ਪ੍ਰਧਾਨ ਬਣਨ ਕਾਰਨ ਵੀ ਉਹ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਣਾ ਕੋਈ ਬੰਦਾ ਜਿਹੜਾ ਉੱਥੇ ਇੰਸਟਾਲ ਕਰਨਾ ਚਾਹੁੰਦੇ ਹੋਣ ਸੋ ਇਹਨਾਂ ਚੀਜ਼ਾਂ ਦੀ ਮੈਨੂੰ ਮਹਿਸੂਸ ਹੋ ਰਿਹਾ ਵੀ ਜਿਹੜਾ ਬਿਆਨ ਆ ਫੂਲਕਾ ਸਾਹਿਬ ਦਾ, ਅਕਸਰ ਫੂਲਕਾ ਸਾਹਿਬ ਨਾਰਾਜ਼ਗੀ ਦੇ ਵਿੱਚ ਜਾ ਕੇ ਦਿੱਲੀ ਨੂੰ ਜਾਂਦੇ ਹੁੰਦੇ ਆ, ਪਹਿਲਾਂ ਵੀ ਇਹ ਰਿਕਾਰਡ ਰਿਹਾ ਤੇ ਹੁਣ ਵੀ ਕਿਤੇ ਉਹੀ ਵਰਤਾਰਾ ਨਾ ਹੋਵੇ, ਪਰ ਦੇਖਦੇ ਆ ਜੀ ਕੀ ਬਣਦਾ ਆਉਣ ਵਾਲੇ ਵਕਤ ਦੇ ਵਿੱਚ ਪਤਾ ਲੱਗ ਜਾਣਾ
ਜੀ। ਸੋ ਬਰਾੜ ਸਾਹਿਬ ਖਬਰਾਂ ਵਿੱਚ ਅਗਲੀ ਗੱਲ ਕਰਦੇ ਹਾਂ, ਭਗਤ ਸਿੰਘ ਦੀ ਕਰਮ ਭੂਮੀ ਵਿੱਚ ਅਰਬਾਂ ਦਾ ਘੁਟਾਲਾ, ਇਸ ਦੇ ਬਾਰੇ ਕੀ ਕਹੋਗੇ? ਕਹਿੰਦੇ ਕਿ ਚੱਕਬੰਦੀ ਵਿਭਾਗ ਦੀ ਕਰਤੂਤ ਨੇ ਯੂਪੀ ਸਰਕਾਰ ਨੂੰ ਲਾਇਆ ਚੂਨਾ, ਐਕਸਪ੍ਰੈਸ ਵੇ ਤੇ ਕਿਨਾਰੇ ਜ਼ਮੀਨ ਹੋਈ ਬੰਦ ਵੰਡ।
ਜੀ 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 ਬਿਲਕੁਲ ਜੀ, ਦੇਖੋ ਇਹ ਯੂਪੀ ਦੇ ਵਿੱਚ ਇੱਕ ਏਰੀਆ ਜਿੱਥੇ ਭਗਤ ਸਿੰਘ ਹੋਰਾਂ ਨੂੰ ਕਿਹਾ ਜਾਂਦਾ ਵੀ ਉਹ ਉਹਨਾਂ ਨੇ ਉੱਥੇ ਕਰਮ ਭੂਮੀ, ਉੱਥੇ ਉਹਨਾਂ ਨੂੰ ਜ਼ਮੀਨ ਅਲਾਟ ਹੋਈ ਆ ਉਹਨਾਂ ਦੇ ਪਰਿਵਾਰ ਨੂੰ, ਜਿਹਨੂੰ ਗੌਤਮ ਬੁੱਧ ਨਗਰ ਵੀ ਕਹਿੰਦੇ ਆ, ਨਾਲਗੜ੍ਹ ਦੇ ਵਿੱਚ ਹੈਗਾ ਜੀ ਇਹ। ਤੇ ਇਹਦੇ ਵਿੱਚ ਜਿਹੜੀ ਪਿੱਛੇ ਜਿਹੜੀ ਜਾਣੀ ਕਿ ਚੱਕਬੰਦੀ ਤਾਂ ਸਾਰੇ ਮੁਰੱਬਾਬੰਦੀ ਵੀ ਕਿਹਾ ਜਾਂਦਾ, ਮੁਰੱਬਾਬੰਦੀ ਜਦੋਂ ਆਜ਼ਾਦੀ ਤੋਂ ਬਾਅਦ ਤਕਰੀਬਨ ਹੋਈ ਸੀ, ਪਰ ਯੂਪੀ ਦੇ ਵਿੱਚ 86 ਤੱਕ ਚੱਲਦੀ ਰਹੀ ਹੈ 1986 ਤੱਕ। ਪਰ 1986 ਦੀ ਵੀ ਜੇ ਗੱਲ ਕਰੀਏ ਤਾਂ ਹੁਣ 30 ਸਾਲ ਪਹਿਲਾਂ ਜਿਹੜੀ ਚੱਕਬੰਦੀ ਬੰਦ ਹੋ ਗਈ ਸੀ ਤੇ ਉਦੋਂ ਬਾਅਦ ਕੋਈ ਲੋੜ ਨਹੀਂ ਪਈ ਸੀ ਕਿਉਂਕਿ ਜ਼ਮੀਨ ਆ ਜਿਹੜੀ ਇੱਕ ਵਾਰੀ ਉਹਨੂੰ ਸਾਰੀ ਦੀ ਸਾਰੀ ਨੂੰ ਲੈਬੱਧ ਕਰ ਦਿੱਤਾ ਗਿਆ ਸੀਗਾ। ਪਰ ਹੁਣ ਕੀ ਹੋਇਆ, ਹੁਣ ਜਿਹੜੀ ਸਰਕਾਰ ਨੇ ਇੱਕ ਨਵਾਂ ਤਰੀਕਾ ਅਪਣਾਇਆ ਆਪਦੇ ਚਹੇਤਿਆਂ ਨੂੰ ਖੁਸ਼ ਕਰਨ ਦੀ, ਕਿਉਂਕਿ ਹਾਈਵੇ ਨਿਕਲਣ ਕਾਰਨ ਉੱਥੇ ਜ਼ਮੀਨ ਦੇ ਮਰਲੇ ਆ ਜਿਹੜੇ ਉਹ ਲੱਖਾਂ ਰੁਪਈਆਂ ਚ ਹੋ ਗਏ ਤੇ ਉਹ ਕੀਮਤ ਹੋ ਗਈ ਉਸ ਜ਼ਮੀਨ ਦੀ, ਤੇ ਉਹ ਜ਼ਮੀਨ ਦਾ ਫਿਰ ਉਹਨਾਂ ਨੇ ਕੀਤਾ ਵੀ ਜਿਹਦੇ ਕੋਲ ਜਿੰਨਾ ਕਬਜ਼ਾ ਉਹ ਕਬਜ਼ੇ ਉਹਨਾਂ ਦੇ ਉਹਨਾਂ ਨੂੰ 30 ਸਾਲਾਂ ਦੇ ਕਬਜ਼ੇ ਦਿਖਾ ਕੇ ਤੇ ਉਹਨਾਂ ਦੇ ਨਾਂ ਕਰ ਦਿੱਤੀਆਂ ਗਈਆਂ ਜ਼ਮੀਨਾਂ। ਪਰ ਅੰਦਰ ਖਾਤੇ ਜਿਹੜੀਆਂ ਗੱਲਾਂ ਆਈਆਂ ਵੀ ਉਹ ਆਪਦੇ ਚਹੇਤਿਆਂ ਨੂੰ ਖੁਸ਼ ਕਰਨ ਲਈ, 200-300 ਬੰਦੇ ਨੂੰ ਖੁਸ਼ ਕਰਨ ਲਈ ਉਹ ਜ਼ਮੀਨ ਜਿਹੜੀ ਵੰਡੀ ਗਈ। ਪਰ ਦੂਜੇ ਪਾਸੇ ਜਿਹੜਾ ਇਹ ਜਿਹਾ ਮਸਲਾ ਜਿਹੜਾ ਉਹ ਦੱਬਿਆ ਰਿਹਾ, ਬਾਹਰ ਨਹੀਂ ਨਿਕਲਿਆ, ਤੇ ਹੁਣ ਕਿਸੇ ਨੇ ਜਿਹੜੀ ਕੋਸ਼ਿਸ਼ ਕੀਤੀ ਹੈ ਜੀ, ਹੁਣ RTA ਪਾ ਕੇ ਜਿਹੜੀ ਇਹ ਗੱਲ ਜਦੋਂ ਬਾਹਰ ਕੱਢੀ ਆ ਤਾਂ ਹੁਣ ਉਹ ਪਤਾ ਲੱਗਿਆ ਵੀ ਵਾਕਈ ਜਿਹੜੀਆਂ ਜ਼ਮੀਨਾਂ ਦੀ ਜਿਹੜੀ ਚੱਕਬੰਦੀ ਤਾਂ ਜਿਹੜੀ 86 ਨੂੰ ਬੰਦ ਹੋ ਗਈ ਸੀ ਤੇ 30 ਸਾਲ ਬਾਅਦ ਉਹੀ ਲਾਅ ਜਿਹੜਾ ਲਾਅ ਬੰਦ ਹੀ ਹੋ ਗਿਆ ਤੇ 30 ਸਾਲ ਬਾਅਦ ਉਸ ਲਾਅ ਦੀ ਆੜ ਦੇ ਵਿੱਚ ਜਿਹੜੀਆਂ ਜ਼ਮੀਨਾਂ ਨਾ ਕੀਤੀਆਂ ਜਾ ਰਹੀਆਂ। ਸੋ ਕਾਫੀ ਵੱਡਾ ਘਪਲਾ ਇਹ ਨਿਕਲੂਗਾ, ਪਰ ਮੈਨੂੰ ਲੱਗਦਾ ਇਹ ਘਪਲਾ ਜਿਹੜਾ ਜਿਹੜੀ ਮੁਲਾਇਮ ਸਿੰਘ ਜਿਹੜੀ ਅਖਿਲੇਸ਼ ਸਰਕਾਰ ਦੇ ਦੌਰਾਨ ਵਾਪਰਿਆ ਲੱਗਦਾ, ਕਿਉਂਕਿ 1-2 ਸਾਲ ਪਹਿਲਾਂ ਹੋਇਆ। ਸੋ ਲੱਗਦਾ ਸਮਾਜਵਾਦੀ ਪਾਰਟੀ ਵੀ ਜਿਹੜੀ ਘਪਲਿਆਂ ਦੇ ਵਿੱਚ ਉਹਦਾ ਸ਼ਾਮਲ ਹੋਣੀ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਪਰਦਾ ਲੈਣ ਜਾ ਰਿਹਾ
ਜੀ। ਬਰਾੜ ਸਾਹਿਬ ਅੱਗੇ ਸਾਡੇ ਜਿਹੜੇ ਪ੍ਰਧਾਨ ਮੰਤਰੀ ਆ ਨਰਿੰਦਰ ਮੋਦੀ, ਸੋ ਉਹ ਗਏ ਹੋਏ ਆ ਜੀ ਦੌਰੇ ਤੇ, ਸੋ ਉਹਨਾਂ ਦੇ ਦੌਰੇ ਦੀ ਕੀ ਨਵੀਂ ਅਪਡੇਟ ਆ?
ਦੇਖੋ ਪੂਰਾ ਇੰਜੋਏ ਕਰ ਰਹੇ ਆ ਜੀ, ਫੰਕਸ਼ਨ ਕਰ ਰਹੇ ਆ, ਤੇ ਜਿਹੜਾ ਉਹਨਾਂ ਦਾ ਇੱਕ ਅੰਦਾਜ਼ ਆ ਮੈਨੂੰ ਬੜਾ ਭਾਉਂਦਾ ਗਾ ਉਹ ਇਹ ਹੈ ਜੀ ਵੀ ਜਿਹੜੀ ਉਹ ਫਾਰਮਲ ਨਾ ਰਹਿ ਕੇ ਕੈਜੂਅਲ ਹੋ ਕੇ ਜਿਹੜੀ ਰਹਿਣਾ ਵਿਚਰਨਾ ਤੇ ਉਹ ਜਿਹੇ ਵਰਤਾਰੇ ਕਰਨੇ ਜਿਹੜੇ ਕਿ ਸਟੇਟ ਬੰਦੇ ਨੇ ਦਿਲ ਨੂੰ ਛੋਹਦੇ ਆ, ਜਿਵੇਂ ਕਿ ਅੱਜ ਕੱਲ ਕੰਪਨੀਆਂ ਨੇ ਵੀ ਇਹ ਟ੍ਰੈਂਡ ਚਲਾਇਆ ਹੋਇਆ, ਜਿਵੇਂ ਤੁਸੀਂ ਜੇ ਉਬਰ ਦੇ ਆਫਿਸ ਚ ਜਾਂਦੇ ਹੋ ਤਾਂ ਉੱਥੇ ਮੁੰਡੇ ਕੁੜੀਆਂ ਉਵੇਂ ਖਾਈ ਪੀ ਜਾਂਦੇ ਆ, ਉਵੇਂ ਸ਼ਾਰਟ ਡਰੈਸਾਂ ਚ ਤੁਰੇ ਫਿਰਦੇ ਆ, ਕੋਈ ਅਫੀਸ਼ੀਅਲ ਉਹਨਾਂ ਦਾ ਵਰਤਾਰਾ ਨਹੀਂ ਹੁੰਦਾ, ਕੋਈ ਉਵੇਂ ਕਾਊਂਟਰ ਨਹੀਂ ਹੁੰਦੇ, ਵੀ ਉਹ ਕੋਸ਼ਿਸ਼ ਕੀਤੀ ਗਈ ਹੈ ਦਫ਼ਤਰਾਂ ਦਾ ਮਾਹੌਲ ਹਲਕਾ ਫੁਲਕਾ ਕਰਨ ਦੀ। ਤੇ ਮੈਂ ਕੱਲ ਪਰਸੋਂ HDFC ਦੇ ਵਿੱਚ ਇੱਕ ਸਟਾਫ ਦਾ ਡਾਂਸ ਵੀ ਦੇਖ ਰਿਹਾ ਸੀ ਵੀ HDFC ਚ ਲੰਚ ਵੇਲੇ ਸਾਰਾ ਸਟਾਫ ਇੱਕ ਗਾਣੇ ਦੇ ਉੱਤੇ ਜ਼ੋਰ ਜ਼ੋਰ ਦੀ ਡਾਂਸ ਕਰ ਰਿਹਾ ਸੀ, 30-40 ਮੁੰਡੇ ਕੁੜੀਆਂ, ਤਾਂ ਉਹ ਕਹਿ ਰਹੇ ਸੀ ਵੀ ਸਟ੍ਰੈਸ ਫ੍ਰੀ ਕੀਤਾ ਜਾ ਰਿਹਾ ਸਟਾਫ ਨੂੰ, ਵੀ ਇੱਕ ਨਵਾਂ ਤਰੀਕਾ ਆਇਆ ਜਾਂ ਇੱਕ ਨਵੇਂ ਜਿਹੜੇ ਕੌਂਸਲਰ ਆ ਜਿਹੜੇ ਉਹ ਕਹਿੰਦੇ ਆ। ਮੋਦੀ ਹੋਰਾਂ ਦਾ ਜਿਹੜਾ ਸਟਾਈਲ ਆ ਉਹ ਕਿਤੇ ਨਾ ਕਿਤੇ ਸਿੱਧਾ ਅਗਲੇ ਦੇ ਦਿਲ ਦੇ ਵਿੱਚ ਘਰ ਕਰਨ ਵਾਲੀ ਗੱਲ ਵੀ ਹੁੰਦੀ ਆ, ਤੇ ਜਿਹੜਾ ਇੱਕ ਮਾਹੌਲ ਵੀ ਬੜਾ ਸਖਾਵਾਂ ਹੁੰਦਾ, ਐਵੇਂ ਧੌਣ ਸਿੱਧੀ ਕਰਕੇ ਆਕੜ ਕੇ ਬੈਠਣਾ ਵੀ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਆ ਆਕੜ ਕੇ ਚੱਲਣਾ, ਉਹਦੇ ਨਾਲੋਂ ਬਿਹਤਰ ਆ ਇੱਕ ਹਲਕੇ ਫੁਲਕੇ ਮਾਹੌਲ ਚ ਰਹਿਣਾ, ਹਲਕੇ ਫੁਲਕੀਆਂ ਗੱਲਾਂ ਕਰਨੀਆਂ, ਤੇ ਉਹਦੇ ਚ ਮੈਨੂੰ ਲੱਗਦਾ ਜ਼ਿਆਦਾ ਆਉਟਪੁੱਟ ਆਉਂਦੀ ਆ। ਸੋ ਅਸੀਂ ਕੱਲਾ ਨਿੰਦੀਏ ਨਾ ਮੋਦੀ ਨੂੰ, ਜਿਹੜੀ ਉਹਦੀ ਪਲੱਸ ਪੁਆਇੰਟ ਆ ਜਿਹੜੀ ਚੰਗੀ ਚੀਜ਼ ਆ ਉਹਨੇ ਪ੍ਰੋਟੋਕੋਲ ਤੋੜ ਕੇ ਲੈ ਕੇ ਆਉਂਦੀ ਹੈ, ਤੇ ਉਹ ਸਾਡੇ ਆਉਣ ਵਾਲੇ ਪ੍ਰਧਾਨ ਮੰਤਰੀਆਂ ਨੂੰ ਵੀ ਫਾਲੋ ਕਰਨੀ ਚਾਹੀਦੀ ਆ। ਤੇ ਉਹਦੇ ਤਹਿਤ ਕੱਲ ਉਹ ਬੀਚ ਦੇ ਉੱਤੇ ਘੁੰਮੇ ਆ ਜੀ, ਖਾਸ ਕਰਕੇ ਉਹਨਾਂ ਨੇ ਉਹ ਪ੍ਰੋਜੈਕਟ ਦੇਖਿਆ ਜਿਹੜਾ ਕਿ ਵਰਲਡ ਫੇਮਸ ਆ, ਇਜ਼ਰਾਈਲ ਦਾ ਪ੍ਰੋਜੈਕਟ ਜਿਹੜਾ ਕਿ ਸਮੁੰਦਰ ਦੇ ਪਾਣੀ ਨੂੰ ਪੀਣ ਲਾਇਕ ਬਣਾ ਦਿੰਦਾ। ਭਾਵੇਂ ਹਲੇ ਤੱਕ ਇਹ ਪ੍ਰੋਜੈਕਟ ਦੇ ਮਾਮਲੇ ਚ ਇਹ ਗੱਲਾਂ ਹੁੰਦੀਆਂ ਵੀ ਇਹ ਬਹੁਤ ਮਹਿੰਗਾ ਪ੍ਰੋਸੈਸ ਆ ਤੇ ਉਹ ਪਾਣੀ ਇੰਨਾ ਕੁ ਮਹਿੰਗਾ ਪੈ ਜਾਂਦਾ ਵੀ ਸਾਨੂੰ ਉਹਦਾ ਵਰਥ ਨਹੀਂ ਕਰਦਾ ਗਾ। ਤੇ ਪਰ ਫੇਰ ਵੀ ਉਹਨਾਂ ਨੇ ਦਿਖਾਇਆ ਵੀ ਕਿਵੇਂ ਉਹਨਾਂ ਨੇ ਗੱਡੀਆਂ ਚੱਲਦੀਆਂ ਫਿਰਦੀਆਂ ਗੱਡੀਆਂ ਬਣਾਈਆਂ ਹੋਈਆਂ ਜਿਹੜੀਆਂ ਕਿ ਜਿੱਥੇ ਮਰਜ਼ੀ ਪਾਣੀ ਕੋਲੇ ਖੜਾਓ ਤੇ ਉੱਥੋਂ ਜਾ ਕੇ ਤੁਸੀਂ ਉਹਨੂੰ ਫਿਲਟਰੇਸ਼ਨ ਸ਼ੁਰੂ ਕਰ ਦਿਓ। ਸੋ ਕੱਲ ਪ੍ਰਧਾਨ ਮੰਤਰੀ ਨੇ ਉਸ ਗੱਡੀ ਦੇ ਉੱਤੇ ਸੈਰ ਵੀ ਕੀਤੀ ਹੈ ਜੀ ਖੁਦ ਵੀ, ਤੇ ਉਹਦੇ ਚ ਉਹਨਾਂ ਦੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਡਰਾਈਵ ਕਰ ਰਹੇ ਸਨ, ਉਹ ਨਾਲ ਬੈਠੇ ਸਨ, ਤਾਂ ਉਹਨਾਂ ਨੇ ਜਿਹੜੇ ਪ੍ਰੋਜੈਕਟਾਂ ਦੇ ਮਾਮਲੇ ਚ ਜਿਹੜੀ ਇਜ਼ਰਾਈਲ ਤੋਂ ਤਕਨੀਕ ਆ ਮੈਨੂੰ ਲੱਗਦਾ ਉਹ ਲੈ ਕੇ ਆਉਣਗੇ। ਕਿਉਂਕਿ ਜੇ ਦੇਖਿਆ ਜਾਵੇ ਅੱਜ ਕੱਲ ਅਸੀਂ ਰੋਜ਼ ਵੀਡੀਓ ਦੇਣੇ ਆ ਵੀ ਆਉਣ ਵਾਲੇ 20 ਸਾਲਾਂ ਨੂੰ 30 ਨੂੰ 50 ਸਾਲਾਂ ਨੂੰ ਪਾਣੀ ਦਾ ਕੀ ਅਸਰ ਹੋਊਗਾ, ਤਾਂ ਇਹ ਪ੍ਰੋਜੈਕਟ ਖਾਸ ਅਹਿਮੀਅਤ ਰੱਖੂਗਾ ਜਿਹੜਾ ਸਮੁੰਦਰ ਦੇ ਪਾਣੀ ਨੂੰ ਫਿਲਟਰ ਕਰਕੇ ਪੀਣ ਯੋਗ ਬਣਾਊਗਾ, ਤੇ ਉਦੋਂ ਤੱਕ ਮੈਨੂੰ ਉਮੀਦ ਆ ਵੀ ਇਹ ਪ੍ਰੋਜੈਕਟ ਜਿਹੜੀ ਚੀਪ ਵੀ ਹੋ ਜਾਏਗਾ, ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਕਦੋਂ ਵੀ ਕੋਈ ਵੀ ਨਵਾਂ ਕੰਮ ਜੋ ਚੱਲਦਾ ਗਾ ਤੇ ਉਹ ਲੱਖਾਂ ਕਰੋੜਾਂ ਰੁਪਈਆਂ ਦੀ ਲਾਗਤ ਨਾਲ ਬਣਦਾ ਤੇ ਉਦੋਂ ਬਾਅਦ ਉਹੀ ਚੀਜ਼ ਆ ਜਿਹੜੀ ਉਹ ਸੈਂਕੜੇ ਰੁਪਈਆਂ ਦੇ ਵਿਚ ਆ ਜਾਂਦੀ ਆ। ਸੋ ਉਮੀਦ ਆ ਜੀ ਜਦੋਂ ਨੂੰ ਪਾਣੀ ਦੇ ਕਾਲ ਦੀਆਂ ਗੱਲਾਂ ਚੱਲਣਗੀਆਂ ਉਦੋਂ ਤੱਕ ਤਕਨੀਕ ਇੰਨੀ ਕੁ ਵੱਧ ਜੂਗੀ ਵੀ ਸਮੁੰਦਰ ਨੂੰ ਰਿੜਕਣਾ ਅਸੀਂ ਸ਼ੁਰੂ ਕਰ ਦਿਆਂਗੇ। ਪਰ ਇਜ਼ਰਾਈਲ ਨਾਲ ਜਿਹੜੀ ਕੱਲ ਉਹਨਾਂ ਦੀ ਜਿਹੜੀ ਦੌਰਾ ਖਾਤ ਖਤਮ ਹੋਇਆ, ਮੈਨੂੰ ਲੱਗਦਾ ਵੀ ਉਹਦੇ ਚੋਂ ਕਾਫੀ ਆਊਟਪੁੱਟ ਨਿਕਲ ਕੇ ਆਊਗੀ, ਕਿਉਂਕਿ ਇਜ਼ਰਾਈਲ ਦੇ ਵਿਚ ਸੰਭਾਵਨਾਵਾਂ ਬਹੁਤ ਜ਼ਿਆਦਾ ਆ। ਬਸ ਜੀ ਹੋਰ ਤਾਂ ਜਿਹੜੀਆਂ ਮਾਹੌਲ ਚੱਲ ਰਿਹਾ ਬੜੇ ਵਧੀਆ, ਜਿਹੜੇ ਆਉਣ ਵਾਲੇ ਦਿਨਾਂ ਦੇ ਵਿਚ ਜਿਹੜੀਆਂ ਮਾਹੌਲ ਸ਼ੋ ਹੋ ਰਹੇ ਆ, ਬਹੁਤ ਸਾਰੀਆਂ ਇਹ ਜਿਹੀਆਂ ਵਰਤਾਰੇ ਹੋ ਰਹੇ ਆ ਜਿਹੜੇ ਕਿ ਆਉਣ ਵਾਲੇ ਦਿਨਾਂ ਚ ਆਸਟ੍ਰੇਲੀਆ ਨੂੰ ਕਾਫੀ ਵਧੀਆ ਬਿਜ਼ੀ ਰੱਖਣਗੇ। ਤੇ ਮੈਂ ਕੱਲ ਹੀ ਦੇਖ ਰਿਹਾ ਸੀ, ਸਾਡੇ ਸੱਜਣ ਮਿੱਤਰ ਗੁਰਸੇਵਕ ਸਿੰਘ ਹੋਰਾਂ ਨੇ ਮੈਨੂੰ ਭੇਜਿਆ ਸੀ, ਤੇ ਸੁਰਜੀਤ ਭੁੱਲਰ ਜਿਹੜੇ ਕਿ ਕਾਫੀ ਚੰਗੇ ਗਾਇਕ ਆ ਤੇ ਉਹ ਇੱਕ ਆਪਣੀ ਟੀਮ ਲੈ ਕੇ ਆ ਰਿਹਾ ਜੀ। ਉਹਨਾਂ ਨੇ ਕਿਹਾ ਸੀ ਜੀ ਸਪੈਸ਼ਲ ਆਪਾਂ ਕੋਸ਼ਿਸ਼ ਕਰਾਂਗੇ ਉਹਨਾਂ ਦੀ ਗੱਲਬਾਤ ਵੀ ਕਰਾਵਾਂਗੇ, ਤੇ ਪਰ ਇੱਕ ਕਾਫੀ ਵੱਡੀ ਟੀਮ ਆ ਰਹੀ ਹੈ ਉਹਨਾਂ ਦੇ ਨਾਲ, 4-5 ਹੋਰ ਆਰਟਿਸਟ ਆ, ਨਛੱਤਰ ਗਿੱਲ ਵੀ ਆ ਤੇ ਹੋਰ ਵੀ ਆ ਰਹੇ ਆ, ਤੇ ਉਹਨਾਂ ਦੇ ਸ਼ੋਅ ਹੋ ਰਹੇ ਆ ਜੀ ਸਾਰੇ ਆਸਟ੍ਰੇਲੀਆ ਵਾਈਡ, ਤੇ ਉਹਦੀ ਵੀ ਤਿਆਰੀ ਸ਼ੁਰੂ ਹੋ ਚੁੱਕੀ ਆ। ਨਾਲ ਨਾਲ ਜਿਹੜਾ ਰੁੱਤ ਆ ਜਾਂਦੀ ਹੈ ਜੀ ਤੀਆਂ ਦੀ, ਬੀਬੀਆਂ ਤੀਆਂ ਦਾ ਮਾਹੌਲ ਵੀ ਇਸ ਟਾਈਮ ਬਹੁਤ ਕ੍ਰੇਟ ਹੁੰਦਾ ਸਾਰੇ ਆਸਟ੍ਰੇਲੀਆ ਵਾਈਡ, ਤੇ ਪਿਛਲੇ ਵੀ ਤੋਂ ਵੀ ਜਿਹੜਾ ਉੱਥੇ ਬ੍ਰਿਸਬਨ ਦੇ ਵਿੱਚ ਵੀ ਇੱਕ ਕਾਫੀ ਵਧੀਆ ਫੰਕਸ਼ਨ ਹੋਇਆ ਸੀ, ਪਰ ਹੁਣ ਐਡਲੇਡ ਦੇ ਵਿੱਚ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ
ਤੁਹਾਡੀ ਗੱਲ ਕੱਟ ਰਹੀ ਹਾਂ, ਸੋ ਬ੍ਰਿਸਬਨ ਦੇ ਮੇਲੇ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਦੀ ਇੱਕ ਵੀ ਮੈਨੂੰ ਦੇਖ ਕੇ ਵੈਸੇ ਬੜੀ ਹੈਰਾਨੀ ਹੋਈ। ਮੇਲਾ ਬਹੁਤ ਵਧੀਆ ਸੀ ਤੇ ਬਹੁਤ ਵਧੀਆ ਅਰੇਂਜਮੈਂਟ ਕੀਤਾ ਹੋਇਆ ਸੀਗਾ ਤੇ ਕਾਫੀ ਜ਼ਿਆਦਾ ਗਿਣਤੀ ਵਿੱਚ ਉੱਥੇ ਸਾਰੀਆਂ ਲੇਡੀਜ਼ ਆਈਆਂ ਹੋਈਆਂ ਸੀ, ਪਰ ਚੱਕਰ ਇਹ ਆ ਜੀ ਕੁੜੀਆਂ ਉੱਥੇ ਨੱਚਣ ਗਾਉਣ ਦੇ ਚਾਅ ਚ ਬਹੁਤ ਜਣਿਆਂ ਨੇ ਆਪਦੇ ਜਵਾਕ ਹੀ ਗਵਾ ਲਏ ਉੱਥੇ ਉਸ ਸਟੇਜ ਤੇ। ਥੋੜੇ ਕੁ ਚਿਰ ਬਾਅਦ ਉਹ ਅਨਾਊਂਸਮੈਂਟ ਕਰਦੇ ਕਰਨ ਵੀ ਭਾਈ ਆ ਕਿਸੇ ਦਾ ਜਵਾਕ ਗੁੰਮ ਗਿਆ, ਇਹਦੀ ਮੰਮੀ ਜਿੱਥੇ ਵੀ ਹੈਗੀ ਆ ਤੇ ਉਹ ਸਟੇਜ ਤੋਂ ਆ ਕੇ ਆਪਦੇ ਬੱਚੇ ਨੂੰ ਲੈ ਜਾਵੇ। ਤੇ ਮੈਨੂੰ ਨਾ ਇੱਕ ਭਾਜੀ ਹੈਰਾਨੀ ਹੋਈ ਕਿ ਇੱਕ ਬੱਚਾ ਸੀਗਾ, ਮੇਰੇ ਖਿਆਲ ਚ 4-5 ਸਾਲ ਦਾ ਬੱਚਾ ਹੋਊਗਾ, ਬੱਚੀ ਸੀਗੀ, ਤੇ ਉਹਨੂੰ ਜਦੋਂ ਸਟੇਜ ਤੇ ਅਸੀਂ ਅੱਗੇ ਖੜੀਆਂ ਸੀ ਤੇ ਫੜਾਤਾ, ਕਹਿੰਦੇ ਵੀ ਇਹਨਾਂ ਵੀ ਤੁਸੀਂ ਪਲੀਜ਼ ਉਹਨਾਂ ਨੂੰ ਕਹਿ ਦੋ ਵੀ ਅੱਗੇ ਅਨਾਊਂਸ ਕਰ ਦੇਣ ਵੀ ਬੱਚਾ ਰੋ ਰਿਹਾ ਵਾ ਤੇ ਵੀ ਇਹਦੀ ਮੰਮੀ ਗੁੰਮ ਗਈ ਆ। ਚਲੋ ਬੱਚੇ ਨੂੰ ਅਸੀਂ ਚੁੱਪ ਕਰਾਇਆ ਤੇ ਉਹਨੂੰ ਉੱਥੇ ਅਸੀਂ ਬਿਠਾ ਲਿਆ ਤੇ ਮੈਂ ਉਹਨੂੰ ਪੁੱਛਿਆ ਕਿ ਬੱਚੇ ਤੇਰਾ ਨਾਮ ਕੀ ਆ। ਮੈਨੂੰ ਹੈਰਾਨੀ ਇਸ ਗੱਲ ਦੀ ਹੋਈ ਕਿ ਬੱਚੇ ਨੂੰ ਪੰਜਾਬੀ ਵਿੱਚ ਜਾਂ ਹਿੰਦੀ ਵਿੱਚ ਆਪਦਾ ਨਾਮ ਨਹੀਂ ਸੀ ਪਤਾ, ਤੇ ਉਹਨੇ ਮੈਨੂੰ ਇੰਗਲਿਸ਼, ਜਦੋਂ ਮੈਂ ਨਾਮ ਪੁੱਛਿਆ ਤੇ ਮੈਨੂੰ ਇੰਗਲਿਸ਼ ਦੇ ਵਿੱਚ ਸਪੈਲਿੰਗ ਦੱਸ ਦਿੱਤੀ। ਮੈਂ 2 ਮਿੰਟ ਤਾਂ ਸੋਚਿਆ, ਮੈਂ ਕਿਹਾ ਦੱਸੋ ਵੀ ਇਹ ਹੁਣ 3-4 ਸਾਲ ਦੀ ਬੱਚੀ ਆ ਤੇ ਵੀ ਇਹਦੇ ਘਰਦਿਆਂ ਦੀ ਇੰਨੀ ਕੁ ਰਿਸਪੋਨਸੀਬਿਲਿਟੀ ਤਾਂ ਹੋਣੀ ਚਾਹੀਦੀ ਆ ਕਿ ਬੱਚੇ ਨੂੰ ਪੰਜਾਬੀ ਜਾਂ ਹਿੰਦੀ ਦੇ ਵਿੱਚ ਤੁਸੀਂ ਨਾਮ ਸਿਖਾ ਸਕੋ। ਅਸੀਂ ਕਿੰਨੀ ਰੌਲਾ ਪਾਉਂਦੇ ਇੱਥੇ, ਕਿੰਨੀ ਦੁਹਾਈ ਦਿੰਦੇ ਹਾਂ ਵੀ ਅਸੀਂ ਪੰਜਾਬੀ ਨੂੰ ਆਪਦੀ ਮਾਤ ਭਾਸ਼ਾ ਨੂੰ ਭੁੱਲਣਾ ਨੀ ਜਾਂ ਏਦਾਂ ਨੀ ਕਰਨਾ, ਕਲਾਸਿਸ ਵੀ ਲੱਗਦੀਆਂ ਨੇ, ਕੀ ਅਸੀਂ ਘਰ ਚ ਆਪਦੇ ਬੱਚੇ ਨੂੰ ਇੱਕ ਨਾਂ ਨੀ ਸਿਖਾ ਸਕਦੇ ਵੀ ਉਹਦਾ ਨਾਮ ਕੀ ਆ। ਉਹ ਬੱਚੇ ਦੀ ਸੇਫਟੀ ਲਈ ਵੀ ਜ਼ਰੂਰੀ ਆ, ਤੇ ਮੈਨੂੰ ਇਹ ਸੀ ਕਿ ਚਲੋ ਮੈਂ ਤੁਹਾਡੇ ਨਾਲ ਇਸ ਬਾਰੇ ਗੱਲ ਜ਼ਰੂਰ ਕਰੂੰਗੀ ਕਿਉਂਕਿ ਲੋਕ ਤੁਹਾਨੂੰ ਸੁਣਦੇ ਵੀ ਬਹੁਤ ਆ ਤੇ ਕਿਤੇ ਨਾ ਕਿਤੇ ਤੁਸੀਂ ਉਹਨਾਂ ਨੂੰ ਇਸ ਪਾਸੇ ਵੱਲ ਵੀ ਕਰ ਸਕੋਗੇ।
ਦੇਖੋ ਬੋਬੀ ਜੀ, ਗੱਲ ਇਹ ਆ ਵੀ ਜਿਹੜੀਆਂ ਇਹ ਸਾਡੀਆਂ ਮੁੱਢਲੀਆਂ ਲੋੜਾਂ, ਇਹ ਮੁੱਢਲੀਆਂ, ਕੱਲਾ ਅਸੀਂ ਇਹ ਨੀ ਕਹਿੰਦੇ ਵੀ ਸਾਡੀ ਬੋਲੀ ਤੋਂ ਅਸੀਂ ਭੱਜ ਗਏ ਆ, ਸਾਡੀ ਬੋਲੀ ਨੀ ਜਾਣਦੇ ਬੱਚੇ, ਅਸੀਂ ਬੁਢਾਪੇ ਚ ਕੀ ਕਰਾਂਗੇ। ਪਰ ਇਹ ਤਾਂ ਮੁੱਢਲੀਆਂ ਜ਼ਰੂਰਤਾਂ ਵੀ ਆ। ਤੁਸੀਂ ਬੱਚੇ ਨੂੰ ਜਿਵੇਂ ਅਸੀਂ ਰੋਜ਼ ਕਹਿਣੇ ਵੀ ਤੈਰਾਕੀ ਕਿਉਂ ਸਿਖਾਉਣੀ ਚਾਹੀਦੀ ਹੈ, ਵੀ ਬੱਚਾ ਕਿਸੇ ਵੇਲੇ ਵੀ ਪਾਣੀ ਚ ਉਲਝ ਜੇ ਤਾਂ ਉਹਨੂੰ ਪਾਣੀ ਚੋਂ ਨਿਕਲਣਾ ਆਉਂਦਾ ਹੋਵੇ, ਤਾਂ ਇਹੀ ਚੀਜ਼ ਸਾਨੂੰ ਦੇਖਣਾ ਚਾਹੀਦਾ ਵੀ ਬੈਸਟ ਤੇ ਜਿਹੜਾ ਰੋਸਟ ਸਾਰੇ ਸਿਨੈਰੀਓ ਸਾਨੂੰ ਹਰ ਰੋਜ਼ ਆਪਦੇ ਦਿਮਾਗ ਚ ਰੱਖਣੇ ਚਾਹੀਦੇ ਵੀ ਜੇ ਚੰਗਾ ਸਿਨੈਰੀਓ ਬਣਦਾ ਤਾਂ ਕੀ ਹੋਣਾ ਚਾਹੀਦਾ, ਮਾੜਾ ਤੋਂ ਮਾੜਾ ਬਣਦਾ ਤਾਂ ਉੱਥੇ ਕੀ ਹੋਣਾ ਚਾਹੀਦਾ। ਸੋ ਸਾਨੂੰ ਇਹ ਚੀਜ਼ ਤਾਂ ਪਹਿਲਾਂ ਹੀ ਹੋਣਾ ਚਾਹੀਦਾ ਵੀ ਸਾਡੇ ਬੱਚਿਆਂ ਨੂੰ ਪਤਾ ਹੋਵੇ ਉਹਨਾਂ ਦੇ ਮਾਂ ਬਾਪ ਦਾ ਨਾਂ, ਉਹਨਾਂ ਨੂੰ ਸਾਰੇ ਆਲੇ ਦੁਆਲੇ ਬਾਰੇ ਜਿੰਨੀ ਵੱਧ ਤੋਂ ਵੱਧ ਜਾਣਕਾਰੀ ਅਸੀਂ ਦੇ ਸਕਦੇ ਹੋਈਏ ਤਾਂ ਉਹਨਾਂ ਨੂੰ ਬੱਚੇ ਨੂੰ ਬਾਲਾ ਵਾਰੀ ਨਹੀਂ ਸਿਖਾਉਣੀ ਪੈਂਦੀ ਹੁੰਦੀ, 7 ਸਾਲ ਦੀ ਏਜ ਤੱਕ ਉਹਨਾਂ ਨੂੰ ਇੱਕ ਵਾਰੀ ਦੱਸ ਦਿਓ, ਇੱਕ ਵਾਰੀ ਜੋ ਸਮਝ ਜਾਂਦੇ ਹੁੰਦੇ ਆ ਸਰ। ਪਰ ਅਸੀਂ ਕੀ ਕਰਦੇ ਹਾਂ, ਅਸੀਂ ਇਹ ਸਾਡੇ ਕੋਲ ਇੰਨਾ ਤਾਂ ਟਾਈਮ ਹੀ ਹੈ ਨਹੀਂ ਵੀ ਅਸੀਂ ਆਪਣੇ ਬੱਚੇ ਨਾਲ ਇਹ ਜੀ ਵਾਰਤਾਲਾਪ ਕਰ ਸਕੀਏ, ਇਹ ਜਿਹੀਆਂ ਗੱਲਾਂ ਕਰ ਸਕੀਏ। ਸੋ ਦੂਜੀ ਉਦੋਂ ਬਾਅਦ ਆ ਜਾਂਦੀ ਹੈ ਕਿਤੇ ਨਾ ਕਿਤੇ ਮਾਂ ਬੋਲੀ ਦੀ ਕਦਰ ਕਰਨੀ, ਮਾਂ ਬੋਲੀ ਨੂੰ ਸਿਖਾਉਣਾ। ਪਹਿਲੇ ਤਾਂ ਮੁੱਢਲੇ ਫਰਜ਼ ਹੀ ਆ ਸਾਡੇ ਵੀ ਬੱਚੇ ਨੂੰ ਇਹ ਤਾਂ ਪਤਾ ਹੋਵੇ ਨਾ ਵੀ ਉਹ ਪਾਣੀ ਦੀ ਤੇਹ ਲੱਗਦੀ ਹੈ ਤੇ ਉਹ ਪਾਣੀ ਨੂੰ ਕਿਵੇਂ ਮੰਗਣਾ, ਪਾਣੀ ਨੂੰ ਕੀ ਕੀ ਕਹਿੰਦੇ, ਇਹ ਨਾ ਹੋਵੇ ਵੀ ਬੱਚਾ ਪਾਣੀ ਨਾ ਮੰਗ ਸਕੇ। ਸੋ ਇਹ ਚੀਜ਼ਾਂ ਵਾਕਈ ਸਹੀ ਗੱਲ ਆ ਜੀ ਤੁਹਾਡੀ, ਤੇ ਪਰ ਸਾਨੂੰ ਚਾਹੀਦਾ ਕਿਵੇਂ ਨਾ ਕਿਵੇਂ ਰੂਪ ਚ ਜੇ ਸਾਡੇ ਮੇਲੇ ਮਸੱਬੇ ਵੀ ਲੱਗਦੇ ਨਾ ਇਹਨਾਂ ਮੇਲੇ ਸਭਿਆ ਨੂੰ ਵੀ ਕਿਸੇ ਨਾ ਕਿਸੇ ਰੂਪ ਦੇ ਵਿਚ ਐਜੂਕੇਸ਼ਨਲ ਬਣਾ ਦੇਣਾ ਚਾਹੀਦਾ, ਉਹਦੇ ਚ ਕਿਸੇ ਨਾ ਕਿਸੇ ਰੂਪ ਚ ਐਜੂਕੇਸ਼ਨਲ ਚੀਜ਼ਾਂ ਜੋੜ ਦੇਣੀਆਂ ਚਾਹੀਦੀਆਂ ਤਾਂ ਕਿ ਉੱਥੇ ਆ ਕੇ ਬੱਚੇ ਸਿੱਖਣ ਵੀ ਤੇ ਉਹਨਾਂ ਤੋਂ ਕਾਫੀ ਚੀਜ਼ਾਂ ਦਾ ਪਤਾ ਲੱਗੇ। ਬੈਸਟ ਆਈਡੀਆ ਤਾਂ ਮੈਂ ਪਹਿਲਾਂ ਵੀ ਕਿਹਾ, ਕਈ ਵਾਰੀ ਮੈਨੂੰ ਕਹਿ ਦਿੰਦੇ ਵੀ ਅਸੀਂ ਘਰੇ ਪੰਜਾਬੀ ਬੋਲਦੇ ਆ, ਅਸੀਂ ਬੱਚੇ ਆਪਸ ਵਿਚ ਇੰਗਲਿਸ਼ ਬੋਲਣ ਲੱਗ ਜਾਂਦੇ ਆ, ਅਸੀਂ ਕਿਵੇਂ ਕਰੀਏ। ਹੋਰ ਅਗਲਾ ਸਟੈਪ ਤਾਂ ਮੈਂ ਹਰ ਰੋਜ਼ ਇੱਕੋ ਗੱਲ ਕਹਿਣਾ ਵੀ ਤੁਸੀਂ ਘਰ ਦੇ ਵਿਚ ਮਾਹੌਲ ਹੋਏ ਜਾਂ ਕ੍ਰੀਏਟ ਕਰਦੇ ਹੋ। ਮਾਹੌਲ ਮੀਨਸ ਇਕੱਲਾ ਬੋਲਣਾ ਨਹੀਂ ਹੁੰਦਾ, ਮਾਹੌਲ ਮੀਨਸ ਤੁਹਾਡੇ ਘਰ ਦੀਆਂ ਚੀਜ਼ਾਂ, ਤੁਹਾਡੀਆਂ ਵਸਤਾਂ, ਤੁਹਾਡੇ ਕੰਧਾਂ ਦੇ ਸਾਈਨ, ਤੁਹਾਡੀਆਂ ਕੰਧਾਂ ਤੇ ਲੱਗੀਆਂ ਫੋਟੋਆਂ, ਤੁਹਾਡੇ ਬੈਕਯਾਰਡ ਦੇ ਵਿਚ ਚੀਜ਼ਾਂ ਪਈਆਂ ਚੀਜ਼ਾਂ, ਉਹ ਸਾਰਾ ਜੇ ਤੁਸੀਂ ਪੰਜਾਬੀ ਪੰਜਾਬੀ ਹੈ ਤਾਂ ਆਪਦੀ ਮਾਂ ਬੋਲੀ ਨਾਲ ਰੰਗਤ ਦੇ ਦੋਗੇ ਤਾਂ ਉਹ ਬੱਚਾ ਵਾਕਿਆ ਹੀ ਉਹ ਚੀਜ਼ਾਂ ਸੁਣੂ ਸਿੱਖੂਗਾ। ਮੈਂ ਦੇਖਿਆ ਸੀ, ਮੈਂ ਤਾਂ ਪਹਿਲਾਂ ਵੀ ਸ਼ੇਅਰ ਕੀਤਾ ਸੀ, ਇੰਗਲੈਂਡ ਸਾਡੇ ਬਾਈ ਮਨਦੀਪ ਖੁਰਮੀ ਆ ਮਿੱਤਰ ਆਪਣੇ, ਉਹਨਾਂ ਨੇ ਆਪਦੇ ਬੈਕਯਾਰਡ ਦੇ ਵਿਚ ਬੋਰਡ ਲਾ ਕੇ ਊੜੇ ਆੜੇ ਲਿਖੇ ਹੋਏ ਆ, ਕਿਤੇ ਕੁਛ ਲਿਖਿਆ ਬੱਚਿਆਂ ਦੇ ਕਮਰਿਆਂ ਚ, ਉਹ ਜਿਹੀਆਂ ਫੋਟੋਆਂ, ਉਹ ਜਿਹੀਆਂ ਚੀਜ਼ਾਂ ਕੈਲੰਡਰ ਲਾਏ ਹੋਏ ਆ, ਤਾਂ ਕਿ ਬੱਚਾ ਜਦੋਂ ਪੜ੍ਹਦਾ ਦੇਖਦਾ ਤਾਂ ਉਹ ਚੀਜ਼ਾਂ ਵਾਲੇ ਪਾਸੇ ਜਾਂਦਾ। ਸੋ ਕੋਈ ਨੀ ਜੀ, ਆਪਾਂ ਇਸ ਵਿਸ਼ੇ ਤੇ ਪੂਰਾ ਕਿਤੇ ਪ੍ਰੋਗਰਾਮ ਕਰਾਂਗੇ। ਫਿਲਹਾਲ ਮੈਂ ਦੱਸ ਰਿਹਾ ਸੀ ਜੀ ਵੀ ਐਡਲੇਡ ਦੇ ਵਿਚ ਵੀ ਤੀਆਂ ਦਾ ਮੇਲਾ ਜਿਹੜਾ ਉਹ ਬੁਰੇ ਤਿਆਰੀਆਂ ਜਿਹੜੀਆਂ ਹੁੰਦੀਆਂ ਜੋਰਾਂ ਸ਼ੋਰਾਂ ਤੇ ਚੱਲ ਰਹੀਆਂ ਜੀ, ਤੇ 23 ਤਰੀਕ ਨੂੰ ਜਿਹੜਾ ਮੇਲਾ, ਸਿਰਫ 15 ਕੁ ਦਿਨ ਬਾਕੀ ਰਹਿ ਗਏ ਮੇਲੇ ਦੇ ਵਿਚ, ਤੇ ਅਸੀਂ ਕੋਸ਼ਿਸ਼ ਕਰਾਂਗੇ ਕਿਸ ਦਿਨ ਉਹਨਾਂ ਨਾਲ ਪ੍ਰਬੰਧਕਾਂ ਨਾਲ ਵੀ ਗੱਲ ਕਰਾਉਣ ਦੀ ਤੇ, ਪਰ ਇਸ ਵਾਰ ਕਹਿੰਦੇ ਆ ਜੀ ਕਾਫੀ ਖਾਸ ਹੋਣ ਜਾ ਰਿਹਾ ਮੇਲਾ, ਤੇ ਸ਼ੋਅ ਗਰਾਊਂਡ ਦੇ ਵਿਚ ਵੱਡੇ ਹਾਲ ਦੇ ਵਿਚ ਵੀ ਕੀਤਾ ਜਾ ਰਿਹਾ, ਤੇ ਦੇਖਦੇ ਆ ਜੀ। ਐਤਕੀ ਤੀਜੇ ਤੋਂ ਚੌਥਾ ਸਾਲ ਹੋ ਗਿਆ ਚੱਕਿਆ ਜੀ ਮੇਲੇ ਨੂੰ, ਤੇ ਹਰ ਸਾਲ ਮੇਲਾ ਆਪਣੀ ਜਿਹੜੀ ਰੌਣਕ ਆ ਜਿਹੜੀ ਉਹ ਵਧਾਉਂਦਾ ਜਾ ਰਿਹਾ, ਤੇ ਐਤਕੀ ਵੀ ਜਿਹੜੀ ਕੀ ਤਿਆਰੀਆਂ ਹੋ ਰਹੀਆਂ, ਇੱਕ ਅੱਧੇ ਦਿਨ ਚ ਆਪਾਂ ਉਹਨਾਂ ਨਾਲ ਪ੍ਰਬੰਧਕਾਂ ਨਾਲ ਵੀ ਗੱਲ ਕਰਾਂਗੇ। ਹੋਰ ਵੀ ਬਹੁਤ ਸਾਰੇ ਸ਼ਹਿਰਾਂ ਚ ਇਹੋ ਜਿਹੇ ਇਵੈਂਟ ਹੋ ਰਹੇ ਆ ਜੀ, ਤੇ ਜ਼ਰੂਰ ਉਹਨਾਂ ਇਵੈਂਟਾਂ ਦਾ ਵੀ ਹਿੱਸਾ ਬਣਿਆ ਕਰੋ, ਜਾਇਆ ਕਰੋ, ਬੱਚਿਆਂ ਨੂੰ ਲੈ ਕੇ ਜਾਇਆ ਕਰੋ। ਕੱਲੇ ਪੈਸੇ, ਡਾਲਰ, ਕੰਮ ਇਹ ਸਾਰਾ ਕੁਛ ਨਹੀਂ ਹੈ, ਥੋੜਾ ਆਲੇ ਦੁਆਲੇ ਪ੍ਰਤੀ ਵੀ ਸਾਨੂੰ ਸੁਚੇਤ ਰਹਿਣਾ ਚਾਹੀਦਾ।
ਸੋ ਬਹੁਤ ਬਹੁਤ ਸ਼ੁਕਰੀਆ ਬ੍ਰੈਡ ਸਾਹਿਬ,
ਮਿਹਰਬਾਨੀ
ਜੀ। ਦੋਸਤੋ ਇਹ ਸਨ ਮਿੰਟੂ ਬ੍ਰੈਡ ਜੀ, ਜਿਨ੍ਹਾਂ ਨੇ ਕਿ ਖਬਰਾਂ ਬਾਰੇ ਕਾਫੀ ਜ਼ਿਆਦਾ ਆਪਦੇ ਵਿਊ ਵੀ ਦਿੱਤੇ, ਤੇ ਆਈ ਥਿੰਕ ਤੁਹਾਡੇ ਮਨਾਂ ਦੇ ਵਿਚ ਜਿਹੜੇ ਸਵਾਲ ਆ ਉਹ ਵੀ ਪੂਰੇ ਹੋ ਗਏ ਹੋਣਗੇ। ਤੇ ਲਓ ਜੀ ਫਿਰ ਇੱਧਰ ਮੈਸੇਜ ਬਹੁਤ ਜ਼ਿਆਦਾ ਆ ਚੁੱਕੇ ਆ, ਤੇ ਮੈਸੇਜ ਦੱਸਦੇ ਦੱਸਦੇ ਮੈਨੂੰ ਲੱਗਦਾ ਚਲੋ ਕੋਈ ਗੱਲ ਨੀ, ਥੋੜੀ ਲੇਟ ਹੋ ਜੂਗੀ ਪੜ੍ਹਦੀ, ਤੇ ਪਰ ਕੋਈ ਗੱਲ ਨੀ ਜੀ। ਆਪਾਂ ਅੱਜ ਫੋਨ ਕਾਲ ਤੇ ਅਗਰ ਤੁਸੀਂ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਹੋ ਤਾਂ ਮੋਸਟ ਵੈਲਕਮ, ਫੋਨ ਕਾਲ ਵੀ ਓਪਨ ਕਰਾਂਗੇ, ਜੋ ਕਿ ਸਾਡਾ ਅੱਜ ਦਾ ਟੌਪਿਕ ਆ ਕੁੜੀਆਂ ਬਾਰੇ। ਤੁਹਾਨੂੰ ਪਤਾ ਹੀ ਅਸੀਂ ਟੌਪਿਕ ਕੀ ਆ ਕੁੜੀਆਂ ਬਾਰੇ। ਸੋ ਪਿਛਲੀ ਵਾਰ ਸਾਨੂੰ ਕਈ ਜਾਣੇ ਨੇ ਕਿਹਾ ਸੀ ਕਿ ਉਹ ਇਸ ਵਿਸ਼ੇ ਤੇ ਇਸ ਟੌਪਿਕ ਤੇ ਵਿਚਾਰ ਵਟਾਂਦਰਾ ਕਰਨਾ ਚਾਹੁੰਦੇ ਆ। ਮੈਂ ਇਸ ਨੂੰ ਟੌਪਿਕ ਤਾਂ ਨਹੀਂ ਕਹੂੰਗੀ, ਜਸਟ ਨਾਰਮਲ, ਕਿਉਂਕਿ ਹਮੇਸ਼ਾ ਅਸੀਂ ਕਹਿੰਦੇ ਹਾਂ ਕਿ ਹਰਮਨ ਰੇਡੀਓ ਇੱਕ ਪਰਿਵਾਰ ਦੀ ਤਰ੍ਹਾਂ ਆ। ਸੋ ਪਰਿਵਾਰਾਂ ਦੇ ਵਿੱਚ ਵਿਚਾਰ ਵਟਾਂਦਰੇ ਹੁੰਦੇ ਆ, ਕਿਸੇ ਤੇ ਕੋਈ ਵੀ ਏਦਾਂ ਦਾ ਕਟਾਕਸ਼ ਨਹੀਂ ਕਰਨਾ ਜਿਹਦੇ ਨਾਲ ਕਿਸੇ ਨੂੰ ਕੁਛ ਵੀ ਬੁਰਾ ਲੱਗੇ, ਜਾਂ ਇਹਨੂੰ ਜੰਗ ਦਾ ਅਖਾੜਾ ਨਹੀਂ ਬਣਾਉਣਾ ਕਿ ਤੂੰ ਮੇਰੇ ਵੱਲ ਉਂਗਲ ਕੀਤੀ ਆ ਤਾਂ ਮੈਂ ਤੇਰੇ ਵੱਲ ਉਂਗਲ ਕਰੂੰਗੀ, ਕਿਉਂਕਿ ਰਿਐਲਿਟੀ ਕੀ ਆ ਉਹ ਸਾਨੂੰ ਸਾਰਿਆਂ ਨੂੰ ਪਤਾ ਵਾ। ਠੀਕ ਹੈ ਨਾ, ਆਏ ਆ ਅਸੀਂ ਇੱਥੇ ਇਕੱਲੀਆਂ ਕੁੜੀਆਂ ਆਈਆਂ ਨੇ, ਇਕੱਲੀਆਂ ਕੁੜੀਆਂ ਦੀ ਕੀ ਪ੍ਰੋਬਲਮਸ ਆਈਆਂ ਸੀਗੀਆਂ ਤੇ ਕੀ ਉਹਨਾਂ ਨੂੰ ਫੇਸ ਕਰਨਾ ਪਿਆ ਤੇ ਕੀ ਸਾਡੀਆਂ ਧਾਰਨਾਵਾਂ ਬਣੀਆਂ ਹੋਈਆਂ ਨੇ ਇਸ ਵਿਸ਼ੇ ਤੇ, ਉਹ ਵੀ ਸਾਨੂੰ ਪਤਾ ਵਾ। ਇਸ ਤੋਂ ਅਸੀਂ ਕੋਈ ਵੀ ਮੁਨਕਰ ਨਹੀਂ ਹੈਗੇ, ਕਿਉਂਕਿ ਮੈਂ ਵੀ ਇਸ ਜਿਹੜਾ ਸਾਰਾ ਕਾਰ ਵਿਹਾਰ ਆ ਉਹਦੇ ਵਿੱਚੋਂ ਲੰਘ ਚੁੱਕੀ ਆ। ਸੋ ਕਿਤੇ ਨਾ ਕਿਤੇ ਸਭ ਨੂੰ ਪਤਾ ਵਾ ਜੋ ਇੱਥੇ ਸਿਸਟਮ ਚੱਲ ਰਿਹਾ, ਜੋ ਕੀ ਚੱਲ ਰਿਹਾ। ਸੋ ਸਾਡਾ ਮਤਲਬ, ਮੇਰਾ ਕਹਿਣ ਦਾ ਮਤਲਬ ਇਹ ਆ, ਟੌਪਿਕ ਅਸੀਂ ਇਸ ਲਈ ਸ਼ੁਰੂ ਕੀਤਾ ਸੀਗਾ ਕਿ ਕੁੜੀਆਂ ਵੀ ਇਸ ਗੱਲੋਂ ਅਵੇਅਰ ਹੋਣ, ਤੇ ਹਰ ਗੱਲ ਦੇ ਲਈ ਕੁੜੀਆਂ ਨੂੰ ਬਲੇਮ ਦੇਣਾ ਵੀ ਠੀਕ ਨਹੀਂ। ਮੈਂ ਇਹ ਨਹੀਂ ਕਹਿੰਦੀ ਕਿ ਸਾਰੀਆਂ ਕੁੜੀਆਂ ਠੀਕ ਆ, ਤੇ ਮੈਂ ਇਹ ਵੀ ਨਹੀਂ ਕਹਿੰਦੀ ਕਿ ਸਾਰੇ ਮੁੰਡੇ ਗਲਤ ਆ। ਸੋ ਦੁਨੀਆਂ ਦਾ ਤਾਣਾ ਮਾਣਾ ਵਾ ਜੀ ਇਹਦੇ ਵਿੱਚ ਚੱਲਦਾ ਰਹਿੰਦਾ। ਮੇਰੇ ਕਹਿਣ ਦਾ ਅੱਜ ਦਾ ਮਤਲਬ ਇਹੀ ਹੈ ਕਿ ਤੁਸੀਂ ਕਿਸੇ ਵੀ ਵੱਲ ਪੁਆਇੰਟ ਆਊਟ ਕਰ ਦਿਓ, ਕਿਸੇ ਵੀ ਗੱਲ, ਕਿਸੇ ਵੀ ਕੁੜੀ ਵੱਲ ਜਾਂ ਕਿਸੇ ਵੀ ਮੁੰਡੇ ਵੱਲ ਉਂਗਲ ਕਰਨ ਤੋਂ ਪਹਿਲਾਂ ਇਹ ਸੋਚ ਲਓ ਕਿ ਉਹਦੇ ਹਾਲਾਤ ਕੀ ਆ, ਉਹ ਕਿਹੜੀ ਮਜਬੂਰੀ ਦੇ ਵਿੱਚ ਫਸਿਆ, ਕਿਉਂਕਿ ਕਿਤੇ ਨਾ ਕਿਤੇ ਇੱਕ ਵਾਰੀ ਗਲਤੀ ਇਹ ਮੈਂ ਵੀ ਕਰ ਚੁੱਕੀ ਹਾਂ। ਚਲੋ ਮੈਂ ਤੁਹਾਡੇ ਮੈਸੇਜ ਤਾਂ ਮੈਂ ਲੈਣੀ ਆ, ਪਰ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਹੀ ਦਿੰਦੀ ਹਾਂ ਕਿ ਮੇਰੇ ਤੋਂ ਕੀ ਗਲਤੀ ਹੋਈ ਸੀ। ਮੈਂ ਉਸ ਕੁੜੀ ਨੂੰ ਜ਼ਿਆਦਾ ਜਾਣਦੀ ਨਹੀਂ ਸੀਗੀ ਬਿਲਕੁਲ ਵੀ, ਠੀਕ ਆ। ਮੈਂ ਉਹਨੂੰ ਕਦੇ ਮਿਲੀ ਨਹੀਂ ਸੀ, ਬਸ ਕਦੇ ਕਲਾਸ ਦੇ ਵਿੱਚ ਜਦੋਂ ਜਾਣਾ ਇੱਕ ਦੋ ਵਾਰੀ ਹੈਲੋ ਹਾਈ ਹੁੰਦੀ ਸੀ, ਪਰ ਉਸ ਕੁੜੀ ਬਾਰੇ ਨਾ ਮੈਨੂੰ ਆਸ ਪਾਸ ਤੋਂ ਪਤਾ ਲੱਗਦਾ ਸੀ ਵੀ ਇੱਦਾਂ ਦੀਆਂ ਕ੍ਰੇਜ਼ੀ ਮਤਲਬ ਕਿ ਚੀਜ਼ਾਂ ਕਰਦੀ ਆ, ਵੀ ਕਦੇ ਆਪਦੇ ਆਪ ਨੂੰ ਹਰਟ ਕਰ ਲਿਆ। ਉਹ ਜ਼ਿਆਦਾਤਰ ਆਪਦੇ ਆਪ ਨੂੰ ਹਰਟ ਕਰਦੀ ਹੁੰਦੀ ਸੀਗੀ ਕੁੜੀ, ਤੇ ਮੈਂ ਵੀ ਦੇਖ, ਮੈਨੂੰ ਜਦੋਂ ਦੱਸਣਾ ਮੈਂ ਕਹਿਣਾ ਕਿੱਡੀ ਪਾਗਲ ਕੁੜੀ ਆ, ਵੀ ਇਹਨੂੰ ਕੀ ਹੋਇਆ, ਚੰਗੀ ਭਲੀ ਤਾਂ ਹੈਗੀ ਆ, ਪਰ ਜਦੋਂ ਉਹਨੇ ਕਦੇ ਨਾਰਮਲ ਗੱਲ ਕਰਨੀ ਤਾਂ ਬਹੁਤ ਸੋਹਣੀ ਗੱਲ ਕਰਨੀ ਤੇ ਹੱਸਦੀ ਵੀ ਰਹਿੰਦੀ ਸੀ। ਤੇ ਕਿਤੇ ਨਾ ਕਿਤੇ ਮੈਂ ਉਸ ਕੁੜੀ ਤੋਂ ਕਿਨਾਰਾ ਹੀ ਰੱਖਦੀ ਹੁੰਦੀ ਸੀ ਵੀ ਛੱਡ ਯਾਰੇ ਪਾਗਲ ਜੀ ਕੁੜੀ ਆ, ਵੀ ਇਹਦੇ ਨਾਲ ਕਾਹਨੂੰ ਏਦਾਂ ਗੱਲਬਾਤ ਕਰਨੀ ਆ। ਸੋ ਚਲੋ ਮੈਂ ਉਹ ਤੋਂ ਪਾਸੇ ਹੀ ਰਹਿੰਦੀ ਸੀ। ਟਾਈਮ ਲੰਘਦਾ ਗਿਆ, ਲੰਘਦਾ ਗਿਆ, ਕਾਫੀ ਟਾਈਮ ਬਾਅਦ ਇੱਕ ਦਿਨ ਐਸਾ ਆਇਆ ਕਿ ਮੈਨੂੰ ਉਸ ਕੁੜੀ ਬਾਰੇ ਪਤਾ ਲੱਗਾ ਕਿ ਉਸ ਕੁੜੀ ਦੀ ਰਿਐਲਿਟੀ ਕੀ ਸੀ, ਕਾਹਤੋਂ ਕੁੜੀ ਇੰਨੀ ਸਟ੍ਰੈਸ ਵਿੱਚ ਰਹਿੰਦੀ ਸੀ, ਜਿਹੜੀਆਂ ਉਹ ਹਰਕਤਾਂ ਕਰਦੀ ਸੀ, ਜਿਹੜੀਆਂ ਉਹ ਆਪਦੇ ਆਪ ਨੂੰ ਹਰਟ ਕਰਦੀ ਸੀ, ਉਹਦਾ ਰੀਜ਼ਨ ਪਤਾ ਕੀ ਸੀ? ਕਿਉਂਕਿ ਉਸ ਟਾਈਮ ਉਹ ਕੁੜੀ ਬਹੁਤ ਜ਼ਿਆਦਾ ਮੈਂਟਲੀ ਸਟ੍ਰੈਸ ਦੇ ਵਿੱਚੋਂ ਲੰਘ ਰਹੀ ਸੀ, ਜਿਸਦੇ ਕਰਕੇ ਉਹਨੂੰ ਪਤਾ ਨਹੀਂ ਸੀ ਲੱਗਦਾ ਹੁੰਦਾ ਕਿ ਉਹ ਕੀ ਕਰੇ। ਕਈ ਵਾਰੀ ਉਹਨੇ ਇਹ ਕੋਸ਼ਿਸ਼ ਕੀਤੀ ਸੀ ਕਿ ਆਪਦੇ ਆਪ ਨੂੰ ਹੀ ਖਤਮ ਕਰ ਦੇਵੇ, ਪਰ ਜ਼ਿੰਦਗੀ ਹੈ ਨਾ ਜਿਹੜੀ, ਕਹਿੰਦੇ ਹੁੰਦੇ ਉੱਪਰ ਵਾਲੇ ਨੇ ਦਿੱਤੀ ਆ ਤੇ ਉਸੇ ਨੇ ਹੀ ਟਾਈਮ ਲਿਖਿਆ ਹੁੰਦਾ ਵਾ ਕਿ ਕਿਹੜੇ ਟਾਈਮ ਅਸੀਂ ਤੈਨੂੰ ਲੈ ਕੇ ਜਾਣਾ ਵਾ। ਸੋ ਉਹ ਟਾਈਮ ਨਹੀਂ ਸੀ ਤਾਂ ਉਹ ਕੁੜੀ ਹਰ ਵਾਰੀ ਬਚਦੀ ਰਹੀ ਆਪਦੀਆਂ ਬਚਕਾਨੀਆਂ ਹਰਕਤਾਂ ਤੋਂ, ਪਰ ਜ਼ਿੰਦਗੀ ਜਦੋਂ ਇਹ ਰੰਗ ਦਿਖਾਉਂਦੀ ਆ ਨਾ ਤਾਂ ਉਹਨੂੰ ਝੱਲਣਾ ਵੀ ਬਹੁਤ ਮੁਸ਼ਕਲ ਹੁੰਦਾ ਤੇ ਉਸਦੇ ਵਿੱਚੋਂ ਨਿਕਲਣਾ ਵੀ ਬਹੁਤ ਮੁਸ਼ਕਲ ਹੁੰਦਾ। ਕਹਿਣ ਨੂੰ ਅਸੀਂ ਜੋ ਮਰਜ਼ੀ ਕਹਿ ਲਈਏ, ਦਿਖਾਵੇ ਵੀ ਬਹੁਤ ਕਰ ਦਿੰਦੇ ਆ, ਸਿੰਪਥੀਆਂ ਵੀ ਬਹੁਤ ਦੇ ਦਿੰਦੇ ਆ, ਪਰ ਰਿਐਲਿਟੀ ਉਸ ਟਾਈਮ ਉਹ ਹੁੰਦੀ ਆ ਕਿ ਕੌਣ ਉਸ ਇਨਸਾਨ ਦਾ ਹੱਥ ਫੜ ਕੇ ਉਸ ਨੂੰ ਉੱਥੋਂ ਲੰਘਾਉਂਦਾ ਵਾ। ਸੋ ਮੇਰੇ ਕਹਿਣ ਦਾ ਇਹੀ ਮੀਨੇਗਾ, ਕੁਛ ਵੀ ਲਿਖੋ, ਔਨ ਏਅਰ ਤੁਸੀਂ ਗੱਲ ਕਰੋਗੇ, ਤੁਹਾਡੀ ਗੱਲ ਇੱਕ ਇਨਸਾਨ ਨੇ ਨੀ ਪਤਾ ਨੀ ਕਿੰਨੀਆਂ ਕੰਟਰੀਆਂ ਦੇ ਵਿੱਚ ਸੁਣਨੀ ਆ। ਸੋ ਤੁਸੀਂ ਜੋ ਵੀ ਗੱਲ ਕਰੋ, ਜਿੱਦਾਂ ਵੀ ਕਰੋ, ਵਧੀਆ ਤਰੀਕੇ ਨਾਲ, ਵਧੀਆ ਮੈਨਰ ਨਾਲ। ਕੁਛ ਗਲਤ ਹੋ ਰਿਹਾ ਵਾ, ਉਹਨੂੰ ਕਿੱਦਾਂ ਠੀਕ ਕਰ ਸਕਦੇ ਆ ਉਹ ਵੀ ਪਲੀਜ਼ ਜ਼ਰੂਰ ਦੱਸਿਓ। ਸੋ ਯੂ ਗਾਇਜ਼ ਮੋਸਟ ਵੈਲਕਮ, ਅਸੀਂ ਫੋਨ ਕਾਲਸ ਓਪਨ ਕਰਾਂਗੇ ਤੇ ਤੁਸੀਂ ਆਪੋ ਆਪਣੀ ਰਾਏ ਆ, ਜੋ ਆਪੋ ਆਪਣੇ ਰੀਜ਼ਨ ਆ, ਜੋ ਆਪੋ ਆਪਣਾ ਤੁਹਾਡਾ ਹਿਸਾਬ ਕਿਤਾਬ, ਜਿੱਦਾਂ ਦਾ ਵੀ ਕੁੜੀਆਂ ਬਾਰੇ ਤੁਸੀਂ ਸੋਚਦੇ ਹੋ ਜਾਂ ਇੱਥੇ ਕੁੜੀਆਂ ਕਿਉਂ ਬਦਨਾਮ ਹੁੰਦੀਆਂ ਨੇ, ਉਹਦੇ ਕੀ ਰੀਜ਼ਨ ਆ, ਉਸਦੇ ਬਾਰੇ ਤੁਸੀਂ ਸਾਡੇ ਨਾਲ ਜ਼ਰੂਰ ਗੱਲਬਾਤ ਕਰਿਓ ਤੇ ਅੱਜ ਮੈਂ ਤੁਹਾਨੂੰ ਸੁਣੂਗੀ ਤੇ ਫਿਰ ਉਸ ਤੋਂ ਬਾਅਦ ਆਪਾਂ ਗੱਲਾਂ ਬਾਤਾਂ ਵੀ ਜ਼ਰੂਰ ਕਰਾਂਗੇ। ਤੇ ਲਓ ਜੀ, ਫਿਰ ਇੱਧਰ ਹਰਮੀਤ ਸਿੰਘ ਚਾਨਾਬਾ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਜਿੱਦਾਂ ਕਿ ਉਹਨਾਂ ਨੇ ਮੈਨੂੰ ਇੱਕ ਨਾਮ ਦਿੱਤਾ ਹੋਇਆ ਵਾ, DOS। ਹੁਣ ਤਾਂ ਵੈਸੇ ਮੈਂ ਸ਼ੌਰੂ ਸ਼ਾਰੀ ਬਹੁਤ ਘੱਟ ਕਰਦੀ ਆ, ਹਨਾ। ਚਲੋ ਕੋਈ ਗੱਲ ਨੀ ਜੀ, ਤੇ ਨਾਲੇ ਮਿੰਟੂ ਭਾਜੀ ਨੂੰ ਤੇ ਸਰਬਜੀਤ ਭਾਜੀ ਨੂੰ ਵੀ ਤੇ ਸਾਰੇ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਕਹਿ ਰਹੇ ਆ ਵਰਲਡ ਵਾਈਡ ਤੇ, ਕਹਿੰਦੇ ਕਿ ਆਪਾਂ ਇੱਥੇ ਬਿਲਕੁਲ ਠੀਕ ਆ ਤੇ ਤੁਸੀਂ ਵੀ ਸਾਰੇ ਠੀਕ ਹੋਵੋਗੇ। ਤੇ ਉਹਨਾਂ ਨੇ ਜੀ ਇੱਕ ਹਿੰਦੀ ਗਾਣਾ ਸੁਣਨਾ ਚਾਹਿਆ ਵਾ ਤੇ ਜ਼ਰੂਰ ਸੁਣਾਵਾਂਗੇ ਜੀ। ਤੇ ਇੱਕ ਬੜਾ ਹੀ ਪਿਆਰਾ ਜਿਹਾ ਵਿਚਾਰ ਭੇਜਿਆ, ਕਹਿੰਦੇ ਧਰਮ ਸੇ ਕਰਮ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਧਰਮ ਇੱਕ ਭਗਵਾਨ ਸੇ ਮੰਗਣਾ ਪੜਤਾ ਹੈ, ਜਬਕਿ ਕਰਮ ਕਰਨੇ ਸੇ ਭਗਵਾਨ ਕੋ ਖੁਦ ਹੀ ਦੇਣਾ ਪੜਤਾ ਹੈ। ਗੁੱਡ ਮਾਰਨਿੰਗ। ਸੋ ਵਾਕਈ ਜੀ, ਜੇ ਤੁਸੀਂ ਕਰਮ ਕਰੋਗੇ ਤਾਂ ਧਰਮ ਆਪਣੇ ਆਪ ਹੀ ਤੁਹਾਡੇ ਵਿੱਚ ਆ ਜਾਵੇਗਾ, ਕਿਉਂਕਿ ਕਰਮ ਕਰਨ ਨਾਲ ਤੁਹਾਨੂੰ ਚੰਗੇ ਔਰ ਮਾੜੇ ਦੀ ਜੋ ਪਰਿਭਾਸ਼ਾ ਵਾ ਉਸਦੀ ਵੀ ਕਿਤੇ ਨਾ ਕਿਤੇ ਸਮਝ ਆ ਜਾਂਦੀ ਆ। ਸੁਭਾਅ ਦੇ ਵਿੱਚ ਸਹਿਣਸ਼ੀਲਤਾ ਤੇ ਕਿਸੇ ਚੀਜ਼ ਨੂੰ ਵਧੀਆ ਤਰੀਕੇ ਨਾਲ ਸੁਣਨ ਦੀ ਸਮਰੱਥਾ ਵੀ ਕਿਤੇ ਨਾ ਕਿਤੇ ਆ ਹੀ ਜਾਂਦੀ ਆ। ਤੇ ਕਹਿੰਦੇ ਕਿ ਪਿਆਰ ਔਰ ਮੌਤ ਸੇ ਡਰਤਾ ਕੌਣ ਹੈ, ਪਿਆਰ ਤੋਂ ਹੋ ਜਾਤਾ ਹੈ ਕਰਤਾ ਕੌਣ ਹੈ, ਹਮ ਤੋ ਕਰ ਦੀਏ ਪਿਆਰ ਮੇ ਜਾਨ ਵੀ ਕੁਰਬਾਨ, ਪਰ ਪਤਾ ਤੋ ਚਲੇ ਹਮਸੇ ਪਿਆਰ ਕਰਤਾ ਕੌਣ ਹੈ। ਕਿਆ ਬਾਤ ਆ ਜੀ, ਬਹੁਤ ਸੋਹਣਾ। ਲਓ ਜੀ, ਫਿਰ ਅੱਗੇ ਸਾਡੇ ਨਾਲ ਰਣਜੀਤ ਸਿੰਘ ਰੇ ਵਾਈਟ ਵਾਲੇ, ਲਓ ਗੁੱਡ ਮਾਰਨਿੰਗ ਕਹਿ ਰਹੇ ਆ। ਤੇ ਜੇ ਕਿਸੇ ਨੂੰ ਘਰ ਚਾਹੀਦਾ ਵਾ ਤਾਂ ਆ ਜਾਓ ਜੀ ਫਿਰ ਮੈਦਾਨ ਦੇ ਵਿੱਚ। ਕਹਿੰਦੇ ਕਿ ਪ੍ਰੋਪਰਟੀ ਸੇਲ ਤੇ ਆ, ਵੈਬਰੀ ਹਿਊਜ਼ ਤੇ 809 ਸਕੁਅਰ ਮੀਟਰ ਦਾ ਬਲਾਕ ਆ ਤੇ 5 ਬੈਡਰੂਮ ਆ, 2 ਬਾਥਰੂਮ ਆ ਤੇ ਡਬਲ ਕਾਰ ਗਰਾਜ ਆ, ਤੇ ਜਿਹੜੀ ਅਪਰੋਕਸੀਮੇਟਲੀ ਪ੍ਰਾਈਸ ਆ ਜੀ 5 ਤੋਂ 5 ਵੀਹ ਤੱਕ, 500 ਨੀ ਕਹਿ ਰਹੀ ਗੀ, ਪਿਛਲੀਆਂ ਜੀ ਨੂੰ ਆਪੇ ਲਾ ਲਿਓ, ਮੈਨੂੰ ਗਿਣਨਾ ਨੀ ਆਉਂਦਾ ਹੈਗਾ। ਤੇ ਕਹਿੰਦੇ ਫਿਰ ਜੇ ਤੁਹਾਨੂੰ ਹੋਰ ਇਨਫੋਰਮੇਸ਼ਨ ਚਾਹੀਦੀ ਆ ਤਾਂ ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ ਜੀ। ਉਹਨਾਂ ਦਾ ਨੰਬਰ ਆ 04333251355। ਲਓ ਜੀ, ਫਿਰ ਜਿਹਨੇ ਜਿਹਨੂੰ ਘਰ ਚਾਹੀਦਾ ਵਾ ਤਾਂ ਆ ਜਾਓ ਜੀ, ਫਿਰ ਕਰ ਲਓ ਉਹਨਾਂ ਦੇ ਨਾਲ ਗੱਲਬਾਤ। ਜੇ ਕਿਸੇ ਨੂੰ ਨੰਬਰ ਸਪੈਸ਼ਲੀ ਵੀ ਨੰਬਰ ਚਾਹੀਦਾ ਤਾਂ ਸਾਨੂੰ ਦੱਸ ਦਿਓ ਜੀ, ਅਸੀਂ ਤੁਹਾਨੂੰ ਨੰਬਰ ਆ ਜਿਹੜਾ ਉਹ ਸੈਂਡ ਵੀ ਕਰ ਦੇਵਾਂਗੇ। ਨਹੀਂ ਤਾਂ ਫਿਰ ਮੈਂ ਇੱਕ ਵਾਰੀ ਹੋਰ ਦੱਸ ਦਿੰਦੀ ਹਾਂ ਜੀ, ਕਿਸੇ ਵੀ ਰੇ ਵਾਈਟ ਵਾਲਿਆਂ ਕੋਲ ਤੁਸੀਂ ਕੋਈ ਵੀ ਪ੍ਰੋਪਰਟੀ ਦੇ ਕਰਕੇ ਕੋਈ ਵੀ ਸਲਾਹ ਲੈਣਾ ਚਾਹੁੰਦੇ ਹੋ, ਕੋਈ ਵੀ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਹੈ ਤਾਂ ਜ਼ਰੂਰ ਜਾਇਓ ਜੀ ਰਣਜੀਤ ਸਿੰਘ ਰੇ ਵਾਈਟ ਵਾਲੇ। ਉਹਨਾਂ ਦਾ ਨੰਬਰ ਆ ਜੀ 04333251355। ਇਸ ਨੰਬਰ ਤੇ ਤੁਸੀਂ ਉਹਨਾਂ ਨਾਲ ਗੱਲ ਕਰਕੇ ਤੁਹਾਡੇ ਮਨ ਦੇ ਵਿੱਚ ਕੁਝ ਵੀ ਆ ਸਾਂਝਾ ਕਰ ਸਕਦੇ ਹੋ। ਲਓ ਫਿਰ ਇੱਕ ਪਿਆਰਾ ਜਿਹਾ ਗੀਤ ਸੁਣ ਲੈਂਦੇ ਆ, ਕਿਉਂਕਿ ਇੱਕ ਮੈਂ ਬਾਹਲੀ ਸੋਹਣਾ ਗੀਤ ਲੈ ਕੇ ਆਈ ਆ ਤੁਹਾਡੇ ਲਈ। ਨੈਂਜਾ ਤੇ ਕਿਹਦੀ ਕੁੜੀ ਆ ਜਿਹਨੇ ਉਹ ਗਾਣਾ ਗਾਇਆ ਸੀਗਾ ਮੁੰਦਰੀ ਵਾਲਾ, ਨੇਹਾ ਕੱਕੜ, ਹੈ ਨਾ, ਨੇਹਾ ਕੱਕੜ ਤੇ ਨੈਂਜਾ ਦਾ ਬੜਾ ਹੀ ਪਿਆਰਾ ਜਿਹਾ ਗਾਣਾ ਵਾ, ਪਰ ਤੁਸੀਂ ਹਾਲੇ ਤੱਕ ਮੈਨੂੰ ਇਹ ਨੀ ਦੱਸਿਆ ਗਾਜੂ ਕੀ ਹੁੰਦਾ ਵਾ। ਚਲੋ ਮੈਂ ਹੀ ਦੱਸ ਦੂੰਗੀ ਗਾਜੂ ਕੀ ਹੁੰਦਾ ਵਾ, ਪਰ ਇਸ ਗੀਤ ਤੋਂ ਬਾਅਦ। ਸੋ ਸੁਣਦੇ ਹਾਂ ਜੀ ਇੱਕ ਪਿਆਰਾ ਜਿਹਾ ਗੀਤ ਨੈਂਜਾ ਤੇ ਨੇਹਾ ਕੱਕੜ ਦੀ ਆਵਾਜ਼ ਦੇ ਵਿੱਚ, ਤੇ ਫਿਰ ਮਿਲਦੇ ਹਾਂ ਇਸ ਗੀਤ ਤੋਂ ਬਾਅਦ ਬਾਕੀ ਮੈਸੇਜ ਤੇ ਬਹੁਤ ਸਾਰੀਆਂ ਗੱਲਾਂ ਦੇ ਨਾਲ।
ਅੱਖੀਆਂ ਵਿੱਚ ਵਸਦੇ ਸੱਜਣਾ ਤੇਰੇ ਮੈਂ ਦਿਲ ਵਿੱਚ ਰਹਿਣਾ, ਹੋ ਅੱਖੀਆਂ ਵਿੱਚ ਵਸਦੇ ਸੱਜਣਾ ਤੇਰੇ ਮੈਂ ਦਿਲ ਵਿੱਚ ਰਹਿਣਾ ਹਲੜਦੀ ਜਾਣ ਲਟਕਦੀ ਹਲ ਕੋਈ ਕਰਨਾ ਪੈਣਾ ਤੇਰੇ ਥੋੜੇ ਹੋਰ ਇਰਾਦੇ ਚਾਲੀ ਨਾ ਗੱਲੀ ਵੇ ਤੇਰੇ ਨਾਲ ਜੀਣਾ ਸੱਜਣਾ
ਰੱਬ ਵਰਗਾ ਨਾਮ ਤੇਰਾ ਏ ਤੇਰਾ ਹਰ ਇੱਕ ਦੁੱਖ ਅੜੀਏ ਤੇਰਾ ਨਹੀਂ ਹੁਣ ਮੇਰਾ ਏ ਤੇਰੇ ਲਈ ਜਾਣੇ ਪੀਣੇ ਹੱਸ ਕੇ ਮੈਂ ਪੀਣੇ ਨੇ ਹੋ ਜਿੰਨੇ ਸਾਥ ਦਿੱਤੇ ਰੱਬ ਨੇ ਤੇਰੇ ਨਾਲ ਜੀਣੇ ਨੇ ਜਿੰਨੇ ਸਾਥ ਦਿੱਤੇ ਰੱਬ ਨੇ ਤੇਰੇ ਨਾਲ ਜੀਣੇ ਨੇ
ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪੋਂਸਰ ਕਰਦੇ ਹਨ ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪਰਿੰਗ ਵੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟਰੀਟ ਡੈਂਡੀਨੋਂਗ ਫੋਨ 0425-888-856
ਕੀ ਤੁਸੀਂ ਪ੍ਰੋਪਰਟੀ ਖਰੀਦਣ ਜਾਂ ਵੇਚਣ ਬਾਰੇ ਸੋਚ ਰਹੇ ਹੋ ਤਾਂ ਅੱਜ ਹੀ ਕੰਟੈਕਟ ਕਰੋ ਪ੍ਰਾਪਰਟੀ ਐਕਸਪਰਟ ਰਣਜੀਤ ਸਿੰਘ ਰੇ ਵਾਈਟ ਬੈਰਵੀ ਵਾਲਿਆਂ ਨੂੰ ਇਹਨਾਂ ਵੱਲੋਂ ਪ੍ਰਾਪਰਟੀ ਦੀ ਕਰੰਟ ਮਾਰਕੀਟ ਵੈਲਿਊ ਫ੍ਰੀ ਆਫ ਕਾਸਟ ਪ੍ਰੋਵਾਈਡ ਕੀਤੀ ਜਾਂਦੀ ਹੈ ਜੀ ਤਾਂ ਫਿਰ ਨੰਬਰ ਨੋਟ ਕਰੋ ਰਣਜੀਤ ਸਿੰਘ ਰੇ ਵਾਈਟ ਬੈਰਵੀ ਵਾਲਿਆਂ ਦਾ 0433-256-135 0433-256-135
ਜਲੰਕ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਵਜੇ ਤੋਂ ਸ਼ਾਮ 7:30 ਵਜੇ ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਮਰੂਕਾ ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923020।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘੜਾੜੇ ਵਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880 90001। ਵੈਬਸਾਈਟ ਵਿਜ਼ਿਟ ਕਰੋ kularhospital.com।
ਸੀਜੀ ਬੈਟਰੀਜ ਨਾਉ ਟ੍ਰੇਡਿੰਗ ਐਸ DMB ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਜ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲਾਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸੀਡੀ ਬੈਟਰੀਜ ਹਫ਼ਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 04346413274,
04436413274।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟ੍ਰੀਟ, ਬਲੈਕ ਟਾਊਨ, ਸਿਡਨੀ।
ਸੀਡੀ ਬੈਟਰੀਜ਼, ਸੀਡੀ ਬੈਟਰੀਜ਼।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਨੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263484। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 04045275185 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Galaxy Migration, har tarah de student visa, TRPR, employer nomination, 457 RSMS ate taziyan tabdiliyan layi professional sewaan dende ne. Gagandeep Sharma, Migration Consultant, mara agent number 1575771, ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ ਇੰਡੀਆ ਦੇ ਵਿੱਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 04045418755, ਯਾਨੀ ਕਿ 04054518755। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ,
ਜੁੜੋ ਵੱਖ ਵੱਖ ਮਾਧਿਅਮ ਤੋਂ ਕਰੋ ਈਮੇਲ ਰਿਕੁਐਸਟ @harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +612859211 ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਦੋਸਤੋ ਸਵਾਗਤ ਹੈ ਇੱਕ ਵਾਰੀ ਫੇਰ ਤੋਂ, ਤੇ ਸਵੇਰ ਦਾ ਟਾਈਮ 9:14 ਹੋ ਚੁੱਕਿਆ ਤੇ ਪ੍ਰੋਗਰਾਮ ਦਾ ਅਗਲਾ ਪੜਾਅ ਵੀ ਸ਼ੁਰੂ ਹੋ ਗਿਆ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ। ਤੇ ਮੈਂ ਤੁਹਾਡੀ ਹੋਸਟ ਕੌਫੀ ਸਿੱਧੂ ਬ੍ਰਿਸਬਨ ਤੋਂ। ਸੋ ਬੜਾ ਹੀ ਪਿਆਰਾ ਜਿਹਾ ਗਾਣਾ ਸੁਣ ਰਹੇ ਸੀ ਤੁਸੀਂ, ਨੈਨਸਾ ਤੇ ਨੇਹਾ ਕੱਕੜ ਦੀ ਆਵਾਜ਼ ਦੇ ਵਿੱਚ। ਉਹ ਕਹਿੰਦੇ ਹੁੰਦੇ ਆ ਨਾ ਕਿ ਤੇਰੇ ਹੁਸਨ ਤੇ ਸਾਨੂੰ ਰੁਸਵਾ ਕੀਤਾ, ਤੇਰੇ ਹੁਸਨ ਨੇ ਸਾਨੂੰ ਰੁਸਵਾ ਕੀਤਾ, ਕਿੱਥੋਂ ਲੋਭ ਲਵੇ ਮਨ ਕਿੱਥੋਂ ਸਿਦਕ ਪੂਰੇ, ਤੇਰੇ ਹੁਸਨ ਨੇ ਸਾਨੂੰ ਰੁਸਵਾ ਕੀਤਾ, ਕਿੱਥੋਂ ਲੱਭ ਲਵੇ ਮਨ ਕਿੱਥੋਂ ਸਿਦਕ ਪੂਰੇ, ਜਿਸਮਾਂ ਵਾਲੇ ਹੀ ਕਰਨ ਮੁਹੱਬਤਾਂ ਨੀ, ਮਰਿਆ ਵਾਦ ਕਿਹੜਾ ਦੱਸ ਇਸ਼ਕ ਪੂਰੇ। ਸੋ ਇਸ਼ਕ ਦੇ ਰਸਤੇ ਅੱਜ ਬੜੇ ਔਖੇ ਹੁੰਦੇ ਆ ਨਾ, ਪਰ ਇਹ ਜਿਹੜੀ ਫੀਲਿੰਗ ਆ, ਇਹ ਜਿਹੜਾ ਅਹਿਸਾਸ ਆ, ਬਹੁਤ ਹੀ ਪਿਆਰਾ ਵਾ। ਪਰ ਜਿਹੜਾ ਇਸ਼ਕ ਆ ਉਹਦੇ ਵੀ ਬਹੁਤ ਰੂਪ ਹੁੰਦੇ ਨੇ। ਚਲੋ ਇਸ ਬਾਰੇ ਗੱਲ ਕਦੇ ਫੇਰ ਕਰਾਂਗੇ ਕਿ ਅੱਜ ਕੱਲ ਦਾ ਇਸ਼ਕ ਕੀ ਕਹਿੰਦਾ ਵਾ। ਸੋ ਅੱਜ ਦਾ ਮੁੱਦਾ ਵਾ ਜੀ ਜਿਹੜਾ ਸਾਡਾ, ਉਹ ਕੁੜੀਆਂ ਦੇ ਬਾਰੇ ਚ। ਸੋ ਸਾਡੀਆਂ ਫੋਨ ਲਾਈਨ ਦਾ ਜੀ ਜਿਹੜੀਆਂ ਓਪਨ ਹੋ ਚੁੱਕੀਆਂ ਨੇ, ਤੁਹਾਡੇ ਚੋਂ ਕੋਈ ਵੀ ਆਪਣੇ ਦਿਲ ਦੀ ਗੱਲ ਚਾਹੇ ਇਸ ਬਾਰੇ ਕੋਈ ਵੀ ਵਿਚਾਰ ਵਟਾਂਦਰਾ ਕਰਨਾ ਚਾਹੁੰਦਾ ਵਾ ਜੀ, ਮੋਸਟ ਵੈਲਕਮ ਆ ਹਰਮਨ ਰੇਡੀਓ ਦੇ ਵਿਹੜੇ। ਸੋ ਨੰਬਰ ਮੈਂ ਵੀ ਤੁਹਾਨੂੰ ਦੱਸ ਦਿੰਦੀ, ਅਗਰ ਤੁਸੀਂ ਆਸਟ੍ਰੇਲੀਆ ਦੇ ਵਿੱਚੋਂ ਕਾਲ ਕਰਨਾ ਚਾਹੁੰਦੇ ਹੋ ਤਾਂ 02 ਤੇ ਉਸ ਤੋਂ ਅੱਗੇ 8599281। ਤੇ ਜੇ ਤੁਸੀਂ ਇੰਡੀਆ ਤੋਂ ਗੱਲ ਕਰਨਾ ਚਾਹੁੰਦੇ ਹੋ ਤਾਂ +India ਤੋਂ 91 ਲੱਗੇਗਾ। ਤੇ ਲਓ ਜੀ ਫਿਰ ਨੰਬਰ ਤੁਹਾਨੂੰ ਦੱਸ ਦਿੱਤਾ ਵਾ, ਤੇ ਤੁਹਾਡੇ ਮਨ ਦੇ ਵਿੱਚ ਜੋ ਕੁਛ ਵੀ ਹੈ ਤਾਂ ਤੁਸੀਂ ਮੋਸਟ ਵੈਲਕਮ, ਚਲੇ ਆਓ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ। ਧਾਨੀ ਸਾਹਿਬ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਬੋਬੀ ਜੀ ਕਿੱਦਾਂ ਤੁਸੀਂ? ਆਪਾਂ ਜੀ ਠੀਕ ਠਾਕ ਆ। ਤੇ ਤੁਸੀਂ ਸਾਰੇ ਨੇ ਦੱਸਿਆ ਨੀ ਗਾਜੂ ਕੀ ਹੁੰਦਾ। ਸੋ ਇਸ ਤੋਂ ਪਹਿਲਾਂ ਕਿ ਆਪਾਂ ਹੋਰ ਕਿਸੇ ਗੱਲ ਵਿੱਚ ਉਲਝੀਏ ਤੇ ਮੈਂ ਦੱਸ ਹੀ ਦਿੰਦੀ ਹਾਂ, ਗਾਜੂ ਕਹਿੰਦੇ ਆ ਜੀ ਬੱਦਲ ਨੂੰ। ਜਦੋਂ ਛੋਟੇ ਹੁੰਦੇ ਸੀ ਤਾਂ ਘਰ ਦੀਆਂ ਸੁਆਣੀਆਂ ਕਹਿੰਦੀਆਂ ਹੁੰਦੀਆਂ ਸਨ ਸੌਂਜਾ ਸੌਂਜਾ ਗਾਜੂ ਆਜੂਗਾ, ਮਤਲਬ ਕਿ ਜਦੋਂ ਬੱਦਲ ਗਰਜਦਾ ਵਾ ਤਾਂ ਸਾਰਿਆਂ ਨੂੰ ਡਰ ਲੱਗਦਾ ਹੀ ਹੁੰਦਾ। ਸੋ ਬ੍ਰਿਸਬਨ ਦੇ ਵਿੱਚ ਜੀ ਅੱਜ ਮੌਸਮ ਆ ਜਿਹੜਾ, ਸੋ ਬਾਰਿਸ਼ ਵਾਲਾ ਵਾ ਤੇ ਬੱਦਲ ਵੀ ਗਰਜ ਰਹੇ ਆ। ਸੋ ਇਸ ਲਈ ਮੈਂ ਕਿਹਾ ਸੀ ਕਿ ਸਾਡੇ ਬ੍ਰਿਸਬਨ ਦੇ ਵਿੱਚ ਕੱਲ੍ਹ ਗਾਜੂ ਆਇਆ ਹੋਇਆ ਵਾ। ਤੁਸੀਂ ਆਪੋ ਆਪਣੇ ਏਰੀਏ ਵਿੱਚ ਦੱਸ ਦਿਓ ਕਿ ਕਿੱਦਾਂ ਦਾ ਮੌਸਮ ਆ ਤੁਹਾਡਾ। ਤੇ ਧਾਨੀ ਸਾਹਿਬ ਕਹਿ ਰਹੇ ਆ ਕਿ ਰੋਟੀਆਂ 3 ਦਿਨ ਪੁਰਾਣੀਆਂ ਸੀ ਤੇ ਭੁੱਖ 4 ਦਿਨ। ਉਹ ਗਰੀਬ ਬੜੇ ਆਰਾਮ ਨਾਲ ਖਾ ਗਿਆ ਕਿਉਂਕਿ ਰੋਟੀ ਭੁੱਖ ਦੇ ਮੁਕਾਬਲੇ ਤਾਜ਼ੀ ਸੀ। ਸੋ ਬਿਲਕੁਲ ਜੀ, ਇਨਸਾਨ ਜ਼ਰੂਰਤ ਦੇ ਅਕੋਰਡਿੰਗ ਜਿਹੜੀ ਉਹਦੀ ਲੋੜ ਹੁੰਦੀ ਆ, ਉਸੇ ਦੇ ਅਕੋਰਡਿੰਗ ਹੀ ਆਪਣੇ ਚੰਗੇ ਜਾਂ ਮਾੜੇ ਜਾਂ ਜਿਹੜੇ ਉਹਦੇ ਵਿਊਜ਼ ਹੁੰਦੇ ਆ ਨਾ, ਜਿਹੜੇ ਵਿਚਾਰ ਹੁੰਦੇ ਆ, ਉਸੇ ਮੁਤਾਬਕ ਹੀ ਬਦਲਦੇ ਰਹਿੰਦੇ ਆ। ਸੋ ਅੱਗੇ ਜੀ ਸਾਡੇ ਨਾਲ ਕਿਸ਼ਨਪੁਰੀ ਆ, ਕਹਿੰਦੇ ਵੀ ਥਿੰਕ ਸਸਪੈਂਡਡ ਲਾਇਸੈਂਸ ਓਨਲੀ ਫਾਰ ਇੰਡੀਅਨਸ ਓਵਰ 300 ਪੀਪਲ। ਤੇ ਉਹਨਾਂ ਨੇ ਨਾ ਇੱਕ ਸਾਨੂੰ ਨਿਊਜ਼ ਭੇਜੀ ਸੀ ਕਿ Indian organ families suffered at more than 300 while drug license suspended. So, suspend kiya ji 300 takriban truck license. So, Mintu Bradta ji ja chuke hai tuhadi eh khabar bare ta ji oh dassange te I think main tuhadi jehdi eh khabar ohna tak pass kar devange te kal te program kal ta nahi honge te parso de program de vich. So, zarur oh gal karnge program vich aun layi bahut bahut shukriya ji. Te sasi kal bulaiya ਜਸਵਿੰਦਰ ਸਿੰਘ ਜੀ ਨੇ, ਤੇ ਉਹਨਾਂ ਨੇ ਜੀ ਅੱਜ ਦੇ ਟੌਪਿਕ ਦੇ ਅਕੋਰਡਿੰਗ ਸਾਨੂੰ ਇੱਕ ਲਿਖ ਕੇ ਭੇਜਿਆ ਵਾ, ਜਿਸ ਨੂੰ ਕਿ ਮੈਂ ਥੋੜਾ ਜਿਹਾ ਬਾਅਦ ਵਿੱਚ ਪੜੂੰਗੀ। ਅੱਗੇ ਰਵਿੰਦਰ ਰਵੀ ਕਹਿੰਦੇ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਬੋਬੀ ਜੀ, ਮਿੰਟੂ ਭਾਜੀ ਤੇ ਸਾਰੇ ਹਰਮਨ ਰੇਡੀਓ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ। ਤੇ ਉਹਨਾਂ ਨੇ ਸਾਨੂੰ ਇੱਕ ਆਡੀਓ ਭੇਜਿਆ ਵਾ, ਉਸਨੂੰ ਵੀ ਜ਼ਰੂਰ ਸੁਣਾਂਗੇ ਜੀ ਪ੍ਰੋਗਰਾਮ ਦੇ ਵਿੱਚ। ਤੇ ਇੱਕ ਉਹਨਾਂ ਨੇ ਕਿਹਾ, ਕਹਿੰਦੇ ਕਿ ਅੱਜ ਇੱਕ ਨਵੀਂ ਸਿੱਖਿਆ ਮਿਲੀ ਜਦੋਂ ਬਾਜ਼ਾਰ ਅੰਗੂਰ ਖਰੀਦਣ ਗਏ, ਮੈਂ ਪੁੱਛਿਆ ਭਾਅ ਕੀ ਆ, ਉਹ ਕਹਿੰਦਾ 80 ਰੁਪਏ। ਮੈਂ ਕੁਝ ਗੁੱਛਿਆਂ ਤੋਂ ਲੱਥੇ ਹੋਏ ਅੰਗੂਰਾਂ ਦੇ ਢੇਰ ਵੱਲ ਇਸ਼ਾਰਾ ਕਰਕੇ ਕਿਹਾ, ਇਹਨਾਂ ਦਾ ਕੀ ਭਾਅ ਵਾ? ਕਹਿੰਦਾ ਸਰਦਾਰ ਜੀ 30 ਰੁਪਏ। ਮੈਂ ਕਿਹਾ ਕਿਉਂ? ਕਹਿੰਦਾ ਸਰਦਾਰ ਜੀ ਇਹ ਗੁੱਛੇ ਨਾਲੋਂ ਟੁੱਟ ਗਏ ਨੇ, ਮੈਨੂੰ ਸਮਝ ਆ ਗਈ ਕਿ ਆਪਣੇ ਮੂਲ ਨਾਲੋਂ ਟੁੱਟਣ ਨਾਲ ਤੁਹਾਡਾ ਜਿਹੜਾ ਮੁੱਲ ਆ ਉਹ ਅੱਧਾ ਵੀ ਨਹੀਂ ਰਹਿ ਜਾਂਦਾ। ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਮੂਲ ਹਨ, ਇਹਨਾਂ ਮੂਲ ਨਾਲ ਜੁੜੋ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੋ ਵਾਕੇ ਜੀ ਬਹੁਤ ਸੋਹਣੀ ਜਿਹੜੀ ਤੁਸੀਂ ਇਗਜ਼ਾਮਪਲ ਆ ਉਹ ਵੀ ਬਹੁਤ ਸੋਹਣੀ ਦਿੱਤੀ ਹੈ, ਤੇ ਬਹੁਤ ਸੋਹਣਾ ਵਿਚਾਰ ਆ ਤੇ ਬਹੁਤ ਸੋਹਣੀ ਨਸੀਹਤ ਵੀ ਆ ਕਿ ਆਪਣੇ ਮੂਲ ਨਾਲੋਂ ਟੁੱਟ ਕੇ ਕੋਈ ਵੀ ਬੰਦਾ ਕਾਮਯਾਬ ਨਹੀਂ ਹੋ ਸਕਦਾ, ਕਿਉਂਕਿ ਦਰਖਤ ਵੀ ਉਹੀ ਉੱਪਰ ਵੱਲ ਵੱਧ ਸਕਦਾ ਵਾ, ਉਹੀ ਸੰਘਣੀ ਛਾਂ ਦੇ ਸਕਦਾ ਵਾ ਜਿਸ ਦੀਆਂ ਜੜਾਂ ਮਜ਼ਬੂਤ ਹੋਣਗੀਆਂ। ਤੇ ਜੇ ਜੜਾਂ ਹੀ ਮਾੜੀ ਜਿਹੀ ਹਵਾ ਤੇ ਮੀਂਹ ਚੱਕੜ ਨਾ ਝੱਲ ਸਕੀਆਂ ਤਾਂ ਫਿਰ ਉਹਨੇ ਛਾਂ ਪੜ ਕੇ ਜਾਂ ਫਿਰ ਉੱਪਰ ਨੂੰ ਵਧਣਾ ਕੀ ਆ। ਸੋ ਬਹੁਤ ਵਧੀਆ ਗੱਲ ਆ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਮੈਂ ਸਰਬਜੀਤ ਭਾਜੀ ਨੂੰ ਜ਼ਰੂਰ ਕਹੂੰਗੀ ਕਿ ਜਿਹੜਾ ਤੁਹਾਡਾ ਵੋਇਸ ਮੈਸੇਜ ਤੁਸੀਂ ਸਾਨੂੰ ਭੇਜਿਆ ਉਹ ਵੀ ਪ੍ਰੋਗਰਾਮ ਦੇ ਵਿੱਚ ਜ਼ਰੂਰ ਪਲੇ ਕਰ ਦਿੱਤੇ। ਅੱਗੇ ਮੇਰੀ ਭੈਣ ਕੁਲਦੀਪ ਕੌਰ, ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਸਤਿ ਸ੍ਰੀ ਅਕਾਲ ਜੀ, ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਤੇ ਸੁਣਾ ਰਹੀ ਪਿਆਰੀ ਜੀ ਸਾਡੀ ਬੌਬੀ ਸਿੱਧੂ। ਵਾਹ ਜੀ ਵਾਹ, ਕਿਆ ਬਾਤ ਆ। ਮਿੰਟੂ ਵਿਰਾਟ ਜੀ ਤੇ ਵੀਰ ਜੀ, ਸਰਬਜੀਤ ਸਿੰਘ ਤੇ ਸਾਰੇ ਹਰਮਨ ਰੇਡੀਓ ਨੂੰ, ਬਹੁਤ ਹੀ ਵਧੀਆ ਪ੍ਰੋਗਰਾਮ ਚੱਲ ਰਿਹਾ। ਵਾਹਿਗੁਰੂ ਜੀ ਮੇਹਰ ਬਣਾਈ ਰੱਖਣ, ਆਪ ਸਭ ਦਾ ਦਿਨ ਬਹੁਤ ਵਧੀਆ ਹੋਵੇ, ਇਹੀ ਅਰਦਾਸ ਕਰਦੇ ਆ। ਤੇ ਅੱਗੇ ਜੀ ਕੀ ਕਹਿ ਰਹੇ ਆ, ਉਹਨਾਂ ਨੇ ਇੱਕ ਫੋਟੋ ਭੇਜੀ ਆ, ਫੋਟੋ ਦੇ ਵਿੱਚ ਵੀਡੀਓ ਆ ਜੀ, ਆਈ ਥਿੰਕ ਮੈਨੂੰ ਲੱਗਦਾ ਬਾਰਿਸ਼ ਦੀ ਕਹਿ ਰਹੀ ਹੈ। ਕਹਿੰਦੇ ਕਿ ਬ੍ਰਿਸਬਨ ਦੇ ਵਿੱਚ ਗਾਜੂ, ਦੱਸ ਦਿੱਤਾ ਦੇਖ ਲੋ, ਇਹਨਾਂ ਨੂੰ ਪਤਾ ਸੀ ਕਿ ਗਾਜੂ ਕੀ ਹੁੰਦਾ ਵਾ। ਕਹਿੰਦੇ ਤੁਸੀਂ ਅਤੇ ਤੂੰ ਵਿੱਚ ਬਹੁਤ ਫਰਕ ਹੁੰਦਾ ਹੈ, ਤੁਸੀਂ ਸਾਹਮਣੇ ਦੁੱਖ ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਤੂੰ ਸਾਹਮਣੇ ਦਿਲ ਖੋਲ ਕੇ ਰੱਖ ਸਕਦੇ ਹੋ। ਵਾਕੇ ਜੀ ਗੱਲ ਬਿਲਕੁਲ ਸਹੀ ਹੈ, ਤੂੰ ਤੇ ਤੁਸੀਂ ਦਾ ਫਰਕ ਸਾਰਿਆਂ ਨੂੰ ਹੀ ਪਤਾ ਵਾ। ਸੋ ਬਹੁਤ ਬਹੁਤ ਸ਼ੁਕਰੀਆ ਕੁਲਦੀਪ ਭੈਣ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਵਾਉਣ ਦੇ ਲਈ। ਤੇ ਅੱਗੇ ਜੀ ਤਰਨ ਸਿੱਧੂ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਹਰਮਨ ਪਰਿਵਾਰ ਨੂੰ, ਤੇ ਕਹਿੰਦੇ ਕਿ ਉਮੀਦ ਹੈ ਜੀ ਸਾਰੇ ਰਾਜੀ ਖੁਸ਼ੀ ਹੋਣਗੇ। ਕਹਿੰਦੇ ਦਰਖਤਾਂ ਤੇ ਲੱਗੇ ਅੰਬ ਜੰਮ ਅੱਜ ਕੱਲ ਆਪ ਹੀ ਮਜਬੂਰ ਹੋ ਕੇ ਡਿੱਗ ਰਹੇ ਹਨ, ਕਿਉਂਕਿ ਵੱਟੇ ਮਾਰਨ ਵਾਲਾ ਬਚਪਨ ਅੱਜ ਕੱਲ ਮੋਬਾਈਲਾਂ ਦੇ ਵਿੱਚ ਕੈਦ ਹੈ। ਕਿਆ ਬਾਤ ਹੈ ਜੀ, ਮੋਬਾਈਲਾਂ ਦੇ ਵਿੱਚ ਵਾਕਈ ਕੈਦ ਆ ਜੀ, ਕਿਉਂਕਿ ਕੈਦ ਕਦੋਂ ਛੁੱਟਣੀ ਆ ਇਸ ਦਾ ਕੁਛ ਵੀ ਨੀ ਪਤਾ, ਕਿਉਂਕਿ ਅਸੀਂ ਆਪਣੀ ਸੋਚ ਤੋਂ ਨੀ ਛੁੱਟ ਰਹੇ ਤੇ ਕੈਦ ਤੋਂ ਕਿੱਥੋਂ ਅਸੀਂ ਛੁੱਟ ਲਾਂਗੇ। ਬਸਿੱਤਰ ਮੋੜ ਭੁੱਲਰ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਹਰਮਨ ਪਰਿਵਾਰ ਨੂੰ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਇੰਨੇ ਤੜਕੇ ਤੁਸੀਂ ਉੱਠ ਕੇ ਹਰਮਨ ਰੇਡੀਓ ਸੁਣਦੇ ਹੋ ਤੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਵੀ ਹੁੰਦੇ ਹੋ। ਆਹ ਦੇਖ ਲੋ ਨਾਨਕ ਬੇਕਰੀ ਵਾਲੇ ਪਾਰਸ਼ਾਲਿਟੀ ਕਰ ਗਏ ਮੇਰੇ ਨਾਲ ਤਾਂ, ਹਨਾ। ਚਲੋ ਕੋਈ ਗੱਲ ਨੀ, ਹਨਾ। ਸਿੱਧੂ ਭਾਜੀ ਨੂੰ ਤਾਂ ਇਹ ਬੜੀਆਂ ਉਹ ਪੇਸਟਰੀਆਂ ਚਾਹ ਪਤਾ ਨੀ ਕੀ ਕੀ ਭੇਜਦੇ ਰਹਿੰਦੇ ਆ, ਤਿੰਨ ਤਿੰਨ ਚਾਰ ਚਾਰ ਪਲੇਟਾਂ, ਮੇਰੇ ਬਾਰੀ ਇੱਕ ਪੇਸਟਰੀ ਵੀ ਨੀ ਭੇਜ ਸਕੇ, ਗਲਤ ਗੱਲ ਆ ਵੈਸੇ। ਚਲੋ ਕੋਈ ਗੱਲ ਨੀ, ਹਨਾ। ਕਹਿੰਦੇ ਹੁੰਦੇ ਨਾ ਵੀ ਕਾਹਨੂੰ ਸਾਨੂੰ ਚਾਹ ਪੁੱਛਦਾ ਤੇਰੇ ਦਰਸ਼ਨੀ ਦੁੱਧ ਵਰਗੇ, ਤੁਸੀਂ ਸਾਨੂੰ ਮੈਸੇਜ ਕਰ ਲਿਆ ਜੀ, ਸਾਡੇ ਲਈ ਇਹੀ ਬਹੁਤ ਵਧੀਆ, ਬਸ ਰੂਹੀ ਖਰਾਕ ਆ ਤੇ ਰੱਜ ਗਏ ਅਸੀਂ। ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਬੋਬੀ ਜੀ ਤੇ ਮਿੰਟੂ ਜੀ ਪ੍ਰੋਗਰਾਮ ਗੋਇੰਗ ਗੁੱਡ। ਮਨਜਿੰਦਰ, ਹਾਂਜੀ ਮਨਜਿੰਦਰ ਜੀ, ਹੁਣ ਮੈਂ ਬੋਲ ਦਿੱਤਾ, ਹੁਣ ਨਾ ਮੈਨੂੰ ਪੇਸਟਰੀ ਭੇਜੋ, ਮੰਗ ਕੇ ਤੁਹਾਨੂੰ ਖਾਈਦਾ ਹੁੰਦਾ ਵਾ ਉਹ ਵੀ ਆਪਣਿਆਂ ਤੋਂ, ਹਨਾ। ਕੋਈ ਨਾ ਜਦੋਂ ਮੈਂ ਆਊਂਗੀ ਤੁਹਾਡੀ ਇੱਥੇ ਨਾ ਬੇਕਰੀ ਤੇ ਆਪਾਂ ਆਪ ਹੀ ਚੱਕ ਕੇ ਖਾ ਲੈਣਾ ਵਾ। ਕਹਿੰਦੇ ਜੀ ਇੰਦਰਪਾਲ ਸਿੰਘ, ਕਹਿੰਦੇ ਗੀਤ ਸੁਣਾ ਦਿਓ ਕੁੜੀਏ ਕਿਸਮਤ ਪੁੜੀਏ ਕਰਦਾਸ ਮਾਨਦਾ ਤੇ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਹਰਮਨ ਪਰਿਵਾਰ ਨੂੰ। ਤੇ ਇਹਨਾਂ ਨੇ ਨਾ ਟਰੱਕ ਦੀ ਫੋਟੋ ਭੇਜੀ ਆ, ਤੇ ਆਈ ਥਿੰਕ ਰਸਤੇ ਦੇ ਵਿੱਚ ਜਦੋਂ ਕਿਤੇ ਬ੍ਰੇਕ ਹੁੰਦੀ ਹੋਊਗੀ ਨਾ, ਮੈਨੂੰ ਜਿਆਦਾ ਨੀ ਪਤਾ ਕੀ ਹਿਸਾਬ ਕਿਤਾਬ ਹੁੰਦਾ ਤੁਹਾਡੀ ਡਰਾਈਵਿੰਗ ਦਾ, ਤੇ ਮੇਰੇ ਖਿਆਲ ਚ ਉਹ ਸੀਟ ਤੇ ਸੁੱਤੇ ਪਏ ਆ ਜੋ ਵੀ ਵਿੱਚ ਰੈਸਟਿੰਗ ਟਾਈਮ ਹੁੰਦਾ ਵਾ। ਤੇ ਕਹਿੰਦੇ ਕਿ ਉੱਠ ਮਨਾ ਜੇ ਸੌ ਕੇ ਹੀ ਸਰਨਾ ਸੀ ਫਿਰ ਡਰਾਈਵਰ ਕਿਉਂ ਬਣਨਾ ਸੀ। ਕਿਆ ਬਾਤ, ਨਹੀਂ ਜੀ ਰੈਸਟ ਵੀ ਜ਼ਰੂਰੀ ਆ, ਤੇ ਬਾਕੀ ਡਰਾਈਵਰੀ ਦਾ ਕੰਮ ਹੈ ਬਹੁਤ ਔਖਾ, ਕਿਉਂਕਿ ਦਿਲ ਦਿਮਾਗ ਵੀ ਕੰਸਨਟ੍ਰੇਟ ਬਹੁਤ ਰੱਖਣਾ ਪੈਂਦਾ ਵਾ, ਕਿਉਂਕਿ ਨਹੀਂ ਤਾਂ ਤੁਹਾਡੀ ਥੋੜੀ ਜਿਹੀ ਜਿਹੜੀ ਲਾਪਰਵਾਹੀ ਆ ਉਹ ਕਿਤੇ ਨਾ ਕਿਤੇ ਸਾਰਿਆਂ ਲਈ ਬੁਰੀ ਬਣ ਜਾਂਦੀ ਆ। ਸੋ ਥੈਂਕ ਯੂ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ, ਤੇ ਗੁਰਦਾਸ ਮਾਨ ਦਾ ਗਾਣਾ ਕੁੜੀਏ ਕਿਸਮਤ ਪੁੜੀਏ ਆਪਾਂ ਤੁਹਾਨੂੰ ਜ਼ਰੂਰ ਸੁਣਾਵਾਂਗੇ। ਤੇ ਜਗਤਾਰ ਟੁੱਡੀ ਕੇ ਹਾਂਗਕਾਂਗ ਵਾਲੇ ਕਹਿ ਰਹੇ ਆ, ਕਹਿੰਦੇ ਕਿ ਮੈਂ ਚਿੜੀ ਪਾਲੀ ਉਹ ਉੱਡ ਗਈ, ਮੈਂ ਕਾਟੋ ਪਾਲੀ ਉਹ ਭੱਜ ਗਈ, ਫਿਰ ਮੈਂ ਇੱਕ ਰੁੱਖ ਲਾਇਆ ਦੋਵੇਂ ਵਾਪਸ ਆ ਗਏ। ਵਿਚਾਰ ਹੈ ਜੀ ਡਾਕਟਰ APJ ਅਬਦੁਲ ਕਲਾਮ। ਕਹਿੰਦੇ ਮੇਰੇ ਨਾਲ ਵੀ ਕੁਝ ਅਜਿਹਾ ਹੀ ਵਾਪਰਿਆ, ਮੈਂ ਚਿਪਸ ਲਿਆਇਆ ਦੋਸਤ ਆ ਕੇ ਆਏ ਖਾ ਕੇ ਚਲੇ ਗਏ, ਮੈਂ ਮੂੰਗਫਲੀ ਲੈ ਕੇ ਆਇਆ ਦੋਸਤ ਆਏ ਤੇ ਖਾ ਕੇ ਚਲੇ ਗਏ, ਕਿੱਡੇ ਖਰਾਬ ਆ ਨਾ ਦੋਸਤ ਆਈ ਕਰਦੇ ਹੁੰਦੇ ਆ ਹਨਾ। ਕਹਿੰਦੇ ਫਿਰ ਮੈਂ ਬੋਤਲ ਲਿਆਂਦੀ ਇੱਕ ਮਹੀਨੇ ਚਿਪਸ ਤੇ ਮੂੰਗਫਲੀ ਲੈ ਕੇ ਵਾਪਸ ਆ ਗਏ। ਕਿਆ ਬਾਤ ਆ ਜੀ, ਛਾ ਗਏ ਤੁਸੀਂ ਤਾਂ ਇੱਧਰ ਟੈਲੀਗ੍ਰਾਮ ਦੇ ਜ਼ਰੀਏ ਪ੍ਰੋਗਰਾਮ ਦੇ ਵਿੱਚ। ਸੁਖਵਿੰਦਰ ਸੁਣ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਿਡਨੀ ਤੋਂ। ਤੇ ਅੱਗੇ ਜੀ ਦਵਿੰਦਰ ਸ਼ਰਮਾ ਕਹਿੰਦੇ ਗੁੱਡ ਮਾਰਨਿੰਗ ਜੀ, ਪਲੀਜ਼ ਏਅਰ ਦਾ ਸੌਂਗ ਐਮੀ ਵਿਰਕ ਸਰਗੀ। ਥੈਂਕਸ ਸਰਗੀ ਸੌਂਗ ਬਹੁਤ ਸੋਹਣਾ ਮੈਂ ਐਮੀ ਵਿਰਕ ਦਾ, ਸੋ ਜ਼ਰੂਰ ਤੁਹਾਨੂੰ ਇਹ ਸੌਂਗ ਸੁਣਾਵਾਂਗੇ ਜੀ। ਅੱਗੇ ਸਾਡੇ ਨਾਲ ਕਲਾਉਡੀ ਐਂਡ ਕੋਲਡ ਮਾਰਨਿੰਗ ਇਨ ਮੈਲਬੋਰਨ ਸੌਂਗ ਆ ਜੀ, ਚੰਡੀਗੜ੍ਹ ਚੰਡੀਗੜ੍ਹ ਵਾਲੀਏ ਬਾਈ ਬੱਬੂ ਮਾਨ। ਥੈਂਕਸ ਟੈਰੀ ਸਿੰਘ, ਟੈਰੀ ਸਿੰਘ ਵਾਲਿਆਂ ਜੀ ਗਾਣਾ ਸੁਣਨਾ ਚਾਹਿਆ ਬੱਬੂ ਮਾਨ ਦਾ ਚੰਡੀਗੜ੍ਹ ਵਾਲੀਏ। ਬੱਬੂ ਮਾਨ ਦਾ ਗਾਣਾ ਨੀ ਇਹ ਹੈਗਾ, ਚੰਡੀਗੜ੍ਹ ਕੋਆਲੀ ਸਮਥਿੰਗ। ਚਲੋ ਦੇਖਦੇ ਹਾਂ ਜੀ, ਮੈਨੂੰ ਜਿਆਦਾ ਸਮਝ ਨੀ ਆਈ ਕਿਉਂਕਿ ਮੈਂ ਤੁਹਾਨੂੰ ਹਰ ਵਾਰੀ ਕਹਿ ਦਿੰਦੀ ਹੁੰਦੀ ਆ ਕਿ ਮੇਰੀ ਜਿਹੜੀ ਇੰਗਲਿਸ਼ ਹੈ ਨਾ ਉਹ ਬਾਲੀ ਵਧੀਆ ਨੀ ਹੈਗੀ, ਸੋ ਤਾਂ ਕਰਕੇ ਕਈ ਵਾਰੀ ਮਿਕਸਅਪ ਹੋ ਜਾਂਦੀ ਆ। ਬਟ ਟੈਰੀ ਸਿੰਘ ਪ੍ਰੋਗਰਾਮ ਵਿੱਚ ਆਉਣ ਲਈ ਜੀ ਸ਼ਿਰਕਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਟੈਰੀ ਸਿੰਘ ਢਿੱਲੋਂ ਗੁੱਡ ਮਾਰਨਿੰਗ ਕਹਿ ਰਹੇ ਆ ਮੈਨੂੰ ਵੀ, ਤੇ ਮਿੰਟੂ ਭਾਜੀ ਸਰਬਜੀਤ ਭਾਜੀ ਨੂੰ ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਜੀ, ਰੇਨੀ ਡੇ ਇਨ ਕੈਨਬਰਾ। ਓਹੋ ਕੈਨਬਰਾ ਦੇ ਵਿੱਚ ਤਾਂ ਵੈਸੇ ਹਮੇਸ਼ਾ ਠੰਡ ਰਹਿੰਦੀ ਆ ਹਨਾ, ਠੰਡੇ ਮੁਲਕਾਂ ਵਾਸੀ ਹੋ ਤੁਸੀਂ ਤਾਂ ਵਧੀਆ ਗੱਲ ਆ। ਅੱਗੇ ਜੀ ਸਾਡੇ ਨਾਲ ਸਤਿ ਸ਼੍ਰੀ ਅਕਾਲ ਬੁਲਾ ਰਿਹਾ ਹਰਮਨ ਟੀਮ ਨੂੰ, ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ ਤੇ ਤੇਰੇ ਪਾਣੀ ਸਰਬੱਤ ਦਾ ਭਲਾ, ਕਹਿੰਦੇ ਆਈ ਫੁਲੀ ਐਗਰੀ ਵਿਦ ਮਿੰਟੂ ਕਾਰਡਸ ਵਿਊ ਰਿਗਾਰਡਿੰਗ ਏ ਕੰਪਰਹੈਂਸ਼ਨ ਕੰਪਲੈਕਸ ਫਾਰ ਗੁਰਦੁਆਰਾਸ ਵੇਅਰ ਵੀ ਇਨਵੈਸਟ ਇਨ ਅਵਰ ਓਵਰਆਲ ਕਮਿਊਨਿਟੀ ਡਿਵੈਲਪਮੈਂਟ, ਦਿਸ ਵਿਲ ਹੈਲਪ ਅਸ ਟੂ ਇੰਜੋਏ ਅਵਰ ਲਾਈਫ ਇਨ ਬੈਟਰ ਵੇ ਇਨ ਡੂਇੰਗ ਦਿਸ, ਅਵਰ ਇੰਟੈਂਸ਼ਨ ਸ਼ੁਡ ਬੀ ਪੋਜ਼ਿਟਿਵ ਐਸ ਯੂਜੁਅਲ ਪ੍ਰੋਗਰਾਮ ਇਜ ਗੋਇੰਗ ਵੈਰੀ ਗੁਡ ਕੀਪ ਇਟ ਅਪ। ਗੁਰਸ਼ਰਨ ਕੰਡੋਲਾ ਜੀ ਕਹਿ ਰਹੇ ਆ, ਸੋ ਵਾਕਈ ਜੀ ਆਪਾਂ ਹਮੇਸ਼ਾ ਪ੍ਰੋਗਰਾਮ ਦੇ ਵਿੱਚ ਇਹੀ ਕਹਿੰਦੇ ਆ ਵੀ ਕੋਈ ਵੀ ਚੀਜ਼ ਆ ਉਹ ਡਿਪੈਂਡ ਕਰਦੀ ਆ ਤੁਹਾਡੀ ਸੋਚ ਤੇ। ਜਿੱਦਾਂ ਮੈਂ ਵੀ ਆਪਣੀ ਇੱਕ ਹੁਣੇ ਤੁਹਾਨੂੰ ਗੱਲ ਦੱਸ ਚੁੱਕੀ ਹਾਂ ਇੱਕ ਕੁੜੀ ਬਾਰੇ, ਜਿਸ ਦੇ ਬਾਰੇ ਮੈਨੂੰ ਸੋਚ ਕੇ ਨਾ ਬਾਅਦ ਵਿੱਚ ਬੜੀ ਸ਼ਰਮ ਆਉਂਦੀ ਹੁੰਦੀ ਸੀ ਕਿ ਮੈਂ ਕਿੱਡੀ ਵੀ ਮੈਂ ਕਮ ਸੇ ਕਮ ਉਹਦੀ ਇੱਕ ਵਾਰੀ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਹਦੇ ਹਾਲਾਤ ਕੀ ਆ, ਉਹ ਕਿਉਂ ਇੱਦਾਂ ਦੀਆਂ ਹਰਕਤਾਂ ਕਰਦੀ ਆ, ਪਰ ਹਮੇਸ਼ਾ ਇਹੀ ਸੋਚਦੀ ਰਹੀ ਕਿ ਕੁੜੀ ਪਾਗਲ ਆ, ਇਹ ਐਵੇਂ ਅਨਸੈਸਰਲੀ ਜੇ ਮਤਲਬ ਸੀਨ ਕ੍ਰੀਏਟ ਕਰ ਰਹੀ ਆ। ਸੋ ਕਿਤੇ ਨਾ ਕਿਤੇ ਹਰ ਇੱਕ ਬੰਦੇ ਦੀ ਸੋਚ ਆ ਜਿਹੜੀ ਆਪੋ ਆਪਣੀ ਆ, ਤੇ ਸਾਰਾ ਕੁਛ ਸਾਡੀ ਸੋਚ ਤੇ ਨਿਰਭਰ ਕਰਦਾ ਵਾ। ਕਿਸੇ ਨੇ ਤਾਂ ਇਹ ਸੋਚ ਲਿਆ ਜੇ ਗੁਰਦੁਆਰੇ ਹੈ ਨਾ ਵੀ ਜੇ ਉੱਥੇ ਹਾਲ ਬਣ ਗਏ ਤਾਂ ਉੱਥੇ ਵਿਆਹ ਹੋਣਗੇ ਤਾਂ ਉੱਥੇ ਏਦਾਂ ਦਾਰੂ ਸ਼ਰਾਬ ਜਾਂ ਏਦਾਂ ਦਾ ਕੁਛ ਚੱਲੂਗਾ, ਪਰ ਕਿਸੇ ਨੇ ਇਹ ਨਹੀਂ ਸੋਚਿਆ ਕਿ ਕੋਈ ਬੇਵਕੂਫ ਇਨਸਾਨ ਵੀ ਏਦਾਂ ਦਾ ਨਹੀਂ ਹੋਊਗਾ ਜੋ ਗੁਰੂ ਘਰ ਦੇ ਵਿੱਚ ਏਦਾਂ ਦੀਆਂ ਚੀਜ਼ਾਂ ਕਰਨ ਬਾਰੇ ਸੋਚੂਗਾ, ਕਿਉਂਕਿ ਸਭ ਨੂੰ ਪਤਾ ਕਿ ਸਾਡੇ ਗੁਰੂ ਘਰ ਦੀ ਮਰਿਆਦਾ ਕੀ ਆ। ਸੋ ਏਦਾਂ ਦਾ ਕੁਛ ਵੀ ਨਹੀਂ ਹੁੰਦਾ, ਇਹ ਸਿਰਫ ਸਾਡੀ ਸੋਚ ਹੁੰਦੀ ਆ ਕਿ ਵਿਆਹਾਂ ਸ਼ਾਦੀਆਂ ਦੇ ਵਿੱਚ ਅਸੀਂ ਇਹ ਕੁਛ ਕਰਦੇ ਹਾਂ ਤੇ ਇਹੀ ਕੁਛ ਉੱਥੇ ਹੋਊਗਾ, ਜਦਕਿ ਕਿਸੇ ਨੇ ਇਹ ਨਹੀਂ ਸੋਚਿਆ ਕਿ ਇਹਦੇ ਨਾਲ ਖਰਚਾ ਵੀ ਘਟੂਗਾ ਤੇ ਵਧੀਆ ਪਵਿੱਤਰ ਤਰੀਕੇ ਦੇ ਨਾਲ ਜੋ ਕਿ ਗੁਰੂ ਦੀ ਮਰਿਆਦਾ ਵਾ ਉਸ ਹਿਸਾਬ ਦੇ ਨਾਲ ਉੱਥੇ ਵਿਆਹ ਹੋਣਗੇ। ਤੇ ਬਾਕੀ ਬਾਬਿਆਂ ਦੀ ਗੱਲ ਆ, ਤਾਸ਼ ਖੇਡਣ ਤੋਂ ਇਲਾਵਾ ਵੀ ਬਹੁਤ ਕੁਛ ਹੁੰਦਾ ਵਾ, ਆਪਸ ਦੇ ਵਿੱਚ ਗੱਲਾਂ ਕਰਦੇ ਆ, ਆਪੋ ਆਪਣੇ ਪਿੰਡ ਦੀਆਂ ਯਾਦਾਂ ਹੀ ਉਹ ਤਾਂ ਸ਼ੇਅਰ ਇੰਨੀਆਂ ਕਰਦੇ ਆ ਜਦੋਂ ਸਾਰੇ ਜਾਣੇ ਇਕੱਠੇ ਹੁੰਦੇ ਆ ਨਾ ਕਿ ਤੁਸੀਂ ਕਿਹੜੇ ਪਿੰਡ ਤੋਂ ਆ, ਤੁਸੀਂ ਕਿਹੜੇ ਪਿੰਡ ਤੋਂ ਆ, ਤੇ ਫਿਰ ਆਪੋ ਆਪਣੇ ਪਿੰਡ ਬਾਰੇ ਹੀ ਜਦੋਂ ਦੱਸਦੇ ਉਹਨਾਂ ਨੂੰ ਤਾਂ ਸਾਲ ਹੀ ਲੰਘ ਜਾਂਦੇ ਆ, ਕਿਉਂਕਿ ਉਹੀ ਚੀਜ਼ਾਂ ਹੁੰਦੀਆਂ ਉਹਦੀ ਜਾਇਦਾਦ ਤੇ ਉਹਨਾਂ ਦਾ ਸਰਮਾਇਆ ਹੁੰਦਾ। ਇਹ ਗੇਮ ਗੂਮ ਖੇਡਣਾ ਤਾਂ ਉਹ ਜਿਹੜੇ ਸਿਆਣੇ ਬਜ਼ੁਰਗ ਹੁੰਦੇ ਆ ਉਹਨਾਂ ਦਾ ਨੀ ਏਦਾਂ ਹੁੰਦਾ ਗਾ, ਠੀਕ ਆ ਪਾਰਕ ਪੂਰਕ ਦੇ ਵਿੱਚ ਬੈਠੇ ਜਦੋਂ ਉਹਨਾਂ ਕੋਲ ਕੁਛ ਹੋਰ ਨਹੀਂ ਹੁੰਦਾ ਤਾਂ ਉਹ ਆਪਸ ਦੇ ਵਿੱਚ ਏਦਾਂ ਦੀ ਗੇਮ ਖੇਡਦੇ ਆ। ਸੋ ਹਰ ਇੱਕ ਚੀਜ਼ ਦਾ ਤਰੀਕਾ, ਹਰ ਇੱਕ ਚੀਜ਼ ਨੂੰ ਮੰਨਣਾ, ਹਰ ਇੱਕ ਚੀਜ਼ ਨੂੰ ਸੁਣਨਾ ਸੋ ਡਿਫਰੈਂਟ ਹੁੰਦਾ ਵਾ। ਜਿੱਦਾਂ ਆਪਾਂ ਕਹਿ ਲਈਏ ਗੁਰੂ ਘਰ ਜਾ ਕੇ ਅਸੀਂ ਦੀਵਾਨ ਸੁਣਦੇ ਹਾਂ, ਗੁਰੂ ਘਰ ਦੇ ਵਿੱਚ ਚੱਲਦਾ ਪਾਠ ਕੀਰਤਨ ਸੁਣਦੇ ਹਾਂ, ਉੱਥੇ ਅਸੀਂ ਗਾਣੇ ਤਾਂ ਨੀ ਸੁਣਦੇ ਨਾ, ਠੀਕ ਹੈ ਨਾ, ਜਦਕਿ ਬਾਹਰ ਆ ਕੇ ਅਸੀਂ ਗਾਣੇ ਸੁਣਦੇ ਹਾਂ। ਸੋ ਇਸੇ ਤਰੀਕੇ ਦੇ ਨਾਲ ਇਹ ਸਾਰਾ ਕੁਛ ਸਾਡੀ ਸੋਚ ਤੇ ਡਿਪੈਂਡ ਕਰਦਾ ਵਾ। ਕੀ ਗੱਲ ਬਈ, ਕਿਸੇ ਨੇ ਵੀ ਗੱਲ ਨੀ ਕਰਨੀ ਅੱਜ ਦੇ ਮੁੱਦੇ ਤੇ, ਕਿਸੇ ਵੱਲੋਂ ਕਹਿੰਦੇ ਕਿ ਮੈਸੇਜ ਆ ਜਿਹੜਾ ਉਹ ਆਇਆ ਹੀ ਨੀ, ਮੇਰੀਆਂ ਗੱਲਾਂ ਤਾਂ ਮੁੱਕਣੀਆਂ ਨੀ, ਕਿ ਗਾਣਾ ਸੁਣਾਉਣੀ ਆ ਤੁਹਾਨੂੰ। ਗਾਣਾ ਜੀ ਸਾਨੂੰ ਫਰਮਾਇਸ਼, ਹਾਂਜੀ, ਸੋ ਗਾਣਾ ਸੁਣਦੇ ਆ ਤੇ ਨਾਲ ਨਾਲ ਕਹਿੰਦੇ ਇੱਕ ਕਾਲ ਵੀ ਆ ਗਈ ਆ, ਸੋ ਕਾਲ ਨੂੰ ਵੀ ਆਪਾਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਆ ਹਰਮਨ ਰੇਡੀਓ ਤੇ।
ਸਤਿ ਸ਼੍ਰੀ ਅਕਾਲ ਬੋਬੀ ਭੈਣ ਜੀ, ਕੀ ਹਾਲ ਚਾਲ ਜੀ?
ਬਿਲਕੁਲ ਜੀ, ਮੈਂ ਠੀਕ ਠਾਕ ਆ। ਹਾਂਜੀ, ਕੀ ਸ਼ੁਭ ਨਾਮ ਕੀ ਆ ਜੀ ਆਪਣਾ? ਸੋਰੀ ਕਿਉਂਕਿ ਮੈਂ ਦੇਖ ਨਹੀਂ ਸਕਦੀ ਇੱਥੋਂ। ਹਾਂਜੀ, ਕਮਲਪ੍ਰੀਤ ਜੀ, ਬਹੁਤ ਬਹੁਤ ਸਵਾਗਤ ਆ ਜੀ ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾਂ ਦੇ ਵਿੱਚ।
ਹਾਂਜੀ, ਮੈਂ ਫਸਟ ਟਾਈਮ ਸੁਣ ਰਿਹਾ ਵੈਸੇ, ਤੇ ਇੱਕ ਜਿਹੜਾ ਟੋਪਿਕ ਤੁਸੀਂ ਅੱਜ ਚਲਾਇਆ ਤੇ ਉਹਦੇ ਵਿੱਚ ਮੈਂ ਥੋੜਾ ਦੱਸਣਾ ਚਾਹੁੰਦਾ ਸੀਗਾ ਕਿ ਜਿੱਦਾਂ ਕੱਲਾ ਲੇਡੀਜ਼ ਜਾਂ ਕੁੜੀਆਂ ਨਾਲ ਨੀ ਆ ਪ੍ਰੋਬਲਮ ਆਉਂਦੀ, ਇਹ ਜਿਹੜੇ ਟੀਨੇਜ ਜਿਹੜੀ ਏਜ ਹੁੰਦੀ ਆ ਨਾ, ਇਹਦੇ ਵਿੱਚ ਇੱਕ ਬਹੁਤ ਹੀ ਕਾਮਨ ਜੀ ਪ੍ਰੋਬਲਮ ਆਉਂਦੀ ਆ ਅੱਜ ਕੱਲ, ਆ ਪਹਿਲਾਂ ਨੀ ਸੀ ਹੁਣ ਆ, ਉਹ ਹੈਗੀ ਮੈਂਟਲ ਬਿਮਾਰੀਆਂ ਜਿਹੜੀਆਂ ਅੱਜ ਕੱਲ ਬਹੁਤ ਜਿਆਦਾ ਹੋ ਗਈਆਂ। ਉਹਦੇ ਵਿੱਚੋਂ ਕੁਛ ਹੈਗੀਆਂ ਸਕਿਜ਼ੋਫਰੇਨੀਆ, ਮੀਨੀਆ, ਡਿਪਰੈਸ਼ਨ, ਇਹ ਤਿੰਨ ਸਿਮਿਲਰ ਸਿਮਟਮ ਹੈਗੇ ਇਹਨਾਂ ਦੇ, ਤੇ ਪਰ ਇਹਨਾਂ ਦੇ ਵਿੱਚ ਫਰਕ ਆ, ਸਿਮਟਮ ਸੇਮ ਆ ਪਰ ਥੋੜੇ ਸਿਮਿਲਰ ਹੁੰਦੇ ਪਰ ਹੁੰਦਾ ਫਰਕ ਆ। ਜਿਹੜੀ ਸਭ ਤੋਂ ਵੱਧ ਖਤਰਨਾਕ ਹੁੰਦੀ ਆ ਉਹ ਹੈਗੀ ਸਕਿਜ਼ੋਫਰੇਨੀਆ, ਤੇ ਖਤਰਨਾਕ ਵੀ ਕਹਿ ਸਕਦੇ ਆ ਪਰ ਕਿਉਂਕਿ ਜੇ ਉਹ ਐਂਡ ਰਿਜ਼ਲਟ ਤੱਕ ਚੱਲ ਜੇ ਉਹਦਾ ਸੁਸਾਈਡਲ ਅਟੈਂਪਟ ਹੋਣ ਲੱਗ ਜਾਂਦੇ। ਉਹਦੇ ਵਿੱਚ ਉਹਦੇ ਸਿਮਟਮ ਦੇ ਵਿੱਚ ਹੁੰਦਾ ਕਿ ਜਿੱਦਾਂ ਪਰਸਨ ਨੂੰ ਉਹ ਆਵਾਜ਼ਾਂ ਸੁਣਦੀਆਂ ਤੇ ਵਿਜੂਅਲਸ ਦਿਖਦੇ ਆ, ਮਤਲਬ ਉਹਨੂੰ ਫੀਲ ਹੁੰਦਾ ਕਿ ਜਿੱਦਾਂ ਮੇਰੇ ਲਾਗੇ ਕੋਈ ਬੈਠਾ ਮੈਨੂੰ ਵਾਚ ਕਰ ਰਿਹਾ ਜਾਂ ਮੈਨੂੰ ਗੱਲਾਂ ਕਰ ਰਿਹਾ। ਈਵਨ ਉਹ ਉਸਦੀ ਡਾਇਰੈਕਸ਼ਨ ਜੋ ਕਹਿ ਰਿਹਾ ਉਸਨੂੰ ਵੀ ਫੋਲੋ ਕਰਨ ਲੱਗ ਜਾਂਦੇ ਆ, ਤੇ ਉਹਦੇ ਵਿੱਚ ਕੁਛ ਏਦਾਂ ਦੇ ਵੀ ਹੁੰਦੇ ਕੇਸ ਜਿਹਦੇ ਵਿੱਚ ਉਹ ਹੁੰਦਾ ਕਿ ਜਿਹੜਾ ਉਹਨਾਂ ਦੇ ਲਾਗੇ ਬੈਠਾ ਉਹਨਾਂ ਨੂੰ ਕਹਿ ਰਿਹਾ ਹੁੰਦਾ ਕਿ ਤੂੰ ਆਹ ਕੰਮ ਕਰ, ਜਿਹੜਾ ਕਿ ਬਹੁਤ ਖਤਰਨਾਕ ਹੁੰਦਾ। ਉਹਦੇ ਵਿੱਚ ਉਹਦੇ ਵਿੱਚੋਂ ਹੀ ਇੱਕ ਪਾਰਟ ਆਫ ਡਾਇਰੈਕਸ਼ਨ ਇਹ ਹੁੰਦਾ ਕਿ ਉਹਨੂੰ ਕਹਿ ਰਿਹਾ ਹੁੰਦਾ ਕਿ ਤੂੰ ਮਰ ਜਾ ਜਾਂ ਮਰਨ ਦੀ ਕੋਸ਼ਿਸ਼ ਕਰ, ਇਸ ਤਰੀਕੇ ਕਰ, ਉਸ ਤਰੀਕੇ ਕਰ, ਸੋ ਮੈਂ ਸਿਰਫ ਕਹਿਣ ਦਾ ਇਹ ਸੀਗਾ ਕਿ ਜੇ ਕਿਸੇ ਨੂੰ ਨਹੀਂ ਪਤਾ ਨਾ ਵੀ ਕੋਈ ਏਦਾਂ ਦੀਆਂ ਹਰਕਤਾਂ ਕਰਦਾ ਤੇ ਪਤਾ ਨੀ ਪਾਗਲ ਹੈ ਜਾਂ ਉਹ ਪਾਗਲ ਨਹੀਂ ਆ ਪਰ ਉਹ ਆਪਣੇ ਪੰਜਾਬੀ ਜਾਂ ਹਿੰਦੀ ਫਿਲਮਾਂ ਵਿਚ ਜਿਵੇਂ ਕਹਿ ਦਿੰਦੇ ਕੈਮੀਕਲ ਲੋਚਾ ਇਸ ਤਰੀਕੇ ਦਾ ਹੁੰਦਾ ਪਰ ਉਹ ਦਵਾਈ ਦੇ ਨਾਲ ਠੀਕ ਹੋ ਜਾਂਦਾ ਆ ਉਹਨਾਂ ਦਾ ਟ੍ਰੀਟਮੈਂਟ ਜ਼ਰੂਰੀ ਆ ਔਰ ਕੰਸਲਟ ਕਰਨਾ ਚਾਹੀਦਾ ਡਾਕਟਰ ਨੂੰ ਤੇ ਜਿਹੜਾ ਮੀਨੀਆ ਹੁੰਦਾ ਆ ਮੀਨੀਆ ਦੇ ਵਿਚ ਬਹੁਤ ਬੰਦਾ ਐਗਰੈਸਿਵ ਰਹਿੰਦਾ ਹਰ ਵੇਲੇ ਤੇ ਉਹ ਵੀ ਏਦਾਂ ਹੀ ਥੋੜਾ ਜਿਹਾ ਖਤਰਨਾਕ ਹੋ ਜਾਂਦਾ ਐਂਡਰ ਸਟੇਜ ਦੇ ਵਿਚ ਜਾ ਕੇ ਬਸ ਇਹੀ ਦੱਸਣਾ ਸੀ ਜੀ ਆਪਣੇ ਸਰੋਤੇ ਵੀਰਾਂ ਭੈਣਾਂ ਨੂੰ ਵੀ ਕੇਅਰਫੁਲ ਰਹਿਣ ਇਸ ਚੀਜ਼ ਦਾ ਜਲਦੀ ਤੋਂ ਜਲਦੀ ਜੇ ਕਿਤੇ ਕੋਈ ਤੁਹਾਨੂੰ ਏਦਾਂ ਆਪਣੇ ਰੈਲੇਟਿਵ ਜਾਂ ਫਰੈਂਡ ਸਰਕਲ ਦੇ ਵਿਚ ਕੁਛ ਏਦਾਂ ਦਾ ਕੋਈ ਪਰਸਨ ਦਿਸਦਾ ਤੇ ਉਹ ਉਹਦੀ ਹੈਲਪ ਕਰੋ ਉਹ ਆਪ ਨੀ ਦੱਸਦਾ ਕਦੇ ਵੀ ਉਹਨੂੰ ਸਿਰਫ ਉਹਨੂੰ ਪਤਾ ਕਿ ਜੇ ਮੈਂ ਦੱਸੂਗਾ ਤੇ ਮੈਨੂੰ ਪਾਗਲ ਕਹਿਣਾ ਇਹਨਾਂ ਨੇ ਇਹ ਪ੍ਰੋਬਲਮ ਆ ਤੇ ਉਹ ਸਿਰਫ ਡਾਕਟਰ ਹੀ ਉਸ ਚੀਜ਼ ਦੀ ਹੈਲਪ ਕਰ ਸਕਦੇ
ਹਾਂਜੀ ਡਾਕਟਰ ਹੈਲਪ ਕਰ ਸਕਦੇ ਕਿਉਂਕਿ ਇੱਥੇ ਨਾ ਤੇ ਮੈਂ ਕੰਮ ਕਰਦੀ ਇੱਥੇ ਵੀ ਏਦਾਂ ਦੇ ਕਈ ਤਰ੍ਹਾਂ ਦੇ ਲੋਕ ਆ ਜਿਹੜੇ ਕਿ ਉਹ ਕਈ ਵਾਰੀ ਬਹੁਤ ਐਗਰੈਸਿਵ ਹੁੰਦੇ ਆ ਤੇ ਉਹਨਾਂ ਨੂੰ ਨਾ ਬੜੇ ਪਿਆਰ ਦੇ ਨਾਲ ਫਿਰ ਉਸ ਹਿਸਾਬ ਦੇ ਨਾਲ ਹੈਂਡਲ ਕਰਨਾ ਪੈਂਦਾ ਤੇ ਪਰ ਚਲੋ ਇਹ ਤਾਂ ਹੋਗੀ ਇੱਕ ਬਿਮਾਰੀ ਪਰ ਜਿੱਦਾਂ ਕਿ ਸਾਡਾ ਜਿੱਦਾਂ ਅਸੀਂ ਵਿਚਾਰ ਵਟਾਂਦਰਾ ਕਰ ਰਹੇ ਸੀ ਨਾ ਕਿ ਕੁੜੀਆਂ ਦੇ ਬਾਰੇ ਜਿਨ੍ਹਾਂ ਦੀਆਂ ਅਫਵਾਹਾਂ ਇੱਥੇ ਫੈਲ ਰਹੀਆਂ ਮੈਂ ਤੁਸੀਂ ਉਸ ਦੇ ਬਾਰੇ ਕੀ ਕਹਿਣਾ ਚਾਹੋਗੇ ਵੀ ਕੀ ਇਹ ਕਿੰਨੀਆਂ ਸੱਚ ਆ ਤੇ ਕੀ ਇਹਦਾ ਰੀਜ਼ਨ ਕੀ ਆ
ਜਿਦਾਂ ਮੈਂ ਪਹਿਲਾਂ ਹੀ ਗੱਲ ਕਰਨ ਤੋਂ ਦੱਸਿਆ ਸੀਗਾ ਕਿ ਮੈਂ ਫਸਟ ਟਾਈਮ ਕਾਲ ਕਰ ਰਿਹਾ ਫਸਟ ਟਾਈਮ ਸੁਣ ਰਿਹਾ ਸੀਗਾ ਤੇ ਮੈਨੂੰ ਜ਼ਿਆਦਾ ਤਾਂ ਨਹੀਂ ਸੀ ਪਤਾ ਕਿ ਟੌਪਿਕ ਕਿਵੇਂ ਦਾ ਚੱਲ ਰਿਹਾ ਪਰ ਜਿਹੜੀ ਤੁਸੀਂ ਉਹ ਸਟੋਰੀ ਆਪਣੀ ਸ਼ੇਅਰ ਕੀਤੀ ਉਹਦੇ ਬੇਸ ਤੇ ਮੈਨੂੰ ਲੱਗਾ ਕਿ ਮੈਂ ਵੀ ਸ਼ਾਇਦ ਇਸ ਟੌਪਿਕ ਤੇ ਕੰਟਰੀਬਿਊਟ ਕਰ ਸਕਦਾ ਤੇ ਬਾਕੀ ਮੈਨੂੰ ਡਿਟੇਲ ਦੇ ਵਿੱਚ ਨਹੀਂ ਪਤਾ ਕਿ ਕਿਹੋ ਜਿਹੀਆਂ ਅਫਵਾਹਾਂ ਕਿਉਂਕਿ ਮੈਂ ਕਾਫੀ ਕੱਟ ਆਫ ਹਾਂ ਇਸ ਫੀਲਡ ਵਿੱਚੋਂ ਕਿ ਕਿਹੜੀ ਕੋਈ ਅਫਵਾਹ ਚੱਲ ਰਹੀ ਜਾਂ ਕਿੱਦਾਂ ਕੋਈ ਮੈਨੂੰ ਕਾਫੀ ਮਤਲਬ ਚਿਰ ਹੋ ਗਿਆ ਇੱਥੇ ਪਹਿਲਾਂ ਸਟੂਡੈਂਟ ਲਾਈਫ ਦੇ ਵਿੱਚ ਸੀਗਾ ਥੋੜਾ ਬਹੁਤਾ ਪਰ ਹੁਣ ਨਹੀਂ ਹੁਣ ਤੇ ਬਹੁਤ ਮਤਲਬ ਪੁਰਾਣੀ ਗੱਲ ਹੋ ਗਈ ਕਹਿ ਲੋ ਸੋਰੀ ਮੈਂ ਇਹਦੇ ਵਿੱਚ ਕੁਛ ਨਹੀਂ ਆਪਣਾ ਕਮੈਂਟ ਨਹੀਂ ਕਰ ਸਕਦਾ
ਚਲੋ ਠੀਕ ਜੀ ਬਹੁਤ ਬਹੁਤ ਥੈਂਕ ਯੂ ਤੁਸੀਂ ਪ੍ਰੋਗਰਾਮ ਦੇ ਵਿੱਚ ਆਏ ਤੇ ਕਾਫੀ ਵਧੀਆ ਇਨਫੋਰਮੇਸ਼ਨ ਦਿੱਤੀ ਜੀ ਹਾਂ ਹਾਂਜੀ ਇਹ ਸਨ ਇੰਦਰਪਾਲ ਤੇ ਕਾਫੀ ਵਧੀਆ ਇਨਫੋਰਮੇਸ਼ਨ ਉਹਨਾਂ ਨੇ ਸਾਨੂੰ ਦਿੱਤੀ ਆ ਕਿ ਕਿਸ ਤਰ੍ਹਾਂ ਅਗਰ ਤੁਸੀਂ ਇਸ ਤਰ੍ਹਾਂ ਦੀ ਕਿਸੇ ਵੀ ਪ੍ਰੋਬਲਮ ਤੋਂ ਅਫੈਕਟਡ ਹੋ ਤਾਂ ਤੁਹਾਨੂੰ ਆਪਣੇ ਡਾਕਟਰ ਨੂੰ ਕੰਸਲਟ ਕਰਨਾ ਚਾਹੀਦਾ ਵਾ ਸੋ ਬਾਕੀ ਜੇ ਏਦਾਂ ਦੇ ਲੋਕ ਆ ਜਿਹੜੇ ਉਹ ਆਪਣੇ ਆਪ ਨਾਲ ਗੱਲਾਂ ਕਰਦੇ ਆ ਤੇ ਜਿਸ ਤਰ੍ਹਾਂ ਉਹ ਆਵਾਜ਼ਾਂ ਉਹਨਾਂ ਨੂੰ ਡਾਇਰੈਕਸ਼ਨ ਦਿੰਦੀਆਂ ਨੇ ਉਹ ਉਸੇ ਚੀਜ਼ ਨੂੰ ਹੀ ਫੋਲੋ ਕਰਦੇ ਆ ਬਿਕੋਜ਼ ਜਿੱਥੇ ਮੈਂ ਕੰਮ ਕਰਦੀ ਆ ਨਾ ਉੱਥੇ ਤਿੰਨ ਲੋਕ ਏਦਾਂ ਦੇ ਆ ਇੱਕ ਤਾਂ ਇੰਨਾ ਕੁ ਜ਼ਿਆਦਾ ਮਤਲਬ ਕਿ ਉਹ ਵਾਇਲੈਂਟ ਹੋ ਜਾਂਦਾ ਵਾਇਲੈਂਟ ਉਦਾਂ ਨਹੀਂ ਹੁੰਦਾ ਜਦਕਿ ਬਹੁਤ ਜ਼ਿਆਦਾ ਉੱਚੀ ਬੋਲਦਾ ਗਾਲਾਂ ਕੱਢਦਾ ਆਪਦੇ ਆਪ ਨਾਲ ਹੀ ਉਹਨੂੰ ਤੇ ਮੈਂ ਕਈ ਵਾਰੀ ਉੱਥੇ ਜਾ ਕੇ ਦੇਖਦੀ ਹੁੰਦੀ ਹਾਂ ਤੇ ਪਰ ਮੈਨੂੰ ਉਹਦੀ ਪ੍ਰੋਬਲਮ ਦਾ ਪਤਾ ਵਾ ਕਿ ਉਹਦੀ ਪ੍ਰੋਬਲਮ ਕੀ ਆ ਤੇ ਉਹਨੂੰ ਕਿਸ ਤਰੀਕੇ ਨਾਲ ਉਹਨੂੰ ਹੈਂਡਲ ਕਰਨਾ ਫਿਰ ਮੈਂ ਉਹਨੂੰ ਕਹਿ ਦਿੰਦੀ ਹੁੰਦੀ ਹਾਂ ਕਿ ਇੱਦਾਂ ਤੂੰ ਇੱਦਾਂ ਕਰ ਜਾ ਕੇ ਵੀ ਗੇੜਾ ਦਿਆ ਵਾਕ ਤੇ ਚਲੇ ਜਾ ਤੈਨੂੰ ਕੁਆਇਟ ਰਹਿਣਾ ਪੈਣਾ ਜਾਂ ਉਹਨੂੰ ਉਸੇ ਦੇ ਤਰੀਕੇ ਦੇ ਨਾਲ ਹੀ ਤੁਸੀਂ ਹੈਂਡਲ ਕਰ ਸਕਦੇ ਹੋ ਉਹਨੂੰ ਤੁਸੀਂ ਅਗਰੈਸਿਵ ਵੇ ਦੇ ਨਾਲ ਤੁਸੀਂ ਇਨਸਾਨ ਨੂੰ ਹੈਂਡਲ ਨਹੀਂ ਕਰ ਸਕਦੇ ਸੋ ਇੱਦਾਂ ਦੀਆਂ ਪ੍ਰੋਬਲਮਸ ਅਗਰ ਕਿਸੇ ਨੂੰ ਹੈਗੀਆਂ ਤੇ ਸਭ ਤੋਂ ਵਧੀਆ ਚੀਜ਼ ਹੁੰਦੀ ਆ ਕਾਉਂਸਲਿੰਗ ਤੇ ਡਾਕਟਰ ਨੂੰ ਜ਼ਰੂਰ ਦਿਖਾਉਣਾ ਚਾਹੀਦਾ ਵਾ ਕਿਉਂਕਿ ਇਹ ਜਿਹੜੀਆਂ ਇੱਦਾਂ ਦੀਆਂ ਬਿਮਾਰੀਆਂ ਹੀ ਕਹਿ ਸਕਦੇ ਹਾਂ ਇਹ ਕਾਫੀ ਜ਼ਿਆਦਾ ਖਤਰਨਾਕ ਹੁੰਦੀਆਂ ਨੇ ਤੇ ਲਓ ਜੀ ਫਿਰ ਹੁਣ ਤੁਸੀਂ ਕੀ ਗੱਲ ਆ ਨਹੀਂ ਰਹੇ ਪ੍ਰੋਗਰਾਮ ਦੇ ਵਿੱਚ ਕੀ ਗੱਲ ਹੋ ਗਈ ਚੱਲ ਕੋਈ ਨਾ ਨਹੀਂ ਤਾਂ ਫਿਰ ਮੈਂ ਤਾਂ ਤੁਹਾਨੂੰ ਦੱਸ ਹੀ ਦੇਣਾ ਵਾ ਤੇ ਕਾਲ ਤੁਸੀਂ ਕਰ ਸਕਦੇ ਹੋ ਜੀ ਆਸਟ੍ਰੇਲੀਆ ਦੇ ਵਿੱਚ 02-85-99-9-28-1 ਤੇ ਇੱਧਰ ਜਗਤਾਰ ਭਾਜੀ ਹਾਂਗਕਾਂਗ ਵਾਲੇ ਵੀ ਲਾਸਟ ਟਾਈਮ ਕਹਿ ਰਹੇ ਸੀਗੇ ਕਿ ਉਹ ਇਸ ਟੌਪਿਕ ਤੇ ਗੱਲ ਕਰਨਾ ਚਾਹੁੰਦੇ ਆ ਸੋ ਇੱਕ ਗਾਣਾ ਸੁਣਦੇ ਹਾਂ ਸੋ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨਾਲ ਪ੍ਰੋਗਰਾਮ ਦੇ ਵਿੱਚ ਰਾਬਤਾ ਕਾਇਮ ਕਰਨ ਦੀ ਸੋ ਇੱਕ ਪਿਆਰੇ ਜਿਹੇ ਗੀਤ ਤੇ ਗੀਤ ਤੋਂ ਬਾਅਦ ਫਿਰ ਮਿਲਦੇ ਹਾਂ
ਬੜੀ ਸ਼ਰਮ ਜੀ ਅੱਜ ਦੇ ਹਾਲਾਤਾਂ ਉੱਤੇ ਕਾਬੂ ਕਿਵੇਂ ਕਿਉਂ ਸਰਗੀ ਦੇ ਵੇਲੇ ਮੈਨੂੰ ਨਿੱਤ ਸੁਪਨਾ ਆਉਂਦਾ ਤੇਰਾ ਨੀ ਕਿਉਂ ਸਰਗੀ ਦੇ ਵੇਲੇ ਮੈਨੂੰ ਨਿੱਤ ਸੁਪਨਾ ਆਉਂਦਾ ਤੇਰਾ ਨੀ ਹੋ ਤੂੰ ਹੀ ਦੱਸ ਮੈਨੂੰ ਜਾਣ ਜੋਗੀ ਏ
ਰੇਡੀਓ ਤੇ।
ਹਾਂਜੀ ਬਾਬੂ ਜੀ, ਗੋਵਿੰਦ ਸਿੰਘ ਬੈਂਸ ਬੋਲ ਰਿਹਾ ਜੀ ਮੈਲਬੋਰਨ ਤੋਂ, ਤੇ ਬਹੁਤ ਪਿਆਰ ਭਾਈ, ਸਤਿ ਸ੍ਰੀ ਅਕਾਲ ਸੁਣਨ ਵਾਲਿਆਂ ਨੂੰ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਗੁਰਿੰਦਰ ਜੀ, ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ। ਹਾਂਜੀ, ਹੋਰ ਸੁਣਾਓ ਜੀ, ਕੀ ਹਾਲ ਚਾਲ?
ਠੀਕ ਠਾਕ ਬਾਬੀ, ਤੁਸੀਂ ਸੁਣਾਓ, ਠੀਕ ਠਾਕ ਹੋ ਜੀ?
ਹਾਂਜੀ ਹਾਂਜੀ, ਬਿਲਕੁਲ ਜੀ, ਠੀਕ ਠਾਕ ਆ। ਸੋ ਗੁਰਿੰਦਰ ਜੀ, ਕੀ ਕਹਿਣਾ ਚਾਹੋਗੇ ਸਾਡੇ ਅੱਜ ਦੇ ਇਸ ਵਿਚਾਰ ਵਟਾਂਦਰੇ ਤੇ?
ਹਾਂਜੀ ਬਾਬੀ, ਮੈਂ ਕਾਫੀ ਚਿਰ ਤੋਂ, ਜਦੋਂ 2009 ਤੋਂ ਇੱਥੇ ਆਏ ਹੋਏ ਆਸਟ੍ਰੇਲੀਆ ਦੇ ਵਿੱਚ, ਤੇ ਕਾਫੀ ਜਿੰਦਗੀ ਦੇ ਪਲਟੇ ਦੇਖ ਰਹੇ ਹਾਂ ਨਾ, ਜਿੱਦਾਂ ਦਿਨ ਪਰ ਦਿਨ ਜਿੰਦਗੀ ਕਿੱਦਾਂ ਚੇਂਜ ਹੋ ਰਹੀ ਹੈ ਇੱਥੇ ਨਾ, ਤੇ ਆਪਣੇ ਫਰੈਂਡ ਸਰਕਲ ਦੇ ਵਿੱਚ ਬਹੁਤ ਕੁਛ ਦੇਖਣ ਨੂੰ ਮਿਲਦਾ ਆ, ਕੁੜੀਆਂ ਵਿੱਚ ਦੇਖਣ ਨੂੰ ਮਿਲਦਾ, ਮੁੰਡਿਆਂ ਵਿੱਚ ਦੇਖਣ ਨੂੰ ਮਿਲਦਾ, ਤੇ ਉਹਦੇ ਵਿੱਚ ਇੱਕੋ ਚੀਜ਼ ਆਪਣਾ ਮੂਹਰੇ ਜ਼ਿਆਦਾ ਆ ਰਹੀ ਆ, ਤੇ ਇੱਕ ਮਜ਼ਬੂਰੀ ਦਾ ਫਾਇਦਾ
ਜੀ।
ਡਜ਼ਨਟ ਮੈਟਰ, ਮੈਂ ਇਹ ਨੀ ਕਹੂੰਗਾ ਕੁੜੀ ਦੀ ਇਕੱਲੀ ਮਜ਼ਬੂਰੀ ਆ ਜਾਂ ਮੁੰਡੇ ਦੀ ਇਕੱਲੀ ਮਜ਼ਬੂਰੀ ਨਾ, ਦੋਨਾਂ ਦੀ ਮਜ਼ਬੂਰੀਆਂ ਹੁੰਦੀਆਂ, ਤੇ ਦੋਨੋਂ ਪਾਸੇ ਫਾਇਦਾ ਚੱਕ ਹੋ ਰਿਹਾ
ਜੀ,
ਤੇ ਉਹੀ ਹੋਰ ਕੁਛ ਨੀ ਹੈਗਾ, ਇੱਕ ਸਾਡੀ ਵਾਸਨਾ ਹੈ ਕਿਸਮ ਦੀ, ਜਾਂ ਸਾਨੂੰ ਅੱਗੇ ਵਧਣ ਦੀ ਵਾਸਨਾ ਜਿਹੜੀ ਜਿਹੜੀ ਆਪਾਂ ਹਰ ਇੱਕ ਨੂੰ ਥੱਲੇ ਦੱਬਦੇ ਜਾ ਰਹੇ ਹਾਂ। ਡਜ਼ਨਟ ਮੈਟਰ ਉਹਦਾ ਫਿਊਚਰ ਸਵਾਲ ਕਿੱਦਾਂ, ਜੋ ਕੁਛ ਵੀ ਹੋ ਰਿਹਾ ਉਹਦੇ ਫਿਊਚਰ ਚ, ਕੁਛ ਵੀ ਡਿਸਟਰਬੈਂਸ ਹੋ ਰਹੀ ਤੁਹਾਡੇ ਕਰਕੇ ਜਾਂ ਕੁਛ ਵੀ ਹੋ ਰਿਹਾ, ਡਜ਼ਨਟ ਮੈਟਰ, ਪਰ ਆਪਾਂ ਲੋਕ ਕੀ ਆ, ਇੱਕ ਪੈਰ ਰੱਖ ਕੇ ਸਟੈਪ ਅਪ ਕਰਨ ਦੀ ਕੋਸ਼ਿਸ਼ ਕਰ ਰਹੇ ਇੱਕ ਦੂਜੇ ਨੂੰ।
ਹਾਂਜੀ, ਤੇ ਕਿਤੇ ਨਾ ਕਿਤੇ ਜਿੱਦਾਂ ਆਪਾਂ ਗੁਰਿੰਦਰ ਜੀ ਮਜ਼ਬੂਰੀ ਦੀ, ਹਾਂਜੀ ਮਜ਼ਬੂਰੀ ਦੀ ਗੱਲ ਕਰਦੇ ਹਾਂ, ਸੋ ਕਈ ਵਾਰੀ ਏਦਾਂ ਹੁੰਦਾ ਕਿ ਕੁੜੀਆਂ ਪਿੱਛੋਂ ਜਦੋਂ ਇੱਥੇ ਆਪਾਂ ਆਸਟ੍ਰੇਲੀਆ ਦੇ ਵਿੱਚ ਆਉਂਦੇ, ਇਹ ਤਾਂ ਹੈ ਨੀ ਗਾ ਕਿ ਵੀ ਚਲੋ ਥੋੜੇ ਜਿਹੇ ਪੈਸੇ ਲਾ ਕੇ ਆ ਗਏ, ਬਹੁਤ ਜ਼ਿਆਦਾ ਲੋਕਾਂ ਦੇ ਪੈਸੇ ਲੈ ਦਿੰਦੇ ਆ, ਤੇ ਕਈਆਂ ਨੇ ਕਰਜ਼ੇ ਚੱਕੇ ਹੁੰਦੇ ਆ, ਸੋ ਉਹਨਾਂ ਕੋਲ ਵਾਪਸ ਮੋੜਨ ਦੀ ਆਪਸ਼ਨ ਵੀ ਨਹੀਂ ਹੁੰਦੀ ਹੈਗੀ, ਤੇ ਕਿਤੇ ਨਾ ਕਿਤੇ ਇਹ ਚੀਜ਼ ਵੀ ਤੁਸੀਂ ਸੋਚਦੇ ਹੋ ਕਿ ਉਹਨਾਂ ਨੂੰ ਇਸ ਗਲਤ ਪਾਸੇ ਵੱਲ ਲੈ ਕੇ ਜਾਂਦੀ ਹੈ, ਜਿਹੜਾ ਕੋਈ ਏਦਾਂ
ਦਾ
ਬਣਦੀ ਆ।
ਬਿਲਕੁਲ ਬਿਲਕੁਲ ਬਣਦਾ, ਪਰ ਆਪਣੇ ਭੈਣਾਂ ਭਰਾਵਾਂ ਦਾ ਫਰਜ਼ ਬਣਦਾ ਆ। ਆਪਾਂ ਹੋਰ ਕਮਿਊਨਿਟੀ ਨੂੰ ਦੇਖੀਏ ਨਾ, ਚਾਈਨੀਜ਼ ਕਮਿਊਨਿਟੀ ਜਾਂ ਹੋਰ ਵੀਅਤਨਾਮੀ ਕਮਿਊਨਿਟੀਜ਼ ਜਾਂ ਹੋਰ ਸ਼੍ਰੀਲੰਕਨ ਕਮਿਊਨਿਟੀਜ਼, ਉਹ ਆਪਣੀ ਕਮਿਊਨਿਟੀ ਦੀ ਬਹੁਤ ਜ਼ਿਆਦਾ ਹੈਲਪ ਕਰਦੇ ਆ, ਚਾਹੇ ਜੋਬ ਦੇ ਹੋਏ ਚਾਹੇ ਜੋ ਮਰਜ਼ੀ ਹੋਵੇ, ਆਪਣੀ ਕਮਿਊਨਿਟੀ ਚ ਇੱਕੋ ਚੀਜ਼ ਆ ਰਹੀ ਆ, ਆੜੇ ਆ ਰਹੀ ਆ, ਵੀ ਸਾਡੇ ਤੋਂ ਕੋਈ ਅੱਗੇ ਨਾ ਵਧੇ, ਇਹ ਚੀਜ਼ ਅੱਗੇ ਲੈ ਕੇ, ਇਹ ਚੀਜ਼ ਆਪਣੇ ਆਪਣੇ ਆਪ ਨੂੰ ਆਪਣੀ ਕਮਿਊਨਿਟੀ ਨੂੰ ਬਹੁਤ ਬਦਨਾਮ ਕਰ ਰਹੀ ਆ। ਜਿੱਦਾਂ ਵੀ ਹੁਣ ਆਪਾਂ ਟਰੱਕ ਇੰਡਸਟਰੀ ਚ, ਟਰੱਕ ਇੰਡਸਟਰੀ ਚ ਇਹੀ ਕੁਛ ਹੋ ਰਿਹਾ ਹਨਾ, ਇਹੀ ਕੁੜੀਆਂ ਮੁੰਡੇ ਦੇ ਦੂਜੇ ਵਿੱਚ ਵੀ ਇਹੀ ਕੁਛ ਹੀ ਹੋ ਰਿਹਾ ਨਾ, ਹੋਰ ਕੁਛ ਨੀ ਹੋ ਰਿਹਾ। ਹਾਂ ਬਈ ਮੇਰੇ, ਮੈਂ ਜੇ ਇਕੱਲੀ ਆਈ ਆ ਜਾਂ ਮੈਂ ਇਕੱਲਾ ਆਇਆ, ਮੈਨੂੰ ਇਹ ਆਜ਼ਾਦੀ ਆ, ਮੈਂ ਜੋ ਮਰਜ਼ੀ ਕਰਾਂ, ਮੇਰੇ ਘਰ ਦੇ ਨੀ ਦੇਖ ਰਹੇ, ਮੇਰਾ ਕੁਛ ਨੀ ਦੇਖ ਰਹੇ, ਪਰ ਅਸੀਂ ਉਸ ਆਜ਼ਾਦੀ ਨੂੰ ਚੰਗੇ ਪਾਸੇ ਲੈ ਕੇ ਜਾਈਏ ਤਾਂ ਜ਼ਿਆਦਾ ਬੈਟਰ ਆ। ਤੇ ਸਾਨੂੰ ਅਸੀਂ ਇਹ ਸੋਚੀਏ, ਸਾਡੇ ਘਰ ਦੇ ਨਾ ਉਮੀਦਾਂ, ਸਾਨੂੰ ਚੰਗੀ ਨਿਊਜ਼ ਦੀਆਂ ਉਮੀਦਾਂ ਰੱਖਦੇ ਸਾਡੇ ਕੋਲ, ਤੇ ਉੱਥੇ ਦੂਜਾ ਜੇ ਉਹਦਾ ਕੋਈ ਗੁਆਂਢੀ ਦੱਸੇ ਵੀ ਤਾਂ ਇਹ ਦੱਸੇ ਵੀ ਤੁਹਾਡਾ ਮੁੰਡਾ ਬਹੁਤ ਚੰਗੇ ਕੰਮ ਕਰ ਰਿਹਾ, ਤੁਹਾਡੀ ਕੁੜੀ ਬਹੁਤ ਚੰਗੇ ਕੰਮ ਕਰ ਰਹੀ ਆ। ਇਹ ਚੀਜ਼ ਨੂੰ ਆਪਾਂ ਨੂੰ ਪਹਿਲਾਂ ਫਰੰਟ ਤੇ ਰੱਖਣਾ ਚਾਹੀਦਾ, ਵੀ ਸਾਡੇ ਵਾਸਤੇ ਜੇ ਕੋਈ ਸਟੈਪ ਅਪ ਕਰੇ, ਚੰਗੇ ਲਈ ਕਰੇ, ਚੰਗਾ ਕੰਮ ਕਰ ਰਹੇ ਹੋ ਤੁਸੀਂ ਨਾ, ਤੇ ਕੋਈ ਇਹ ਨਿਊਜ਼ ਨਾ ਦੇਵੇ ਇੰਡੀਆ ਦੇ ਵਿੱਚ ਦਾ ਤੁਹਾਡਾ ਮੁੰਡਾ ਉੱਥੇ ਆਹ ਕੁਛ ਕਰ ਰਿਹਾ, ਤੁਹਾਡੀ ਕੁੜੀ ਆਹ ਕਰ ਰਹੀ ਆ ਜੀ, ਇਹ ਚੀਜ਼ ਆਪਾਂ ਮਾਇੰਡ ਚ ਰੱਖਾਂਗੇ ਨਾ, ਇਹ ਚੀਜ਼ ਲਈ ਆਪਾਂ ਨੂੰ ਆਪਣੇ ਪਿਛੋਕੜ ਨਾਲ ਜੁੜੇ ਰਹਿਣਾ ਚਾਹੀਦਾ, ਆਪਣਾ ਮਾੜਾ ਟਾਈਮ ਭੁਲਾਉਣਾ ਨਹੀਂ ਚਾਹੀਦਾ। ਇੰਡੀਆ ਦੇ ਵਿੱਚ ਅਸੀਂ ਕਿਹੜਾ ਹਾਲਾਤਾਂ ਚੋਂ ਆਏ ਹਾਂ, ਸਾਡਾ ਪਰਿਵਾਰ ਕਿਹਨਾਂ ਹਾਲਾਤਾਂ ਦੇ ਵਿੱਚ, ਕਿਉਂਕਿ ਆਪਾਂ ਹਰ ਕੋਈ ਮਿਡਲ ਕਲਾਸ ਫੈਮਿਲੀ ਚੋਂ ਆ ਰਿਹਾ ਇੱਥੇ ਜਿਹੜਾ ਵੀ ਆ ਰਿਹਾ ਨਾ
ਜੀ।
ਜੀ ਮੈਂ ਨਾ ਇਹਨਾਂ ਗੱਲਾਂ ਚ ਕੁੜੀ ਨੂੰ ਜ਼ਿੰਮੇਵਾਰ ਕਹਾਂਗਾ, ਨਾ ਮੁੰਡੇ ਨੂੰ, ਹਾਲਾਤ ਜ਼ਿੰਮੇਵਾਰ ਨੇ, ਪਰ ਹਾਲਾਤ ਕ੍ਰੀਏਟ ਤੁਸੀਂ ਖੁਦ ਕਰ ਰਹੇ ਹੋ।
ਮਿਲਦੇ
ਗਿਲਦੇ ਹੋ ਬਾਹਰ ਵਧੀਆ ਆ, ਪਰ ਲਿਵਿੰਗ ਰਿਲੇਸ਼ਨ ਤੱਕ ਤੁਹਾਨੂੰ ਪਤਾ ਤੁਹਾਡੀ ਕਮਿਊਨਿਟੀ ਚ ਤੁਹਾਡੀ ਉਹ ਪਹਿਚਾਣ ਬਣ ਰਹੀ ਹੈ ਨਾ, ਕਿਉਂਕਿ ਤੁਸੀਂ ਇਹ ਨੀ, ਤੁਸੀਂ ਤੁਹਾਨੂੰ ਲੱਗਦਾ ਵੀ ਤੁਹਾਨੂੰ ਕੋਈ ਦੇਖ ਨਹੀਂ ਰਿਹਾ, ਪਰ ਹਰ ਇੱਕ ਦੀ ਨਿਗਾਹ ਤੁਹਾਡੇ ਉੱਤੇ ਆ, ਤੁਹਾਡੇ ਚਾਲ ਚੱਲਣ ਦੇ, ਤੁਸੀਂ ਕਿੱਦਾਂ ਰਹਿ ਰਹੇ ਹੋ, ਕੰਮ ਕਿੱਦਾਂ ਕਰ ਰਹੇ ਹੋ, ਹਰ ਵੇਲੇ ਫੋਨ ਦੇ ਉੱਤੇ ਹੋ ਹਨਾ, ਹਰ ਕੋਈ ਦੇਖ ਰਿਹਾ, ਪਰ ਜਦੋਂ ਉਸ ਤੋਂ ਬਾਅਦ ਤੁਸੀਂ, ਕਿਉਂਕਿ ਆਪਾਂ ਇੱਕ ਦੂਜੇ ਵੱਲ ਦੇਖ ਕੇ ਸਿੱਖਣਾ ਚਾਹੀਦਾ ਸਾਨੂੰ, ਇੱਕ ਜੇ ਕਿਸੇ ਨੂੰ ਕੋਈ ਉਹਦਾ ਬੈਡ ਮੈਸੇਜ ਕਿਸੇ ਵੱਲੋਂ ਮਿਲਿਆ, ਉਹਦੇ ਨਾਲ ਪਹਿਲਾਂ ਹੋ ਚੁੱਕਾ ਆ, ਤੁਸੀਂ ਉਹ ਤੋਂ ਕਿਉਂ ਨੀ ਲੈਸਨ ਲੈ ਰਹੇ ਹੋ ਨਾ, ਤੁਸੀਂ ਖੁਦ ਆਪਣੇ ਨਾਲ ਉਹ ਚੀਜ਼ ਕਰਵਾ ਰਹੇ ਹੋ। ਇਹ ਮੈਂ ਕੁੜੀਆਂ ਨੂੰ ਵੀ ਕਹਿੰਦਾ, ਇਹ ਮੁੰਡਿਆਂ ਲਈ ਵੀ ਕਹਿੰਦਾ, ਆਪਾਂ ਨੂੰ ਚਾਹੀਦਾ ਆਪਣੇ ਪਰਿਵਾਰ ਦੀ ਸਹਿਮਤੀ ਪਹਿਲਾਂ ਚਾਹੀਦੀ, ਨਾਲ ਨਾ ਉਹਨੂੰ ਦੱਸਣਾ ਚਾਹੀਦਾ ਆਪਣੇ, ਫਿਰ ਆਹ ਕੁਛ ਹੋ ਰਿਹਾ, ਸਾਨੂੰ ਆਹ ਚੰਗਾ ਲੱਗਦਾ, ਸਾਨੂੰ ਆਹ ਇੱਦਾਂ ਆ ਨਾ, ਵੀ ਸਾਡੀ ਫਿਊਚਰ ਲਈ ਵਧੀਆ ਆ। ਮੈਨੂੰ ਨੀ ਲੱਗਦਾ ਕੋਈ ਵੀ ਫੈਮਿਲੀ ਇੱਦਾਂ ਦੀ ਹੋਊਗੀ ਜਿਹੜਾ ਤੁਹਾਡਾ ਫਿਊਚਰ ਚੰਗਾ ਦੇਖ ਕੇ ਤੁਹਾਨੂੰ ਅੱਗੇ ਨਾਲ ਤੁਹਾਨੂੰ ਸਟੈਪ ਅਪ ਕਰਨ ਕਹੂਗੀ, ਪਰ ਹਾਂ ਤੁਹਾਨੂੰ ਆਪਣੇ ਪਰਿਵਾਰ ਦੀ ਸਹਿਮਤੀ ਜ਼ਰੂਰੀ ਹੈ ਤੁਹਾਨੂੰ, ਕਿਉਂਕਿ ਤੁਸੀਂ ਉਹਨਾਂ ਨੇ ਦੇਖੋ ਤੁਹਾਨੂੰ ਪਾਲ ਕੇ ਕਿੱਥੇ ਤੱਕ ਭੇਜਿਆ, ਉਹਨਾਂ ਦਾ ਆਪਾਂ 20-25 ਸਾਲ ਸਫ਼ਰ ਭੁੱਲ ਜਾਈਦਾ ਇੱਕ ਮਿੰਟ ਦੇ ਵਿੱਚ, ਉਹ ਨੀ ਭੁੱਲਣਾ ਚਾਹੀਦਾ ਸਾਨੂੰ।
ਜੀ ਸੋ ਬਿਲਕੁਲ ਜੀ ਭੁੱਲਣਾ ਨੀ ਚਾਹੀਦਾ ਪਰ ਕਿਤੇ ਨਾ ਕਿਤੇ ਇਹ ਵੀ ਜ਼ਰੂਰ ਆ ਕਿ ਮੁੰਡਾ ਕੁੜੀ ਜਦੋਂ ਮਤਲਬ ਕਿ ਸਾਡੇ ਪੇਰੈਂਟਸ ਇੱਥੇ ਸਾਨੂੰ ਭੇਜਦੇ ਆ ਤਾਂ ਇੱਕ ਵਿਸ਼ਵਾਸ ਦੇ ਨਾਲ ਭੇਜਦੇ ਆ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਇਸ ਗੱਲ ਦਾ ਵੀ ਯਕੀਨ ਹੁੰਦਾ ਹਾਂ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਇਸ ਗੱਲ ਦਾ ਵੀ ਹੁੰਦਾ ਕਿ ਸਾਡੇ ਜਿਹੜੇ ਬੱਚੇ ਆ ਉਹ ਆਪਣੀ ਲਾਈਫ ਦਾ ਡਿਸੀਜਨ ਲੈ ਸਕਦੇ ਆ ਅਸੀਂ ਇੱਥੇ ਆਉਂਦੇ ਹਾਂ ਪੜ੍ਹਦੇ ਹਾਂ ਪੀਅਰ ਤੱਕ ਜਾਂਦੇ ਹਾਂ ਉਸ ਤੋਂ ਬਾਅਦ ਘਰ ਲੈਂਦੇ ਹਾਂ ਕਿੰਨੇ ਕੰਮ ਆ ਜਿਹੜੇ ਸਾਡੇ ਆਪਣੇ ਡਿਸੀਜਨ ਦੇ ਨਾਲ ਹੁੰਦੇ ਆ ਤੇ ਕੀ ਅਸੀਂ ਇਹ ਲਾਈਫ ਦਾ ਡਿਸੀਜਨ ਆਪ ਨਹੀਂ ਲੈ ਸਕਦੇ
ਬਿਲਕੁਲ ਲੈ ਸਕਦੇ ਮੈਂ ਉਹੀ ਕਹਿ ਰਿਹਾ ਆਪਾਂ ਪਰ ਘਰਦਿਆਂ ਨੂੰ ਦੱਸਣਾ ਜ਼ਰੂਰੀ ਆ ਮੇਰੇ ਹਿਸਾਬ ਨਾਲ ਜ਼ਰੂਰੀ ਆ ਕਿਉਂਕਿ ਆਪਾਂ ਇਹ ਵੀ ਬਿਲਕੁਲ ਅੱਖੋਂ ਪਰੋਖੇ ਨਹੀਂ ਕਰ ਸਕਦੇ ਵੀ ਇੰਨੇ ਸਾਲ ਦਾ ਸਫ਼ਰ ਆ ਦੇਖੋ 25 ਸਾਲ ਤੁਹਾਨੂੰ ਪਾਲਿਆ ਕਿੱਥੋਂ ਕਿਹੜੀਆਂ ਕਿਹੜੀਆਂ ਹੁਣ ਆਪਾਂ ਖੁਦ ਆ ਮੇਰੇ 5 ਇਅਰਸ ਓਲਡ ਮੇਰਾ ਬੇਟਾ ਆ ਦੇਖੋ ਆਪਾਂ ਕਿੱਦਾਂ ਉਹਨੂੰ ਹਰੇਕ ਚੀਜ਼ ਜ਼ਰੂਰਤ ਉਹਦੀ ਪੂਰੀ ਕਰ ਰਹੇ ਇੱਕ ਲਫ਼ਜ਼ ਮੂੰਹ ਜੇ ਬੋਲਣਾ ਪਹਿਲਾਂ ਬਾਅਦ ਚ ਆਪਾਂ ਪਹਿਲਾਂ ਪੂਰੀ ਕਰਨ ਦੀ ਕੋਸ਼ਿਸ਼ ਕਰੀਦੀ ਆ ਤੇ ਇਹੀ ਹਿਸਾਬ ਸਾਡੇ ਨਾਲ ਹੁੰਦਾ ਆਇਆ ਅੱਜ ਤੱਕ ਸਾਨੂੰ ਜ਼ਿਆਦਾਤਰ ਸਾਡੇ ਮਾਂ ਪੇ ਦੱਸਦੇ ਸੀਗੇ ਵੀ ਤੂੰ ਛੋਟਾ ਛੋਟਾ ਜਿਹਾ ਸੀਗੇ ਜੋ 5-4 ਸਾਲ ਦੇ ਸੀਗੇ ਤੁਹਾਨੂੰ ਰਾਤ ਨੂੰ ਅੱਧੀ ਰਾਤ ਨੂੰ ਬਿਮਾਰ ਹੋਣਾ ਸਾਈਕਲ ਤੇ ਲੈ ਕੇ ਕੜਕ ਦੀ ਤਾਂ ਠੰਡ ਦੇ ਵਿੱਚ ਲੈ ਕੇ ਦੌੜ ਦਿੰਦੇ ਸੀ ਤੁਹਾਨੂੰ ਅਸੀਂ
ਜੀ ਬਿਲਕੁਲ ਜੀ ਗੱਲ ਤੁਹਾਡੀ ਬਿਲਕੁਲ ਠੀਕ ਆ ਹਾਂਜੀ ਹਾਂਜੀ
ਉਹਨਾਂ ਨੂੰ ਭੁੱਲ ਨੀ ਸਕਦੇ ਆਪਾਂ ਉਹਨਾਂ ਨੂੰ ਥੋੜਾ ਜਿਹਾ ਉਹਨਾਂ ਨੂੰ ਆਪਾਂ ਉਹਨਾਂ ਨੂੰ ਅੱਗੇ ਲਿਆਵਾਂਗੇ ਮੈਨੂੰ ਨੀ ਲੱਗਦਾ ਪਰ ਮਨਾ ਨੀ ਕਰਨਗੇ ਪਰ ਉਹਨਾਂ ਨੂੰ ਇਸ ਚੀਜ਼ ਦਾ ਮਾਣ ਮਹਿਸੂਸ ਹੋਊਗਾ ਵੀ ਸਾਡੇ ਬੱਚੇ ਸਾਡੇ ਤੋਂ ਪੁੱਛ ਕੇ ਕੋਈ ਸਟੈਪ ਲੈ ਰਹੇ ਆਪਣੀ ਜ਼ਿੰਦਗੀ ਦਾ ਸਟੈਪ ਲੈ ਰਹੇ ਕੰਮਾਂ ਕਾਰਾਂ ਦੀ ਬੋਬੀ ਜੀ ਐਡੀ ਕੋਈ ਗੱਲ ਨੀ ਹੈਗੀ ਪਤਾ ਕੀ ਚੱਕਰ ਕੰਮਾਂ ਕਾਰਾਂ ਦੀ ਐਡੀ ਕੋਈ ਗੱਲ ਨੀ ਤੁਸੀਂ ਇਹ ਸਾਹ ਦੇ ਕੇ ਤੁਸੀਂ ਪੈਸੇ ਲੈ ਸਕਦੇ ਹੋ ਡਾਲਰ ਕਮਾ ਸਕਦੇ ਹੋ ਪਰ ਡਾਲਰ ਦੇ ਕੇ ਤੁਸੀਂ ਇਹ ਮੁੜ ਕੇ ਸਾਹ ਨੀ ਲੈ ਸਕਦੇ ਹੋ ਨਾ ਤੁਸੀਂ ਇਹ ਮੁੜ ਕੇ ਜ਼ਿੰਦਗੀ ਲੈ ਸਕਦੇ ਹੋ ਕਦੀ ਇਹ ਡਾਲਰ ਦੇ ਕੇ ਸਾਡੇ ਮਾਪਿਆਂ ਲਈ ਜ਼ਿੰਦਗੀ ਜ਼ਿਆਦਾ ਬੈਟਰ ਆ ਬੈਟਰ ਦੈਨ ਡਾਲਰ
ਜੀ ਗੱਲਬਾਤ ਆ ਜਿਹੜੀ ਦੋਨਾਂ ਦੀ ਆ ਤੇ ਕਿਸੇ ਵੀ ਇੱਕ ਬੰਦੇ ਨੂੰ ਭੰਡਣਾ ਉਹ ਵੀ ਗਲਤ ਆ ਕੁੜੀਆਂ ਵੀ ਆਪਣਾ ਡਿਸੀਜਨ ਲੈ ਸਕਦੀਆਂ ਤੇ ਮੁੰਡੇ ਵੀ ਆਪਣਾ ਡਿਸੀਜਨ ਆ ਜਿਹੜਾ ਉਹ ਲੈ ਸਕਦੇ ਆ ਪਰ ਇਸ ਦੇ ਵਿੱਚ ਮੇਨ ਗੱਲ ਕੀ ਹੈ ਜੀ ਤੁਸੀਂ ਆਪਣੀ ਫੈਮਿਲੀ ਨੂੰ ਵਿੱਚ ਇਨਵੋਲਵ ਜ਼ਰੂਰ ਕਰੋ ਕਿਉਂਕਿ ਜੇ ਤੁਹਾਡੀ ਫੈਮਿਲੀ ਨਾਲ ਆ ਤੇ ਤੁਹਾਨੂੰ ਮੇਰੇ ਖਿਆਲ ਦੇ ਵਿੱਚ ਗਾਈਡੈਂਸ ਵੀ ਵਧੀਆ ਮਿਲੂਗੀ ਤੇ ਸਭ ਵਧੀਆ ਹੋਊਗਾ ਤੇ ਸਾਡੇ ਅਗਲੇ ਕਾਲਰ ਆ ਜੀ ਜਸਪਾਲ ਸਿੰਘ ਪ੍ਰੋਗਰਾਮ ਦੇ ਵਿੱਚ ਆ ਚੁੱਕੇ ਆ ਸੋ ਹਾਂਜੀ ਜਸਪਾਲ ਜੀ ਸਤਿ ਸ੍ਰੀ ਅਕਾਲ ਸਵਾਗਤ ਆ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ
ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਜਸਪਾਲ ਸਿੰਘ ਬੋਲ ਰਿਹਾ ਸੀ ਜਸਪਾਲ ਸਿੰਘ ਸਰਾਓ
ਜੀ ਜੀ ਜਸਪਾਲ ਜੀ
ਹੋ ਗਏ ਮੈਨੂੰ 18 ਸਾਲ
ਹੈਲਪ ਕਰ ਸਕਦੇ ਹੋ ਬਹੁਤ ਵਧੀਆ ਗਾਈਡੈਂਸ ਵੀ ਦੇ ਸਕਦੇ ਹੋ
ਨਹੀਂ ਜੀ ਉਹਦੇ ਵਿੱਚ ਕੀ ਸੀ ਵੀ ਮੈਂ ਸਟੂਡੈਂਟ ਲਾਈਫ ਦੇ ਵਿੱਚ ਲੰਘਿਆ ਨੀ ਪਰ ਜੋ ਮੈਂ ਸੋ ਫਾਰ ਦੇਖਿਆ ਗੱਲਾਂ ਬਾਤਾਂ ਐਰਾ ਵਗੈਰਾ ਦੋ ਇੱਕ ਸਟੂਡੈਂਟ ਸੀ
ਹਾਂਜੀ
ਜਿਆਦਾ ਲੋਕਾਂ ਨੇ ਐਕਸਪਲਾਈਟੇਸ਼ਨ ਬਹੁਤ ਕੀਤੀ ਹੈ ਸਟੂਡੈਂਟਾਂ ਦੀ ਖਾਸ ਕਰਕੇ ਬੇਟੀਆਂ ਕਿਉਂਕਿ ਉਹਨਾਂ ਨੂੰ ਮਜਬੂਰੀ ਸੀ ਰਹਿਣ ਦੀ ਉਹਨਾਂ ਦੇ ਹਾਲਤ ਇਹ ਜਿਹੇ ਸੀ ਬਾਹਰ ਜਦੋਂ ਉਸ ਪੰਜਾਬ ਚ ਆਉਂਦੀਆਂ ਸੀ ਇੱਧਰ ਆ ਕੇ ਕਈ ਤਾਂ ਮੈਂ ਦੇਖਿਆ ਵੀ ਜਿਹੜੇ ਬੰਦੇ ਕਹਿੰਦੇ ਸੀ ਪਿੱਕ ਕਰਨਾ
ਕਿਉਂਕਿ
ਉਹ ਕਈ ਵਾਰ ਪਿੱਕ ਨਹੀਂ ਕਰਨਾ ਉਹਨਾਂ ਨੂੰ ਇੱਕ ਕੁੜੀ ਮੈਂ ਇੱਥੇ ਏਅਰਪੋਰਟ ਨੂੰ ਕਿਸੇ ਨੂੰ ਲੈਣ ਆਇਆ ਸੀ ਤੇ ਉਹ ਰੋਂਦੀ ਸੀ ਮੈਂ ਉਹਨੂੰ ਪੁੱਛਿਆ ਬੇਟੀ ਕੀ ਹੈ ਕਹਿੰਦੀ ਵੀ ਏਦਾਂ ਕਰਕੇ ਮੈਨੂੰ ਕੋਈ ਲੈਣ ਨੀ ਆਇਆ ਮੈਂ ਚੱਲ ਕੋਈ ਗੱਲ ਨੀ ਵੀ ਤੂੰ ਅੱਜ ਮੇਰੇ ਨਾਲ ਚੱਲ
ਜੀ ਜੀ
ਤੇ ਬਾਅਦ ਚ ਮੈਂ ਰੱਖ ਕੇ 2-4 ਦਿਨ ਫੇਰ ਮੈਂ ਉਹਨੂੰ ਕਿਹਾ ਵੀ ਤੂੰ ਗੁਰਦੁਆਰੇ ਰਹਿ ਜਾਂ ਕਿਤੇ ਘੁੰਮਣ ਚ ਲੱਭਦਾ ਬਈ
ਹਾਂਜੀ
ਤੇ ਜਿਆਦਾ ਜਿਹੜੀ ਉਹ ਜਿਹੜੇ ਉੱਥੋਂ ਬੱਚੇ ਆਉਂਦੇ ਉਹਨਾਂ ਨੂੰ ਬੜਾ ਹਾਰਡ ਹੈ ਜਦੋਂ ਮੈਂ ਇਮੀਗ੍ਰੇਂਟ ਆਇਆ ਸੀ ਮੈਨੂੰ ਵੀ ਕੋਈ ਇੱਥੇ ਇੱਕ ਬੰਦਾ ਜਾਣਦਾ ਸੀ ਕਿਉਂਕਿ ਕੋਈ ਬੰਦਾ ਜਾਣਦਾ ਤੁਹਾਨੂੰ ਉਹ ਰਿਲੇਟਿਵ ਹੈ ਕੋਈ ਆ ਉਹ ਤੁਹਾਨੂੰ ਮਹੀਨੇ ਤੋਂ ਵੱਧ ਨਹੀਂ ਰੱਖਦਾ
ਜੀ ਤੇ ਮਹੀਨਾ ਵੀ ਜਿਆਦਾ ਹੀ ਆ ਜੀ
ਹਾਂ ਸਾਡੇ ਨਾਲ ਵੀ ਦੇਖਿਆ ਮੈਂ ਮੇਰੇ ਦੋਸਤ ਨਾਲ ਮਹੀਨਾ ਕਰਾਇਆ ਸੀ ਮਜਬੂਰੀ ਮੈਨੂੰ ਪਤਾ ਸੀ ਕੀ ਫੀਲਿੰਗ ਕਰਦਾ ਬੰਦਾ
ਹਾਂਜੀ
ਤੇ ਜਿਆਦਾ ਜਿਹੜੀ ਐਕਸਪਲਾਈਟੇਸ਼ਨ ਕੁੜੀਆਂ ਦੀ ਹੋਈ ਹੈ ਆਈ ਨੋ ਕੁੜੀਆਂ ਵੀ ਕਈ ਇੱਥੇ ਜਾ ਕੇ ਖਰਾਬ ਹੋਈਆਂ ਨੇ ਕਿਉਂਕਿ ਉਹਨਾਂ ਨੂੰ ਉੱਥੇ ਮਾਹੌਲ ਜਿਹੜਾ ਡਿਫਰੈਂਟ ਹੋ ਗਿਆ ਬੱਚਿਆਂ ਨੂੰ ਪਰ ਇਹ ਹੈ ਵੀ ਸਾਡੀ ਜਿਹੜੀ ਕਮਿਊਨਿਟੀ ਹੈ ਉਹ ਕਿਸੇ ਬੰਦੇ ਨੂੰ ਉਹ ਕਹਿੰਦੇ ਵੀ ਇਹ ਸਫ਼ਰ ਕਰੇ ਵੀ ਜੇ ਸਫ਼ਰ ਕਰੂਗਾ ਤਾਂ ਉਹ ਖੁਸ਼ ਹੁੰਦੇ ਨੇ ਇਹ ਸਾਡੇ ਬਾਬਾ ਨਾਨਕ ਦੀ ਇਹ ਥੋੜਾ ਥਿਊਰੀ ਸੀ ਜੇ ਤੁਸੀਂ ਜਹਿਲ ਸਫ਼ਰ ਇਹ ਚੋ ਕੱਢ ਦੇਣਾ ਚਾਹੀਦਾ ਜੇ ਕਿਸੇ ਦੀ ਮਦਦ ਕਰੋ ਉਹ ਤੁਹਾਨੂੰ ਨਹੀਂ ਐਪਰੀਸ਼ੀਏਟ ਕਰਦਾ, ਕੋਈ ਚੱਕਰ ਨੀ,
ਠੀਕ ਹੈ।
ਤੇ ਮੈਂ ਇੱਕ ਹੋਰ ਦੇਖੀ ਐਗਜ਼ਾਮਪਲ ਪੈਰਾਮੀਟਰ ਦੇ ਵਿੱਚ, ਇੱਕ ਮੇਰੀ ਵਾਈਫ ਸੀ, ਉਹਨੇ ਆ ਕੇ ਮੈਨੂੰ ਦੱਸਿਆ ਵੀ ਇੱਕ ਕੁੜੀ ਤੇ ਮੁੰਡਾ ਉੱਥੇ ਰੋਂਦੇ ਸੀ ਬੈਠੇ
ਜੀ,
ਤੇ ਮੈਂ ਕਿਹਾ ਵੀ ਤੂੰ ਉਹਨਾਂ ਨੂੰ ਦੱਸ ਦੇ ਵੀ ਇੱਥੇ ਤੁਸੀਂ ਨਾ ਰਹੋ, ਵੀ ਸਾਡੀ ਕਮਿਊਨਿਟੀ ਬਦਨਾਮ ਹੁੰਦੀ ਹੈ, ਵੀ ਤੁਸੀਂ ਆਪਣੀ ਕੋਈ ਮਜ਼ਬੂਰੀ ਦੱਸੋ, ਤੇ ਮਜ਼ਬੂਰੀ ਦੱਸੋ, ਤੁਹਾਨੂੰ ਮਜ਼ਬੂਰੀ ਕੀ ਹੈ।
ਹਾਂਜੀ,
ਤੇ ਬਾਅਦ ਚ ਉਹਨਾਂ ਨੇ ਕਿਹਾ, ਮੇਰੀ ਵਾਈਫ ਨੇ ਮੈਨੂੰ ਫੋਨ ਕਰਿਆ, ਮੈਂ ਵੀ ਚਲੋ ਮੈਂ ਗੱਲ ਤਾਂ ਨੀ ਕਰ ਸਕਦਾ ਕੀ ਮਜ਼ਬੂਰੀ ਹੈ, ਤੇ ਉਹ ਕਹਿੰਦੇ ਵੀ ਇਹਨਾਂ ਕੋਲ ਹੁਣ ਜਿਹੜੇ ਹੈਗੇ ਸੀ ਪੈਸੇ ਨੀ ਹੈਗੇ ਬਿਲਕੁਲ ਵੀ,
ਹਾਂਜੀ,
ਕੋਈ ਗਰੋਸਰੀ ਜਾਂ ਕੋਈ ਜੋਬ ਇਹਨਾਂ ਨੂੰ ਨੀ ਲੱਭਦੀ। ਤੇ ਮੈਂ ਕਿਹਾ ਏਦਾਂ ਕਰ ਵੀ ਇਹਨਾਂ ਨੂੰ ਤੂੰ ਇੱਥੋਂ $200 ਕਢਾ ਕੇ ਦੇ ਦੇ
ਜੀ,
ਵੀ ਆਪਦੀ ਗਰੋਸਰੀ ਗਰੁਸਰੀ ਲੈ ਲੈਣਗੇ, ਤੇ ਇਹਨਾਂ ਦਾ ਕੋਈ ਮੈਂ ਜੋਬ ਜੂਬ ਇਹਨਾਂ ਨੂੰ ਦਵਾ ਸਕਦਾ ਜੇ ਮੇਰੀ ਕਿੰਨੀ ਅਪਰੋਚ ਹੈ, ਅਸੀਂ ਉਹਨਾਂ ਨੂੰ ਕਿਤੇ ਵਿਚਾਰਿਆਂ ਨੂੰ ਦਵਾ ਸੀ, ਤੇ ਉਹ ਕਹਿੰਦੇ ਅੰਕਲ ਜੀ ਵੀ ਇਹ ਤੁਸੀਂ $200 ਬੱਸ ਲੈ ਲਓ, ਬਈ ਮਹਾਂ ਅਸੀਂ ਨੀ ਲੈਣਾ ਹੈਗਾ
ਹਾਂਜੀ
$200 ਸਾਡੇ ਵਾਸਤੇ ਕੁਛ ਨੀ ਹੈਗਾ, ਵੀ ਤੁਸੀਂ ਆਪਦਾ ਉਹ ਠੀਕ ਆ, ਹੁਣ ਉਹ ਪੀ ਆਰ ਵੀ ਹੋ ਗਏ, ਉਹਨਾਂ ਦੇ ਬੇਟੀ ਵੀ ਹੋ ਗਈ, ਬੇਟਾ ਵੀ ਹੋ ਗਿਆ, ਹੁਣ ਮਿਲਦੇ ਗਿਲਦੇ ਨੇ, ਅਸੀਂ ਉਹਨਾਂ ਤੋਂ ਕੋਈ ਐਕਸਪੈਕਟੇਸ਼ਨ ਨੀ ਸੀ ਕਰਦੇ ਵੀ ਅਸੀਂ ਉਹ ਸਾਡੀ ਕੋਈ ਮਦਦ ਕਰਨ, ਇਹ ਆ ਵੀ ਜੇ ਕੋਈ ਬੰਦਾ ਆਉਂਦਾ ਹੈ ਤੁਸੀਂ ਵੀ ਇਹ ਹਾਲਤਾਂ ਦੇ ਵਿੱਚ ਲੰਘੇ ਹੋ, ਅਸੀਂ ਵੀ ਅਸੀਂ ਤਾਂ ਡਾਇਰੈਕਟ ਪੀ ਆਰ ਆਏ ਸੀ, ਪਰ ਸਾਨੂੰ ਕੰਮੋ ਡੇ ਸੀ, ਰਹਿਣਾ ਰਹਿਣਾ ਜੋਬ ਜੂਬ ਬਹੁਤ ਔਖੀ ਸੀ
ਜੀ,
ਇਸ ਕਰਕੇ
ਜਦੋਂ ਕਿਤੇ ਨਵੇਂ
ਕਿਸੇ ਦਾ ਹੋ ਸਕਦਾ,
ਹਾਂਜੀ,
ਜਦੋਂ ਤੁਸੀਂ ਨਵੇਂ ਹੋ ਨਾ ਇਜ਼ਹਾਰ
ਜੀ,
ਤੇ ਉਹ ਹਾਰਡ ਹੁੰਦਾ, ਪਰ ਕੋਸ਼ਿਸ਼ ਇਹ ਵੀ ਕਰੋ ਕਿਸੇ ਦੀ ਮਜ਼ਬੂਰੀ ਦਾ ਫਾਇਦਾ ਸਾਨੂੰ ਨਾ ਉਠਾਓ, ਜੇ ਤੁਸੀਂ ਮਦਦ ਕਰ ਸਕਦੇ ਕਰੋ, ਪਰ ਐਕਸਪਲੋਇਟੇਸ਼ਨ ਨਾ ਕਰੋ
ਜੀ।
ਇਹ ਜਿਹੜੀਆਂ ਮੈਂ ਕਈ ਬੇਟੀਆਂ ਵੀ ਦੇਖੀਆਂ ਨੇ ਇੱਥੇ ਆ ਕੇ, ਉਹ ਵੀ ਕੁਛ ਜ਼ਿਆਦਾ ਚੰਦ ਹੁੰਦੀਆਂ ਨੇ, ਆ ਕੇ ਮੈਂ ਦੇਖਿਆ ਵੀ ਉਹ ਜਾ ਕੇ ਕਲੱਬਾਂ ਕੁਲੱਬਾਂ ਜਾਂਦੇ ਨੇ, ਦਾਰੂ ਪੀਂਦੀਆਂ ਨੇ, ਆਈ ਨੋ ਇਟ, ਉਹ ਬਹੁਤ ਘੱਟ ਨੇ, ਪਰ ਉਹ ਕਈ ਮੈਂ ਦੇਖਿਆ ਨੇ ਇੱਥੇ ਸਿਰ ਨੀ
ਗੱਲਾਂ ਬਾਤਾਂ ਕਰ ਲੈਂਦੇ ਆ ਜਿਆਦਾ ਵੱਡੇ ਸ਼ਹਿਰਾਂ ਚੋਂ। ਹਾਂਜੀ,
ਉਹ ਫਿਰ ਟਾਈਮ ਦੇ ਨਾਲ ਬੰਦਾ ਸਮਝ ਜਾਂਦਾ, ਚਲੋ ਉਹਨਾਂ ਨੂੰ ਉੱਥੇ ਮਾਹੌਲ ਡਿਫਰੈਂਟ ਦਾ, ਬੱਚਿਆਂ ਨੂੰ ਏਜ ਹੁੰਦੀ ਹੈ, ਏਜ ਦੇ ਹਿਸਾਬ ਨਾਲ ਪਤਾ ਹੀ ਹਰ ਕੇ ਬੰਦਾ ਕਰਦਾ, ਏਜ ਦੇ ਹਿਸਾਬ ਨਾਲ ਉਹ ਏਜ ਇਹੋ ਜਿਹੀ ਹੁੰਦੀ ਹੈ ਕਿ ਹੌਲੀ ਹੌਲੀ ਫਿਰ ਹੋ ਜਾਂਦਾ, ਪਰ ਇੱਥੇ ਜਿਹੜਾ ਏਡਾ ਕੋਈ ਈਜ਼ੀ ਨੀ ਸੈਟਲਮੈਂਟ ਹੋਣਾ ਹੈ ਕੰਟਰੀਆਂ ਚ ਆ ਕੇ, ਕਿਉਂਕਿ ਇੰਡੀਆ ਦੇ ਜਿਹੜੇ ਪੇਰੈਂਟਸ ਉਹਨਾਂ ਨੂੰ ਐਕਸਪੈਕਟੇਸ਼ਨਾਂ ਬਹੁਤ ਜ਼ਿਆਦਾ ਹੁੰਦੀਆਂ ਨੇ, ਸਾਡਾ ਬੱਚਾ ਬਾਹਰ ਚਲਾ ਗਿਆ, ਉਹ ਹੋਜੂ ਸੈਟਲ ਹੋਜੂ, ਉਹ ਹੋਜੂ, ਪਰ ਉਹਨਾਂ ਨੂੰ ਇੱਥੇ ਆ ਕੇ ਨੀ ਨਾ ਪਤਾ ਵੀ ਇੰਨੀਆਂ ਇੱਥੇ ਮਜ਼ਬੂਰੀਆਂ ਨੇ, ਮਿਹਨਤ ਕਿੰਨਾ ਹਾਰਡ ਜੋਬ ਹੈ, ਕੰਮੋਡੇਸ਼ਨ, ਜੋਬ ਲੱਭਣੀ, ਫੀਸ ਭਰਨੀ, ਇੱਥੇ ਜਦੋਂ ਅਸੀਂ ਇਮੀਗ੍ਰੈਂਟ ਆਏ ਹਾਂ ਸਾਨੂੰ ਪ੍ਰੋਬਲਮ ਬਹੁਤ ਆਈਆਂ, ਸਟੂਡੈਂਟਾਂ ਤਾਂ ਆਉਣੀ ਨੇ।
ਹਾਂਜੀ ਹਾਂਜੀ,
ਇਸ ਕਰਕੇ ਜੇ ਤੁਸੀਂ ਕਿਸੇ ਦੀ ਮਦਦ ਕਰ ਸਕਦੇ ਹੋ ਮਾੜੀ ਮੋਟੀ ਜਿੰਨਾ ਕੁ ਤੁਹਾਡੇ ਕਪੈਸਿਟੀ ਹੈ ਕਰੋ, ਪਰ ਐਕਸਪਲੇਨੇਸ਼ਨ ਨਾ, ਜਾਂ ਉਹਨੂੰ ਮਜ਼ਬੂਰੀ ਦਾ ਫਾਇਦਾ ਨਾ ਉਠਾਓ। ਮੈਂ ਤਾਂ ਇਹੀ ਕਰੂੰਗਾ ਵੀ ਕਮਿਊਨਿਟੀ ਜਿਹੜੀ ਆਪਦੀ ਕਮਿਊਨਿਟੀ ਹੈ, ਖਾਸ ਕਰਕੇ ਮੈਂ ਚਾਈਨੀ ਕਮਿਊਨਿਟੀ ਚ ਬਹੁਤ ਜਿੰਦੀ ਦੇਖਦਾ,
ਹਾਂਜੀ,
ਇੱਕ ਦੂਜੇ ਦੀ ਮਦਦ ਕਰਦੇ ਨੇ ਜੋਬ ਚ ਜਾਂ ਕਿਸੇ ਬਿਜ਼ਨਸ ਚ, ਇਹ ਜੀਓ ਕਾਹਦੇ ਕਾਮਯਾਬ ਹੋਏ ਸੀ, ਇਹ ਜੀਓ ਆਪਦੇ ਬੰਦੇ ਨੂੰ, ਉਹ ਛੋਟੇ ਬੰਦੇ ਨੂੰ ਵੀ ਕਹਿੰਦੇ ਨੇ ਸਾਡੇ ਬਰਾਬਰ ਆਵੇ ਬਿਜ਼ਨਸ ਦੇ ਵਿੱਚ, ਇਸ ਕਰਕੇ ਉਹ ਕਾਮਯਾਬ ਹੋਏ ਸੀ। ਉਹਨਾਂ ਜਿਹੜਾ ਇੱਕ ਮੈਨੂੰ ਕਿਸੇ ਨੇ ਦੱਸਿਆ ਵੀ ਜੂ ਜਿਹੜੇ ਉਹਨਾਂ ਦਾ ਇੱਕ ਲੋਨ ਦਾ ਸਿਸਟਮ ਹੈ, ਸੋਸਾਇਟੀ ਬਣਾਈ ਹੈ, ਉਹਦੇ ਵਿੱਚ ਉਹ ਅਮੀਰ ਆਦਮੀ ਲੋਨ ਪਾਉਂਦੇ ਨੇ, ਉਹ ਕਿਸੇ ਬੰਦੇ ਨੂੰ ਬਿਜ਼ਨਸ ਵਾਸਤੇ ਲੋਨ ਦਿੰਦੇ ਨੇ, ਉਹਦਾ 1% ਲੈਂਦੇ ਨੇ, ਉਹ ਕਹਿੰਦੇ ਨੇ ਵੀ ਤੂੰ ਇੱਥੋਂ ਬਿਜ਼ਨਸ ਕਰਕੇ ਸਾਡੇ ਬਰਾਬਰ ਆ
ਜੀ,
ਕਿਉਂਕਿ ਹੁਣ ਇੱਥੇ ਇੰਨਾ ਕੁ ਚੰਗਾ ਹੋਇਆ ਹੈ ਵੀ ਹੁਣ ਸਾਡੀ ਕਮਿਊਨਿਟੀ ਕਾਫੀ ਵੱਧ ਗਈ, ਜਦੋਂ ਅਸੀਂ ਸੀ ਜਦ ਬਹੁਤ ਘੱਟ ਆਏ ਸੀ ਬੰਦੇ, ਇੱਥੇ ਬਹੁਤ ਘੱਟ ਸੀ, ਪਰ ਹੁਣ ਸਾਰੇ
ਵਗੈਰਾ
ਸਾਰੇ ਵੱਧ ਗਏ।
ਹਾਂਜੀ,
ਉਹਦੇ ਨਾਲ ਸਾਨੂੰ ਜਿਹੜਾ ਜਨੈਟ ਹੋ ਕੇ ਰਹਿਣਾ ਚਾਹੀਦਾ, ਆਪਸ ਚ ਮਿਲ ਕੇ ਰਹਿਣਾ ਚਾਹੀਦਾ, ਤੇ ਚੰਗੇ ਕੰਮ ਕਰਨੇ ਚਾਹੀਦੇ ਨੇ, ਕਮਿਊਨਿਟੀ ਉਹਦੇ ਨਾਲ ਬਦਨਾਮ ਨਾ ਹੋਵੇ, ਉਹਦੇ ਵਿੱਚ ਕਮਿਊਨਿਟੀ ਦਾ ਨਾਂ ਹੋਵੇ, ਤੇ ਚੰਗੇ ਕੰਮ ਕਰੋ
ਜੀ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਸਾਡੇ ਨਾਲ ਜੋ ਆਪਦੇ ਵਿਚਾਰ ਸਾਂਝੇ ਕੀਤੇ ਆ। ਸੋ ਬਿਲਕੁਲ ਜੀ, ਮਤਲਬ ਕਿ ਮੋਸਟ ਆਫ ਦਾ ਇੱਥੇ ਦੇਖਣ ਨੂੰ ਵੀ ਮਿਲਿਆ ਸੀ ਕਿ ਜਦੋਂ ਸਟੂਡੈਂਟ ਨਵੇਂ ਆਏ ਸੀ ਤਾਂ ਬਹੁਤ ਜ਼ਿਆਦਾ ਉਹਨਾਂ ਦੀ ਮਜ਼ਬੂਰੀ ਦਾ ਫਾਇਦਾ ਚੱਕਿਆ ਗਿਆ, ਇਸ ਦੇ ਵਿੱਚ ਕੋਈ ਵੀ ਸ਼ੱਕ ਨਹੀਂ ਹੈਗਾ। ਸੋ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿਚ ਸ਼ਿਰਕਤ ਕਰਨ ਲਈ। ਹਾਂਜੀ ਸਨ ਜਸਪਾਲ ਸਿੰਘ ਜੀ ਸਿਡਨੀ ਤੋਂ, ਸੋ ਜਿਨ੍ਹਾਂ ਨੇ ਜੀ ਦੱਸਿਆ ਕਿ ਕਿਸ ਤਰ੍ਹਾਂ ਜਦੋਂ ਅਸੀਂ ਇੱਥੇ ਆਏ ਸੀਗੇ ਜਾਂ ਉਹ ਵੀ ਆਏ ਸੀ ਤਾਂ ਉਹਨਾਂ ਨੂੰ ਵੀ ਕਿਹੜੀਆਂ ਕਿਹੜੀਆਂ ਪ੍ਰੋਬਲਮਸ ਫੇਸ ਕਰਨੀਆਂ ਪਈਆਂ ਸੀ। ਸੋ ਇਹੀ ਗੱਲ ਆ ਜੀ, ਮੈਂ ਵੀ ਇਹ ਗੱਲ ਕਹਿਣੀ ਚਾਹੁੰਦੀ ਹਾਂ ਕਿ ਜਦੋਂ ਕੁੜੀਆਂ ਇੱਥੇ ਜਾਂ ਕੋਈ ਵੀ ਅਸੀਂ ਇੱਥੇ ਨਵੇਂ ਨਵੇਂ ਆਏ ਸੀ ਤਾਂ ਬਹੁਤ ਜ਼ਿਆਦਾ ਸਾਡੀ ਮਜ਼ਬੂਰੀ ਦਾ ਫਾਇਦਾ ਚੱਕਿਆ ਗਿਆ ਸੀ, ਸਪੈਸ਼ਲੀ ਕੁੜੀਆਂ ਦਾ। ਮੈਂ ਜਾਣਦੀ ਇਹਨਾਂ ਕੁੜੀਆਂ ਨੂੰ ਜਿਨ੍ਹਾਂ ਨੂੰ ਕਿ ਸ਼ਰੇਆਮ ਹੀ ਇਹ ਆਫਰ ਕੀਤੀ ਗਈ ਸੀ ਅਗਰ ਤੁਸੀਂ ਕੰਮ ਚਾਹੁੰਦੇ ਆ ਤਾਂ ਤੁਹਾਨੂੰ ਏਦਾਂ ਦੇ ਰਿਲੇਸ਼ਨ ਬਣਾਉਣੇ ਪੈਣਗੇ। ਸੋ ਇਹਦੇ ਵਿੱਚ ਕੋਈ ਸ਼ੱਕ ਨਹੀਂ, ਤੁਸੀਂ ਵੀ ਸਾਰੇ ਜਾਣਦੇ ਹੋ, ਹੁਣ ਅੱਖਾਂ ਬੰਦ ਕਰਕੇ ਜਾਂ ਚੰਗਾ ਚੰਗ ਕਹਿਣ ਨਾਲ ਜੋ ਮਰਜ਼ੀ ਆ ਕਹਿ ਲਓ, ਬਿਕੋਜ਼ ਸਾਡੇ ਲੋਕ ਹੀ ਸਾਡੀਆਂ ਲੱਤਾਂ ਖਿੱਚਦੇ ਨੇ। ਤੇ ਇਹੀ ਗੱਲ ਫਰਾਂਸ ਵਿੱਚ ਮੇਰੀ ਨਾ ਗਾਂ ਇੱਕ ਫਰੈਂਡ ਦੀ ਫਰੈਂਡ ਗਈ ਹੋਈ ਆ, ਸੋ ਉਸਨੇ ਵੀ ਜਦੋਂ ਮੈਨੂੰ ਇਹ ਗੱਲ ਸੀ ਤਾਂ ਮੈਨੂੰ ਵੀ ਬੜੀ ਹੈਰਾਨੀ ਹੋਈ ਕਿ ਸਿਰਫ ਇੱਥੇ ਨੀ ਹਰੇਕ ਕੰਟਰੀ ਦੇ ਵਿੱਚ ਹਰੇਕ ਥਾਂ ਕਿ ਅਸੀਂ ਇੰਨੇ ਗਿਰ ਚੁੱਕੇ ਹਾਂ ਕਿ ਅਸੀਂ ਇਹ ਸਾਰਾ ਕੁਛ ਕਰਨ ਨੂੰ ਕਹਿ ਰਹੇ ਹਾਂ ਆਪਣੀਆਂ ਹੀ ਧੀਆਂ ਭੈਣਾਂ ਨੂੰ। ਕੀ ਗੱਲ, ਉਹ ਕਿਸੇ ਦੀਆਂ ਕੁਛ ਨੀ ਲੱਗਦੀਆਂ, ਤੁਸੀਂ ਤੁਹਾਡੇ ਘਰ ਦੇ ਵਿੱਚ ਇੱਦਾਂ ਦਾ ਕੋਈ ਵਰਤਾਰਾ ਹੁੰਦਾ ਤਾਂ ਕਿੰਨੀ ਤਕਲੀਫ ਹੁੰਦੀ ਆ, ਤੇ ਜੋ ਅਸੀਂ ਕਿਸੇ ਨੂੰ ਕਹਿੰਦੇ ਆ ਤਾਂ ਉਦੋਂ ਉਹਦੇ ਤੇ ਕੀ ਬੀਤਦੀ ਆ, ਉਹ ਸਿਰਫ ਉਹੀ ਜਾਣਦਾ ਵਾ। ਕਿਸੇ ਦੀ ਮਜਬੂਰੀ ਦਾ ਨਜਾਇਜ਼ ਫਾਇਦਾ ਨਹੀਂ ਉਠਾਉਣਾ ਚਾਹੀਦਾ। ਅਗਰ ਹੈਲਪ ਨਹੀਂ ਕਰ ਸਕਦੇ ਤਾਂ ਉਸ ਬੰਦੇ ਨੂੰ ਇਸ ਤਰ੍ਹਾਂ ਆਦਤ ਕਰੋ ਕਿ ਅਗਲਾ ਕਿਸੇ ਤੋਂ ਹੋਰ ਤੋਂ ਹੈਲਪ ਮੰਗਣ ਤੋਂ ਪਹਿਲਾਂ ਵੀ 100 ਵਾਰੀ ਸੋਚੇ। ਸੋ ਗੱਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਸੋ ਇੱਕ ਗਾਣਾ ਸੁਣਦੇ ਆ ਜੀ, ਗਾਣੇ ਤੋਂ ਬਾਅਦ ਫਿਰ ਮੈਂ ਮਿਲਦੀ ਹਾਂ।
ਕਿਸਮਤ ਕੁੜੀਏ ਤੈਨੂੰ ਇੰਨਾ ਪਿਆਰ ਦਿਆਂ, ਆਪਣੇ ਹਿੱਸੇ ਦੀ ਦੁਨੀਆ ਮੈਂ ਤੈਥੋਂ ਵਾਰ ਦਿਆਂ। ਕੁੜੀਏ ਕਿਸਮਤ ਕੁੜੀਏ ਤੈਨੂੰ ਇੰਨਾ ਪਿਆਰ ਦਿਆਂ, ਆਪਣੇ ਹਿੱਸੇ ਦੀ ਦੁਨੀਆ ਮੈਂ ਤੈਥੋਂ ਵਾਰ ਦਿਆਂ, ਤੈਥੋਂ ਵਾਰ ਦਿਆਂ। ਤੂੰ ਜੰਮੀ ਤਾਂ ਮਾਪੇ ਕਹਿ ਪਰਾਈ ਐ ਧੀਏ, ਸਹੁਰੇ ਘਰ ਵਿੱਚ ਕਹਿਣ ਬੇਗਾਨੀ ਜਾਈ ਐ ਧੀਏ। ਤੂੰ ਜੰਮੀ ਤਾਂ ਮਾਪੇ ਕਹਿ ਪਰਾਈ ਐ ਧੀਏ, ਸਹੁਰੇ ਘਰ ਵਿੱਚ ਕਹਿਣ ਬੇਗਾਨੀ ਜਾਈ ਐ ਧੀਏ। ਕਿਹੜੇ ਘਰ ਦੀ ਅੱਖਾਂ ਤੈਨੂੰ ਕੀ ਸਤਿਕਾਰ ਦਿਆਂ, ਆਪਣੇ ਹਿੱਸੇ ਦੀ ਦੁਨੀਆ ਮੈਂ ਤੈਥੋਂ ਵਾਰ ਦਿਆਂ, ਆਪਣੇ ਹਿੱਸੇ ਦੀ ਦੁਨੀਆ ਮੈਂ ਤੈਥੋਂ ਵਾਰ ਦਿਆਂ, ਤੈਥੋਂ ਵਾਰ ਦਿਆਂ। ਲਈ ਸੀਤਾ ਮਨ ਰਾਮ ਵਿਸਾਰ ਗਏ, ਜੂਏ ਵਿੱਚ ਦਰੋਪਦੀਏ ਤੈਨੂੰ ਪਾਂਡੋ ਹਾਰ ਗਏ। ਇੱਕ ਧੋਬੀ ਲਈ ਸੀਤਾ ਮਨ ਰਾਮ ਵਿਸਾਰ ਗਏ, ਜੂਏ ਵਿੱਚ ਦਰੋਪਦੀਏ ਤੈਨੂੰ ਪਾਂਡੋ ਹਾਰ ਗਏ। ਕਰਦਾ ਮੈਂ ਆਪਣੀ ਕਿਸਮਤ ਤੈਨੂੰ ਹਾਰ ਦਿਆਂ, ਆਪਣੇ ਹਿੱਸੇ ਦੀ ਦੁਨੀਆ ਮੈਂ ਤੈਥੋਂ ਹਾਰ।
ਤੇ ਦੁਨੀਆ ਮੈਂ ਇੱਥੋਂ ਵਾਰਦਿਆਂ ਇੱਥੋਂ ਵਾਰਦਿਆਂ ਪਰਾ ਇੱਕ ਮਿਰਜ਼ਾ ਬਾਕੀ ਕਿੱਸਾਕਾਰਾਂ ਨੇ ਕੱਲੀ ਸਹਿਬਾਂ ਬੁਰੀ
ਜੀ ਹਾਂ ਗਾਣਾ ਸੁਣ ਰਹੇ ਸੀ ਤੁਸੀਂ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਕੁੜੀ ਕਿਸਮਤ ਪੁੜੀ ਹੈ ਸੋ ਵਾਕਈ ਜੀ ਕੁੜੀਆਂ ਦੀ ਜਿਹੜੀ ਕਿਸਮਤ ਹੁੰਦੀਆਂ ਨਾ ਉਹ ਸ਼ੁਰੂ ਤੋਂ ਹੀ ਹੁੰਦੀ ਜਾਂਦੀਆਂ ਨੂੰ ਪੱਥਰ ਦੇ ਨਾਂ ਨਾਲ ਨਵਾਜਿਆ ਜਾਂਦਾ ਵਾ ਸੋ ਉਹ ਪੱਥਰ ਫਿਰ ਸਾਰੀ ਉਮਰ ਠੋਕਰਾਂ ਹੀ ਰਹਿੰਦਾ ਵਾ ਠੋਕਰਾਂ ਚ ਜਿੰਨੀਆਂ ਮਰਜ਼ੀ ਮਾਰ ਲੋ ਨਾ ਇਹ ਚੁੱਪਾ ਤੇ ਨਾ ਇਹ ਕਿਸੂਗਾ ਸੋ ਪੱਥਰ ਜਿਹਨੂੰ ਪਹਿਲਾਂ ਹੀ ਪੱਥਰ ਦੇ ਨਾਂ ਨਾਲ ਨਿਵਾਜ਼ ਦਿੰਦੇ ਆ ਨਾ ਤਾਂ ਫਿਰ ਐਂਡ ਤੱਕ ਫਿਰ ਉਹ ਠੋਕਰਾਂ ਹੀ ਖਾਂਦਾ ਵਾ ਤੇ ਸਹਿੰਦਾ ਵੀ ਜ਼ਰੂਰ ਆ ਪਰ ਕਹਿੰਦੇ ਹੁੰਦੇ ਆ ਨਾ ਕਿ ਜਦੋਂ ਪੱਥਰ ਤਰਾਸ਼ਿਆ ਜਾਂਦਾ ਵਾ ਤਾਂ ਉਹ ਮੰਦਿਰ ਜਾਂ ਮਸਤ ਜਾਂ ਫਿਰ ਗੁਰਦੁਆਰੇ ਦੀ ਵਿੱਚ ਰੱਖਿਆ ਜਾਂਦਾ ਵਾ ਸੋ ਕਿਤੇ ਨਾ ਕਿਤੇ ਔਰਤ ਦੀ ਇਹੀ ਦਾਸਤਾਨ ਆ ਸੋ ਇਸ ਦਾਸਤਾਨ ਦੇ ਵਿੱਚ ਅੱਗੇ ਗੱਲ ਕਰ ਲਈ ਸਾਡੇ ਨਾਲ ਕੁਲਦੀਪ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਚੁੱਕੀ ਆ ਹਾਂਜੀ ਕੁਲਦੀਪ ਜੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ ਹਰਮਨ ਰੇਡੀਓ ਦੇ ਵੇਰੇ ਜੁੜ ਬੈਠੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ
ਜੀ ਹਾਂ ਸੋ ਸਾਡਾ ਅੱਜ ਦਾ ਟੋਪਿਕ ਜੋ ਗੱਲਬਾਤ ਦਾ ਸਿਲਸਿਲਾ ਚੱਲ ਰਿਹਾ ਸੀ ਕੁੜੀਆਂ ਬਾਰੇ ਜੋ ਕਿ ਕੁੜੀਆਂ ਬਾਰੇ ਏਦਾਂ ਅਫਵਾਹਾਂ ਫੈਲ ਰਹੀਆਂ ਨੇ ਕਿ ਕੁੜੀਆਂ ਏਦਾਂ ਕਰਦੀਆਂ ਨੇ ਸਪੈਸ਼ਲੀ ਜੋ ਫੋਰਨ ਕੰਟਰੀਆਂ ਦੇ ਵਿੱਚ ਸੋ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਤੇ ਇਹ ਸਾਰੇ ਕਾਸੇ ਦੇ ਵਿੱਚ ਕਿੰਨੀ ਕੁ ਸੱਚਾਈ ਆ
ਸਭ ਤੋਂ ਪਹਿਲਾਂ ਜੀ ਮੈਂ ਕੁੜੀਆਂ ਦੇ ਬਾਰੇ ਚ ਇਹ ਕਹਿਣਾ ਚਾਹੁੰਦੀ ਹਾਂ ਕਿ ਕੁੜੀ ਜੋ ਕਿ ਇੱਕ ਸਮਾਜ ਦੀ ਸਿਰਜਣਹਾਰ ਆ ਜਿਸ ਨੂੰ ਸਾਡੇ ਮਤਲਬ ਗੁਰੂਆਂ ਪੀਰਾਂ ਨੇ ਇੱਕ ਬਹੁਤ ਹੀ ਵਧੀਆ ਅਹੁਦਾ ਦਿੱਤਾ ਆ ਸਭ ਤੋਂ ਪਹਿਲਾਂ ਤਾਂ ਜਿਹੜੇ ਇਹ ਮਤਲਬ ਕੁੜੀਆਂ ਦੇ ਉੱਪਰ ਇਹ ਕਟਾਸ਼ ਕੱਸਦੇ ਨੇ ਉਹਨਾਂ ਨੂੰ ਮੇਰਾ ਇਹ ਇੱਕ ਪਰਸਨਲੀ ਰਿਕੁਐਸਟ ਵੀ ਹੈ ਔਰ ਇੱਕ ਜਵਾਬ ਵੀ ਹੈ ਕਿ ਕੋਸ਼ਿਸ਼ ਕਰੋ ਕਿ ਜੇ ਤੁਸੀਂ ਉਸ ਸਮਾਜ ਦੀ ਸਿਰਜਣਹਾਰ ਨੂੰ ਇੱਕ ਉੱਚੇ ਲੈਵਲ ਤੇ ਲੈ ਕੇ ਜਾ ਸਕਦੇ ਹੋ ਤੇ ਕੁੜੀ ਇੱਕ ਹੀਰਾ ਆ ਹੀਰੇ ਤੋਂ ਵੀ ਕਿਤੇ ਵੱਧ ਪਵਿੱਤਰ ਚੀਜ਼ ਇੱਕ ਕੁੜੀ ਹੁੰਦੀ ਆ ਤੇ ਸਭ ਤੋਂ ਪਹਿਲਾਂ ਤਾਂ ਮੈਂ ਕਹਾਂਗੀ ਕਿ ਹਾਂ ਠੀਕ ਹੈ ਆਪਾਂ ਇਹ ਕੰਟਰੀ ਵਿੱਚ ਆਉਂਦੇ ਹਾਂ ਬਹੁਤ ਕੁਛ ਆਪਾਂ ਮਤਲਬ ਫੇਸ ਕਰਦੇ ਹਾਂ ਆਲ ਅਰਾਊਂਡ ਦਾ ਵਰਲਡ ਹਰ ਇੱਕ ਤੇ ਪ੍ਰੋਬਲਮ ਆ ਹਰ ਇੱਕ ਤੇ ਇੱਕ ਸਟਰਗਲ ਇੱਕ ਕੁੜੀ ਵੀ ਕਰਦੀ ਆ ਮੁੰਡਾ ਵੀ ਕਰਦਾ ਆ ਪਰ ਉਸ ਸਟਰਗਲ ਨੂੰ ਆਪਾਂ ਕਿਹੜੇ ਪੁਆਇੰਟ ਆਫ ਵਿਊ ਤੋਂ ਲੈਂਦੇ ਹਾਂ ਕਿਵੇਂ ਆਪਾਂ ਕੁੜੀ ਨੂੰ ਹੀ ਹਰ ਇੱਕ ਜਗ੍ਹਾ ਤੇ ਦੋਸ਼ੀ ਠਹਿਰਾਉਂਦੇ ਹਾਂ ਉਹਦੇ ਪਿੱਛੇ ਤੇ ਮੈਂ ਬਸ ਇਹੀ ਕਹਾਂਗੀ ਕਿ ਕੁੜੀ ਕਦੀ ਦੋਸ਼ੀ ਨਹੀਂ ਹੁੰਦੀ ਦੋਸ਼ ਹਾਲਾਤ ਦੇ ਹੁੰਦੇ ਨੇ ਜਾਂ ਮੁੰਡਾ ਕੋਈ ਦੋਸ਼ੀ ਨਹੀਂ ਹੁੰਦਾ ਦੋਸ਼ ਹਾਲਾਤ ਦੇ ਹੁੰਦੇ ਨੇ ਸੋ ਮੇਰਾ ਮੰਨਣਾ ਹੈ ਕਿ ਗੁਨਾਹਗਾਰ ਨੂੰ ਨਫ਼ਰਤ ਕਰਨ ਤੋਂ ਬਿਨਾਂ ਗੁਨਾਹ ਨੂੰ ਨਫ਼ਰਤ ਕੀਤੀ ਜਾਵੇ ਤਾਂ ਜ਼ਿਆਦਾ ਵਧੀਆ ਆ ਤਬਦੀਲੀ ਆ ਸਕਦੀ ਕਿ ਅਗਰ ਆਪਾਂ ਗੁਨਾਹ ਨੂੰ ਨਫ਼ਰਤ ਕਰੀਏ ਆਪਾਂ ਉਸ ਗੁਨਾਹ ਨੂੰ ਫੜੀਏ ਲਾਈਕ ਜਿਵੇਂ ਕਿ ਡੋਮੈਸਟਿਕ ਵਾਇਲੈਂਸ ਇੱਕ ਮੈਂ ਟੋਪਿਕ ਲੈ ਲੈਂਦੀ ਹਾਂ ਛੋਟਾ ਜਿਹਾ ਜਸਟ ਫੋਰ ਐਗਜ਼ਾਮਪਲ ਕਿ ਜੇ ਆਪਾਂ ਡੋਮੈਸਟਿਕ ਵਾਇਲੈਂਸ ਦੇ ਉੱਪਰ ਠੱਲ ਪਾਉਣ ਦੀ ਕੋਸ਼ਿਸ਼ ਕਰੀਏ ਉਹਦੇ ਲਈ ਅਵੇਅਰਨੈਸ ਉਹਦੇ ਲਈ ਜਾਗਰੂਕਤਾ ਜਾਂ ਉਹਦੇ ਬਾਰੇ ਕੋਈ ਟਿੱਪਣੀ ਲਈਏ ਤਾਂ ਮੈਨੂੰ ਲੱਗਦਾ ਕਿ ਕੁੜੀਆਂ ਕਿਤੇ ਨਾ ਕਿਤੇ ਉਹਦੇ ਵਿੱਚ ਸ਼ਾਮਿਲ ਹੋਣ ਤੋਂ ਬਚ ਸਕਦੀਆਂ ਨੇ ਕਿਤੇ ਨਾ ਕਿਤੇ ਉਹਦਾ ਹਿੱਸਾ ਬਣਨ ਤੋਂ ਬਚ ਸਕਦੀਆਂ ਨੇ ਤੇ ਉਹ ਜ਼ਰੂਰੀ ਨਹੀਂ ਕਿ ਤੂੰ ਕੁੜੀ ਨਾਲ ਹੀ ਡੋਮੈਸਟਿਕ ਵਾਇਲੈਂਸ ਹੁੰਦਾ ਮੁੰਡੇ ਨਾਲ ਵੀ ਹੁੰਦਾ ਆ ਸੋ ਮੈਂ ਦੋਨਾਂ ਪਹਿਲੂਆਂ ਨੂੰ ਲੈ ਕੇ ਚੱਲਦੀ ਹਾਂ ਮੈਂ ਇਹ ਨਹੀਂ ਸੋਚਦੀ ਕਿ ਇਕੱਲੀ ਕੁੜੀ ਹੀ ਮਤਲਬ ਰੱਬ ਆ ਜਾਂ ਕਹਿ ਲਓ ਕਿ ਮੈਂ ਵੀ ਨਹੀਂ ਸੋਚਦੀ ਕਿਉਂਕਿ ਅੱਜ ਦੇ ਹਾਲਾਤਾਂ 'ਚ ਮੁੰਡੇ ਵੀ ਬਹੁਤ ਜ਼ਿਆਦਾ ਇਹੋ ਜਿਹੇ ਪੀਰ ਦੇਖੇ ਨੇ ਜਿਹੜੇ ਫੇਸ ਕਰ ਰਹੇ ਨੇ
ਇਸ ਸਿਚੁਏਸ਼ਨ ਤੋਂ ਲੰਘ ਰਹੇ ਆ
ਹਾਂਜੀ ਹਾਂਜੀ ਸੋ ਮੇਰਾ ਤਾਂ ਇਹੀ ਵਿਚਾਰ ਆ ਕਿ ਗੁਨਾਹ ਨੂੰ ਨਫ਼ਰਤ ਕੀਤੀ ਜਾਵੇ ਨਾ ਕਿ ਗੁਨਾਹਗਾਰ ਨੂੰ ਕਿਉਂਕਿ ਅਗਰ ਗੁਨਾਹ ਹੀ ਨਹੀਂ ਹੋਊਗਾ ਤੇ ਗੁਨਾਹਗਾਰ ਦਾ ਕੋਈ ਬਣਦਾ ਹੀ ਨਹੀਂ ਕਿ ਗੁਨਾਹਗਾਰ ਉੱਥੇ
ਜੀ ਸੋ ਬਹੁਤ ਬਹੁਤ ਸ਼ੁਕਰੀਆ ਕੁਲਦੀਪ ਪ੍ਰੋਗਰਾਮ ਦੇ ਵਿੱਚ ਆਉਣ ਲਈ ਜੀ ਇਹ ਸਨ ਕੁਲਦੀਪ ਕੌਰ ਜੀ ਬ੍ਰਿਸਬਨ ਤੋਂ ਜਿਨ੍ਹਾਂ ਨੇ ਕਿ ਦੱਸਿਆ ਕਿ ਹਾਂ ਕੁੜੀਆਂ ਦੀ ਮਜਬੂਰੀ ਵੀ ਹੁੰਦੀ ਹੈ ਜਾਂ ਕਿੱਦਾਂ ਵੀ ਆ ਗੁਨਾਹ ਨੂੰ ਨਫ਼ਰਤ ਕਰੋ ਨਾ ਕਿ ਇਨਸਾਨ ਨੂੰ ਨਫ਼ਰਤ ਕਰੋ ਕਿਉਂਕਿ ਕੋਈ ਵੀ ਮੇਰੇ ਖਿਆਲ ਚ ਜੰਮਦੇ ਤਾਂ ਗੁਨੇਗਾਰ ਦਾ ਜੰਮਦੇ ਤਾਂ ਉਹ ਏਦਾਂ ਦਾ ਨਹੀਂ ਹੁੰਦਾ ਕਿ ਇਸ ਬੰਦੇ ਨੇ ਗਾਂਹ ਜਾ ਕੇ ਏਦਾਂ ਕਰਨਾ ਸੋ ਕਿਤੇ ਨਾ ਕਿਤੇ ਬੰਦੇ ਦੇ ਹਾਲਾਤ ਹੁੰਦੇ ਆ ਜੋ ਉਹਨੂੰ ਇਹ ਸਾਰਾ ਕੁਛ ਮਜਬੂਰ ਕਰ ਦਿੰਦੇ ਆ ਸੋ ਲਾਸਟ ਟਾਈਮ ਵੀ ਮੈਂ ਤੁਹਾਨੂੰ ਇਹੀ ਗੱਲ ਕਹੀ ਸੀ ਕਿ ਕੁੜੀਆਂ ਨੂੰ ਜਾਂ ਮੁੰਡਿਆਂ ਨੂੰ ਦੋਸ਼ ਦੇਣਾ ਵੀ ਏਡਾ ਠੀਕ ਨਹੀਂ ਹੁੰਦਾ ਕਈ ਵਾਰੀ ਗਲਤੀ ਪੇਰੈਂਟਸ ਦੀ ਵੀ ਹੁੰਦੀ ਆ ਹੁਣ ਤੁਸੀਂ ਕਹੋਗੇ ਪੇਰੈਂਟਸ ਦੀ ਗਲਤੀ ਕਿੱਦਾਂ ਹੋਗੀ ਅਸੀਂ ਕਹਿੰਦੇ ਹਾਂ ਪੇਰੈਂਟਸ ਨੂੰ ਨਾਲ ਲੈ ਕੇ ਚਲੋ ਏਦਾਂ ਜੇ ਉਹ ਬਹੁਤ ਗੱਲਾਂ ਦੱਸਦੇ ਆ ਦੇਖੋ ਇਹ ਨਹੀਂ ਹੁੰਦਾ ਕਿ ਕੋਈ ਉਮਰ ਦੇ ਵਿੱਚ ਵੱਡਾ ਹੋ ਗਿਆ ਤਾਂ ਉਹ ਸਿਆਣਾ ਹੋ ਗਿਆ ਗਲਤੀਆਂ ਦਾ ਇਨਸਾਨ ਪੁਤਲਾ ਵਾ ਤੇ ਗਲਤੀਆਂ ਹੁੰਦੀਆਂ ਉਹਨਾਂ ਤੋਂ ਤੇ ਮੈਂ ਤੁਹਾਨੂੰ ਨਾ ਇੱਕ ਰਿਐਲਿਟੀ ਇੱਕ ਸੱਚੀ ਗੱਲ ਆ ਜੋ ਬੀਤੀ ਹੋਈ ਹੈ ਜੋ ਮੈਂ ਦੱਸੂਗੀ ਕਿਉਂਕਿ ਜੋ ਵੀ ਮੈਂ ਪ੍ਰੋਗਰਾਮਾਂ ਵਿੱਚ ਤੁਹਾਨੂੰ ਦੱਸੂਗੀ ਲਓ ਜੀ ਇੱਕ ਕਾਲ ਆ ਗਈ ਹੈ ਤੇ ਕਾਲ ਆਪਾਂ ਲੈ ਲੈਂਦੇ ਹਾਂ ਤੇ ਉਸ ਤੋਂ ਬਾਅਦ ਹਾਂਜੀ ਕੁਲਦੀਪ ਕੌਰ ਦੁਬਾਰਾ ਕੁਛ ਕਹਿਣਾ ਚਾਹੁੰਦੇ ਆ ਹਾਂਜੀ ਕੁਲਦੀਪ
ਹਾਂਜੀ ਸੋਰੀ ਫੋਨ ਡਿਸਕਨੈਕਟ ਹੋ ਗਿਆ ਸੀ ਡਿਊਟੀ ਨੈਟਵਰਕ ਇਸ਼ੂ
ਹਾਂਜੀ ਹਾਂਜੀ ਹੋਰ ਕੀ ਕਹਿਣਾ ਚਾਹੋਗੇ ਤੁਸੀਂ
ਹਾਂਜੀ ਹਾਂਜੀ ਬਾਕੀ ਮੇਰੀ ਭੈਣਾਂ ਨੂੰ ਇਹ ਬੇਨਤੀ ਆ ਕਿ ਮੰਨਦੇ ਆ ਕਿ ਆਪਣੇ ਕੋਲ ਕਈ ਵਾਰੀ ਰਸਤੇ ਏਦਾਂ ਦੇ ਆ ਜਾਂਦੇ ਨੇ ਜਦੋਂ ਆਪਾਂ ਨੂੰ ਸੌਖੇ ਰਸਤੇ ਤੇ ਥੋੜਾ ਲੱਗਦਾ ਹੁੰਦਾ ਸਕੂਨ ਮਿਲਦਾ ਹੁੰਦਾ ਕਿ ਇਹ ਰਸਤਾ ਸੌਖਾ ਆ ਇੱਧਰ ਨੂੰ ਚੱਲਿਆ ਜਾਵੇ ਤਾਂ ਆਪਾਂ ਜਲਦੀ ਆਪਣੀ ਮੰਜ਼ਿਲ ਤੇ ਪਹੁੰਚ ਸਕਦੇ ਹਾਂ ਪਰ ਮੇਰੀ ਉਹਨਾਂ ਭੈਣਾਂ ਅੱਗੇ ਇੱਕ ਹੱਥ ਜੋੜ ਕੇ ਗੁਜ਼ਾਰਿਸ਼ ਹੈ ਕਿ ਦੇਖੋ ਭੈਣੋ ਜ਼ਿੰਦਗੀ ਇੱਕੋ ਵਾਰ ਮਿਲਦੀ ਹੈ ਤੇ ਓਪਰਚੁਨਿਟੀ ਵੀ ਲਾਈਫ 'ਚ ਇੱਕ ਵਾਰੀ ਮਿਲਦੀ ਹੈ ਸੋ ਕੋਈ ਵੀ ਰਸਤਾ ਐਵੇਂ ਦਾ ਨਹੀਂ ਹੁੰਦਾ ਕੋਈ ਵੀ ਜ਼ਿੰਦਗੀ ਜਦੋਂ ਤੁਸੀਂ ਅੱਖਾਂ ਖੋਲ੍ਹ ਕੇ ਦੇਖੋ ਕਿਉਂਕਿ ਗੁਰਬਾਣੀ ਕਹਿੰਦੀ ਕਿ ਨਾਨਕ ਦੁਖੀਆ ਸਭ ਸੰਸਾਰ ਸੋ ਸਾਰੀ ਸੰਸਾਰ 'ਚ ਜੇ ਦੇਖਿਆ ਜਾਵੇ ਤੇ ਉਹ ਮਤਲਬ ਦੁਖੀ ਆ ਪਰ ਨਾਲ ਹੀ ਗੁਰਬਾਣੀ ਨੇ ਇਹ ਵੀ ਕਹਿ ਦਿੱਤਾ ਕਿ ਉਹ ਸੁੱਖ ਪਾ ਸਕਦਾ ਆ ਜੋ ਉਸ ਪਰਮਾਤਮਾ ਨਾਲ ਜੁੜ ਸਕਦਾ ਆ ਸੋ ਇੱਥੇ ਮੈਂ ਇਹ ਨਹੀਂ ਕਹਿੰਦੀ ਕਿ ਆਪਾਂ ਸਾਰੇ ਪਰਮਾਤਮਾ ਨਾਲ ਜੁੜੀਏ ਪਰ ਮੈਨੂੰ ਮੇਰੀ ਭੈਣਾਂ ਨੂੰ ਇਹ ਬੇਨਤੀ ਹੈ ਕਿ ਦੇਰ ਇਜ਼ ਹੈਲਪ ਇਨ ਆਸਟ੍ਰੇਲੀਆ ਜੇ ਤੁਸੀਂ ਤੁਹਾਡੇ ਕੋਲ ਘਰ ਨਹੀਂ ਹੈਗਾ ਤੁਹਾਨੂੰ ਵੋਮੈਨ ਸ਼ੈਲਟਰਸ ਮਿਲ ਸਕਦੇ ਆ ਜੇ ਤੁਹਾਡੇ ਕੋਲ ਕੋਈ ਡੋਮੈਸਟਿਕ ਵਾਇਲੈਂਸ ਤੁਸੀਂ ਫੇਸ ਕਰ ਰਹੇ ਹੋ ਤਾਂ ਤੁਹਾਨੂੰ ਇਹੋ ਜਿਹੀਆਂ ਬਹੁਤ ਸਾਰੀਆਂ ਹੈਲਪਸ ਇੱਥੇ ਆਸਟ੍ਰੇਲੀਆ ਦੇ ਵਿੱਚ ਬਹੁਤ ਸਾਰੀਆਂ ਆਰਗਨਾਈਜੇਸ਼ਨ ਆਸਟ੍ਰੇਲੀਆ ਦੇ ਵਿੱਚ ਬਹੁਤ ਸਾਰੀਆਂ ਕਮਿਊਨਿਟੀ ਸਰਵਿਸਿਸ ਇੱਥੇ ਆਸਟ੍ਰੇਲੀਆ ਦੇ ਵਿੱਚ ਹੈਗੀ ਆ ਬਸ ਲੋੜ ਆ ਤੁਹਾਨੂੰ ਆਪਣੇ ਹੱਥ ਨੂੰ ਰੇਜ਼ ਕਰਨ ਦੀ ਆਪਣੇ ਆਪ ਤੋਂ ਉੱਚਾ ਉੱਠ ਕੇ ਥੋੜਾ ਜਿਹਾ ਉਸ ਵੱਲ ਵਧਣ ਦੀ ਨਾ ਕਿ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਦੀ ਨਾ ਕਿ ਗਲਤ ਸਟੈਪ ਚੱਕਣ ਦੀ ਨਾ ਕਿ ਜੋ ਕਿ ਅੱਜ ਕੱਲ ਕਿਹਾ ਜਾ ਰਿਹਾ ਕਿ ਮਜਬੂਰੀ ਦਾ ਫਾਇਦਾ ਲਿਆ ਸਕਦਾ ਆਪਾਂ ਮੌਕਾ ਹੀ ਨਾ ਦਈਏ ਕਿ ਆਪਾਂ ਕਿਸੇ ਦੀ ਮਜਬੂਰੀ ਦਾ ਫਾਇਦਾ ਲੈ ਸਕੀਏ ਜਾਂ ਕਿਸੇ ਦੀ ਮਜਬੂਰੀ ਦਾ ਫਾਇਦਾ ਬਣ ਸਕੀਏ ਸੋ ਆਪਣੇ ਆਪ ਨੂੰ ਉੱਚਾ ਚੱਕਣ ਲਈ ਥੋੜੀ ਜਿਹੀ ਜਿਹੜਾ ਤੁਸੀਂ ਇਹ ਸਟੈਪ ਲੈ ਰਹੇ ਹੋ ਇਸ ਤੋਂ ਬੈਟਰ ਹੈ ਕਿ ਤੁਸੀਂ ਥੋੜੀ ਜਿਹੀ ਆਪਣੀ ਬਾਂਹ ਉੱਚੀ ਚੱਕੋ ਆਪਣੀ ਆਵਾਜ਼ ਨੂੰ ਉਠਾਓ ਤਾਂ ਕਿ ਤੁਸੀਂ ਮਤਲਬ ਕੁਛ ਵੀ ਕਰ ਸਕਦੇ ਹੋ ਤੇ ਮੇਰੇ ਕਹਿਣ ਦਾ ਮਤਲਬ ਕਿ ਕੋਈ ਵੀ ਦੁਨੀਆਂ ਤੇ ਕੰਮ ਇਹੋ ਜਿਹਾ ਨਹੀਂ ਹੈਗਾ ਜਿਹੜਾ ਨਾਮੁਮਕਿਨ ਹੋਵੇ ਹਰ ਇੱਕ ਚੀਜ਼ ਮੁਮਕਿਨ ਆ ਪਲੱਸ ਜੇ ਕੁੜੀ ਇੱਕ ਸਮਾਜ ਨੂੰ ਸਿੱਧ ਸਕਦੀ ਆ ਤਾਂ ਉਹ ਸਮਾਜ ਨੂੰ ਬਹੁਤ ਹੀ ਵਧੀਆ ਵੀ ਬਣਾ ਸਕਦੀ ਆ ਸੋ ਕੁੜੀ ਉਦੋਂ ਤੱਕ ਹੀ ਕੁੜੀ ਆ ਜਦੋਂ ਤੱਕ ਉਹ ਆਪਣੀ ਕਮਜ਼ੋਰੀ ਨੂੰ ਕਮਜ਼ੋਰੀ ਸਮਝਦੀ ਆ ਜਿਸ ਦਿਨ ਆਪਣੀ ਕਮਜ਼ੋਰੀ ਨੂੰ ਸਮਝ ਲੈਂਦੀ ਨਾ ਕਿ ਇਹ ਮੇਰੀ ਵੀਕਨੈਸ ਨਹੀਂ ਇਹ ਮੇਰੀ ਪਾਵਰ ਆ ਉਸ ਦਿਨ ਉਹ ਕੁੜੀ ਉਹ ਕੀ ਬਣ ਸਕਦੀ ਆ ਉਹ ਤਾਂ ਸਾਡੀ ਗੁਰਬਾਣੀ ਸਾਨੂੰ ਦੱਸ ਰਹੀ ਆ ਇਹਦੇ ਵਿੱਚ ਐਗਜ਼ਾਮਪਲ ਦੇਣ ਦੀ ਤਾਂ ਕੋਈ ਲੋੜ ਹੀ ਨਹੀਂ ਹੈ
ਜੀ
ਹਾਂਜੀ
ਸੋ ਬਹੁਤ ਬਹੁਤ ਸ਼ੁਕਰੀਆ ਕੁਲਦੀਪ ਪ੍ਰੋਗਰਾਮ ਦੇ ਵਿੱਚ ਆਉਣ ਲਈ
ਥੈਂਕ ਯੂ ਵੈਰੀ ਮਚ ਬੋਬੀ ਜੀ ਥੈਂਕ
ਜੀ ਸੋ ਬਿਲਕੁਲ ਜੀ ਜਿਸ ਤਰ੍ਹਾਂ ਕਿ ਕੁੜੀਆਂ ਆਪਣੀ ਕਮਜ਼ੋਰੀ ਨੂੰ ਜਿਸ ਦਿਨ ਆਪਣੀ ਤਾਕਤ ਬਣਾ ਲੈਣਗੀਆਂ ਤਾਂ ਉਹ ਕਿਸੇ ਦੇ ਹੱਥਾਂ ਦਾ ਖਲਾਉਣਾ ਵੀ ਨਹੀਂ ਬਣਨਗੀਆਂ ਪਰ ਕਿਤੇ ਨਾ ਕਿਤੇ ਸਮਾਜ ਦਾ ਜਿਹੜਾ ਤਾਣਾ ਬਣਾ ਵਾ ਨਾ ਉਹ ਬਹੁਤ ਉਲਝਿਆ ਹੋਇਆ ਵਾ ਤੇ ਇਹਦੇ ਵਿੱਚੋਂ ਨਿਕਲਣਾ ਵੀ ਬਹੁਤ ਔਖਾ ਵਾ ਇੱਕ ਹੋਰ ਗੱਲ ਸੁਣਾਉਣੀ ਅਸੀਂ ਨਾ ਜਦੋਂ ਆਏ ਸੀ ਆਇਆਂ ਨੂੰ 15 ਕੁ ਦਿਨ ਹੋਏ ਸੀ ਤੇ ਕਲਾਸ ਲੱਗੀ ਹੋਈ ਸੀ ਕਲਾਸ ਦੇ ਵਿੱਚ ਮੁੰਡੇ ਕੁੜੀਆਂ ਬੈਠੇ ਸੀ ਇਹ ਨਹੀਂ ਮੈਂ ਸਾਰੇ ਮੁੰਡਿਆਂ ਨੂੰ ਗਲਤ ਨਹੀਂ ਕਹਿੰਦੀ ਸਾਡੀ ਕਲਾਸ ਦੇ ਵਿੱਚ ਜਿਹੜਾ ਸਾਡਾ ਬੈਚ ਹੁੰਦਾ ਸੀ ਉਹ 'ਚ 3 ਮੁੰਡੇ ਹੁੰਦੇ ਸੀ ਜਿਹੜੇ ਕਿ ਬਹੁਤ ਨਾਈਸ ਸੀ ਸਰਦਾਰ ਸੀ ਤੈਨੂੰ ਤੇ ਅਸੀਂ ਉਹਨਾਂ ਨੂੰ ਵੀਰਾ ਕਹਿ ਕੇ ਬੁਲਾਉਂਦੇ ਹੁੰਦੇ ਸੀ ਕੋਈ ਗੱਲ ਹੋਣੀ ਅਸੀਂ ਉਹਨਾਂ ਨੂੰ ਪੁੱਛ ਲੈਣਾ ਵੀ ਵੀਰੇ ਅਸੀਂ ਇੱਥੇ ਜਾਣਾ ਵਾ ਜਾਂ ਇੱਧਰ ਜਾਣਾ ਵਾ ਉਹ ਵੀ ਸਾਨੂੰ ਦੱਸ ਦਿਓ ਤੇ ਉਸ ਤੋਂ ਬਾਅਦ ਕੀ ਹੋਇਆ ਕਲਾਸ ਇੱਕ ਦਿਨ ਲੱਗੀ ਹੋਈ ਸਾਡੇ ਨਾਲ ਨਾ ਨੇਪਾਲੀ ਕੁੜੀ ਸੀਗੀ ਨੇਪਾਲਣਾ ਦੀ ਡਰੈਸ ਸੈਂਸ ਜੋ ਵੀ ਆ ਉਹ ਸਾਨੂੰ ਸਭ ਨੂੰ ਪਤਾ ਕਿ ਉਹਨਾਂ ਦਾ ਜਿਹੜਾ ਲਾਈਫ ਸਟਾਈਲ ਆ ਉਹ ਜਸਟ ਗੋਰਿਆਂ ਦੇ ਲਾਈਫ ਸਟਾਈਲ ਦੇ ਨਾਲ ਵਾ ਕਲਾਸ ਦੇ ਵਿੱਚ ਬੈਠੇ ਤੇ ਇੱਕ ਆਪਣੇ ਹੀ ਮੁੰਡੇ ਨੇ ਨਾ ਉਹਦੇ ਤੇ ਕਟਾਕਸ਼ ਕਸਿਆ ਮੈਨੂੰ ਬਹੁਤ ਬੁਰਾ ਲੱਗਾ ਉਹ ਮੈਂ ਚੁੱਪ ਰਹੀ ਕਿਉਂਕਿ ਮੈਂ ਨਵੀਂ ਸੀ ਮੈਂ ਨਹੀਂ ਸੀ ਚਾਹੁੰਦੀ ਕਿ ਮੈਂ ਕੁਛ ਬੋਲਾਂ ਮੈਂ ਆਪਣੀ ਫਰੈਂਡ ਦੇ ਨਾਲ ਬੈਠੀ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਆਪਾਂ ਨਾ ਇੱਥੋਂ ਲਾਈਨ ਚੇਂਜ ਕਰ ਲੈਂਦੇ ਆਪਾਂ ਦੂਸਰੀ ਸਾਈਡ ਜਾ ਕੇ ਨਾ ਦੂਸਰੀ ਸਾਈਡ ਬੈਠ ਜਾਂਦੇ ਹਾਂ ਕਹਿੰਦੀ ਚੱਲ ਠੀਕ ਆ ਉਸ ਤੋਂ ਬਾਅਦ ਬ੍ਰੇਕ ਦਾ ਟਾਈਮ ਹੋਇਆ ਤੇ ਗੱਲਾਂ ਕਰਨ ਲੱਗ ਗਏ ਅਸੀਂ ਉੱਥੇ ਬੈਠੇ ਸੀ ਤਾਂ ਸਾਰੇ ਜਣੇ ਬੈਠੇ ਤੇ ਉਹ ਮੁੰਡਾ ਦੂਸਰੀਆਂ ਆਪਣੀਆਂ ਫਰੈਂਡਸ ਨਾਲ ਗੱਲਾਂ ਕਰ ਰਿਹਾ ਸੀਗਾ ਬੈਠੀਆਂ ਸੀ ਕੁੜੀਆਂ ਵੀ 4-5 ਸੀ ਤੇ ਉਹ ਖੜਾ ਸੀ ਉਹਨਾਂ ਦੇ ਕੋਲ ਤੇ ਉਹਨਾਂ ਚੋਂ ਕਿਸੇ ਨੇ ਕਿਹਾ ਹੋਊ ਕਿ ਤੇਰੀ ਨੇਚਰ ਵਧੀਆ ਵਾ ਉਹਨੂੰ ਕਹਿੰਦਾ ਵੀ ਹਾਂ ਕਹਿੰਦਾ ਅੱਜ ਤੱਕ ਇਹੋ ਜਿਹੀ ਕੁੜੀ ਨੀ ਕੋਈ ਵੀ ਹੈਗੀ ਵੀ ਜਿਹਨੇ ਮੈਨੂੰ ਇਹ ਕਿਹਾ ਹੋਵੇ ਵੀ ਮੈਂ ਚੰਗਾ ਨੀ ਹੈਗਾ ਜਾਂ ਇੱਦਾਂ ਜਾਣੀ ਏਦਾਂ ਕਹਿ ਰਿਹਾ ਸੀ 2 ਮਿੰਟ ਮੈਂ ਸੁਣਿਆ ਤੇ ਮੇਰੇ ਤੋਂ ਰਿਹਾ ਨਾ ਗਿਆ ਮੈਂ ਉਹਨੂੰ ਕਹਿੰਦਾ ਮੈਂ ਕਿਹਾ ਗੱਲ ਸੁਣ ਮੈਂ ਕਿਹਾ ਤੂੰ ਆਪਦੇ ਆਪ ਨੂੰ ਚੰਗਾ ਸਮਝਦਾ ਕੀ ਚੰਗਿਆਈ ਇਧਰ ਇਹ ਮੈਨੂੰ ਕਹਿੰਦਾ ਕਿਉਂ ਮੈਂ ਕਿਹਾ ਜਿਹੜਾ ਕੁਛ ਤੂੰ ਅੱਜ ਕਲਾਸ ਦੇ ਵਿੱਚ ਬੋਲਿਆ ਨਾ ਉਹ ਚੰਗੇ ਮੁੰਡੇ ਨੀ ਬੋਲਦੇ ਹੁੰਦੇ ਕਹਿੰਦਾ ਲੈ ਆਪਾਂ ਕਹਿੰਦਾ ਐਡਵਾਂਸ ਕੰਟਰੀ ਦੇ ਵਿੱਚ ਆਏ ਆ ਤੇ ਇੰਨਾ ਕੁ ਤਾਂ ਕਹਿੰਦਾ ਬਣਦਾ ਹੀ ਆ ਫਿਰ ਕੀ ਆ ਕਹਿੰਦਾ ਇੱਥੇ ਕਿਹੜਾ ਕੋਈ ਹੈਗਾ ਵਾ ਤੇ ਮੈਂ ਉਹਨੂੰ ਉਸ ਟਾਈਮ ਇਹ ਜਵਾਬ ਦਿੱਤਾ ਸੀ ਮੈਂ ਕਿਹਾ ਚੱਲ ਠੀਕ ਆ ਮੈਂ ਤੈਨੂੰ ਮੰਨ ਲਊ ਤੂੰ ਬੜੀ ਐਡਵਾਂਸ ਕੰਟਰੀ ਦੇ ਵਿੱਚ ਆਇਆ ਵਾ ਤੇ ਤੇਰੀ ਜਿਹੜੀ ਥਿੰਕਿੰਗ ਆ ਨਾ ਉਹ ਵੀ ਬਹੁਤ ਐਡਵਾਂਸ ਆ ਤੂੰ ਇੱਕ ਕੰਮ ਕਰ ਆਪਦੀ ਭੈਣ ਲੈ ਕੇ ਆ ਇੱਥੇ ਸਾਡੇ ਵਿਚਾਲੇ ਖੜਾ ਤੇ ਜਿਹੜੀ ਕੁੜੀ ਨੂੰ ਤੂੰ ਉਹ ਵਰਡਿੰਗ ਬੋਲ ਤੁਹਾਡੇ ਤੇ ਵੀ ਕੁੜੀ ਉਹ ਡਿਪੈਂਡ ਕਰਦੀ ਆ ਕਿ ਅਗਰ ਗਲਤ ਸੁਣ ਕੇ ਚੁੱਪ ਰਹੂੰਗੀ ਆ ਤਾਂ ਅੱਗੋਂ ਹੋਰ ਬਹੁਤ ਕੁਛ ਭੁਗਤਣਾ ਵੀ ਪਊਗਾ ਤੇ ਬਹੁਤ ਕੁਛ ਆ ਜਿਹੜਾ ਉਹ ਸੁਣਨਾ ਵੀ ਪੈਣਾ ਵਾ। ਸੋ ਤੁਹਾਨੂੰ ਵੀ ਸਮਝਣਾ ਪੈਣਾ ਵਾ ਕਿ ਕੋਈ ਤੁਹਾਡੀ ਮਜਬੂਰੀ ਦਾ ਫਾਇਦਾ ਨਾ ਉਠਾ ਸਕੇ। ਬਹੁਤ ਕੁਛ ਹੁੰਦਾ ਜਦੋਂ ਇੱਥੇ ਇਕੱਲੀਆਂ ਕੁੜੀਆਂ ਆਉਂਦੀਆਂ, ਇਕੱਲੀਆਂ ਕੁੜੀਆਂ ਜਦੋਂ ਆਉਂਦੀਆਂ ਨੇ ਤੁਹਾਨੂੰ ਵੀ ਪਤਾ ਕੀ ਕਹਾਵਤ ਬਣੀ ਹੋਈ ਆ। ਔਨ ਏਅਰ ਆ, ਮੈਂ ਉਹ ਕਹਾਵਤ ਨਹੀਂ ਲੈ ਬੋਲ ਨਹੀਂ ਸਕਦੀ, ਕਹਿ ਨਹੀਂ ਸਕਦੀ ਕਿਉਂਕਿ ਦੈਟਸ ਟੂ ਬੈਡ, ਪਰ ਤੁਹਾਨੂੰ ਸਭ ਨੂੰ ਪਤਾ ਕਿ ਉਹ ਕੀ ਕਹਾਵਤ ਆ ਤੇ ਕੀ ਬੋਲਦੇ ਆ। ਸੋ ਕਿਤੇ ਨਾ ਕਿਤੇ ਦਿਮਾਗ ਆ ਨਾ ਜਿਹੜਾ ਸਾਡਾ, ਉਹਦੇ ਚ ਬਹੁਤ ਕੁਛ ਭਰਿਆ ਹੋਇਆ ਵਾ। ਸੋ ਇਹਨੂੰ ਥੋੜਾ ਜਿਹਾ ਸੁਧਾਰ ਲਓ। ਅਸੀਂ ਸੂਝਵਾਨ ਪਤਾ ਕਦੋਂ ਹੁੰਦੇ ਆ, ਜਦੋਂ ਅੱਗ ਆ ਨਾ ਜਿਹੜੀ ਉਹ ਆਪਦੇ ਘਰ ਲੱਗਦੀ ਆ, ਜਦੋਂ ਆਪਾਂ ਨੂੰ ਆਪਦੇ ਘਰ ਚ ਕੋਈ ਕੁੜੀ ਧੀ ਭੈਣ ਦਿਖਣ ਲੱਗ ਜਾਂਦੀ ਆ, ਉਦੋਂ ਫਿਰ ਅਸੀਂ ਸੂਝਵਾਨ ਹੁੰਦੇ ਆ ਦੂਜਿਆਂ ਦੇ ਲਈ। ਅਸੀਂ ਸੋਚ ਲੈਂਦੇ ਆ ਸਾਡੀ ਕੁੜੀ ਚੰਗੀ ਆ, ਸਾਡੀ ਧੀ ਚੰਗੀ ਆ, ਮੇਰੀ ਘਰ ਵਾਲੀ ਵੀ ਵਧੀਆ ਵਾ, ਮੇਰੀ ਮਾਂ ਵੀ ਚੰਗੀ ਆ, ਤੇ ਮਾੜੀਆਂ ਕੌਣ ਆ? ਇਹ ਵੀ ਦੱਸ ਦੋ ਨਾ, ਮਾੜੀਆਂ ਕੌਣ? ਦੂਜੇ ਦੀਆਂ ਭੈਣਾਂ, ਦੂਜੇ ਦੀਆਂ ਘਰ ਵਾਲੀਆਂ ਕਿ ਦੂਜੇ ਦੀਆਂ ਮਾਵਾਂ? ਸੋ ਕਿਤੇ ਨਾ ਕਿਤੇ ਸੋਚੋ, ਜੇ ਕੁਛ ਗਲਤ ਹੁੰਦਾ, ਕੁੜੀ ਕੋਈ ਗਲਤ ਤੁਹਾਡੇ ਸਾਹਮਣੇ ਤੁਹਾਨੂੰ ਲੱਗਦਾ ਵੀ ਇਹ ਰੋਂਗ ਵਿੱਚ ਆ ਰਹੀ ਆ, ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰੋ, ਜੇ ਨਹੀਂ ਤਾਂ ਫਿਰ ਅਗਲੀ ਦੀ ਮਰਜ਼ੀ ਆ। ਸੋ ਇੱਧਰ ਪ੍ਰੋਗਰਾਮ ਦੇ ਵਿੱਚ ਜੀ ਬਹੁਤ ਸਾਰੇ ਮੈਸੇਜ ਆ ਚੁੱਕੇ ਆ, ਉਹਨਾਂ ਨੂੰ ਮੈਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲੈਂਦੀ ਆ। ਤੇ ਇੱਧਰ ਇੰਦਰਪਾਲ ਸਿੰਘ, ਉਹਨਾਂ ਨੇ ਮੈਨੂੰ ਖਾਣ ਲਈ ਬੜਾ ਕੁਛ ਭੇਜ ਦਿੱਤਾ, ਕਹਿੰਦੇ ਹੁਣ ਕਿ ਕੁੜੀ ਗੱਲਾਂ ਮਾਰਨੋਂ ਹੱਡੀ ਨਹੀਂ, ਕਹਿੰਦੇ ਲਓ ਬੋਬੀ ਜੀ ਅੱਜ ਅਸੀਂ ਤੁਹਾਨੂੰ ਪਲੇਟਾਂ ਭੇਜ ਦਿੱਤੀਆਂ ਨੇ, ਜੇ ਨਾਨਕ ਬਿਕਰੀ ਵਾਲਿਆਂ ਨੇ ਨਹੀਂ ਭੇਜੀਆਂ ਤਾਂ। ਬਹੁਤ ਬਹੁਤ ਥੈਂਕ ਯੂ ਜੀ, ਤੁਸੀਂ ਤਾਂ ਬੜਾ ਕੁਛ ਭੇਜਤਾ, ਮੈਂ ਡਾਇਟਿੰਗ ਕਰਦੀ ਹਾਂ, ਤੁਸੀਂ ਮੈਨੂੰ ਡਾਇਟਿੰਗ ਛਡਵਾਓਗੇ ਲੱਗਦਾ ਹੈ, ਖੋਆ ਵੀ ਭੇਜਤਾ, ਗੋਲਗੱਪੇ ਤਾਂ ਮੇਰੇ ਫੇਵਰੇਟ ਆ ਉਹ ਵੀ ਭੇਜਤੇ, ਬਿਸਕੁਟ, ਕਾਜੂ, ਬਦਾਮ, ਕਿਆ ਬਾਤਾਂ ਮਾ ਜੀ। ਬਹੁਤ ਬਹੁਤ ਥੈਂਕ ਯੂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਲਈ। ਤੇ ਅੱਗੇ ਜੀ ਗੌਰਵ ਸ਼ਰਮਾ ਕਹਿੰਦੇ ਕੌਣ ਬਣੇਗਾ ਕਰੋੜਪਤੀ ਮੇ ਮੁਝਸੇ 5 ਕਰੋੜ ਕਾ ਸਵਾਲ ਪੁੱਛਾ ਗਿਆ, ਆਪਕੀ ਨਜ਼ਰ ਮੇ ਦੁਨੀਆ ਕੀ ਸਭਸੇ ਖਤਰਨਾਕ ਮਹਿਲਾ ਕੌਣ ਹੈ? ਬਾਪਰੇ, ਕਹਿੰਦੇ ਕਸਮ ਸੇ ਮੈਨੇ 5 ਕਰੋੜ ਕੋ ਠੋਕਰ ਮਾਰ ਦੀ ਪਰ ਨਾਮ ਨਹੀਂ ਬਤਾਇਆ ਕਿਉਂਕਿ ਸ਼ਾਮ ਕੋ ਘਰ ਵੀ ਜਾਣਾ ਥਾ। ਕਿਆ ਬਾਤ ਆ ਜੀ, ਘਰੇ ਵੀ ਜਾਣਾ ਸੀ, ਰੋਟੀ ਵੀ ਖਾਣੀ ਸੀ ਤਾਂ ਕਰਕੇ, ਹੈ ਨਾ। ਅੱਗੇ ਜੀ ਨਪਿੰਦਰ ਰਹੀਲ ਮੈਲਬੋਰਨ ਤੋਂ ਕਹਿੰਦੇ ਕਿ ਸਤਿ ਸ੍ਰੀ ਅਕਾਲ ਬੋਬੀ ਭੈਣ ਜੀ, ਸਰਜੀਤ ਵੀਰ ਜੀ, ਸਾਰੇ ਸਰੋਤਿਆਂ ਨੂੰ, ਕਹਿੰਦੇ ਚੱਕੀ ਜਾਓ ਫੱਟੇ ਸਭ ਦਾ ਭਲਾ ਕਰੇ, ਰੱਬ ਸਭ ਦਾ ਭਲਾ ਕਰੇ। ਹਾਂਜੀ, ਰੱਬ ਸਭ ਦਾ ਭਲਾ ਕਰੇ ਤੇ ਸ਼ੁਰੂ ਤੁਹਾਡੇ ਤੋਂ ਕਰੇ, ਹੈ ਨਾ। ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਆਉਣ ਲਈ। ਤੇ ਅੱਗੇ ਜਗਤਾਰ ਸਿੰਘ ਢੁੱਡੀਕੇ ਹਾਂਗਕਾਂਗ ਕਹਿੰਦੇ ਕਿ ਮੇਰੀ ਕਾਲ ਗੋ ਥਰੂ ਨਹੀਂ ਹੋ ਰਹੀ। ਸੋ ਉਹਨਾਂ ਨੇ ਵੋਇਸ ਮੈਸੇਜ ਵੀ ਭੇਜਿਆ ਵਾ ਤੇ ਤੁਹਾਡੀ ਕਾਲ ਗੋ ਥਰੂ ਕਿਉਂ ਨਹੀਂ ਹੋ ਰਹੀ ਜੀ? ਚਲੋ ਟਰਾਈ ਕਰੋ ਇੱਕ ਵਾਰੀ ਫਿਰ ਤੋਂ, ਤੇ ਜੇ ਨਾ ਹੋਈ ਤਾਂ ਫਿਰ ਭਾਜੀ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਰਾਬਤਾ ਕਾਇਮ ਕਰਨ ਦੀ। ਤੇ ਇੰਦਰ ਦੁਬੱਲੀ ਉਹਨਾਂ ਨੇ ਨੰਬਰ ਮੰਗਿਆ ਸੀਗਾ ਇਸ ਟੋਪਿਕ ਤੇ ਹੀ ਗੱਲ ਕਰਨ ਦੇ, ਕਹਿੰਦੇ ਕਿ ਸਟੂਡੀਓ ਨੰਬਰ ਸੈਂਡ ਕਰਨਾ ਜੀ। ਸੋ ਨੰਬਰ ਮੈਂ ਉਹਨਾਂ ਨੂੰ ਸੈਂਡ ਕਰ ਦਿੱਤਾ ਤੇ ਉਹਨਾਂ ਨੂੰ ਨੰਬਰ ਮਿਲ ਵੀ ਗਿਆ ਹੋਏਗਾ। ਤੇ ਅੱਗੇ ਜੀ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਸਭ ਤੋਂ ਵਧੀਆ ਟੋਪਿਕ ਸੀ, ਵੈਲ ਡਨ। ਸੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੀ ਸਾਰਿਆਂ ਦੀ ਸ਼ਮੂਲੀਅਤ ਤੇ ਤੁਹਾਡੇ ਸਾਰਿਆਂ ਦੇ ਜਿਹੜੇ ਵਿਚਾਰ ਆ ਉਹਨਾਂ ਦੇ ਨਾਲ ਹੀ ਇਹ ਸਾਰੀਆਂ ਗੱਲਾਂ ਵਾ ਜੋ ਵੀ ਆ। ਮੈਂ ਪਹਿਲਾਂ ਵੀ ਕਿਹਾ ਸੀ ਕਿ ਅਸੀਂ ਕਿਸੇ ਤੇ ਕਟਾਕਸ਼ ਨਹੀਂ ਕਰਨਾ, ਕਿਸੇ ਤੇ ਕੋਈ ਗੱਲ ਨਹੀਂ, ਅਸੀਂ ਸਿੰਪਲ ਇੱਕ ਫੈਮਿਲੀ ਕਹਿੰਦੇ ਹਾਂ ਤਾਂ ਫੈਮਿਲੀ ਦੀ ਤਰ੍ਹਾਂ ਹੀ ਡਿਸਕਸ਼ਨ ਹੋਊਗੀ, ਕਿਉਂਕਿ ਤੁਹਾਨੂੰ ਵੀ ਪਤਾ ਗੱਲਾਂ ਕਿੱਥੇ ਗਲਤ ਆ ਤੇ ਕਿੱਥੇ ਸਹੀ ਆ, ਤੇ ਮੈਨੂੰ ਵੀ ਪਤਾ ਕਿੱਥੇ ਗਲਤ ਆ ਤੇ ਕਿੱਥੇ ਸਹੀ ਆ, ਕਿਉਂਕਿ ਮੈਂ ਵੀ ਇਕੱਲੀ ਇੱਥੇ ਜਦੋਂ ਆਈ ਸੀ ਤਾਂ ਮੈਨੂੰ ਪਤਾ ਕਿਹੜੀ ਕਿਹੜੀ ਲਾਈਫ ਦੇ ਵਿੱਚ ਕਿੱਦਾਂ ਕਿੱਦਾਂ ਦੇ ਰਸਤੇ ਚੋਂ ਲੰਘਣਾ ਪਿਆ। ਤੇ ਕੁੜੀਆਂ ਨੂੰ ਵੈਲ ਪਾਵਰ ਉਹਨਾਂ ਦੇ ਵਿੱਚ ਹੋਣੀ ਬਹੁਤ ਜ਼ਰੂਰੀ ਆ। ਪੇਰੈਂਟਸ ਨੂੰ ਵੀ ਮੈਂ ਇੰਨਾ ਹੀ ਕਹੂੰਗੀ, ਕੁੜੀਆਂ ਨੂੰ ਹੋਰ ਕੁਛ ਸਿਖਾਓ ਨਾ ਸਿਖਾਓ, ਇੰਨਾ ਜ਼ਰੂਰ ਸਿਖਾਓ ਕਿ ਵੈਲ ਪਾਵਰ ਕਿੱਦਾਂ ਰੱਖਣੀ ਆ ਤੇ ਕਦੋਂ ਜਦੋਂ ਕੋਈ ਮਾੜਾ ਟਾਈਮ ਆਉਂਦਾ ਤੇ ਉਹਦੇ ਵਿੱਚ ਲੰਘਣਾ ਕਿੱਦਾਂ ਵਾ। ਇੰਨਾ ਕੁ ਕੰਫਰਟੇਬਲ ਉਹ ਫੀਲ ਕਰਨ ਕਿ ਕੋਈ ਗੱਲ ਹੁੰਦੀ ਆ ਤਾਂ ਪੇਰੈਂਟਸ ਦੇ ਨਾਲ ਸਾਂਝੀ ਕਰਨ। ਜਿਸ ਦੀ ਗੱਲ ਲਾਸਟ ਟਾਈਮ ਸਰਬਜੀਤ ਭਾਜੀ ਨੇ ਵੀ ਕੀਤੀ ਸੀ, ਕਿਉਂਕਿ ਅਸੀਂ ਬੱਚਿਆਂ ਨੂੰ ਡਰ ਉਹਨਾਂ ਦੇ ਮਨਾਂ ਦੇ ਵਿੱਚ ਇੰਨਾ ਕੁ ਬਿਠਾ ਦਿੰਦੇ ਆ ਕਿ ਉਹ ਕੋਈ ਗੱਲ ਬਾਹਰ ਹੁੰਦੀ ਆ ਨਾ ਤਾਂ ਉਹ ਕਰ ਹੀ ਨਹੀਂ ਸਕਦੇ ਹੈਗੇ, ਤੇ ਤਾਂ ਕਰਕੇ ਨਾ ਕਿਤੇ ਇਹ ਜਿਹੜੀਆਂ ਪ੍ਰੋਬਲਮਸ ਆ ਇਹ ਵਧਦੀਆਂ ਵਧਦੀਆਂ ਅੱਗੇ ਵੱਧ ਜਾਂਦੀਆਂ ਨੇ। ਉਹਨੇ ਲਾਸਟ ਟਾਈਮ ਜਦੋਂ ਕਿਹਾ ਸੀ ਉਹਨਾਂ ਦਾ ਕੋਈ ਗਲਤ ਮੀਨਿੰਗ ਨਹੀਂ ਸੀ, ਉਹਨਾਂ ਨੇ ਸਿਰਫ ਇਹ ਕਿਹਾ ਸੀ ਕਿ ਬੱਚਿਆਂ ਨੂੰ ਐਜੂਕੇਸ਼ਨ ਦੀ ਘਾਟ ਆ, ਐਜੂਕੇਸ਼ਨ ਚਾਹੇ ਉਹ ਸੈਕਸ ਵਾਲੇ ਫੀਲਡ ਦੇ ਵਿੱਚ ਆ ਚਾਹੇ ਕਿਸੇ ਹੋਰ ਫੀਲਡ ਦੇ ਵਿੱਚ ਆ, ਗਲਤ ਠੀਕ ਦਾ ਪਤਾ ਬੱਚਿਆਂ ਨੂੰ ਹੋਣਾ ਚਾਹੀਦਾ ਵਾ, ਕਿਉਂਕਿ ਤੁਸੀਂ ਉਹਨਾਂ ਦੀ ਉਂਗਲ ਫੜ ਕੇ ਹਮੇਸ਼ਾ ਲਈ ਨਹੀਂ ਤੋਰ ਸਕਦੇ। ਅੱਜ ਉਹ ਤੁਹਾਡੇ ਬੱਚੇ ਆ ਤੇ ਕੱਲ ਨੂੰ ਉਹਨਾਂ ਨੇ ਵੀ ਮਾਂ ਪਿਓ ਬਣਨਾ ਵਾ, ਜੇ ਤੁਸੀਂ ਉਹਨਾਂ ਨੂੰ ਅੱਜ ਸਿਖਾਓਗੇ ਕੱਲ ਉਹ ਆਪਣੇ ਬੱਚਿਆਂ ਨੂੰ ਸਿਖਾਉਣਗੇ। ਸੋ ਕਿਸੇ ਵੀ ਗੱਲ ਨੂੰ ਗਲਤ ਵੇਨਾ ਨਾ ਲਿਆ ਕਰੋ, ਇਹ ਦੇਖ ਲਿਆ ਕਰੋ ਕਿ ਉਹਦੇ ਵਿੱਚੋਂ ਸਹੀ ਕੀ ਨਿਕਲਦਾ ਵਾ। ਐਜੂਕੇਸ਼ਨ ਮਸਟ ਆ ਜੋ ਵੀ ਮਰਜ਼ੀ ਆ। ਇੱਕ ਕੁੜੀ ਜੇ ਇੱਕ ਮਾਂ ਤੇ ਕੁੜੀ ਦੇ ਵਿੱਚ ਵਧੀ ਵਾਰਤਾਲਾਪ ਹੁੰਦੀ ਆ ਤਾਂ ਉਹ ਦੱਸ ਸਕਦੀ ਆ ਜੇ ਉਹਦੇ ਨਾਲ ਪਰਿਵਾਰ ਗਲਤ ਹੁੰਦਾ ਵਾ ਜਾਂ ਉਹ ਕਿਸੇ ਗੱਲ ਤੇ ਬਲੀਵ ਨਹੀਂ ਕਰ ਪਾਉਂਦੀ ਜਾਂ ਕਿਸੇ ਗੱਲ ਤੇ ਉਹਨੂੰ ਪਤਾ ਨਹੀਂ ਹੁੰਦਾ ਕਿ ਇਹ ਗੱਲ ਸਹੀ ਆ ਜਾਂ ਗਲਤ, ਤਾਂ ਉਹ ਆ ਕੇ ਆਪਣੀ ਮਾਂ ਨਾਲ ਜਾਂ ਭੈਣ ਨਾਲ ਗੱਲ ਕਰ ਸਕਦੀ ਆ। ਜੇ ਤੁਸੀਂ ਬੱਚੇ
ਪਰ ਅਸੀਂ ਭੈਣ ਭਰਾ ਆਪਸ ਦੇ ਵਿਚ ਸਾਰੀ ਗੱਲ ਕਰ ਲੈਂਦੇ ਹੁੰਦੇ ਸੀ। ਮੈਂ ਆਪਣੀ ਮੰਮੀ ਨਾਲ ਗੱਲ ਨਹੀਂ ਸੀ ਕਰ ਸਕਦੀ, ਪਰ ਮੈਂ ਆਪਣੀ ਚਾਚੀ ਨਾਲ ਗੱਲ ਕਰ ਲੈਂਦੀ ਸੀਗੀ ਸਾਰੀ, ਕਿਉਂਕਿ ਮੈਂ ਆਪਣੀ ਮੰਮੀ ਤੋਂ ਡਰਦੀ ਵੀ ਸੀਗੀ ਤੇ ਮੰਮੀ ਦੇ ਨਾਲ ਮੈਨੂੰ ਗੱਲ ਹੁੰਦੀ ਵੀ ਨਹੀਂ ਸੀ ਮੇਰੇ ਤੋਂ। ਸੋ ਫੈਮਿਲੀ ਦੇ ਵਿਚ ਪਹਿਲਾਂ ਜੁਆਇੰਟ ਫੈਮਿਲੀ ਹੁੰਦੀ ਸੀ ਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਘਰ ਦਾ ਏਦਾਂ ਮੈਂਬਰ ਹੁੰਦਾ ਸੀ ਜਿਹਦੇ ਨਾਲ ਤੁਸੀਂ ਗੱਲ ਕਰ ਸਕੋ। ਪਰ ਅੱਜ ਕੱਲ ਦੀਆਂ ਕੱਲੀ ਮਤਲਬ ਕਿ ਜਿਹੜਾ ਛੋਟੇ ਪਰਿਵਾਰ ਆ ਇਹਨਾਂ ਦੇ ਕਰਕੇ ਕਿਤੇ ਨਾ ਕਿਤੇ ਇਹ ਚੀਜ਼ਾਂ ਵਾ ਜਿਹੜੀਆਂ ਇਹ ਗੁੰਮ ਹੋ ਰਹੀਆਂ ਨੇ। ਸੋ ਪਲੀਜ਼ ਏਦਾਂ ਕਿਸੇ ਵੀ ਚੀਜ਼ ਨੂੰ ਗਲਤ ਵੇ ਨਾ ਲਿਆਇਆ ਕਰੋ, ਉਹਦਾ ਸੋਲੂਸ਼ਨ ਲੱਭਿਆ ਕਰੋ। ਤੇ ਬਸ ਕੁੜੀਆਂ ਦੀ ਗੱਲ ਚੱਲ ਰਹੀ ਆ, ਜਦੋਂ ਇੱਥੇ ਕੱਲੀਆਂ ਆਉਂਦੀਆਂ ਨੇ ਕਿਸੇ ਤੋਂ ਮਦਦ ਮੰਗੋ, ਕਿਸੇ ਦੇ ਮੂੰਹ ਤੇ ਤਾਂ ਲਿਖਿਆ ਨੀ ਹੁੰਦਾ ਕਿ ਬੰਦਾ ਚੰਗਾ ਵਾ ਜਾਂ ਮਾੜਾ ਵਾ, ਉਹਦਾ ਬਾਅਦ ਵਿੱਚ ਹੀ ਪਤਾ ਲੱਗਦਾ ਵਾ ਵੀ ਕਿ ਉਹ ਕਿੱਥੇ ਕ ਸਟੈਂਡ ਕਰਦਾ। ਬਹੁਤੀਆਂ ਕੁੜੀਆਂ ਨੂੰ ਕੰਮ ਦੇ ਬਦਲੇ ਜੋ ਜੋ ਕੁਛ ਬਰਦਾਸ਼ਤ ਕਰਨਾ ਪਿਆ ਉਹ ਮੈਨੂੰ ਵੀ ਪਤਾ, ਤੁਹਾਨੂੰ ਪਤਾ, ਬਹੁਤ ਕੁੜੀਆਂ ਨੂੰ ਮੈਂ ਜਾਣਦੀ ਹਾਂ। ਸੋ ਗੱਲ ਕਰਦੇ ਸੀ ਮਾਂ ਬਾਪ ਦੀ, ਹੈਨਾ, ਕਿ ਮਾਂ ਬਾਪ ਵੀ ਕਈ ਵਾਰੀ ਆਪਣੀ ਆੜ ਦੇ ਵਿੱਚ ਆ ਜਾਂਦੇ ਆ। ਸੋ ਗੱਲ ਦੱਸਦੀ ਇਹਦੇ ਵਿੱਚ ਕੋਈ ਝੂਠ ਨੀ ਤੇ ਕੋਈ ਮੈਂ ਆਪਣੇ ਮਨੋ ਬਣਾਈ ਗੱਲ ਨੀ, ਮੇਰੀਆਂ ਅੱਖਾਂ ਦੇ ਸਾਹਮਣੇ ਤੇ ਕੰਨਾਂ ਨਾਲ ਸੁਣੀ ਹੋਈ ਆ। ਇੰਡੀਆ ਦੀ ਗੱਲ ਆ ਇਹ, ਕੁੜੀ ਦੀ ਗੱਲ ਕਿਸੇ ਮੁੰਡੇ ਨਾਲ ਸੀ, ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਕਿ ਉਹ ਜਿਹੜੇ ਮੁੰਡੇ ਦੇ ਨਾਲ ਕੁੜੀ ਵਿਆਹ ਕਰਵਾਉਣਾ ਚਾਹੁੰਦੀ ਸੀਗੀ ਨਾ, ਉਹ ਮੁੰਡੇ ਕੇ ਘਰ ਉਹਦੀ ਇੱਕ ਭੈਣ ਆਲਰੇਡੀ ਸੀਗੀ, ਮਤਲਬ ਕਿ ਉਹ ਭੈਣ ਉਸ ਦੇ ਵਿੱਚ ਵਿਹੀ ਹੋਈ ਸੀਗੀ। ਤੇ ਕੁੜੀ ਨੇ ਆਪਣੇ ਘਰ, ਚਲੋ ਉਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਹੋਈ ਤੇ ਕੁੜੀ ਮੁੰਡਾ ਇੱਕ ਦੂਸਰੇ ਨੂੰ ਪਸੰਦ ਕਰਦੇ ਸੀ, ਕੁੜੀ ਜ਼ਿਆਦਾ ਪੜ੍ਹੀ ਲਿਖੀ ਸੀ, ਚਲੋ ਮੁੰਡਾ ਥੋੜਾ ਪੜ੍ਹਿਆ ਲਿਖਿਆ ਸੀਗਾ, ਇਹ ਕੋਈ ਏਡਾ ਵੱਡਾ ਮੈਟਰ ਨਹੀਂ ਸੀ। ਅਗਰ ਦੋਨਾਂ ਦੀ ਅੰਡਰਸਟੈਂਡਿੰਗ ਬਿਲਕੁਲ ਆ, ਸੇਮ ਆ ਤੇ ਸਭ ਕੁਛ ਗੁੱਡ ਆ, ਤੇ ਫਿਰ ਮੇਰੇ ਖਿਆਲ ਦੇ ਵਿੱਚ ਵਿਆਹ ਕਰਨ ਚ ਕੋਈ ਪ੍ਰੋਬਲਮ ਵੀ ਨਹੀਂ ਸੀ। ਤੇ ਅੜਚਨ ਕਿੱਥੇ ਆਈ, ਜਦੋਂ ਕੁੜੀ ਦੇ ਘਰਦਿਆਂ ਨੂੰ ਇਹ ਪਤਾ ਲੱਗਿਆ ਕਿ ਸਾਡੀ ਕੁੜੀ ਨੇ ਮੁੰਡਾ ਆਪ ਪਸੰਦ ਕੀਤਾ ਵਾ। ਕਿਉਂ ਬਈ, ਕਾ ਤੂੰ ਉਹ ਪੜ੍ਹੀ ਲਿਖੀ ਸੀ, ਜੇ ਉਹਨੇ ਮੁੰਡਾ ਪਸੰਦ ਕਰ ਲਿਆ ਸੀ ਜਾਂ ਉਹਨੂੰ ਸਮਝਾਉਣਾ ਵੀ ਸੀ ਤਾਂ ਵਧੀਆ ਤਰੀਕੇ ਨਾਲ ਵੀ ਸਮਝਾ ਸਕਦੇ ਸੀ ਨਾ, ਜੇ ਉਹਨਾਂ ਕੋਲ ਕੋਈ ਉਹਦਾ ਪੁਆਇੰਟ ਆਊਟ ਸੀਗਾ, ਕੋਈ ਗੱਲ ਸੀਗੀ ਪਟਕਾਰ ਨਾਲ। ਚਲੋ ਕੁੜੀ ਨੂੰ ਜਦੋਂ ਪਤਾ ਲੱਗਿਆ, ਇੰਡੀਆ ਦੇ ਵਿੱਚ ਪਤਾ ਕੁੜੀ ਉੱਚੀ ਕਰ ਸਕਦੀਆਂ ਗਈਆਂ, ਤੇ ਜਦੋਂ ਇਸ ਗੱਲ ਦਾ ਪਤਾ ਲੱਗਿਆ ਥੋੜਾ ਬਹੁਤਾ ਪ੍ਰਗਟਾਇਆ ਹੋਇਆ, ਚਲੋ ਘਰ ਖਤਮ ਹੋ ਗਈ, ਹਨਾ, ਗੱਲ ਖਤਮ ਹੋ ਗਈ, ਤੇ ਕੁੜੀ ਦੀ ਉਸ ਮੁੰਡੇ ਨਾਲ ਗੱਲਬਾਤ ਬੰਦ ਹੋ ਗਈ। ਪਰ ਚੱਕਰ ਪਤਾ ਬਾਅਦ ਵਿੱਚ ਕੀ ਹੋਇਆ, ਜਦੋਂ ਕਦੇ ਏਦਾਂ ਦੀ ਗੱਲ ਹੁੰਦੀ ਬੱਚੇ ਨੂੰ ਆਪਦੇ ਕੋਨਫੀਡੈਂਸ ਵਿੱਚ ਚੱਲਣਾ ਚਾਹੀਦਾ ਵਾ, ਤਾਂ ਉਹ ਗੱਲ ਤੁਹਾਡੇ ਤੋਂ ਲੁਕਾ ਨਾ ਸਕੇ, ਸਪੈਸ਼ਲੀ ਮਾਂ ਨੂੰ, ਠੀਕ ਆ, ਕਿਉਂਕਿ ਔਰਤ ਉਹ ਤੇ ਔਰਤ ਹੀ ਔਰਤ ਦੀ ਗੱਲ ਸਮਝ ਸਕਦੀ ਆ। ਤੇ ਚਲੋ ਉਸ ਕੁੜੀ ਦੇ ਨਾਲ ਬਾਅਦ ਚ ਕੀ ਹੋਇਆ, ਕੁੜੀ ਦੇ ਮਾੜੇ ਮੋਟੇ ਘਰ ਦੇ ਵਿੱਚ ਜਿੱਦਾਂ ਹੁਣ ਕੁੜੀ ਨੂੰ ਚੇਨ ਬਣਾ ਦਿੰਦੇ, ਕੰਨਾਂ ਦੇ ਵਿੱਚ ਵਾਲੀਆਂ ਬੁਲੀਆਂ ਪਾਈਆਂ ਸੀ, ਕੁੜੀ ਤੋਂ ਸਭ ਕੁਛ ਲਹਾ ਲਿਆ ਗਿਆ, ਉਹਦੀਆਂ ਕੰਨਾਂ ਚੋਂ ਵੀ ਲਹਾ ਲਈ, ਗੱਲ ਚੋਂ ਵੀ ਲਹਾ ਲਈ, ਕਿਉਂ ਉਹ ਮਤਲਬ ਸਮਝ ਲਓ ਕਿ ਘਰ ਦੇ ਕੋਨੇ ਚ ਸੁੱਟ ਦਿੱਤਾ, ਉਹਨੂੰ ਬੁਲਾਉਣਾ ਵੀ ਤਾਂ ਟੌਂਚਣਾ ਹਰ ਗੱਲ ਤੇ। ਤੇ ਜਿਹੜੀਆਂ ਕੁੜੀਆਂ ਮਤਲਬ ਫਰੈਂਡ ਸਰਕਲ ਸੀ ਜਾਂ ਰਿਸ਼ਤੇਦਾਰੀ ਚੋਂ ਕੁੜੀਆਂ ਸੀ, ਕਿਸੇ ਦੇ ਨਾਲ ਉਹਨੂੰ ਬੋਲਣ ਨੀ ਦਿੱਤਾ ਜਾਂਦਾ, ਕਿਸੇ ਨਾਲ ਉਹਨੂੰ ਮਿਲਣ ਨੀ ਸੀ ਦਿੱਤਾ ਜਾਂਦਾ, ਰੀਜ਼ਨ ਕੀ ਸੀ ਉਹ ਅੱਜ ਤੱਕ ਨਹੀਂ ਸਮਝ ਆਇਆ। ਅਸੀਂ ਬੜੀ ਕੋਸ਼ਿਸ਼ ਕਰਨੀ ਵੀ ਚੱਲ ਕੰਮ ਤੇ ਕੰਮ ਅਸੀਂ ਉਹਦੇ ਨਾਲ ਕੋਈ ਗੱਲ ਕਰ ਸਕੀਏ, ਅਸੀਂ ਦਿਮਾਗ ਚ ਚੱਲ ਕੀ ਰਿਹਾ ਵਾ, ਠੀਕ ਆ, ਉਹ ਵੀ ਸਭ ਕੁਛ ਬੰਦ ਹੋ ਗਿਆ। ਘਰ ਦੇ ਵਿੱਚ ਭੈਣ ਭਰਾ ਹੀ ਹੁੰਦੇ ਆ ਨਾ ਵੀ ਜੋ ਇੱਕ ਦੂਸਰੇ ਨੂੰ ਸਮਝਦੇ ਆ, ਬਹੁਤ ਬੁਰਾ ਵਿਹਾਰ ਹੁੰਦਾ ਸੀ, ਇੱਥੋਂ ਤੱਕ ਕਿ ਜਿਹੜੇ ਭਰਾ ਨੇ ਉਹਨੂੰ ਸਮਝਾਉਣਾ ਸੀ ਉਹ ਭਰਾ ਨੇ ਉਹਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ। ਤਾਂ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਕਸੂਰ ਕੀ ਸੀਗਾ, ਜੇ ਆਪਾਂ ਕਹਿ ਦਈਏ ਵੀ ਘਰ ਬਾਰ ਵਧੀਆ ਨੀ ਸੀ, ਕੁੜੀ ਭੁੱਖੀ ਮਰਦੀ ਤਾਂ ਘਰ ਦੇ ਕਹਿੰਦੇ ਸੀਗੇ, ਏਦਾਂ ਦਾ ਵੀ ਕੁਛ ਨੀ ਸੀ, ਕਿਉਂਕਿ ਜਦੋਂ ਇੱਕ ਭੈਣ ਉਸ ਘਰ ਦੇ ਵਿੱਚ ਸੁੱਖੀ ਸਾਂਦੀ ਵੱਸਦੀ ਆ, ਵਧੀਆ ਖਾਂਦੀ ਪੀਂਦੀ ਆ, ਵਧੀਆ ਆਰਾਮ ਨਾਲ ਰਹਿੰਦੀ ਆ, ਤਾਂ ਦੂਜੀ ਨੂੰ ਕੀ ਹੁੰਦਾ ਸੀ, ਪੰਗਾ ਕੀ ਸੀਗਾ, ਪੰਗਾ ਉੱਥੇ ਇਹੀ ਸੀਗਾ ਵੀ ਕੁੜੀ ਨੇ ਮੁੰਡਾ ਕਿਉਂ ਪਸੰਦ ਕੀਤਾ। ਸੋ ਕਿਤੇ ਨਾ ਕਿਤੇ ਇਹ ਗੱਲ ਫਿਰ ਚਲੋ ਇਸੇ ਤਰ੍ਹਾਂ ਧੁੱਖਦੀ ਰਹੀ, ਉਹ ਕੁੜੀ ਵੀ ਕਿੰਨਾ ਵਿਚਾਰ ਬਰਦਾਸ਼ਤ ਕਰਦੀ, ਉਹਦੇ ਲਈ ਹੋਰ ਕਿਤੇ ਰਿਸ਼ਤੇ ਲੱਭਣ ਲੱਗੇ, ਕੁੜੀ ਕੁਛ ਨੀ ਬੋਲਦੀ, ਠੀਕ ਆ, ਰਿਸ਼ਤਾ ਲੱਭਦੇ ਆ ਤਾਂ ਠੀਕ ਆ, ਚਲੋ ਜੋ ਹੋਊਗਾ ਸੋ ਹੋਈ ਜਾਊਗਾ। ਪਰ ਕੀ ਉਹਨੂੰ ਸਾਰੀ ਦੁਨੀਆਂ ਤੋਂ ਪਾਸੇ ਕਰ ਦੇਣਾ, ਇਹ ਬੰਦਿਆਂ ਵਾਲੀ ਗੱਲ ਸੀ, ਇਨਸਾਨ ਸੀ ਉਹ, ਜਾਨਵਰ ਤਾਂ ਹੈ ਨੀ ਸੀ। ਤੇ ਟਾਈਮ ਥੋੜਾ ਬਹੁਤ ਲੰਘਦਾ ਗਿਆ, ਰੱਬ ਹੀ ਜਾਣਦਾ। ਲਓ ਜੀ ਮੇਰੀ ਗੱਲ ਹਜੇ ਵਿੱਚ ਆ ਤੇ ਇੱਕ ਕਾਲ ਆ ਗਈ ਆ, ਤੇ ਆਪਾਂ ਆਪਣੇ ਕਾਲਰ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਆ, ਦੇਖਦੇ ਆ ਜੀ। ਹਾਂਜੀ, ਸਵਾਗਤ ਹੈ ਜੀ ਹਰਮਨ ਰੇਡੀਓ ਤੇ।
ਸਤਿ ਸ੍ਰੀ ਅਕਾਲ ਬਾਬੂ ਜੀ, ਇੰਦਰਪਾਲ ਸਿੰਘ ਬੋਲ ਰਿਹਾ ਜੀ।
ਹਾਂਜੀ ਇੰਦਰਪਾਲ ਜੀ, ਸਤਿ ਸ੍ਰੀ ਅਕਾਲ, ਹੋਰ ਸੁਣਾਓ ਕੀ ਹਾਲ ਚਾਲ ਆ?
ਬਸ ਆਪਣੇ ਵਧੀਆ ਜੀ, ਤੁਸੀਂ ਸੁਣਾਓ ਜੀ?
ਬਸ ਜੀ ਵਧੀਆ ਚੱਲ ਰਿਹਾ ਵਾ। ਹੋਰ ਇੰਦਰਪਾਲ ਜੀ ਕੀ ਕਹਿਣਾ ਚਾਹੋਗੇ?
ਚਲੋ ਅੱਛਾ ਠੀਕ ਹੈ, ਕੁੜੀਆਂ ਵਾਲਾ ਟੌਪਿਕ ਮੈਂ ਨਾ ਕਾਫੀ ਚਿਰ ਤੋਂ ਸੋਚ ਰਿਹਾ ਸੀਗਾ, ਤੇ ਮਤਲਬ ਕਾਫੀ ਦਿਨਾਂ ਤੋਂ, ਤੇ ਪਰ ਮੈਂ ਤੁਹਾਨੂੰ ਪਿਛਲੇ ਵੀਕ ਮੇਲ ਵੀ ਲਿਖਣੀ ਸੀ ਨਾ, ਤੁਹਾਡੇ ਤੋਂ ਈਮੇਲ ਲਈ ਸੀ, ਪਰ ਮੈਂ ਲਿਖ ਨਹੀਂ ਸਕਿਆ ਥੋੜਾ ਬੀਜ਼ੀ ਹੋਣ ਕਰਕੇ।
ਹਾਂਜੀ ਚਲੋ ਕੋਈ ਗੱਲ ਨਹੀਂ।
ਇਹਦੇ ਵਿਚ ਦੋਵੇਂ ਹੀ ਜਿੱਦਾਂ ਜ਼ਿੰਮੇਵਾਰ ਹੁੰਦੇ ਆ, ਗਲਤ ਤੇ ਸਹੀ ਦੇ ਵਿਚ, ਮੁੰਡਾ ਤੇ ਕੁੜੀ, ਹੈਨਾ।
ਹਾਂਜੀ,
ਹੁਣ ਮੇਰੇ ਨੌਲੇਜ ਦੇ ਵਿਚ ਇੱਥੇ ਦੋ ਤਿੰਨ ਕੇਸ ਏਦਾਂ ਦੇ ਆਏ ਨੇ ਓਹਨਾ ਦਾ ਹੁਣ ਓਥੋਂ ਮਤਲਬ ਵਿਆਹ ਹੋ ਕੇ ਆਇਆ, ਵਿਆਹ ਕਰਵਾ ਕੇ ਇੰਡੀਆ ਤੋਂ ਇੱਥੇ ਆਏ ਆ। ਵਿਆਹ ਹੋਣ ਤੋਂ ਬਾਅਦ ਉੱਥੇ ਸਾਲ ਡੇਢ ਰਹੇ ਆ, ਫੇਰ ਇੱਥੇ ਆਏ ਆ, ਤੇ ਕੁੜੀ ਦੀ ਪਹਿਲਾਂ ਫਰੈਂਡਸ਼ਿਪ ਸੀਗੀ।
ਓਕੇ।
ਤੇ ਇੰਡੀਆ ਦੇ ਵਿੱਚ ਹੀ ਜਦੋਂ ਇੱਥੇ ਆ ਗਏ, ਇੱਥੇ ਆਏ ਤੋਂ ਵੀ ਕੁੜੀ ਨੇ ਕੋਈ ਗੱਲ ਨਹੀਂ ਕੀਤੀ, ਇੱਥੇ ਆਉਣ ਤੋਂ ਬਾਅਦ ਵੀ 6 ਸਾਲ ਰਹੇ ਆ ਇਕੱਠੇ।
ਹਾਂਜੀ।
ਉਹਨਾਂ ਦੇ ਬੱਚਾ ਵੀ ਆ। 6 ਸਾਲਾਂ ਬਾਅਦ ਕੁੜੀ ਨੇ ਉਹਨੂੰ ਕਹਿਤਾ ਕਿ ਮੈਂ ਹੁਣ ਤੇਰੇ ਨਾਲ ਨਹੀਂ ਰਹਿਣਾ, ਮੇਰਾ ਬੁਆਏਫ੍ਰੈਂਡ ਹੈ, ਮੈਂ ਉਹਦੇ ਨਾਲ ਜਾਣਾ। ਮੈਂ ਤੇ ਪਿਛਲੇ 7-8 ਸਾਲਾਂ ਤੋਂ ਵੇਟ ਕਰ ਰਹੀ ਸੀਗੀ ਕਿ ਕਦ ਪੀਆਰ ਹੋਵੇ, ਕੀ ਹੋਵੇ, ਤੇ ਮੈਂ ਤਾਂ ਮੈਨੂੰ ਮੇਰੇ ਪੇਰੈਂਟਸ ਨੇ ਮੈਨੂੰ ਏਦਾਂ ਕਰ ਦਿੱਤਾ ਵਾ ਜੇ ਵੋ ਆ ਹਨਾ। ਹੁਣ ਉਹ ਮੁੰਡਾ ਜਿਹੜਾ ਆ ਉਹ ਇੰਨਾ ਕੁ ਰੋਂਦਾ ਆ, ਕਹਿੰਦਾ ਵੀ ਮੇਰੀ ਐਸੀ ਹਾਲਤ, ਕਹਿੰਦਾ ਵੀ ਮੈਂ ਕਿਹੜੇ ਪਾਸੇ ਜਾਵਾਂ ਹੁਣ। ਕਹਿੰਦਾ ਇੱਥੇ ਆਣ ਕੇ 7-8 ਸਾਲ ਮੈਂ ਆਪਦੇ ਟਾਈਮ ਵੀ ਬਰਬਾਦ ਕੀਤਾ। ਠੀਕ ਆ, ਕਹਿੰਦਾ ਮੈਨੂੰ ਉਦੋਂ ਦਾ ਦੱਸਦੀ ਜੇ ਗੱਲ ਸੀ ਤਾਂ ਮੈਨੂੰ ਪਹਿਲਾਂ, ਠੀਕ ਆ, ਜੇ ਤੇਰੇ ਪੇਰੈਂਟਸ ਨਹੀਂ ਮੰਨੇ। ਉਹਨੂੰ ਕੁੜੀ ਨੂੰ ਵੀ ਬਥੇਰਾ ਸਮਝਾਇਆ ਕਿ ਬਈ ਇਹ ਗੱਲ ਗਲਤ ਆ ਤੇਰੇ ਵਾਸਤੇ ਹਨਾ।
ਹਾਂਜੀ।
ਵੀ ਹੁਣ ਜਾਂ ਤਾਂ ਤੂੰ ਇਹਨੂੰ ਪਹਿਲਾਂ ਦੱਸ ਦੀ। ਕਹਿੰਦੀ ਮੇਰੇ ਪੇਰੈਂਟਸ ਜਿਹੜੇ ਸਿੱਖ ਸੀਗੇ, ਉਹਨਾਂ ਦੇ ਪੇਰੈਂਟਸ ਜਿਹੜੇ ਕੁੜੀ ਦੇ ਉਹ ਜਿੱਦਾਂ ਹੁਣ ਅੰਮ੍ਰਿਤਧਾਰੀ ਪਰਿਵਾਰ ਆ ਸਾਰਾ ਹਨਾ, ਥੋੜੇ ਜਿਹੇ ਜ਼ਿਆਦਾ ਸਿੱਖ ਸੀਗੇ। ਤੇ ਚਲੋ ਜਿਹੜੇ ਮੁੰਡੇ ਦੇ ਨਾਲ ਉਹਦੀ ਫਰੈਂਡਸ਼ਿਪ ਸੀ ਉਹ ਮੋਨਾ ਸੀਗਾ। ਮੈਂ ਕਿਹਾ ਵੀ ਚਲੋ ਠੀਕ ਆ, ਤੇਰੀ ਮਤਲਬ ਏਦਾਂ ਫਰੈਂਡਸ਼ਿਪ ਹੋਈ ਆ, ਬਟ ਤੂੰ ਉਦੋਂ ਨਹੀਂ ਮਤਲਬ ਜ਼ੋਰ ਪਾ ਸਕਦੀ ਸੀ, ਤੇਰੇ ਪੇਰੈਂਟਸ ਨਹੀਂ ਸੀ ਮੰਨਦੇ ਗੇ, ਠੀਕ ਆ। ਤੂੰ ਇੱਕ ਵਾਰੀ ਇੱਥੇ ਬਾਹਰ ਆ ਗਈ ਸੀ, ਇਹਨੂੰ ਮੁੰਡੇ ਨੂੰ ਆਉਂਦਿਆਂ ਹੀ ਦੱਸ ਦਿੰਦੀ ਕਿ ਭਾਈ ਆਹ ਗੱਲ ਹੈ, ਤੇ ਵੀ ਤੂੰ ਦੱਸ ਕਿੱਦਾਂ ਕਰ। ਵੀ ਹੁਣ ਜਿਹੜਾ ਇਸ ਟਾਈਮ ਦੇ ਜਿਹੜੇ ਥਾਂ ਦੇ ਵਿੱਚ ਤੁਸੀਂ ਲੰਘ ਰਹੇ ਹੋ, ਸਮੇਂ ਦੇ ਵਿੱਚ ਲੰਘ ਰਹੇ ਹੋ, ਉਹਦੇ ਵਿੱਚ ਗਾਂ ਤੁਹਾਡੀ ਲਾਈਫ ਦਾ ਤੁਹਾਡੇ ਬੱਚੇ ਤੇ ਵੀ ਅਸਰ ਪੈਣਾ।
ਹਾਂਜੀ, ਇਹ ਬਿਲਕੁਲ ਠੀਕ ਆ।
2-3 ਕੇਸ ਏਦਾਂ ਦੇ ਮੇਰੀ ਨੌਲੇਜ ਦੇ ਵਿੱਚ ਆਏ ਆ, ਤੇ ਮੇਰੀ ਇਹ ਰਿਕੁਐਸਟ ਆ ਜੀ ਆਪਣੇ ਇਹਨਾਂ ਵੀਰਾਂ ਭੈਣਾਂ ਨੂੰ ਵੀ ਪਲੀਜ਼ ਇਹਨਾਂ ਗੱਲਾਂ ਦਾ ਧਿਆਨ ਰੱਖੋ। ਠੀਕ ਹੈ, ਜੇ ਤੁਸੀਂ ਕਿਸੇ ਦਾ ਸਹਾਰਾ ਲੈ ਕੇ ਆ ਜਾਂਦੇ ਹੋ ਨਾ ਇੱਥੇ, ਆਪਣੇ ਪਿਛਲੇ ਰਿਲੇਸ਼ਨ ਕਾਇਮ ਰੱਖਣਾ ਚਾਹੁੰਦੇ ਜੇ, ਤੇ ਅਗਲੇ ਦੂਜੇ ਬੰਦੇ ਦੇ ਮਤਲਬ ਉਹਦੀ ਲਾਈਫ ਤੇ ਨਾ ਬਰਬਾਦ ਕਰੋ ਕੰਮ ਸੇ ਕੰਮ। ਜੇ ਤੁਹਾਡਾ ਡਿਸੀਜਨ ਇਹੀ ਆ ਕਿ ਤੁਸੀਂ ਆਪਣੇ ਜਿਹੜਾ ਤੁਹਾਡਾ ਪੁਰਾਣਾ ਫਰੈਂਡਸ਼ਿਪ ਸਰਕਲ ਆ ਤੁਸੀਂ ਉਧਰ ਜਾਣਾ ਹੀ ਜਾਣਾ ਆ, ਤੁਸੀਂ ਆਪਣਾ ਉਧਰ ਫਰੈਂਡਸ਼ਿਪ ਸਰਕਲ ਜਿਹੜਾ ਕਾਇਮ ਰੱਖਣਾ, ਤੁਸੀਂ ਆਪਣੇ ਮਤਲਬ ਗਾਂ ਪਰਿਵਾਰਕ ਰਿਲੇਸ਼ਨ ਉਧਰ ਬਣਾਉਣੇ ਆ, ਤੇ ਐਟਲੀਸਟ ਜਿਹੜਾ ਦੂਜਾ ਬੰਦਾ ਤੁਹਾਡੇ ਨਾਲ ਆਇਆ ਉਹਦੀ ਤਾਂ ਲਾਈਫ ਨਾ ਨਾ ਖਰਾਬ ਕਰੋ। ਇਹ ਨੀ ਕਿ ਕੁੜੀ ਆ, ਇਹ ਨੀ ਕਿ ਕੁੜੀ ਆ, ਇਹ ਚਾਹੇ ਮੁੰਡਾ ਤੇ ਚਾਹੇ ਕੁੜੀ ਦੋਵਾਂ ਲਈ ਸੇਮ ਆ। ਜੇ ਮੁੰਡਾ ਵੀ ਕੁੜੀ ਦਾ ਸਹਾਰਾ ਲੈ ਕੇ ਆ ਗਿਆ, ਠੀਕ ਆ, ਜਿਦਾਂ ਹੁਣ ਆਪਣੇ ਆਮ ਹੀ ਆ ਵੀ ਆਪਣੇ ਮੁੰਡਿਆਂ ਦੇ ਕੋਲੇ ਮਤਲਬ ਸਟੱਡੀ ਘੱਟ ਆ, ਠੀਕ ਆ, ਚਲੋ ਹੁਣ ਦੀ ਜਿਹੜੇ ਹੁਣ ਇਸ ਟਾਈਮ ਚੱਲ ਰਹੇ ਆ ਥੋੜੇ ਜੇ ਹੈਗੇ ਆ, ਪਰ ਜਿਹੜੀ ਮੇਰੀ ਏਜ ਦੇ ਵਿੱਚ ਲਾ ਲੋ ਜਾਂ ਥੋੜੇ ਜੇ ਏਦਾਂ ਉਸ ਏਜ ਦੇ ਵਿੱਚ ਮੁੰਡੇ ਥੋੜੇ ਜੇ ਘੱਟ ਸੀ, ਕੁੜੀਆਂ ਜਾ ਰਹੀਆਂ ਸੀ ਹਨਾ, ਮੁੰਡੇ ਬੜੇ ਆਏ, ਮੇਰੇ ਫਰੈਂਡ ਵੀ ਆਏ ਆ, ਮੈਂ ਵੀ ਹੁਣ ਏਦਾਂ ਹੀ ਆਇਆ ਆ, ਮੈਂ ਵੀ ਆਪਣੀ ਵਾਈਫ ਦੇ ਬੇਸ ਤੇ ਆਇਆ, ਮੈਂ ਕਿਹੜਾ ਕੋਈ ਪੜਿਆ ਸੀ ਇਹਨਾਂ। ਬਟ ਇਹ ਆ ਵੀ ਕੁਛ ਨਾ ਕੁਛ ਸੋਚੋ, ਰਿਸ਼ਤਿਆਂ ਦੀ ਕਦਰ ਜਿਹੜੀ ਆ ਉਹ ਕਰਨੀ ਸਿੱਖੋ
ਜੀ।
ਇਹ ਨੀ ਕਿ ਆਪਾਂ ਮਤਲਬ ਵੈਸਟਰਨ ਕੰਟਰੀ ਦੇ ਵਿੱਚ ਆ ਗਏ ਆ, ਤੇ ਠੀਕ ਆ, ਜੇ ਤੁਸੀਂ ਉੱਥੋਂ ਦਾ ਕੁਛ ਨਾ ਕੁਛ ਅਪਣਾ ਰਹੇ ਹੋ ਤੇ ਉਹ ਵੀ ਲੋਕ ਰਿਸ਼ਤਿਆਂ ਦੀ ਕਦਰ ਤਾਂ ਕਰਦੇ ਨੇ। ਇਹ ਨੀ ਕਿ ਉਹ ਏਦਾਂ ਹੀ ਤੁਰੇ ਫਿਰਦੇ, ਜਿਹੜੀ ਕੰਟਰੀ ਦੇ ਵਿੱਚ ਹੁਣ ਆਪਾਂ ਬੈਠੇ ਆ, ਇਹ ਨੀ ਕਿ ਇਹ ਲੋਕ ਏਦਾਂ ਹੀ ਤੁਰੇ ਫਿਰਦੇ ਨੇ, ਉਹਨਾਂ ਨੂੰ ਵੀ ਰਿਸ਼ਤਿਆਂ ਦੀ ਕਦਰ ਹੈਗੀ ਆ
ਜੀ।
ਬਟ ਇਹ ਰਿਕੁਐਸਟ ਆ ਮੇਰੀ ਆਪਣੇ ਇਹਨਾਂ ਵੀਰਾਂ ਭੈਣਾਂ ਸਾਰਿਆਂ ਨੂੰ ਵੀ ਪਲੀਜ਼ ਵੀ ਕਿਸੇ ਦਾ ਘਰ ਨਾ ਬਰਬਾਦ ਕਰਿਆ ਕਰੋ। ਜੇ ਤੁਸੀਂ ਨਹੀਂ ਉਹਦੇ ਨਾਲ ਰਹਿਣਾ, ਤੁਹਾਡੀ ਨਹੀਂ ਉਹਦੇ ਨਾਲ ਰਹਿਣਾ, ਉਹਨੂੰ ਟਾਈਮ ਨਾਲ ਦੱਸੋ। ਹੁਣ ਉਹ ਕਹਿੰਦਾ ਮੁੰਡਾ ਕਹਿੰਦਾ ਵੀ ਮੈਂ ਭਾਜੀ ਮੈਨੂੰ ਕਹਿੰਦਾ ਵੀ ਇਹ ਟਾਈਮ ਨਾਲ ਇੱਥੇ ਆ ਕੇ ਕਹਿੰਦਾ ਦੱਸ ਦਿੰਦੀ ਨਾ ਕਿ ਵੀ ਮੈਂ ਤੇਰੇ ਨਾਲ ਨਹੀਂ ਰਹਿਣਾ, ਮੇਰੀ ਆਹ ਗੱਲ ਵਾ, ਤੂੰ ਆਪਦਾ ਗਲਾ ਕਰ ਲਾ। ਕਹਿੰਦਾ ਮੈਂ ਉਦੋਂ ਦਾ ਆਪਦਾ ਪਾਸੇ ਹੋ ਜਾਂਦਾ
ਜੀ। ਬਿਲਕੁਲ ਹਾਂਜੀ, ਕੁੜੀ ਦੀ ਗਲਤੀ ਵੀ ਆ, ਤੇ ਕਿਤੇ ਨਾ ਕਿਤੇ ਉਸ ਗਲਤੀ ਦੀ ਸਜ਼ਾ ਹੁਣ ਬੱਚੇ ਨੂੰ ਵੀ ਭੁਗਤਣੀ ਪੈਣੀ ਆ,
ਭੁਗਤਣੀ ਪੈਣੀ ਆ ਹੁਣ। ਕਿਉਂਕਿ ਮੈਂ ਇੱਥੇ ਦੇਖਦਾ ਹੁੰਦਾ ਕਈ ਵਾਰੀ ਨਾ ਆਪਣੇ ਪੰਜਾਬੀਆਂ ਦੇ, ਮੈਂ ਉੱਥੇ ਜਿੱਥੇ ਆਪਣੇ ਮਿੰਟੂ ਬਰਾੜ ਜੀ ਰਹਿੰਦੇ, ਮੈਂ ਉੱਥੇ ਰਹਿ ਕੇ ਆਇਆ ਨਾ ਰਿਵਰਲੈਂਡ ਦੇ ਵਿੱਚ 4 ਸਾਲ, ਤੇ ਉੱਥੇ ਮੈਂ ਦੇਖੇ ਆ 2-3 ਫੈਮਿਲੀਆਂ ਹਨਾ, ਜਿੱਦਾਂ ਮਤਲਬ ਜਿਨ੍ਹਾਂ ਦੇ ਡਿਵੋਰਸ ਹੋਏ ਆ, ਤੇ ਮੈਂ ਦੇਖਦਾ ਹੁੰਦਾ ਸੀ ਕਈ ਵਾਰੀ ਕਿਸੇ ਨੇ ਵੀ ਮਾਂ ਪੇ ਜੇ ਹੁਣ ਬੱਚੇ ਪਿਓ ਕੋਲੇ ਆਏ ਆ, ਤੇ ਪਿਓ ਨੇ ਬੱਚਿਆਂ ਨੂੰ ਛੱਡ ਕੇ ਆਉਣਾ। ਇਹ ਮਤਲਬ ਇੱਕ ਦਿਨ ਨਾ ਹੋਈ, ਅਸੀਂ ਕਿਸੇ ਦੇ ਘਰ ਗਏ ਸੀਗੇ ਤੇ ਉਹ ਜਿਹਦੇ ਅਸੀਂ ਘਰ ਗਏ ਸੀ ਨਾ ਇੱਦਾਂ ਵੀਕਐਂਡ ਤੇ, ਉਹਦਾ ਭਰਾ ਸੀਗਾ, ਉਹਦੇ ਭਰਾ ਦਾ ਡਿਵੋਰਸ ਹੋਇਆ ਸੀਗਾ ਤੇ ਉਹਦੇ ਦੋ ਬੱਚੇ ਸੀਗੇ, ਇੱਕ ਬੇਟਾ ਤੇ ਇੱਕ ਬੇਟੀ। ਉਹ ਬੱਚੇ ਵੀਕਐਂਡ ਦਾ ਕਰਕੇ ਉਹਦੇ ਕੋਲੇ ਆਏ ਹੋਏ ਸੀ, ਉਹਦੇ ਘਰੇ। ਸੰਡੇ ਦਾ ਦਿਨ ਸੀਗਾ, ਅੱਗੇ ਮੰਡੇ ਨੂੰ ਸਕੂਲ ਲੱਗਣਾ ਸੀਗਾ, ਸੰਡੇ ਨੂੰ ਸ਼ਾਮੀ ਉਹਨੇ ਜਾਣਾ ਸੀਗਾ ਛੱਡਣ, ਚਾਰ ਕ ਦਾ ਟਾਈਮ ਸੀ ਜਦੋਂ ਉਹਨੇ ਛੱਡਣ ਜਾਣਾ ਸੀ ਬੱਚਿਆਂ ਨੂੰ। ਉੱਥੇ ਉਹਨਾਂ ਦੇ ਘਰ ਚਾਰ ਪੰਜ ਫੈਮਲੀਆਂ ਇਕੱਠੀਆਂ ਹੋਈਆਂ ਸੀ, ਜਿਨ੍ਹਾਂ ਦੇ ਨਾਲ ਫੈਮਲੀਆਂ, ਹਰ ਇੱਕ ਫੈਮਲੀਆਂ ਦੇ ਬੱਚੇ ਵੀ ਆਏ ਸੀ। ਹੁਣ ਜਿਹੜੇ ਉਹ ਬੱਚੇ ਸੀ ਨਾ, ਉਹ ਬੱਚਿਆਂ ਦਾ ਦਿਲ ਕਰਦਾ ਸੀ ਵੀ ਅਸੀਂ ਵੀ ਖੇਡੀਏ ਇਹਨਾਂ ਦੇ ਨਾਲ, ਬਟ ਉਹਨਾਂ ਦਾ ਡੈਡੀ ਕਹਿ ਰਿਹਾ ਸੀ ਵੀ ਪੁੱਤ ਤੁਸੀਂ ਆਪਦਾ ਰੋਟੀ ਪਾਣੀ ਖਾਓ ਤੇ ਮੈਂ ਤੁਹਾਨੂੰ ਛੱਡ ਕੇ ਆਵਾਂ। ਮੈਂ ਅੰਕਲ ਜੀ ਕਿੱਥੇ ਛੱਡਣ ਚੱਲੇ ਹੋ? ਕਹਿੰਦਾ ਯਾਰ ਬੜੀ ਮਜਬੂਰੀ ਆ, ਛੱਡਣਾ ਪੈਣਾ ਕਹਿੰਦਾ ਇਹਨਾਂ ਦੀ ਮੰਮੀ ਦੇ ਕੋਲੇ। ਫਿਰ ਮੈਂ ਜਿਹੜੇ ਰਿਸ਼ਤੇਦਾਰ ਦੇ ਨਾਲ ਗਿਆ ਸੀਗਾ, ਉਹਨੇ ਮੈਨੂੰ ਥੋੜੀ ਜਿਹੀ ਸੈਣਤ ਮਾਰੀ ਵੀ ਤੈਨੂੰ ਦੱਸਾਂਗਾ ਬਾਅਦ ਵਿੱਚ। ਫਿਰ ਮੈਨੂੰ ਬਾਅਦ ਦੇ ਵਿੱਚ ਪਤਾ ਲੱਗਿਆ, ਉਦਣ ਮੇਰੇ ਮਨ ਨੂੰ ਇੰਨੀ ਕੁ ਕਟਾਸ, ਬਹੁਤ ਜ਼ਿਆਦਾ ਦੁੱਖ ਹੋਇਆ ਵੀ ਇੱਕ ਬੱਚੇ ਆ। ਹੁਣ ਬੱਚਿਆਂ ਦੇ ਮਨ ਦੇ, ਬੱਚਿਆਂ ਨੂੰ ਕੀ ਪਤਾ ਵੀ ਸਾਡੇ ਪੇਰੈਂਟਸ ਕੀ ਗਲਤੀ ਆ। ਹੁਣ ਉਹ ਗਲਤੀ ਉਹਨਾਂ ਦੋਵਾਂ ਦੀ ਅੰਡਰਸਟੈਂਡਿੰਗ ਜਾਂ ਕੁਛ ਵੀ ਸੀ, ਭੁਗਤਣੀ ਉਹਨਾਂ ਨੂੰ ਪੈ ਰਹੀ ਸੀ ਬੱਚਿਆਂ ਨੂੰ। ਚਾਰ ਦਿਨ ਮਾਂ ਦੇ ਕੋਲੇ, ਤਿੰਨ ਦਿਨ ਪਿਓ ਦੇ ਕੋਲੇ ਆ, ਇਕੱਠੇ ਮਾਂ ਪਿਓ ਦੇ ਨਾਲ ਆਪਦਾ ਟਾਈਮ ਨੀ ਸਪੈਂਡ ਕਰ ਸਕਦੇ ਕਿ ਬੱਚੇ।
ਜੀ 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 ਬਿਲਕੁਲ। ਸੋ ਚਾਰ ਦਿਨ ਮਾਂ ਕੋਲੇ, ਚਾਰ ਦਿਨ ਪਿਓ ਕੋਲੇ। ਸੋ ਕਿਤੇ ਨਾ ਕਿਤੇ ਸਾਡੀ ਮਤਲਬ ਕਿ ਇੱਥੇ ਇਹ ਵੀ ਪ੍ਰੋਬਲਮ ਹੈ ਨਾ ਕਿ ਜਦੋਂ ਚਾਰ ਦਿਨ ਬੱਚੇ ਉਧਰ ਜਾਂਦੇ ਆ ਤਾਂ ਪੁੱਛਦੇ ਕਿ ਉੱਥੇ ਇੱਕ ਦੂਸਰੇ ਬਾਰੇ ਗੱਲਾਂ ਕੀ ਹੁੰਦੀਆਂ। ਕਿਤੇ ਨਾ ਕਿਤੇ ਅਸੀਂ ਬੱਚਿਆਂ ਨੂੰ ਵੀ ਗਲਤ ਸੋਚਦੇ ਰਹੇ ਹਾਂ,
ਸੋਚਦੇ ਆ ਫਿਰ ਅਸੀਂ ਬੱਚਿਆਂ ਨੂੰ ਗਲਤ ਸਿੱਖਿਆ ਵੀ ਇਹ ਸਿਚੁਏਸ਼ਨ ਤੇ ਆ ਕੇ ਅਸੀਂ ਬੱਚੇ ਨੂੰ ਗਲਤ ਵੀ ਭੜਕਾ ਸਕਦੇ ਆ ਕਿ ਤੇਰੇ ਪਿਓ ਨੇ ਤੈਨੂੰ ਕੀ ਕਿਹਾ, ਉਹਨੇ ਤੈਨੂੰ ਕੁਛ ਲੈ ਕੇ ਦਿੱਤਾ ਜਾਂ ਨਹੀਂ ਲੈ ਕੇ ਦਿੱਤਾ ਜਾਂ ਕਿਵੇਂ ਆ। ਫਿਰ ਉਹਦੇ ਵਿੱਚ ਅਸੀਂ ਬੱਚੇ ਨੂੰ ਕਿਸੇ ਨਾ ਕਿਸੇ ਹੱਦ ਤੱਕ ਬੱਚੇ ਨੂੰ ਗਲਤ ਉਕਸਾਉਣੇ ਆ ਕਿ ਬੱਚਾ ਪਿਓ ਵੱਲ ਜਾਣਾ ਜਿਹੜਾ ਉਹ ਛੱਡ ਦੇਵੇ।
ਜੀ ਬਿਲਕੁਲ।
ਇਹ ਜਿਹੜੀ ਏਦਾਂ ਦੀਆਂ ਗੱਲਾਂ ਨੇ ਵੀ ਪਲੀਜ਼, ਠੀਕ ਆ ਜੇ ਤੁਸੀਂ ਆਪਣੇ ਮਤਲਬ ਪੁਰਾਣੇ ਸੰਬੰਧ ਰੱਖਣੇ ਆ ਠੀਕ ਆ ਰੱਖੋ, ਬਟ ਗਾਂ ਅਗਲੀ ਤੁਹਾਡੀ ਮਤਲਬ ਜਨਰੇਸ਼ਨ ਜਿਹੜੀ ਆਉਣ ਵਾਲੀ ਆ ਉਹਦੇ ਤੇ ਨਾ ਕੋਈ ਉਲਟ ਅਸਰ ਪਵੇ, ਜਾਂ ਜਿਹੜੇ ਬੰਦੇ ਦੇ ਨਾਲ ਤੁਸੀਂ ਆਏ ਹੋ ਜਾਂ ਗੱਲਬਾਤ ਆ ਉਹਦਾ ਤਾਂ ਨਾ ਘਰ ਬਰਬਾਦ ਕਰੋ, ਕਮ ਸੇ ਕਮ ਉਹਦੀ ਜ਼ਿੰਦਗੀ ਦਾ ਨਾ ਬਰਬਾਦ ਕਰੋ। ਹੋ ਸਕਦਾ ਉਹਨੇ 6 ਸਾਲ ਕੀ ਸੁਪਨੇ ਸੋਚੇ ਹੋਣੇ ਬੰਦੇ ਨੇ, ਜਦੋਂ 6-7 ਸਾਲਾਂ ਬਾਅਦ ਉਹਦੇ ਤੇ ਜਿਹੜਾ ਉਹ ਹਥਿਆਰ ਮਾਰਿਆ ਉਹਨੇ ਉਹਦੇ ਦਿਲ ਤੇ ਕੀ ਬੀਤੀ, ਕੱਲ ਨੂੰ ਉਹਦੇ ਪਰਿਵਾਰ ਨੂੰ ਪਤਾ ਲੱਗਿਆ ਹੋਊਗਾ ਤੇ ਉਹਦੇ ਪਰਿਵਾਰ ਤੇ ਕੀ ਬੀਤਿਆ ਹੋਊਗਾ ਉਹਨਾਂ ਦਾ।
ਜੀ ਬਿਲਕੁਲ, ਇਹ ਤਾਂ ਬਿਲਕੁਲ ਹੀ ਗਲਤ ਆ, ਇਸ ਤਰ੍ਹਾਂ ਤਾਂ ਨਹੀਂ ਕਰਨਾ ਚਾਹੀਦਾ। ਆਪਣੀ ਬਸੀ ਬਸਾਈ ਲਾਈਫ ਖਰਾਬ ਕਰਕੇ ਜਿਹੜੀ ਚੀਜ਼ ਦੀ ਉਹ ਕੁੜੀ ਕਾਮਨਾ ਕਰ ਰਹੀ ਆ ਉਹਨੂੰ ਉਹ ਮਿਲਣੀ ਤਾਂ ਹੈ ਨਹੀਂ, ਕਿਉਂਕਿ ਜਿੰਨਾ ਵਧੀਆ ਤਰੀਕੇ ਨਾਲ ਉਹਦਾ ਘਰ ਵਾਲਾ ਉਹਨੂੰ ਸਮਝਦਾ ਵਾ, ਜੇ ਉਹ ਸੋਚਦੀ ਆ ਕਿ ਉਹਨੂੰ ਕੋਈ ਹੋਰ ਸਮਝ ਲੂਗਾ ਇਹ ਤਾਂ ਨਹੀਂ ਹੋਣਾ। ਇਹ ਤਾਂ ਕਿਤੇ ਨਾ ਕਿਤੇ ਜਾ ਕੇ ਟਾਈਮ ਪੈ ਕੇ ਉਹ ਚੀਜ਼ ਉਸ ਕੁੜੀ ਦੇ ਹੀ ਅੱਗੇ ਆਊਗੀ ਤੇ ਫਿਰ ਉਹਨੂੰ ਰਿਅਲਾਈਜ਼ ਵੀ ਹੋਊਗਾ ਕਿ ਉਹ ਗਲਤ ਸੀ, ਪਰ ਉਸ ਟਾਈਮ ਉਹਦੇ ਹੱਥ ਟਾਈਮ ਨਹੀਂ
ਹੁੰਦਾ। ਹੁਣ ਲਾਈਫ ਪਾਰਟਨਰ ਚੁਣਨ ਦਾ ਹੱਕ ਚਾਹੀਦਾ, ਬਿਲਕੁਲ ਜਰੂਰ ਚਾਹੀਦਾ, ਬਟ ਮਾਂ ਪਿਓ ਦਾ ਸਾਥ ਉਹਦੇ ਵਿੱਚ ਤਾਂ ਚਾਹੀਦਾ ਕਿਉਂਕਿ ਸਾਡੇ ਮਾਂ ਪਿਓ ਕੋਲ ਐਕਸਪੀਰੀਅੰਸ ਹੁੰਦਾ ਆ। ਮਾਂ ਪਿਓ ਸਾਡੇ ਜਿਹੜੇ ਨੇ ਨਾ ਉਹ ਮਤਲਬ ਉਹਨਾਂ ਨੂੰ ਪਤਾ ਆ ਵੀ ਇਹ ਮੁੰਡਾ ਜਾਂ ਕੁੜੀ ਕਿਸ ਤਰੀਕੇ ਚੱਲ ਰਹੇ ਆ, ਇਹਦਾ ਕੀ ਹਿਸਾਬ ਕਿਤਾਬ ਆ, ਠੀਕ ਆ। ਕੁਛ ਨਾ ਕੁਛ ਸਾਡੇ ਨਾਲੋਂ ਉਹਨਾਂ ਨੂੰ ਐਕਸਪੀਰੀਅੰਸ ਕਿਤੇ ਵੱਧ ਹੁੰਦਾ ਆ। ਹੁਣ ਇੰਡੀਆ ਦੇ ਵਿੱਚ ਵੀ ਮੇਰੇ ਗਾਂ ਦੀਆਂ ਕਿਤੇ ਰੈਲੇਟਿਵ ਦੇ ਵਿੱਚ ਕੋਈ ਗੱਲ ਆਈ, ਮੈਨੂੰ ਪਤਾ ਲੱਗਿਆ ਕੁੜੀ ਨੇ ਨਾ ਮਤਲਬ ਆਪਣੀ ਮਾਸੀ ਦੇ ਪਿੰਡ ਮਤਲਬ ਜ਼ੋਰ ਦੇ ਕੇ ਮੈਰਿਜ ਕਰਵਾ ਲਈ। ਉਹ ਸਾਰੇ ਪਰਿਵਾਰ ਨੇ ਕਿਹਾ ਵੀ ਭਾਈ ਤੂੰ ਨਾ ਰਿਸ਼ਤਾ ਉਧਰ ਜੋੜ ਨਾ ਕਰ, ਵੀ ਮੁੰਡਾ ਨਹੀਂ ਸਹੀ ਹੈਗਾ ਗਾ, ਹਨਾ ਜਿੱਦਾਂ ਦਾ ਹੁਣ ਅੱਜ ਕੱਲ ਚੱਲ ਰਿਹਾ ਨਾ ਉੱਥੇ ਮੁੰਡਾ ਜਿੱਦਾਂ ਥੋੜਾ ਜਿਹਾ ਨਸ਼ੇ ਕਰਦਾ ਸੀਗਾ। ਸਾਰੇ ਪਰਿਵਾਰ ਨੇ ਕਿਹਾ ਵੀ ਤੂੰ ਨਾ ਕਰ ਏਦਾਂ ਕਰ। ਇਥੋਂ ਤੱਕ ਕਿ ਜਿਹੜਾ ਮੁੰਡੇ ਦੇ ਨਾਨਕੇ ਪਰਿਵਾਰ ਸੀਗੇ ਉਹਨਾਂ ਨੇ ਵੀ ਕਹਿਤਾ ਵੀ ਭਾਈ ਤੂੰ ਇਹ ਨਾ ਕਰ, ਸਾਡਾ ਦੋਤ ਆਇਆ ਬਟ ਅਸੀਂ ਤੈਨੂੰ ਕਹਿ ਰਹੇ ਹਾਂ ਵੀ ਤੂੰ ਇਹ ਕੰਮ ਨਾ ਕਰ। ਉਹ ਕੁੜੀ ਨਹੀਂ ਮੰਨੀ, ਉਹ ਕੁੜੀ ਕਹਿੰਦੀ ਜੀ ਮੈਂ ਤਾਂ ਜੇ ਬੂਆ ਹਨਾ। ਉਹ ਕੁੜੀ ਨੇ ਵਿਆਹ ਕਰਵਾ ਲਿਆ, ਉਹ ਹੁਣ ਉਹਦਾ ਪਤਾ ਲੱਗਦਾ ਜੀ ਉਹ ਮਹੀਨੇ ਚੋਂ ਮੈਨੂੰ ਲੱਗਦਾ 5 ਦਿਨ ਉੱਥੇ ਰਹਿੰਦੀ ਆ ਉਹਦੇ ਸਹੁਰਿਆਂ ਤੇ, ਬਾਕੀ ਦੇ 25 ਦਿਨ ਪੇਕਿਆਂ ਤੇ। ਉਥੋਂ ਮਾਰ ਕੁੱਟ ਕਰਦਾ ਆ, ਉਹਨੂੰ ਭਜਾ ਦਿੰਦਾ ਆ, ਕੱਢ ਦਿੰਦਾ ਆ, ਤੇ ਉਹਦੇ ਵਿੱਚ
ਫਿਰ ਉਹੀ ਆ ਜੀ ਨਸ਼ੇ, ਨਸ਼ੇ ਦੇ ਕਰਕੇ ਭਾਜੀ ਸਾਰਾ ਕੁਝ ਹੋ ਰਿਹਾ ਵਾ।
ਹਾਂਜੀ
ਚਲੋ ਹਾਂਜੀ ਭਾਈ, ਬਹੁਤ ਬਹੁਤ ਥੈਂਕ ਯੂ ਤੁਸੀਂ ਪ੍ਰੋਗਰਾਮ ਦੇ ਵਿੱਚ ਆਏ ਤੇ
ਚਲੋ ਠੀਕ ਆ ਜੀ। ਹਾਂਜੀ
ਤੁਸੀਂ ਸਾਨੂੰ ਇੱਕ ਨਵਾਂ ਮਤਲਬ ਕਿ ਇੱਕ ਨਵੀਂ ਗੱਲ ਵੀ ਦੱਸੀ ਆ ਜੋ ਕਿ ਇਸ ਵਰਤਾਰਾ ਹੋ ਰਿਹਾ। ਸੋ ਬਹੁਤ ਬਹੁਤ ਥੈਂਕ ਯੂ ਜੀ।
ਹਾਂਜੀ
ਇਹ ਵੀ ਬਿਲਕੁਲ ਲਾਈਫ ਦਾ ਇੱਕ ਪੱਖ ਆ ਕਿ ਕੁੜੀਆਂ ਨੂੰ ਵੀ ਏਦਾਂ ਚਾਹੀਦਾ ਕਿ ਜੋ ਮਨ ਦੇ ਵਿੱਚ ਆ ਉਹ ਪਹਿਲਾਂ ਹੀ ਦੱਸ ਦੋ। 6-7 ਸਾਲ ਤੁਸੀਂ ਕਿਸੇ ਦੇ ਨਾਲ ਮਤਲਬ ਕਿ ਆਪਦੀ ਲਾਈਫ ਸਪੈਂਡ ਕਰਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਐਂਡ ਤੇ ਜਾ ਕੇ ਦੱਸਦੀ ਹੋ ਤਾਂ ਇਹ ਬਹੁਤ ਗਲਤ ਗੱਲ ਆ। ਉਹਨੂੰ ਸਿਰਫ ਆਪਣੇ ਲਈ ਨੀ ਆਪਣੀ ਫੈਮਿਲੀ ਆਪਣੇ ਬੱਚੇ ਲਈ ਵੀ ਸੋਚਣਾ ਪੈਣਾ। ਫੈਸਲਾ ਗਲਤ ਆ, ਉਹਨੂੰ ਸਮਝਾਉਣਾ ਚਾਹੀਦਾ ਵਾ। ਜੇ ਸਮਝਦੀ ਆ ਤਾਂ ਠੀਕ ਆ, ਅਗਰ ਨਹੀਂ ਸਮਝੂਗੀ ਤਾਂ ਆਪਣੀ ਲਾਈਫ ਦਾ ਜੋ ਆਉਣ ਵਾਲਾ ਟਾਈਮ ਆ ਉਹਦਾ ਉਹਦੇ ਹਿੱਸੇ ਹੀ ਆਊਗਾ, ਪਰ ਉਹ ਕਿਸੇ ਨੂੰ ਬਲੇਮ ਨਹੀਂ ਕਰ ਸਕੂਗੀ। ਪਰ ਕਿਤੇ ਨਾ ਕਿਤੇ ਮੈਂ ਉਸ ਮੁੰਡੇ ਨੂੰ ਵੀ ਇਸ ਗੱਲ ਦਾ ਜ਼ਰੂਰ ਕਹੂੰਗੀ ਜਿਹੜਾ ਉਹਨਾਂ ਦਾ ਬੱਸਿਆ ਵਸਾਇਆ ਘਰ ਖਰਾਬ ਕਰ ਰਿਹਾ ਵਾ, ਕਿਉਂਕਿ ਕਿਸੇ ਦੇ ਘਰੋਂ ਬੂਟਾ ਪੱਟ ਕੇ ਆਪਣੇ ਘਰ ਬੂਟਾ ਲਾਉਣ ਨਾਲ ਫਲ ਨਹੀਂ ਮਿਲਦੇ ਹੁੰਦੇ ਗੇ। ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਆ। ਸੋ ਬਿਲਕੁਲ ਜੀ, ਪ੍ਰੋਗਰਾਮ ਦੇ ਵਿੱਚ ਮੈਸੇਜ ਕਾਫੀ ਆ ਰਹੇ ਆ, ਸੋ ਮੇਰੀ ਗੱਲ ਵੀ ਅਧੂਰੀ ਚੱਲ ਰਹੀ ਸੀ। ਹਾਂਜੀ, ਸਾਡੇ ਅਗਲੇ ਕਾਲਰ ਵੀ ਪ੍ਰੋਗਰਾਮ ਦੇ ਵਿੱਚ ਆ ਚੁੱਕੇ ਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਬੋਏ, ਕੌਣ? ਅਰਸ਼ ਮਲੀ ਬੋਲ ਰਹੇ ਜੀ, ਸਿਡਨੀ ਤੋਂ ਜੀ।
ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ, ਹੋਰ ਕੀ ਹਾਲ ਚਾਲ ਆ?
ਠੀਕ ਠਾਕ। ਮੈਂ ਬਾਬੀ, ਤੁਸੀਂ ਟੋਪਿਕ ਬਹੁਤ ਵਧੀਆ ਚੁਣਿਆ। ਸੋਰੀ, ਮੈਂ ਕਾਲ ਕਰਨ ਲਈ ਬਹੁਤ ਲੇਟ ਹੋ ਗਿਆ। ਮੈਂ ਟਰੱਕ ਅਨਲੋਡ ਕਰਾ ਰਿਹਾ ਸੀਗਾ ਤੇ ਮੈਂ ਕੰਪਨੀ ਸੀ, ਕਾਲ ਕਰ ਨਹੀਂ ਸਕਦਾ। ਅਸਲ ਚ ਮੈਂ ਬਾਬੀ ਇਸ ਟੋਪਿਕ ਤੇ ਨਾ, ਅਸਲ ਚ ਗੱਲ ਏਦਾਂ ਜੀ, ਜੋ ਮੈਂ ਸਮਝਦਾ ਹਾਂ ਨਾ, ਆਪਾਂ ਜਿਸ ਕਲਚਰ ਦੇ ਵਿੱਚੋਂ ਆਏ ਆ ਨਾ, ਜਾਂ ਜਿੱਥੋਂ ਪੰਜਾਬ ਚੋਂ ਆਏ ਆ, ਸਾਨੂੰ ਅਸੀਂ ਹੁਣ ਇੱਥੇ ਆ ਗਏ ਆ, ਸਾਡੇ ਨਾਲ ਕਿਤੇ ਨਾ ਕਿਤੇ ਜਿਹੜਾ ਇੱਥੇ ਧੱਕਾ ਹੁੰਦਾ, ਜਾਂ ਸਾਡੀਆਂ ਭੈਣਾਂ ਜਾਂ ਸਾਡੇ ਪਰਿਵਾਰਾਂ ਦਾ ਸ਼ੋਸ਼ਣ ਹੁੰਦਾ, ਉਹ ਕਿਤੇ ਨਾ ਕਿਤੇ ਸਾਡਾ ਜਿਹੜਾ ਸੱਭਿਆਚਾਰ ਆ ਨਾ, ਉਹ ਵੀ ਜ਼ਿੰਮੇਵਾਰ ਆ। ਕਿਉਂਕਿ ਸਾਡੇ ਪਰਿਵਾਰਾਂ ਦੇ ਵਿੱਚ ਅਸੀਂ ਆਮ ਦੇਖਦੇ ਹਾਂ ਪੰਜਾਬ ਦੇ ਵਿੱਚ, ਹਨਾ, ਸਾਡੇ ਘਰ ਦੇ ਕਹਿੰਦੇ ਨਹੀਂ, ਕੁੜੀ ਨੂੰ ਉਹ ਸਕੂਲ ਚ ਪੜ੍ਹਾਉਣਾ ਵੀ ਜਿੱਥੇ ਇਕੱਲੀਆਂ ਕੁੜੀਆਂ ਹੋਣ, ਠੀਕ ਆ।
ਹਾਂਜੀ,
ਤੇ ਮੁੰਡੇ ਨੂੰ ਉਹ ਸਕੂਲ ਚ ਹੀ ਪੜ੍ਹਾਉਣਾ ਵੀ ਜਿੱਥੇ ਇਕੱਲੇ ਮੁੰਡੇ ਹੋਣ, ਠੀਕ ਆ।
ਠੀਕ ਹੈ,
ਉਹ ਜਿਹੜਾ ਸਿਸਟਮ ਏਦਾਂ ਦਾ ਕਿ ਉਹ ਜਿਹੜੀਆਂ ਕੁੜੀਆਂ ਨੇ ਉਹ ਹੁਣ ਮੁੰਡਿਆਂ ਦਾ ਜੋ ਇਹਨਾਂ ਦਾ ਆਪਸ ਵਿੱਚ ਵਰਤਾਰਾ ਚੱਲਦਾ ਉਹ ਸਮਝ ਨਾ ਤਾਂ ਮੁੰਡਿਆਂ ਨੂੰ ਪਤਾ ਲੱਗਦਾ ਕਿ ਕੁੜੀਆਂ ਨਾਲ ਕਿਵੇਂ ਬੈਠਣਾ, ਕਿਵੇਂ ਗੱਲ ਕਰਨੀ ਆ, ਜੇ ਇੱਕ ਕੁੜੀ ਵਧੀਆ ਦੋਸਤ ਵੀ ਹੋ ਸਕਦੀ ਆ ਜਾਂ ਨਾ ਕੁੜੀਆਂ ਨੂੰ, ਕਿਉਂਕਿ ਆਪਾਂ ਜੋ ਜਿਵੇਂ ਆਪਾਂ ਨਾ ਸਮਝਦਾ ਇੱਕ ਜਿਹੜਾ ਕੁਦਰਤ ਦਾ ਇੱਕ ਨਿਯਮ ਆ ਕਿ ਆਪੋਜਿਟ ਸੈਕਸ ਪ੍ਰਤੀ ਹਮੇਸ਼ਾ ਨਾ ਖਿੱਚ ਹੁੰਦੀ ਆ ਆਪਣੀ।
ਜੀ ਬਿਲਕੁਲ ਟਰੂ ਹੈ।
ਹਾਂ, ਜਦੋਂ ਅਸੀਂ ਇਕਦਮ ਖੁੱਲੇ ਮਾਹੌਲ ਦੇ ਵਿੱਚ ਆ ਜਾਂਦੇ ਹਾਂ ਜਾਂ ਖੁੱਲੇ ਸੱਭਿਆਚਾਰ ਦੇ ਵਿੱਚ ਆ ਜਾਂਦੇ ਹਾਂ, ਇੱਥੇ ਫਿਰ ਅਸੀਂ ਸੋਚਦੇ ਹਾਂ ਕਿ ਨਹੀਂ ਹੁਣ ਅਸੀਂ ਆਜ਼ਾਦ ਹਾਂ, ਤਾਂ ਬਟ ਕਿਤੇ ਨਾ ਕਿਤੇ ਅਸੀਂ ਆ ਕੇ ਗਲਤੀ ਕਰ ਜਾਂਦੇ ਹਾਂ। ਨਾ ਤਾਂ ਅਸੀਂ ਆਪਣਾ ਪੁਰਾਣਾ ਕਲਚਰ ਛੱਡ ਸਕਦੇ ਹਾਂ ਇੱਥੇ ਆ ਕੇ, ਤੇ ਨਾ ਇੱਥੇ ਬਿਲਕੁਲ ਜ਼ਿਆਦਾ ਮਿਕਸਅਪ ਹੋ ਸਕਦੇ ਹਾਂ। ਸੋ ਅਸੀਂ ਕਿਤੇ ਨਾ ਕਿਤੇ ਜਾ ਕੇ ਗਲਤ ਲੋਕਾਂ ਦਾ, ਲੋਕ ਸਾਡਾ ਫਿਰ ਸ਼ੋਸ਼ਣ ਕਰਦੇ, ਕਿਉਂਕਿ ਨਾ ਤਾਂ ਕੁੜੀਆਂ ਨੂੰ ਪਤਾ ਹੁੰਦਾ ਕਿ ਕਿ ਬਈ ਇਹ ਮੁੰਡੇ ਕਿੱਦਾਂ ਕਿੱਦਾਂ ਹੁੰਦੇ ਨੇ, ਕਿੱਦਾਂ ਕੀ ਸਿਸਟਮ ਹੈ ਸਾਰਾ ਇਹ।
ਹਾਂਜੀ ਬਿਲਕੁਲ,
ਠੀਕ ਹੈ। ਤੇ ਦੂਜੀ ਗੱਲ ਹੁੰਦੀ ਹੈ ਜੀ, ਜਿੱਦਾਂ ਆਪਾਂ ਗੱਲ ਭਾਜੀ ਹੁਣੀ ਕਰ ਰਹੇ ਸੀਗੇ ਨਾ, ਤੁਸੀਂ ਪਹਿਲਾਂ ਗੱਲ ਸੁਣਾਈ ਹੈ ਕਿ ਮੈਰਿਜ ਦੀ, ਲਵ ਮੈਰਿਜ ਦੀ, ਕਿੱਦਾਂ ਵੀ ਉਹ ਕੁੜੀ ਘਰਦਿਆਂ ਨੂੰ ਪਤਾ ਲੱਗਿਆ। ਮੈਂ ਤੁਹਾਨੂੰ ਆਪਣੀ, ਮੈਂ ਖੁਦ ਐਗਜ਼ਾਮਪਲ ਦੱਸਦਾ ਜੀ, ਮੈਂ ਖੁਦ, ਮੇਰੀ ਆਪਣੀ ਲਵ ਮੈਰਿਜ ਹੋਈ ਆ, ਮੈਂ 5 ਸਾਲ ਹੋ ਗਏ ਨੇ ਮੇਰੀ ਮੈਰਿਜ ਨੂੰ, ਤੇ ਬਹੁਤ ਵਧੀਆ ਹੈਪੀਲੀ ਮੈਰਿਡ ਆ। ਤੇ ਮਤਲਬ ਮੇਰੀ ਫੈਮਿਲੀ ਸੀ ਉਹ ਵਧੀਆ ਪੜ੍ਹੀ ਲਿਖੀ ਫੈਮਿਲੀ ਸੀਗੀ, ਉਹ ਹਮੇਸ਼ਾ ਸ਼ੁਰੂ ਤੋਂ ਉਹਨਾਂ ਨੇ ਸਾਨੂੰ ਕਿਹਾ, ਕਹਿੰਦੇ ਕਿ ਤੁਸੀਂ ਵੀ ਬੇਟਾ ਕੋਈ, ਬਟ ਇਹ ਨਾ ਹੋਵੇ ਕਿ ਕੱਲੂ ਸਾਡੀ ਕਿਸੇ ਗੱਲ ਦੇ ਵਿੱਚ ਤੁਸੀਂ ਬਦਨਾਮੀ ਕਰਾਓ, ਕੱਲੂ ਤੁਹਾਨੂੰ ਕੋਈ ਕੁੜੀ ਪਸੰਦ ਆਉਂਦੀ ਆ ਤਾਂ ਤੁਸੀਂ ਇੱਕ ਵਾਰ ਸਾਨੂੰ ਦੱਸਣਾ, ਅਸੀਂ ਆਪ ਦੇਖਾਂਗੇ ਜੇ ਕੁੜੀ ਦੀ ਫੈਮਿਲੀ ਦਾ ਸਟੈਂਡਰਡ ਜਾਂ ਕੁੜੀ ਲੱਗੇ ਕਿ ਸਾਡੇ ਸਟੈਂਡਰਡ ਦੇ ਲਾਇਕ ਹੈਗੀ ਆ, ਤੇ ਅਸੀਂ ਆਪ ਅੱਗੇ ਵੱਧ ਕੇ ਕਰਾਂਗੇ। ਤੇ ਮੈਂ ਏਦਾਂ ਹੋਇਆ ਜੀ ਮੇਰਾ, ਮੈਂ ਜਦੋਂ ਦੱਸਿਆ ਮੇਰੀ ਫੈਮਿਲੀ ਨੂੰ, ਮੈਂ ਦੱਸਿਆ ਤੇ ਮੇਰੀ ਵਾਈਫ ਨੇ ਆਪਣੀ ਫੈਮਿਲੀ ਨੂੰ ਦੱਸਿਆ, ਉਹ ਫੈਮਿਲੀ ਆਪਸ ਮਿਕਸ ਪਈ, ਉਹਨਾਂ ਨੂੰ ਲੱਗਿਆ, ਉਹ ਕਹਿੰਦੇ ਵੀ ਹਾਂ ਜੇ ਤੁਸੀਂ ਖੁਸ਼ ਰਹਿ ਸਕਦੇ ਹੋ ਤਾਂ ਅਸੀਂ ਕਰ ਸਕਦੇ ਹਾਂ, ਤੇ ਸਾਨੂੰ ਕੋਈ ਪ੍ਰੋਬਲਮ ਨਹੀਂ। ਤੇ ਅਸੀਂ 5 ਸਾਲ ਤੋਂ ਮੈਰਿਡ, ਮੈਂ ਹੈਪੀਲੀ ਮੈਰਿਡ ਹਾਂ ਜੀ। ਤੇ ਬਾਬੀ ਇਹੀ ਸਿਸਟਮ ਹੁਣ ਮੇਰੀ ਆ ਕਿ ਮੇਰੀਆਂ ਕਜ਼ਨ ਨੇ, ਮੇਰੀਆਂ ਭੈਣਾਂ ਨੇ, ਹਨਾ, ਮੈਂ ਘਰ ਦੇ ਵਿੱਚ ਮੈਂ ਹਮੇਸ਼ਾ ਉਹਨਾਂ ਨੂੰ ਵੀ ਇਹੀ ਗੱਲ ਕਹਿਣਾ ਕਿ ਜੇ ਤੁਸੀਂ ਕਿਤੇ ਘਰਦਿਆਂ ਨਾਲ ਗੱਲ ਕਰਨ ਨੂੰ ਕਿਤੇ ਜਾਂ ਤੁਸੀਂ ਹਨਾ ਆਪਣੇ ਘਰ ਗੱਲ ਕਰਨ ਤੋਂ ਡਰਦੇ ਹੋ ਤਾਂ ਇੱਕ ਵਾਰੀ ਮੈਨੂੰ ਜ਼ਰੂਰ ਦੱਸਿਓ ਵੀ ਕਿਤੇ ਨਾ ਕਿਤੇ ਇਹ ਗੱਲ ਨਾ ਹੋਵੇ ਕਿ ਤੁਸੀਂ ਕਿਤੇ ਨਾ ਕਿਤੇ ਪਰਿਵਾਰ ਦੀ ਬਦਨਾਮੀ ਦਾ ਕਾਰਨ ਬਣੋ ਜਾਂ ਕੱਲ ਨੂੰ ਵੀ ਘਰੋਂ ਦੌੜ ਜਾਓ ਜਾਂ ਕੋਈ ਏਦਾਂ ਦਾ ਕੋਈ ਵਰਤਾਰਾ ਕਰਨ ਤੋਂ, ਕੋਈ ਕੰਮ ਕਰਨ ਤੋਂ ਪਹਿਲਾਂ ਇੱਕ ਵਾਰ ਮੈਨੂੰ ਦੱਸਿਓ, ਅਸੀਂ ਦੇਖਾਂਗੇ। ਕਿਉਂਕਿ ਕੋਈ ਵੀ ਭੈਣ ਭਰਾ ਜਾਂ ਮਾਂ ਬਾਪ ਕਦੇ ਕੋਈ ਵੀ ਏਦਾਂ ਦਾ ਨਹੀਂ ਹੁੰਦਾ ਵੀ ਅਸੀਂ ਆਪਣੇ ਪਰਿਵਾਰ ਦਾ ਜਾਂ ਆਪਣੇ ਜੀ ਦਾ ਅਸੀਂ ਬੁਰਾ ਸੋਚਾਂਗੇ, ਠੀਕ ਆ। ਵੀ ਇੱਕ ਵਾਰੀ ਵਾਚ ਕਰਾਂਗੇ, ਅਸੀਂ ਦੇਖਾਂਗੇ, ਤੇ ਜੇ ਸਾਨੂੰ ਹਨਾ ਵੀ ਕਿਤੇ ਨਾ ਕਿਤੇ ਅਸੀਂ ਲੱਗਦਾ ਤੇ ਅਸੀਂ ਤੁਹਾਡੀਆਂ ਭਾਵਨਾਵਾਂ ਦੀ ਕਦਰ ਕਰਾਂਗੇ ਤੇ ਅਸੀਂ ਜੋ ਤੁਹਾਡਾ ਕਰਜ ਅਸੀਂ ਅੱਗੇ ਹੋ ਕੇ ਕਰਾਂਗੇ, ਠੀਕ ਆ। ਤੇ ਮੈਂ ਸਾਰੇ ਲਿਸਨਰਸ ਨੂੰ, ਮੈਂ ਸਾਰਿਆਂ ਨੂੰ ਬੇਨਤੀ ਵੀ ਇਹ ਕਰਨਾ ਚਾਹੁੰਦਾ ਜੀ ਮੈਂ ਕਿ ਵੀ ਕਿਤੇ ਨਾ ਕਿਤੇ ਬੱਚਿਆਂ ਨਾਲ ਗੱਲ ਕਰੋ, ਆਪਣੇ ਬੱਚਿਆਂ ਨਾਲ ਗੱਲ ਕਰੋ। ਕਿਤੇ ਨਾ ਜੇ ਅਸੀਂ ਗੱਲ ਨਹੀਂ ਕਰਾਂਗੇ ਤਾਂ ਬੱਚੇ ਕਿਤੇ ਨਾ ਕਿਤੇ ਗਲਤ ਹੋ ਜਾਣਗੇ। ਉਹਨਾਂ ਨੂੰ ਦੱਸੋ, ਉਹਨਾਂ ਨੂੰ ਦੱਸੋ ਕਿ ਕਿੱਦਾਂ ਇਹ ਸਾਰਾ ਚੱਲਦਾ ਦੁਨੀਆਦਾਰੀ ਦਾ ਸਿਸਟਮ। ਬਸ ਬਾਬੀ ਮੈਂ ਬਹੁਤ ਜ਼ਿਆਦਾ ਗੱਲ ਨਹੀਂ ਕਰ ਸਕਦਾ, ਮੈਂ ਵਰਕ ਪਲੇਸ ਤੇ ਹਾਂ ਜੀ।
ਜੀ ਬਹੁਤ ਬਹੁਤ ਥੈਂਕ ਯੂ ਜੀ, ਵਾਕਈ ਬੱਚਿਆਂ ਦੇ ਨਾਲ ਗੱਲ ਕਰਨੀ ਬਹੁਤ ਜ਼ਰੂਰੀ ਆ, ਸੋ ਪ੍ਰੋਗਰਾਮ ਦੇ ਵਿੱਚ ਆਉਣ ਲਈ ਬਹੁਤ ਬਹੁਤ ਥੈਂਕ ਯੂ। ਤੇ ਅੱਗੇ ਜਗਤਾਰ ਭਾਜੀ ਕਹਿ ਰਹੇ ਆ ਕਿ ਉਹਨਾਂ ਨੇ ਕਾਲ ਉਹਨਾਂ ਦੀ ਥੋੜੇ ਕੁ ਟਾਈਮ ਲਈ ਲੱਗੀ ਸੀ, ਪਰ ਕਿਤੇ ਨਾ ਕਿਤੇ ਜਿਹੜੀ ਕਾਲ ਆ ਫਿਰ ਤੋਂ ਡਿਸਕੋਨੈਕਟ ਹੋ ਗਈ ਆ। ਹੈਲੋ ਜੀ, ਕਾਲ ਉਹਨਾਂ ਦੀ ਫਿਰ ਉਹਨਾਂ ਨੇ ਕੋਸ਼ਿਸ਼ ਕੀਤੀ ਹੈਗੀ ਆ। ਹਾਂਜੀ ਭਾਜੀ, ਸਤਿ ਸ੍ਰੀ ਅਕਾਲ, ਜਗਤਾਰ ਸਿੰਘ ਢੁੱਡੀ ਕੇ ਹਾਂਗਕਾਂਗ ਵਾਲੇ।
ਸਤਿ ਸ੍ਰੀ ਅਕਾਲ ਬੋਬੀ, ਸਤਿ ਸ੍ਰੀ ਅਕਾਲ ਸਰਜੀਤ ਸਿੰਘ ਜੀ, ਤੇ ਸਤਿ ਸ੍ਰੀ ਅਕਾਲ ਸਾਡੇ ਸਾਰੇ ਜਿਹੜੇ ਹਰਮਨ ਰੇਡੀਓ ਦੇ ਸਰੋਤੇ ਨੇ ਉਹਨਾਂ ਨੂੰ ਸਤਿ ਸ੍ਰੀ ਅਕਾਲ। ਤੇ ਬੋਬੀ ਜੀ, ਬਹੁਤ ਸੋਹਣਾ ਟੋਪਿਕ ਹੈ ਤੁਹਾਡਾ। ਇਸ ਟੋਪਿਕ ਦੇ ਉੱਤੇ ਮੈਂ ਪਿਛਲੇ ਹਫ਼ਤੇ ਵੀ ਤੁਹਾਡੇ ਨਾਲ ਇਸ ਵਿਸ਼ੇ ਤੇ ਗੱਲ ਕਰਨੀ ਚਾਹੁੰਦਾ ਸੀਗਾ, ਪਰ ਕੁਛ ਕਾਰਨਾਂ ਕਰਕੇ ਮੇਰੀ ਕਾਲ ਗੋਦਰੂ ਨਹੀਂ, ਅੱਜ ਵੀ ਨਹੀਂ ਹੋ ਰਹੀ ਸੀ, ਅੱਜ ਵੀ ਮੈਂ ਮੇਰੇ ਖਿਆਲ 10-15 ਵਜੇ ਟਰਾਈ ਕੀਤੀ। ਚਲੋ ਇਹਨੇ ਆਪਾਂ ਅਸਲੀ ਮੁੱਦੇ ਤੇ ਆਈਏ। ਦੇਖੋ ਜੀ, ਸਭ ਤੋਂ ਪਹਿਲਾਂ ਜਿਹੜੀ ਤੁਸੀਂ ਕੁੜੀਆਂ ਦੇ ਇੱਥੇ ਮਤਲਬ ਆਸਟ੍ਰੇਲੀਆ ਦੇ ਵਿੱਚ ਜਾਂ ਕਿਸੇ ਵੀ ਕੰਟਰੀ ਚ ਜਿੱਥੇ ਪੜ੍ਹਨ ਜਾਂਦੀਆਂ ਨੇ, ਉਹਨਾਂ ਨੂੰ ਮਤਲਬ ਕਿਵੇਂ ਖਰਾਬ ਕੀਤਾ ਜਾਂਦਾ ਜਾਂ ਮਤਲਬ ਉਹਨਾਂ ਨੂੰ ਕਿਵੇਂ ਉਹਨਾਂ ਦੀ ਮਜ਼ਬੂਰੀ ਦਾ ਫਾਇਦਾ ਉਠਾਇਆ ਜਾਂਦਾ, ਮੈਂ ਉਸ ਵਿਸ਼ੇ ਤੇ ਗੱਲ ਚਾਹੁੰਦਾ। ਪਹਿਲੀ ਗੱਲ ਤਾਂ ਆਪਣਾ ਮੁੱਢ ਵੇਖਣਾ ਚਾਹੀਦਾ ਜੀ, ਮੁੱਢ ਸਾਡੇ ਇਹ ਵੇਖਣਾ ਚਾਹੀਦਾ ਕਿ ਪਹਿਲਾਂ ਮਾਪੇ ਆਪਣੇ ਆਪ ਨੂੰ ਪ੍ਰਵੇਅਰ ਕਰਨ ਕਿ ਅਸੀਂ ਆਪਣਾ ਬੱਚਾ ਚਾਹੇ ਮੁੰਡਾ ਚਾਹੇ ਕੁੜੀ ਅਸੀਂ ਉਹਨੂੰ ਬਾਹਰ ਭੇਜਣਾ, ਉਹਦੇ ਉੱਥੇ ਜਾ ਕੇ ਖਰਚੇ ਕੀ ਹੋਣੇ ਨੇ, ਉਹਦੀਆਂ ਫੀਸਾਂ ਕੀ ਹੋਣੀਆਂ ਨੇ, ਉਹਦੇ ਰਹਿਣ ਸਹਿਣ ਦਾ ਢੰਗ ਕੀ ਹੋਊਗਾ, ਇਹ ਪ੍ਰੈਪਰੇਸ਼ਨ ਬਹੁਤ ਜ਼ਰੂਰੀ ਹੈ। ਔਰ ਉਸ ਤੋਂ ਦੂਸਰਾ ਪੁਆਇੰਟ ਹੈ ਕਿ ਬੱਚਾ ਵੀ ਖੁਦ ਆਪਣੇ ਆਪ ਚ ਪ੍ਰਪੇਅਰ ਹੋਣਾ ਚਾਹੀਦਾ ਕਿ ਮੈਨੂੰ ਉੱਥੇ ਜਾ ਕੇ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ, ਮੈਂ ਉਹਨਾਂ ਨੂੰ ਕਿਵੇਂ ਫੇਸ ਕਰਨਾ, ਉਹਦੀ ਪ੍ਰੋਪਰ ਜਾਣਕਾਰੀ ਲੈ ਕੇ ਆਵੇ, ਤੇ ਮੇਰੇ ਖਿਆਲ ਮੁਤਾਬਕ ਉਹਦੀਆਂ ਮੁਸ਼ਕਲਾਂ ਅੱਧੀਆਂ ਰਹਿ ਸਕਦੀਆਂ। ਤੇ ਤੀਸਰਾ ਪੁਆਇੰਟ ਆ ਗਿਆ ਜੀ, ਜਦੋਂ ਬੱਚਾ ਇੰਡੀਆ ਤੋਂ ਤੁਰਦਾ, ਜਿਹੜੇ ਮਾਪੇ ਆ ਉਹ ਆਪਦੇ ਬੱਚੇ ਨੂੰ ਅਰਜਨ ਵਾਲੀ ਸਿੱਖਿਆ ਦੇ ਕੇ ਤੋਰਨ, ਤੇ ਤੂੰ ਅਰਜਨ, ਜਿਵੇਂ ਅਰਜਨ ਨੇ ਮੱਛੀ ਦੀ ਅੱਖ ਦੇਖੀ ਸੀ ਨਾ ਕੱਲੀ, ਵੀ ਤੇਰੀ ਅੱਖ ਹੈ ਜਿਹੜੀ ਨਾ, ਤੇਰਾ ਨਿਸ਼ਾਨਾ ਜਿਹੜਾ ਉਹ ਤੇਰਾ ਕੱਲੀ ਪੜ੍ਹਾਈ ਹੈ, ਬਾਕੀ ਚੀਜ਼ਾਂ ਆਪਣੀ ਜ਼ਿੰਦਗੀ ਦੇ ਵਿੱਚ ਐਸ਼ੋ ਆਰਾਮ, ਤੁਸੀਂ ਜਦੋਂ ਪੜ੍ਹਾਈ ਲੈ ਲਈ, ਚੰਗੀ ਐਜੂਕੇਸ਼ਨ ਲੈ ਲਈ, ਵਧੀਆ ਜੋਬ ਤੇ ਲਾ ਕੇ ਜੋ ਮਰਜ਼ੀ ਕਰ ਲਿਓ, ਉਹ ਸਾਰੀਆਂ ਚੀਜ਼ਾਂ ਤੁਸੀਂ ਬਾਅਦ ਚ ਕਰ ਸਕਦੇ ਆ, ਪਰ ਜਿਹੜਾ ਆਹ ਪੜ੍ਹਾਈ ਦਾ ਸਮਾਂ 2-3 ਸਾਲ ਜਾਂ 4 ਸਾਲ ਇਹ ਦੁਬਾਰਾ ਤੁਹਾਨੂੰ ਨਹੀਂ ਮਿਲਣਾ, ਇਹ ਬੱਚੇ ਨੂੰ ਇੰਡੀਆ ਤੋਂ ਪ੍ਰਪੇਅਰ ਕਰਕੇ ਹੀ ਤੋਰਨਾ ਚਾਹੀਦਾ। ਤੇ ਇਸ ਕਰਕੇ ਜਿਹੜੇ ਬੱਚੇ ਆ ਜਾਂਦੇ ਆ, ਮੈਂ ਜਿੱਥੋਂ ਤੱਕ ਜਾਣਨਾ, ਮੈਂ ਦੇਖਿਆ ਕੈਨੇਡਾ ਚ ਵੀ ਨੇ, ਇੱਥੇ ਆਸਟ੍ਰੇਲੀਆ ਚ, ਚਲੋ ਮੈਨੂੰ ਨਹੀਂ ਚੱਕਰ ਵਜਿਆ, ਤੇ ਵੀ ਮੈਂ ਦੇਖਦਾ ਕਿ ਬਹੁਤ ਸਾਰੇ ਬੱਚੇ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਇੱਥੇ ਆ ਕੇ ਕਰਨਾ ਕੀ ਹੈ। ਇੰਗਲੈਂਡ ਦੇ ਵਿੱਚ ਬਹੁਤ ਸਾਰੇ ਬੱਚੇ ਇਹੋ ਜਿਹੇ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਸਾਡੀ ਯੂਨੀਵਰਸਿਟੀ ਕਿੱਥੇ ਆ, ਕਿੱਥੇ ਅਸੀਂ ਜਾ ਕੇ ਰਹਿਣਾ, ਕੀ ਸਾਨੂੰ ਉੱਥੇ ਕੋਈ ਲੈਣ ਆਊਗਾ ਜਾਂ ਨਹੀਂ ਆਊਗਾ, ਜਿਸ ਤਰ੍ਹਾਂ ਅਸੀਂ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ। ਇਹ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਮਾਪਿਆਂ ਨੂੰ ਤੇ ਬੱਚਿਆਂ ਨੂੰ ਉੱਥੋਂ ਤੁਰਨਾ ਚਾਹੀਦਾ। ਤੇ ਮੇਰੇ ਖਿਆਲ ਮੁਤਾਬਕ, ਅਗਰ ਮੇਰਾ ਮੰਨਣਾ ਹੈ, ਅਗਰ ਬੱਚਾ ਤੇ ਮਾਪੇ ਇਹ ਦੋਨਾਂ ਚੀਜ਼ਾਂ ਨੂੰ ਪ੍ਰਪੇਅਰ ਕਰਕੇ ਉਸ ਤੋਂ ਤੁਰਨ, ਤੇ ਇਹ ਮੁਸ਼ਕਲਾਂ ਆ ਹੀ ਨਹੀਂ ਸਕਦੀਆਂ।
ਪਰ ਜਦੋਂ ਅਸੀਂ ਇੰਡੀਆ ਚ ਬੈਠੇ ਹੁੰਦੇ ਹਾਂ, ਕਿਉਂਕਿ ਸਭ ਪੇਰੈਂਟਸ ਪੜ੍ਹੇ ਲਿਖੇ ਵੀ ਨਹੀਂ ਹੈਗੇ, ਉਹ ਉਸੇ ਅਕੋਰਡਿੰਗ ਹੀ ਜਾਂਦੇ ਆ ਜਿਸ ਤਰ੍ਹਾਂ ਦਾ ਕਿ ਏਜੰਟ ਜਾਂ ਉੱਥੇ ਜਿਹੜੇ ਪੇਪਰ ਭਰਦੇ ਉਹਨਾਂ ਨੂੰ ਗਾਈਡ ਕਰਦੇ ਆ, ਉਹਦੇ ਅਕੋਰਡਿੰਗ ਹੀ ਉਹ ਚੱਲਦੇ ਆ। ਕੋਈ ਹੁੰਦਾ ਜਾਣਸਾਰ ਸਾਡੇ ਬੱਚਿਆਂ ਨੂੰ ਕੰਮ ਮਿਲ ਜਾਣਾ ਵਾ, ਤੇ ਕਦੇ ਕਿਤੇ ਨਾ ਕਿਤੇ ਥੋੜੇ ਬਹੁਤੇ ਕੋਈ ਜਾਣਕਾਰ ਹੁੰਦੇ ਆ ਤਾਂ ਉਹ ਦੇਖ ਲੈਂਦੇ ਆ ਵੀ ਚੱਲ ਕੋਈ ਨਾ ਸਾਡੇ ਬੱਚੇ ਸਾਂਭਣ ਵਾਲਾ ਕੋਈ ਹੈਗਾ ਵਾ, ਸੋ ਕਿਤੇ ਨਾ ਕਿਤੇ ਇਹ ਗੱਲ ਵਿੱਚ ਆ ਜਾਂਦੀਆਂ ਨੇ। ਸੋ ਇਸ ਦੇ ਬਾਰੇ ਤੁਸੀਂ ਕੀ ਕਹੋਗੇ?
ਦੇਖੋ ਜੀ, ਮੈਂ ਤਾਂ ਸਿੱਧੀ ਜੀ ਗੱਲ ਕਹਿੰਦਾ ਕਿ ਜਿਹੜਾ ਵਿਚੋਲਾ ਹੁੰਦਾ ਨਾ, ਉਹਨੇ ਤਾਂ ਰਿਸ਼ਤਾ ਸਿਰੇ ਲਾਉਣਾ ਹੁੰਦਾ, ਚਾਹੇ ਉਹ ਬੋਲੇ ਝੂਠ ਤੇ ਚਾਹੇ ਉਹ ਬੋਲੇ ਸੱਚ। ਉਹਨੇ ਰਿਸ਼ਤਾ ਜਿਹੜਾ ਬੰਦਾ, ਜਿਹੜਾ ਵਿਚੋਲਾ ਇਹ ਚੀਜ਼ ਸੋਚ ਕੇ ਚੱਲਦਾ ਨਾ ਵੀ ਮੈਂ ਤਾਂ ਸਾਕ ਕਰਾਉਣਾ ਤੇ ਸੋਨੇ ਦੀ ਮੁੰਦੀ ਪਾਉਣੀ ਹੈ, ਉਹ ਸੱਚ ਝੂਠ ਨਹੀਂ ਪਰਖਦਾ। ਤੇ ਜਿਹੜੇ ਬੰਦੇ ਨੇ ਇਹ ਸੋਚਿਆ ਹੋਵੇ ਕਿ ਮੈਂ ਇੱਕ ਦੋ ਜੀਆਂ ਦਾ ਸੁਮੇਲ ਕਰਾਉਣਾ ਤੇ ਜਿਹੜਾ ਸਾਰੀ ਜ਼ਿੰਦਗੀ ਮੇਰੇ ਗੁਣ ਗਾਉਣ, ਉਹ ਬੰਦਾ ਆਪਦੀ ਨਿੱਜ ਮਫਾਦ ਨੂੰ ਭੁੱਲ ਜਾਂਦਾ। ਤੇ ਜਿਹੜੇ ਏਜੰਟ ਨੇ ਉਹਨਾਂ ਵਿੱਚੋਂ ਸਾਰੇ ਇੱਕੋ ਜਿਹੇ ਨਹੀਂ ਹੈ, ਇਹਦੇ ਵਿੱਚ ਜ਼ਿਆਦਾਤਰ ਗਿਣਤੀ ਇਹੋ ਜਿਹੇ ਏਜੰਟਾਂ ਦੀ ਹੈ ਜਿਹੜੇ ਸੁਪਨੇ ਦਿਖਾਉਂਦੇ ਨੇ, ਸੁਪਨੇ ਦਿਖਾ ਕੇ ਬੱਚਿਆਂ ਨੂੰ ਉੱਥੋਂ ਤੋੜ ਦਿੰਦੇ ਨੇ। ਦੂਸਰੀ ਗੱਲ ਜਿਹੜੀ ਆਪਾਂ ਕਰਦੇ ਸੀ, ਸੁਪਨੇ ਦਿਖਾ ਕੇ ਤੋੜ ਦਿੰਦੇ ਆ, ਜਿਵੇਂ ਹੁਣ ਇੱਕ ਬਾਈ ਜੀ ਪਿੱਛੇ ਕੱਲ ਗੱਲ ਕਰਕੇ ਗਏ ਆ ਕਿ ਕੁੜੀ ਵੀ ਏਅਰਪੋਰਟ ਤੇ ਰੋ ਰਹੀ ਸੀ ਕਿ ਉਹਨੂੰ ਕੋਈ ਲੈਣ ਨਹੀਂ ਆਇਆ। ਹੁਣ ਤੁਸੀਂ ਇੱਕ ਗੱਲ ਇਹ ਵੀ ਸੋਚ ਕੇ ਵੇਖੋ ਵੀ ਉਹਦੇ ਪੇਰੈਂਟਸ ਨੇ ਕੀ ਸੋਚ ਕੇ ਕੁੜੀ ਨੂੰ ਚੜਾਇਆ ਹੋਊਗਾ ਉੱਥੋਂ, ਜਾਂ ਉਹ ਜਿਹੜਾ ਬੱਚਾ ਉਹ ਉੱਥੋਂ ਕੀ ਸੋਚ ਕੇ ਚੜਿਆ ਹੋਊਗਾ, ਮੈਨੂੰ ਕੌਣ ਆਊਗਾ ਅੱਗੇ ਲੈਣ ਤੇ, ਅੱਗੇ ਚ ਬਗਾਨਾ ਦੇਸ਼, ਤੁਹਾਨੂੰ ਉਹਦੇ ਦੇਸ਼ ਕੰਟਰੀ ਦੀ ABC ਨਹੀਂ ਪਤਾ, ਤੁਸੀਂ ਉੱਥੇ ਤੁਰ ਪਏ ਆ, ਤੁਹਾਨੂੰ ਇਹ ਨੀ ਪਤਾ ਤੁਹਾਡਾ ਨਿਸ਼ਾਨਾ ਕੀ ਹੈ। ਮਤਲਬ ਬਹੁਤ ਸਾਰੀਆਂ ਗੱਲਾਂ, ਇਹਨਾਂ ਗੱਲਾਂ ਨੂੰ ਬਹੁਤ ਧਿਆਨ ਚ ਰੱਖਣਾ ਪਏਗਾ। ਤੇ ਜਿੱਥੋਂ ਤੱਕ ਤੁਸੀਂ ਏਜੰਟਾਂ ਦੀ ਗੱਲ ਕਰਦੇ ਹਾਂ ਜੀ, ਏਜੰਟ ਜਿਹਦਾ ਨਾਂ ਹੀ ਏਜੰਟ ਹੈ ਤੇ ਉਹ ਏਜੰਟ ਤਾਂ ਏਜੰਟ ਹੀ ਹੋਊਗਾ ਫਿਰ, ਰਾਈਟ। ਇਸ ਕਰਕੇ ਮਾਪਿਆਂ ਨੂੰ ਤੇ ਬੱਚਿਆਂ ਨੂੰ ਬਹੁਤ ਇਸ ਗੱਲ ਤੇ ਪ੍ਰਪੇਅਰ ਹੋਣਾ ਚਾਹੀਦਾ। ਤੇ ਦੂਸਰੀ ਗੱਲ ਜਿਹੜੀ ਮੈਂ ਅਰਜਨ ਦੀ ਅੱਖ ਵਾਲੀ ਗੱਲ ਕੀਤੀ ਹੈ, ਮੱਛੀ ਦੀ ਅੱਖ ਵਾਲੀ ਗੱਲ ਕੀਤੀ ਹੈ, ਇਹ ਬੱਚਿਆਂ ਦੇ ਦਿਮਾਗ ਚ ਕੱਲ ਉਸ ਤੋਂ ਬਿਠਾ ਕੇ ਤੋਰ ਦੇਣੀ ਚਾਹੀਦੀ ਹੈ ਕਿ ਤੁਹਾਨੂੰ ਤੁਸੀਂ ਅੱਖ ਵੇਖਣੀ ਹੈ, ਆਪਣੀ ਡਿਗਰੀ ਵੇਖਣੀ ਹੈ, ਆਪਣੀ ਪੜ੍ਹਾਈ ਵੇਖਣੀ ਹੈ। ਜਦੋਂ ਪੜ੍ਹਾਈ ਹੋਗੀ ਤੁਹਾਡੇ ਕੋਲੇ, ਵਧੀਆ ਜੋਬ ਕਰੋਗੇ, ਚੰਗੇ ਡਾਲਰ ਕਮਾਉਣ ਲੱਗ ਜਾਓਗੇ, ਤੇ ਤੁਸੀਂ ਆਪਣਾ ਲਾਈਫ ਪਾਰਟਨਰ ਵੀ ਲੱਭ ਸਕਦੇ ਹੋ, ਆਪਦੇ ਸਟੇਟਸ ਦੇ ਮੁਤਾਬਕ ਲੱਭ ਸਕਦੇ ਹੋ ਜੇ ਤੁਸੀਂ ਆਪਦੇ ਆਪ।
ਬਿਲਕੁਲ ਜੀ, ਹਾਂਜੀ, ਚਲੋ ਠੀਕ ਹੈ, ਪੜ੍ਹਾਈ ਹੋ ਜੂਗੀ ਕੁੜੀ, ਮਤਲਬ ਮੁੰਡਾ ਜੋ ਵੀ ਇੱਥੇ ਆਇਆ ਉਹਨਾਂ ਦੀ ਪੜ੍ਹਾਈ ਵੀ ਪੂਰੀ ਹੋ ਜੂਗੀ, ਪਰ ਪੜ੍ਹਾਈ ਦੇ ਨਾਲ ਨਾਲ ਜਿੱਦਾਂ ਫੀਸਾਂ ਭਰਨੀਆਂ ਉਹਦੇ ਲਈ ਕੰਮ ਵੀ ਜ਼ਰੂਰੀ ਆ। ਸੋ ਜਦੋਂ ਕੋਈ ਕਿਤੇ ਕੰਮ ਲੈਣ ਜਾਂਦਾ ਵਾ ਤਾਂ ਉੱਥੇ ਵੀ ਉਹਨਾਂ ਦਾ ਉਹੀ ਸ਼ੋਸ਼ਣ ਹੁੰਦਾ ਵਾ ਨਾ, ਕਿਉਂਕਿ ਇੰਡੀਆ ਤੋਂ ਆਪਾਂ ਇਹ ਕਹਿ ਨਹੀਂ ਸਕਦੇ ਕਿ ਸਾਰੇ ਘਰਦਿਆਂ ਦੇ ਵਿੱਚ ਇੰਨੇ ਕੁ ਮਤਲਬ ਕਿ ਅਫੋਰਡ ਕਰ ਸਕਦੇ ਆ ਕਿ ਬੱਚਿਆਂ ਦੀਆਂ ਫੀਸਾਂ ਭੇਜੀ ਜਾਣਗੇ ਇੱਥੇ। ਕਿਤੇ ਨਾ ਕਿਤੇ ਉਹਨਾਂ ਨੂੰ ਲਾਈਫ ਸਟਰਗਲ ਕਰਨਾ ਹੀ ਪੈਣਾ ਵਾ, ਤੇ ਉਸ ਸਟਰਗਲ ਦੇ ਵਿੱਚ ਦੀ ਗੱਲ ਦੀ ਜਿਹੜੀ ਆ ਉਹਦੇ ਬਾਰੇ ਤੁਸੀਂ ਦੱਸੋ।
ਨਹੀਂ ਦੇਖੋ ਜੀ, ਇਹ ਤਾਂ ਦੁਨੀਆਂ ਚ ਹੁੰਦਾ ਹੀ ਆਇਆ, ਅਸਲ ਕੀ ਹੈ, ਜੇ ਤੁਹਾਡੇ ਵਿੱਚ ਇਨਸਾਨੀਅਤ ਵਸਦੀ ਆ, ਕਿਸੇ ਪੱਖੀ ਚ ਤੁਹਾਡੇ ਇਨਸਾਨੀਅਤ ਵਸਦੀ ਆ, ਤੇ ਮੇਰੇ ਖਿਆਲ ਮੁਤਾਬਕ ਮੇਰਾ ਮੰਨਣਾ ਹੈ ਵੀ ਜਿਹੜਾ ਬੰਦਾ ਜ਼ਿੰਦਗੀ ਚ ਆਪਦੀ ਮਿਹਨਤ ਨਾਲ ਤੇ ਆਪਣੇ ਪਰਿਵਾਰ ਨਾਲ ਜੁੜ ਕੇ ਤੁਰਿਆ ਹੋਵੇ, ਉਹ ਜਲਦੀ ਕਿਤੇ ਕਿਸੇ ਦਾ ਸ਼ੋਸ਼ਣ ਨਹੀਂ ਕਰਦਾ। ਸ਼ੋਸ਼ਣ ਇਸ ਤਰੀਕੇ ਨਾਲ ਹੋ ਸਕਦਾ ਕਿ ਉਹ ਹੁੰਦਾ ਵੀ ਹੈ ਕਿ ਜਿਵੇਂ ਸਟੂਡੈਂਟ ਲਾਈਫ ਹੈ, ਸਟੂਡੈਂਟ ਲਾਈਫ ਤੁਸੀਂ ਕੰਮ ਲੈਣ ਜਾਂਦੇ ਹਾਂ ਕਿਸੇ ਕੋਲ, ਜੇ ਤੁਹਾਡੀ ਪਰ ਆਵਰ $10 ਤੁਹਾਡੀ ਮਤਲਬ ਹੈਗੀ ਆ ਜੋ ਵੇਜ ਹੈਗੇ ਨੇ, ਤੇ ਉਹ ਤੁਹਾਨੂੰ $8 ਤੇ ਰੱਖਦਾ, ਰਾਈਟ। ਇਹਦੇ ਚ ਮੈਂ ਨੀ ਸਮਝਦਾ ਕੋਈ ਜਾਤੀ ਵਾਲੀ ਗੱਲ ਹੈ, ਕਿਉਂਕਿ ਸਟੂਡੈਂਟ ਨੂੰ ਅਗਰ ਅਲਾਓ ਨਹੀਂ ਹੈ ਕੰਮ ਕਰਨਾ ਤੇ ਨੈਚੁਰਲੀ ਦੋਨਾਂ ਨੂੰ ਬੈਨੀਫਿਟ ਤੇ ਲੋਸ ਉਹਨਾਂ ਨੂੰ ਝੱਲਣਾ ਪਊਗਾ। ਉੱਥੇ ਇੱਕ ਸਮਝੌਤਾ
ਹੁੰਦਾ ਹੈ, ਕੰਪਰੋਮਾਈਜ਼ ਹੁੰਦਾ ਹੈ। ਕੱਟ ਹੋ ਰਹੀ ਹੈ ਬਿਕੋਜ਼ ਮੈਨੂੰ ਕੁਝ ਸੁਣ ਨਹੀਂ ਰਿਹਾ ਹੈਗਾ ਕਿ ਤੁਸੀਂ ਕੀ ਕਰ ਰਹੇ ਹੋ। ਮਾਫੀ ਚਾਹੂੰਗੀ ਜੀ।
ਤੇ ਬਾਕੀ ਮੇਰਾ ਤਾਂ ਮੰਨਣਾ ਇਹ ਹੈ ਜੀ, ਜੇ ਆਪਾਂ ਕਹਿੰਦੇ ਵੀ ਬੇਸ ਦੇ ਉੱਤੇ ਗੱਲ ਕਰਦੇ ਹਾਂ ਵੀ ਉੱਥੇ ਸ਼ੋਸ਼ਣ ਹੋ ਰਿਹਾ, ਉਹ ਸ਼ੋਸ਼ਣ ਨਹੀਂ ਹੁੰਦਾ ਜਿਹੜਾ ਤੁਸੀਂ ਕਿਸੇ ਨੂੰ ਮਤਲਬ ਹੁਣ ਮੈਂ ਕਿਵੇਂ ਕਿਹੜੇ ਸ਼ਬਦ ਵਰਤਾਂ, ਉਸ ਕੁੜੀ ਨੂੰ ਜਾਂ ਕੁੜੀ ਦਾ ਤੁਸੀਂ ਸ਼ੋਸ਼ਣ ਕਰਦੇ ਆ, ਉਹਦੇ ਕੋਈ ਰਿਲੇਸ਼ਨਸ਼ਿਪ ਬਣਾਉਣ ਵਾਸਤੇ ਮਜਬੂਰ ਕਰਦੇ ਆ, ਤਾਂ ਉੱਥੇ ਮੇਰੇ ਖਿਆਲ ਮੁਤਾਬਕ ਮੇਰਾ ਮੰਨਣਾ ਕਿ ਨਜਾਇਜ਼ ਧੱਕਾ ਕੋਈ ਵੀ ਨਹੀਂ ਕਰ ਸਕਦਾ। ਅਗਰ ਥੋੜੀ ਜਿਹੀ ਤੁਹਾਡੇ ਚ ਦਮ ਹੋਣਾ ਚਾਹੀਦਾ, ਅੱਜ ਜੇ ਤੁਹਾਡੇ ਚ ਬੋਲਣ ਦਾ ਦਮ ਹੈ ਨਾ, ਅੱਜ ਤੁਸੀਂ ਇੱਕ ਹੈ, ਕੱਲ ਨੂੰ ਤੁਹਾਡੇ ਨਾਲ ਇੱਕ ਹੋਰ ਵੀ ਖੜ ਸਕਦਾ। ਜੇ ਤੁਸੀਂ ਚੋਰੀ ਛੁੱਪੇ ਸਮਝੌਤਾ ਕਰ ਲੈਣੇ, ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਤੁਹਾਡੇ ਵਿੱਚ ਵੈਲ ਪਾਵਰ ਇੰਨੀ ਕੁ ਹੋਣੀ ਚਾਹੀਦੀ ਹੈ ਕਿ ਤੁਹਾਡੀ ਆਈ ਮੁਸ਼ਕਲ ਨੂੰ ਤੁਸੀਂ ਹਰ ਇੱਕ ਨਾਲ ਸ਼ੇਅਰ ਕਰ ਸਕੋ, ਉਹ ਬੱਚੇ ਨੂੰ ਮੈਂਟਲੀ ਪ੍ਰਪੇਅਰ ਤੁਸੀਂ ਬਚਪਨ ਤੋਂ ਕਰ ਸਕਦੇ ਆ। ਮੇਰੀ ਬੇਟੀ ਹੈ ਜੀ USA ਪੜ੍ਹਦੀ ਹੈ, ਮੇਰੀ ਬੇਟੀ ਹੈ ਕਿ ਇੱਥੇ ਫੈਸ਼ਨ ਡਿਜ਼ਾਇਨਿੰਗ ਦਾ ਡਿਗਰੀ ਕਰ ਰਹੀ ਹੈ। ਮੈਂ ਉਹਨਾਂ ਆਪਦੇ ਬੱਚਿਆਂ ਨਾਲ ਇੰਨਾ ਕੁ ਫਰੈਂਡਲੀ ਹਾਂ ਕਿ ਮੈਂ ਈਵਨ ਤੁਸੀਂ ਇਹ ਵੀ ਮੰਨੋਗੇ ਨੀ, ਮੈਂ ਸੈਕਸੁਅਲ ਜਿਹੜੇ ਰਿਲੇਸ਼ਨਸ਼ਿਪ ਹੁੰਦੇ ਆ ਮੈਂ ਉਹਨਾਂ ਬਾਰੇ ਵੀ ਆਪਦੇ ਬੱਚਿਆਂ ਨਾਲ ਗੱਲਾਂ ਕਰਦਾ ਖੁੱਲ੍ਹ ਕੇ। ਤੇ ਉਹ ਮੇਰੇ ਬੱਚੇ ਹੁਣ, ਮੇਰੀ ਬੇਟੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਤੋਂ ਪੜ੍ਹ ਕੇ ਆਈ ਹੈ ਜੀ, ਔਰ ਹੁਣ USA ਗਈ ਹੋਈ ਹੈ, ਔਰ ਉਹ ਮੈਂਟਲੀ ਇੰਡੀ ਕੁ ਪ੍ਰਪੇਅਰ ਹੈ, ਉਹ ਮੈਨੂੰ ਜਦੋਂ ਮੈਂ ਗੱਲ ਕਰਾਂ ਨਾ ਮੈਨੂੰ ਕਹਿ ਦਿੰਦੀ ਹੈ ਕਿ ਡੈਡੀ ਜਿਹੜਾ ਤੁਹਾਡਾ ਸਮਾਂ ਸੀ ਨਾ ਉਹ ਹੋਰ ਸੀ, ਮੈਂ ਤੁਹਾਡੇ ਨਾਲੋਂ ਸਟਰੋਂਗ ਹੈ। ਮਤਲਬ ਮੇਰਾ ਕਹਿਣ ਦਾ ਭਾਵ ਇਹ ਕਿ ਬੱਚਿਆਂ ਨਾਲ ਤੁਸੀਂ ਜਿੰਨਾ ਫਰੈਂਡਲੀ ਰਹੋਗੇ, ਬੱਚੇ ਨੂੰ ਕੋਈ ਮੁਸ਼ਕਿਲ ਆਏਗੀ ਬੱਚਾ ਤੁਹਾਡੇ ਨਾਲ ਆ ਕੇ ਸ਼ੇਅਰ ਕਰੂਗਾ। ਜੇ ਤੁਸੀਂ ਬੱਚੇ ਜਿਵੇਂ ਪਹਿਲਾਂ ਤੁਸੀਂ ਗੱਲ ਕੀਤੀ ਆ ਵੀ ਘਰੇ ਬਹੁਤ ਸਟ੍ਰਿਕਟਨੈਸ ਹੈ, ਤੇ ਬੱਚੇ ਨੂੰ ਕਈ ਵਾਰ ਮਜਬੂਰੀ ਦੇ ਵਿੱਚ ਸਮਝੌਤੇ ਵੀ ਕਰਨੇ ਪੈ ਜਾਂਦੇ ਆ, ਉਹਦਾ ਰੀਜ਼ਨ ਇਹੀ ਹੁੰਦਾ ਕਿ ਪੇਰੈਂਟਸ ਨੂੰ ਉਹ ਦੱਸ ਨਹੀਂ ਸਕਦਾ, ਠੀਕ ਹੈ, ਪੇਰੈਂਟਸ ਨੂੰ ਉਹ ਦੱਸ ਨਹੀਂ ਸਕਦਾ, ਡਰਦਾ ਹੈ, ਹੋਰ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦਾ। ਜਦੋਂ ਉਹ ਸ਼ੇਅਰ ਨਹੀਂ ਕਰਦਾ ਤਾਂ ਉਸ ਦੀ ਮਜਬੂਰੀ ਬਣ ਜਾਂਦੀ ਹੈ ਕਿ ਉਹਨੂੰ ਉੱਥੇ ਸਮਝੌਤਾ ਕਰਨਾ ਪੈਂਦਾ। ਮੇਰਾ ਮਤਲਬ ਤਾਂ ਇਹੀ ਹੈ ਵੀ ਪੇਰੈਂਟਸ ਨੂੰ ਆਪਦੇ ਬੱਚਿਆਂ ਦੇ ਨਾਲ ਜਿੰਨਾ ਫਰੈਂਡਲੀ ਰਹੋਗੇ ਉਨੀਆਂ ਉਹਨਾਂ ਦੀਆਂ ਮੁਸ਼ਕਿਲਾਂ ਘੱਟ ਜਾਣਗੀਆਂ। ਠੀਕ ਹੈ ਜੀ, ਮੇਰਾ ਤਾਂ ਇੰਨਾ ਕਹਿਣਾ,
ਸ਼ੁਕਰੀਆ
ਇੱਕ ਗੁਜ਼ਾਰਿਸ਼ ਹੈ ਮੇਰੇ ਅੱਗੇ ਤੁਹਾਡੇ ਅੱਗੇ ਕਿ ਆਪਾਂ ਠੀਕ ਹੈ ਸਟੋਰੀਆਂ ਸ਼ੇਅਰ ਕਰੋ, ਉਹਨਾਂ ਨੂੰ ਬਰੀਫ ਚ ਕਰ ਲੋ, ਰਾਈਟ। ਕਈ ਵਾਰ ਕਾਲ ਬਹੁਤ ਲੰਬੀ ਹੋ ਜਾਂਦੀ ਹੈ, ਪਿਛਲੀ ਵਾਰ 5 ਮਿੰਟ ਹੋਲਡ ਕਰਕੇ ਕਾਲ ਕੀਤੀ, ਰਾਈਟ। ਇਸ ਕਰਕੇ ਵੀ ਕਾਲ ਨੂੰ ਥੋੜਾ ਜਿਹਾ ਸੀਮਿਤ ਰੱਖਿਆ ਕਰੋ। ਚਲੋ, ਵਿਸ਼ਾ ਹੈ ਆਪਾਂ ਇਹਦੇ ਹੱਲ ਸੋਚਣੇ ਆ, ਇਹਨਾਂ ਚੀਜ਼ਾਂ ਦੇ ਮੁਸ਼ਕਿਲਾਂ ਦੇ ਹੱਲ ਲੱਭਣੇ ਆ, ਨਾ ਕਿ ਆਪਾਂ ਮਤਲਬ ਪੁਰਾਣੀਆਂ ਕਹਾਣੀਆਂ ਸੁਣਾ ਕੇ। ਈਵਨ ਪੁਰਾਣੀਆਂ ਕਹਾਣੀਆਂ ਦੇ ਵਿੱਚੋਂ ਵੀ ਕੁਝ ਨਾ ਕੁਝ ਮਿਲਦਾ ਹੀ ਹੈ, ਪਰ ਉਹਨਾਂ ਨੂੰ ਥੋੜਾ ਜਿਹਾ ਬਰੀਫ ਕਰਕੇ ਤੇ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਫੇਸ ਕਿਵੇਂ ਕੀਤਾ ਜਾ ਸਕਦਾ, ਇਸ ਵਿਸ਼ੇ ਤੇ ਜ਼ਰੂਰ ਗੱਲ ਕਰਾਂਗੇ। ਓਕੇ ਜੀ,
ਜੀ ਬਿਲਕੁਲ,
ਥੈਂਕ ਯੂ ਬਾਬੂ ਜੀ, ਬਹੁਤ ਬਹੁਤ ਧੰਨਵਾਦ।
ਥੈਂਕ ਯੂ ਜਗਤਾਰ ਭਾਜੀ। ਲਓ ਜੀ, ਇਹ ਸਨ ਜਗਤਾਰ ਭਾਜੀ। ਮੈਨੂੰ ਨਾ ਵੈਸੇ ਉਹਨਾਂ ਦੀ ਆਵਾਜ਼ ਆ ਜਿਹੜੀ ਪੂਰੀ ਨੀ ਸੁਣਾਈ ਦਿੱਤੀ, ਬਟ ਜਿੰਨੀ ਕੁ ਗੱਲ ਮੈਨੂੰ ਸਮਝ ਆਈ ਆ, ਕਿਉਂਕਿ ਥੋੜੀ ਡਿਸਟਰਬੈਂਸ ਹੋ ਰਹੀ ਸੀਗੀ। ਸੋ ਬਾਕੀ ਜੀ ਵੀ ਇਹੀ ਕਹਿ ਰਹੇ ਸੀ ਕਿ ਤੁਹਾਨੂੰ ਆਪਣੇ ਬੱਚਿਆਂ ਦੇ ਨਾਲ ਅਗਲੇ ਹਫਤੇ ਮਿਲਾਂਗੇ, ਤਦ ਤੱਕ ਲਈ ਰੱਬ ਰਾਖਾ।
ਪੂਰੀ ਜ਼ਿੰਦਗੀ ਤਾਂ